ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣ ਔਰ ਦੇਖ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਪ੍ਰੋਗਰਾਮ ਦਾ ਨਾਮ ਹੈ ਜੀ ਦਿਲ ਵਾਲੀ ਗੱਲ। ਵਾਕਿਆ ਆਪਾਂ ਅੱਜ 2 ਘੰਟੇ ਦਿਲ ਵਾਲੀਆਂ ਗੱਲਾਂ ਕਰਾਂਗੇ ਔਰ ਇਸ ਗੱਲਾਂ ਦੇ ਦੌਰਾਨ ਬਹੁਤ ਸਾਰੇ ਅਸੀਂ ਮਸਲੇ ਡਿਸਕਸ ਕਰਾਂਗੇ ਅਤੇ ਹੋਰ ਵੀ ਹਾਸਾ ਮਜ਼ਾਕ ਵੀ ਹੋਏਗਾ। ਸਾਡੇ ਇਸ ਪ੍ਰੋਗਰਾਮ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਸ਼ਾਮਲ ਹੋ ਰਹੇ ਨੇ ਸਿਡਨੀ ਤੋਂ। ਇਸ ਤੋਂ ਇਲਾਵਾ ਸਾਡੇ ਨਾਲ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ ਮੈਲਬਨ ਤੋਂ ਸ਼ਾਮਲ ਹੋਣਗੇ। ਬਹੁਤ ਸਾਰੇ ਮਸਲੇ ਚਿੰਤਨ ਅਸੀਂ ਕਰਾਂਗੇ ਅਤੇ ਅੱਜ ਸਟੂਡੀਓ ਦੇ ਵਿੱਚ ਮੇਰੇ ਨਾਲ ਹੌਰਸ਼ਮ ਵਿਕਟੋਰੀਆ ਤੋਂ ਜਸਲੀਨ ਐਜ਼ ਅ ਓਬਜ਼ਰਵਰ ਆ ਰਹੀ ਹੈ ਅਤੇ ਉਹ ਓਬਜ਼ਰਵ ਕਰ ਰਹੀ ਹੈ ਸਾਡੀ ਗਤੀਵਿਧੀਆਂ। ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਾਡੇ ਨਾਲ ਸ਼ਮੂਲੀਅਤ ਕਰਿਆ ਕਰਨ, ਸੋ ਉਹਨਾਂ ਦਾ ਵੀ ਸਵਾਗਤ ਹੈ। ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਤੁਸੀਂ ਜੁੜੇ ਹੋ, ਜਿਸ ਵੀ ਖਿੱਤੇ ਵਿੱਚ ਜੋ ਵੀ ਤੁਸੀਂ ਕੰਮ ਕਰ ਰਹੇ ਹੋ ਇਸ ਵੇਲੇ, ਟੀ ਵੀ 'ਤੇ ਸੁਣ ਰਹੇ ਹੋ ਸਾਨੂੰ ਕੰਮ ਕਰਦੇ ਦੌਰਾਨ, ਤੁਸੀਂ ਐਪ 'ਤੇ ਸੁਣ ਰਹੇ ਹੋ, ਫੇਸਬੁੱਕ 'ਤੇ ਦੇਖ ਰਹੇ ਹੋ, ਆਪ ਸਭ ਦਾ ਸਵਾਗਤ ਹੈ। ਅਤੇ ਆਓ ਫਿਰ ਆਪਾਂ ਸਾਰੇ ਰਲੀਏ ਅਤੇ ਰਲ ਕੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਆਸਟ੍ਰੇਲੀਆ ਦੇ ਵਿੱਚ ਖੁਸ਼ੀ ਦੀ ਗੱਲ ਹੈ ਸਾਰਿਆਂ ਦੇ ਲਈ ਕਿ ਵੀਕਐਂਡ ਚੜ੍ਹ ਚੁੱਕਾ ਆ। ਦਿਨ ਸ਼ਨਿਚਰਵਾਰ 28 June 2025 ਨਾਨਕਸ਼ਾਹੀ ਦੇਸੀ ਮਹੀਨਾ ਹਾੜ ਚੱਲ ਰਿਹਾ। 14 ਤਰੀਕ ਹੋ ਚੁੱਕੀ, ਸੰਮਤ 557। ਅਤੇ ਖੁਸ਼ੀ ਦੀ ਗੱਲ ਇੱਕ ਹੋਰ ਵੀ ਹੈ ਕਿ ਕੱਲ੍ਹ ਜਿਹੜੀ ਤਰੀਕ ਸੀ ਉਹ ਥੋੜ੍ਹੀ ਜਿਹੀ ਖਤਰਨਾਕ ਤਰੀਕ ਸੀਗੀ ਅਤੇ ਉਹ ਬੀਤ ਚੁੱਕੀ ਆ। ਅਤੇ ਕੱਲ੍ਹ ਥੋੜ੍ਹੇ ਮਜ਼ਾਕ ਵੀ ਲੋਕ ਕਰ ਰਹੇ ਸੀਗੇ, 27 June ਸਾਰੇ ਕਹਿੰਦੇ ਸੀਗੇ 27 June ਜਿਹੜੀ ਹੈ ਨਾ, ਮੈਂ 27 June ਹਾਂ। ਸੋ 27 ਹੋਈ June, ਇਹਦੇ 2 ਮਤਲਬ ਨੇ। ਜੂਨ ਦਾ ਮਤਲਬ ਜੀਵ ਨੂੰ ਵੀ ਕਿਹਾ ਜਾਂਦਾ ਅਤੇ 27 ਦਾ ਮਤਲਬ ਅੱਖਰ ਵੀ 27 ਹੁੰਦਾ ਅਤੇ ਜਿਹੜੇ ਸਤੇ ਹੋਏ ਨੇ ਉਹ ਵੀ 27 June ਕਹਿੰਦੇ ਕਿ ਆਪਾਂ 27 June ਹੈ। ਅਤੇ 27 June ਜਿਹੜੀਆਂ ਨੇ ਡਿਪੈਂਡ ਕਰਦਾ ਕਿ ਬੰਦਾ ਦਾ ਪਰਸਪੈਕਟਿਵ ਕੀ ਹੈ, ਕਿ ਉਹ ਸਤਿਆ ਹੋਇਆ, ਸਤਾਇਆ ਹੋਇਆ ਜਾਂ ਸਤਾ ਰਿਹਾ ਹੈ, ਉਹ ਡਿਲੀਵਰੀ ਐਂਡ 'ਤੇ ਆ ਜਾਂ ਰਿਸੀਵਿੰਗ ਐਂਡ 'ਤੇ ਆ। ਖੈਰ ਇਹ ਥੋੜ੍ਹਾ ਹਾਸਾ ਮਜ਼ਾਕ ਜਿਹੜਾ ਤਰੀਕਿਆਂ ਨਾਲ ਚੱਲਦਾ ਰਹਿੰਦਾ, ਕਈ ਤਰੀਕੇ ਇੱਦਾਂ ਨਹੀਂ ਆ ਜਿਨ੍ਹਾਂ ਦੇ ਪਿੱਛੇ ਹਾਸੇ ਮਜ਼ਾਕ ਜਿਹੜੇ ਨੇ ਛੁਪੇ ਹੁੰਦੇ ਨੇ। ਪਿਆਰਿਓ ਅੱਜ ਪ੍ਰੋਗਰਾਮ ਦੇ ਵਿੱਚ ਜਦੋਂ ਗਿਆਨੀ ਜੀ ਆਉਣਗੇ ਨਾ, ਬਹੁਤ ਅਹਿਮ ਗੱਲਬਾਤ ਹੋਣੀ ਆ। ਸਾਡੀ ਸਲਾਹ ਹੋਈ ਸੀਗੀ, ਵੈਸੇ ਤਾਂ ਅਸੀਂ ਸਲਾਹ ਕਦੇ ਕਰਦੇ ਨਹੀਂ ਹੈਗੇ, ਪਰ ਹੁਣ ਅੱਜ ਸਾਡੀ ਰਜਾਮੰਦੀ ਇਰਾਨ ਅਤੇ ਇਜ਼ਰਾਈਲ ਮੰਗਰ ਹੋ ਗਈ ਆਪਸ 'ਚ ਕਿ ਅਸੀਂ ਇਸ ਮੁੱਦੇ 'ਤੇ ਗੱਲ ਕਰਨੀ ਆ। ਬਾਬਾ ਬੰਦਾ ਬਹਾਦਰ 'ਤੇ ਉਹਨਾਂ ਦਾ ਸ਼ਹੀਦੀ ਦਿਨ ਸੀ ਅਤੇ ਹਰਿਆਣੇ ਦੇ ਵਿੱਚ ਵੀ ਕੁਛ ਚੱਲ ਰਿਹਾ ਆ, ਉਹਦੇ ਬਾਰੇ ਵੀ ਗੱਲ ਕਰਾਂਗੇ। ਪਰ ਚੱਲਣ ਚਲੰਤ ਮਾਮਲੇ ਰਹਿਣੇ ਰਹਿਣੇ ਆ, ਪਰ ਜੋ ਅਸੀਂ ਗੱਲਬਾਤ ਕਰਨੀ ਨਾ, ਉਸਦੇ ਵਿੱਚ ਬਹੁਤ ਡੂੰਘੇ ਡੀਪ ਗੱਲਾਂ ਅੱਜ ਅਸੀਂ ਲੈ ਕੇ ਆਵਾਂਗੇ ਉਹਨਾਂ ਦੇ ਨਾਲ ਗੱਲਬਾਤ ਦੇ ਦੌਰਾਨ। ਅਤੇ ਉਸ ਤੋਂ ਬਾਅਦ ਡਾਕਟਰ ਕੁਲਦੀਪ ਹੇੜੀਆਂ ਵਾਲੇ ਸਾਡੇ ਨਾਲ ਜੁੜਨਗੇ ਅਤੇ ਬਹੁਤ ਡੂੰਘੀਆਂ ਗੱਲਾਂ, ਬੜੇ ਗਿਆਨ ਦੀਆਂ ਗੱਲਾਂ, ਵਿਲੱਖਣ ਗੱਲਾਂ, ਪਾਣੀਆਂ ਦੇ ਮਸਲਿਆਂ 'ਤੇ, ਪਾਣੀਆਂ ਦੀ ਗੱਲਬਾਤ ਕਰਾਂਗੇ, ਪੰਜਾਬ ਦੀਆਂ ਗੱਲਾਂ ਕਰਾਂਗੇ ਅਸੀਂ, ਅਤੇ ਖਬਰਾਂ ਵੀ ਅੱਜ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਗੀਤ ਅੱਜ ਸਾਂਝਾ ਨਹੀਂ ਕਰਾਂਗੇ, ਕੱਲ੍ਹ ਨੂੰ ਲਾਵਾਂਗੇ ਗੀਤ ਜਦੋਂ ਅਮਰੀਕ ਸਿੰਘ ਫਲੋਰਾ ਆਉਣਗੇ ਕੱਲ੍ਹ ਨੂੰ ਪ੍ਰੋਗਰਾਮ 'ਚ, GS ਚਾਲ ਹੁਣ ਵੀ ਆਉਣਗੇ। ਸੋ ਵੀਕਐਂਡ ਕਾਫੀ ਸਾਡਾ ਬਿਜ਼ੀ ਰਹਿੰਦਾ ਅਤੇ ਸਾਡੇ ਤੱਕ ਪਹੁੰਚਣ ਦਾ ਪਤਾ ਜਿਹੜੇ ਨਵੇਂ ਸਰੋਤੇ ਸਾਡੇ ਨਾਲ ਜੁੜਦੇ ਨੇ ਉਹਨਾਂ ਨੂੰ ਦੱਸਦੇ, ਪੁਰਾਣਿਆਂ ਨੂੰ ਪਤਾ ਹੀ ਆ ਕਿ ਵਟਸਐਪ ਦੇ ਨੰਬਰ ਸਕਰੀਨ 'ਤੇ ਸਕਰੋਲ ਕਰ ਰਹੇ ਨੇ, ਰੇਡੀਓ ਦੇ ਵੀ, ਮੇਰੇ ਵੀ ਪਰਸਨਲ ਵੀ, ਅਤੇ ਇਸ ਤੋਂ ਇਲਾਵਾ ਟੈਲੀਗ੍ਰਾਮ ਦਾ ਸਾਡਾ ਚੈਨਲ ਹੈ, ਹਰਮਨ ਰੇਡੀਓ ਸਰਚ ਕਰ ਲਿਓ ਤੁਸੀਂ। ਈਮੇਲ ਵੀ ਚੱਲਦੀ ਹੈ, request@harmanradio.com, ਫੇਸਬੁੱਕ ਤੇ ਤੁਸੀਂ ਜਿਹੜਾ ਮੈਸੇਜ ਛੱਡ ਦਿਓ, ਯੂਟਿਊਬ ਤੇ ਦੇਖ ਰਹੇ ਹੋ ਮੈਸੇਜ ਛੱਡ ਦਿਓ ਸਾਨੂੰ, ਉਹ ਵੀ ਡਾਇਰੈਕਟ ਸਾਡੇ ਸਟੂਡੀਓ 'ਚ ਆ ਜਾਂਦਾ ਹੈ। ਤੇ ਸਵੇਰ ਦੇ ਕਾਫੀ ਮੈਸੇਜ ਆਏ ਹੋਏ ਨੇ, ਈਮੇਲ ਟੈਲੀਗ੍ਰਾਮ ਚੱਲ ਰਿਹਾ ਸਾਰਾ ਕੁਝ, ਸੋ ਮੈਸੇਜ ਵੀ ਆਪਾਂ ਲੈਣੇ ਆ। ਥੋੜੀਆਂ ਪਹਿਲਾਂ ਗੱਲਾਂ ਬਾਤਾਂ ਅਸੀਂ ਸ਼ੁਰੂ ਕਰ ਲਈਏ। ਸੋ ਪਿਆਰਿਓ, ਗੱਲਾਂ ਬਾਤਾਂ ਦੇ ਵਿੱਚ ਅੱਜ ਆਪਾਂ ਨਾ ਵਿਚਾਰ ਜਿਹੜਾ ਆ, ਪਿਛਲੇ ਹਫ਼ਤੇ ਵਿਚਾਰ ਸ਼ੁਰੂ ਕੀਤਾ ਸੀ, ਉਹਦਾ ਟਾਈਟਲ ਸੀ ਡੈਥ ਮੌਤ। ਤੇ ਬਹੁਤ ਸਾਰੇ ਸਾਡੇ ਜਿਹੜੇ ਦਰਸ਼ਕ ਸੀਗੇ, ਸਰੋਤੇ ਤਾਂ ਸੁਣ ਰਹੇ ਸੀ ਨਾ, ਜਿਹੜੇ ਦਰਸ਼ਕ ਸੀ ਜਦੋਂ ਉਹਨਾਂ ਟਾਈਟਲ ਪੜ੍ਹਿਆ ਨਾ ਮੌਤ, ਕਹਿੰਦੇ ਅਸੀਂ ਡਰ ਗਏ ਵੀ ਇਹ ਕਿਹੜੀਆਂ ਗੱਲਾਂ ਹੋ ਰਹੀਆਂ ਨੇ, ਕਿਤੇ ਕੋਈ ਇੱਦਾਂ ਦੀ ਗੱਲ ਤਾਂ ਨਹੀਂ ਹੋ ਗਈ। ਤੇ ਪਰ ਉਹ ਇੱਕ ਫਰਮਾਇਸ਼ੀ ਟੌਪਿਕ ਸੀਗਾ ਜਿਹੜਾ ਰਿਕੁਐਸਟ ਕੀਤਾ ਗਿਆ ਸੀ ਕਿ ਇਹਦੇ 'ਤੇ ਗੱਲ ਕਰੋ। ਅਤੇ ਉਸ ਤੋਂ ਬਾਅਦ ਵੀ ਮੈਨੂੰ ਕਾਫੀ ਇਹਦੇ 'ਤੇ ਮੈਸੇਜ ਆਏ ਆ, ਅਤੇ ਪਰਸਨਲ ਵੀ ਆਏ ਆ ਕਿ ਜਿਹੜਾ ਇਹ ਟੌਪਿਕ ਛੋਇਆ ਆ ਮੌਤ ਵਾਲਾ, ਇਹ ਬੜਾ ਅਹਿਮ ਟੌਪਿਕ ਸੀਗਾ, ਅਤੇ ਇੱਥੇ ਹੋਰ ਗਾਂਹ ਗੱਲਬਾਤ ਕਰਿਓ। ਪਰ ਅੱਜ ਨਹੀਂ ਕਰਨੀ, ਅਸੀਂ ਥੋੜ੍ਹੇ ਹਫ਼ਤੇ ਠਹਿਰ ਕੇ ਕਰਾਂਗੇ, ਹੋਰ ਕਾਫੀ ਟੌਪਿਕਸ ਨੇ ਜਿਹੜੇ ਅਸੀਂ ਕਵਰ ਕਰਨੇ ਆ। ਹੁਣ ਦੁਨੀਆ ਦੇ ਵਿੱਚ ਫੇਰਬਦਲ ਹੁੰਦੇ ਰਹਿੰਦੇ ਨੇ, ਤਪੋ ਰਾਜ ਰਾਜੋ ਨਰਕ, ਇਹ ਕਹਾਵਤ ਵੀ ਬਣੀ ਹੋਈ ਆ। ਦੋ ਕੁ ਹਫ਼ਤੇ ਪਹਿਲਾਂ ਤੁਹਾਨੂੰ ਪਤਾ ਕਿ ਜਿਹੜੇ ਕ੍ਰਿਸਚਨ ਹੈ ਉਹ ਪ੍ਰਚਾਰ ਕਰਦੇ ਨੇ ਉਸ ਸਕੀਮ ਦੇ ਤਹਿਤ, ਆ ਇਰਾਨ ਦੀ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਪੂਰਾ ਮਤਲਬ ਕਾਫਲਾ ਆਇਆ ਸਾਡੇ ਇਲਾਕੇ ਦੇ ਵਿੱਚ, ਨੌਜਵਾਨਾਂ ਦਾ ਵਿੱਚ ਮੀਡੀਅਮ ਏਜ ਦੇ ਵੀ ਸੀਗੇ, ਜਿਹੜੇ ਪ੍ਰਚਾਰ ਕਰ ਰਹੇ ਸੀਗੇ ਕ੍ਰਿਸਚੈਨਿਟੀ ਦਾ, ਅਤੇ ਨੌਕਆਊਟ ਕੀਤਾ ਬਾਹਰ ਦੋ ਨੌਜਵਾਨ ਖੜ੍ਹੇ, ਉਹ ਮੈਨੂੰ ਦੇਖ ਕੇ ਹੈਰਾਨ ਹੋ ਜਾਂਦੇ ਨੇ। ਜਦੋਂ ਨੌਕ ਕਰਦੇ ਨੇ ਨਾ, ਉਹ ਸਮਝਦੇ ਨੇ ਵੀ ਚਲੋ ਜਿੱਦਾਂ ਵੀ ਉਹਨਾਂ ਦੀ ਐਕਸਪੈਕਟੇਸ਼ਨ ਹੁੰਦੀ ਆ, ਪਤਾ ਤਾਂ ਹੁੰਦਾ ਹੀ ਹੈ ਇਹ ਪੰਜਾਬੀਆਂ ਦਾ ਘਰ ਹੈ ਜਾਂ ਸਿੱਖਾਂ ਦਾ ਘਰ ਹੈ, ਇੰਡੀਅਨਾਂ ਦਾ ਘਰ ਹੈ, ਅਤੇ ਕਿਉਂਕਿ ਐਡਰੈੱਸ ਵਗੈਰਾ ਉਹਨਾਂ ਕੋਲ ਸਾਰਿਆਂ ਕੋਲ ਹੁੰਦੇ ਨੇ, ਉਹ ਰਿਸਰਚ ਕਰਕੇ ਆਉਂਦੇ, ਐਵੇਂ ਨਹੀਂ ਸਾਡੇ ਮੰਗਰ ਜਾ ਕੇ ਪੰਗੇ ਲੈਂਦੇ। ਤਾਂ ਪੂਰੀ ਰਿਸਰਚ ਕਰਕੇ ਉਸ ਤਰ੍ਹਾਂ ਦਾ ਮਟੀਰੀਅਲ ਉਹਨਾਂ ਨੇ ਹੱਥ 'ਚ ਚੱਕਿਆ ਹੁੰਦਾ, ਪੰਜਾਬੀ 'ਚ ਚੱਕਿਆ ਹੁੰਦਾ, ਅਤੇ ਉਹ ਉੱਥੋਂ ਪਤਾ ਲੱਗ ਜਾਂਦਾ ਕਿ ਇਹਨਾਂ ਕੋਲ ਸਾਡਾ ਐਡਰੈੱਸ, ਸਾਡੀ ਡੈਮੋਗ੍ਰਾਫੀ, ਸਾਡਾ ਡਾਟਾ ਹੈਗਾ ਆ। ਅਤੇ ਉਹ ਦੇਖ ਕੇ ਹੈਰਾਨ ਹੋ ਜਾਂਦੇ ਨੇ, ਅਤੇ ਗੱਲ ਪਹਿਲਾਂ ਤਾਂ ਸਰੂਪ ਹੀ ਅਸੀਂ ਇੱਦਾਂ ਦਾ ਬਣਾਇਆ ਹੋਇਆ, ਅਤੇ ਕ੍ਰਿਸਚਨ ਅਸੀਂ ਜ਼ਿਆਦਾ ਲੱਗਦੇ ਹਾਂ, ਉਹ ਘੱਟ ਲੱਗਦੇ ਆ। ਖੈਰ, ਉਸ ਗੱਲਬਾਤ ਦੇ ਦੌਰਾਨ ਵੀ ਕਾਫੀ ਚਿੰਤਨ ਹੋਇਆ ਉਹਨਾਂ ਨਾਲ, ਇੱਕ ਇੱਕ ਡਿਸਕੋਰਸ ਕਹਿੰਦੇ ਨਾ, ਤਾਂ ਉਹ ਬੜੇ ਉਹ ਵੀ ਬੜੇ ਖੁਸ਼ ਹੋਏ, ਮੈਂ ਵੀ ਬੜਾ ਖੁਸ਼ ਹੋਇਆ ਕਿ ਇੱਕ ਡਾਇਲੋਗ ਚੱਲਦਾ ਆ, ਹੈ ਨਾ। ਅਤੇ ਉਸ ਗੱਲਬਾਤ ਦੇ ਦੌਰਾਨ ਨਾ, ਉਹ ਕ੍ਰਿਸਚਨ ਥੋਟ ਇਹ ਆ ਕਿ ਕਿੰਗਡਮ ਜਿਹੜੀ ਆ, ਪੀਸ ਹੋਣੀ ਚਾਹੀਦੀ ਆ, ਇੱਦਾਂ ਹੋਣਾ ਚਾਹੀਦਾ, ਇੱਦਾਂ ਹੋਣਾ ਚਾਹੀਦਾ, ਇੱਕ ਰਾਜ ਹੋਣਾ ਚਾਹੀਦਾ। ਫਿਰ ਮੈਂ ਉਹਨਾਂ ਨੂੰ ਥੋੜ੍ਹੀ ਜਿਹੀ ਗੱਲਬਾਤ ਸੁਣਾਈ ਵੀ ਇਹ ਕਦੇ ਨਾ ਹੋਇਆ ਆ ਦੁਨੀਆਂ ਦੇ ਵਿੱਚ ਇੱਕ ਰਾਜ, ਅਤੇ ਨਾ ਹੋਣਾ ਆ, ਕਿ ਜਿਹੜੇ ਅਨਰੀਅਲਿਸਟਿਕ ਗੱਲਾਂ ਨੇ ਉਹ ਆਪਾਂ ਕਿਉਂ ਕਰ ਰਹੇ ਹਾਂ, ਕਿਉਂ ਪ੍ਰਚਾਰ ਰਹੇ ਹਾਂ, ਕਿਉਂ ਨਹੀਂ ਆਪਾਂ ਇਹ ਪ੍ਰਚਾਰ ਦੇ ਕਿ ਜਿਹੜਾ ਜਿਹੜਾ ਜਿਸ ਖਿੱਤੇ ਦੇ ਵਿੱਚ ਜਿਹਦਾ ਰਾਜ ਹੈ ਉਹ ਪੀਸਫੁੱਲ ਹੋਵੇ। ਇੱਕ ਰਾਜ ਕਰਨ ਦੀ ਨੀਤੀ ਦੇ ਵਿੱਚ ਕਿੰਨੇ ਕੰਟਰੀ ਅਸੀਂ ਢਾਈ ਜਾਂਦੇ ਹਾਂ, ਉਹ ਰਜਾਮੰਦ ਹੋਏ ਇਸ ਗੱਲ 'ਤੇ। ਦੂਜੀ ਗੱਲ ਉਹਨਾਂ ਨੂੰ ਇਹ ਵੀ ਮੇਰੇ ਪਰਸਪੈਕਟਿਵ ਨਾਲ ਸਮਝਾਈ ਵੀ ਜਿਹੜਾ ਤੁਹਾਡਾ ਇੱਕ ਰਾਜ ਹੈ, ਤੁਸੀਂ ਚਿਤਵਦੇ ਹੋ ਇੱਕ ਰਾਜ, ਕ੍ਰਾਈਸਟ ਦਾ ਰਾਜ, ਜਿੱਥੇ ਪੀਸ ਹੋਵੇ, ਜਿੱਦਾਂ ਮੈਂਡੇਟ ਦਿੱਤਾ ਹੋਇਆ ਹੈ, ਉਸ ਦੇ ਅੰਦਰ ਸਾਰੇ ਸੁਖੀ ਹੋਣਗੇ, ਇਹੀ ਹੈ ਨਾ। ਕਹਿੰਦੇ ਹਾਂ, ਇਹ ਸਾਡੇ ਵੀ ਹੈਗਾ ਆ, ਰਾਮ ਰਾਜ ਜਿਹੜਾ ਆ, ਰਾਮ ਰਾਜ ਦਾ ਜਿਹੜਾ ਚਿੰਤਨ ਹੈ ਉਹ ਹੈਗਾ ਆ ਸਾਡੇ, ਉਹ ਚੇਤਨਾ 'ਚ ਆ ਸਾਡੇ 'ਚ, ਕਿ ਉੱਥੇ ਵੀ ਸਾਰੇ ਸੁਖੀ ਹੋਣਗੇ, ਸਤਯੁਗ ਦਾ ਰਾਜ, ਸਤਯੁਗ ਵਰਗਾ ਰਾਜ ਹੋਏਗਾ। ਉਸ ਤੋਂ ਪਹਿਲਾਂ ਕਿੰਨੇ ਰਾਜ ਹੋਏ ਨੇ, ਧਰੂ ਦੇ ਸਮੇਂ ਦੇ, ਪ੍ਰਹਲਾਦ ਦੇ ਸਮੇਂ ਦੇ, ਉਹ ਸਾਰੇ ਹੈਗੇ ਨੇ। ਫਿਰ ਗੁਰੂ ਰਵਿਦਾਸ ਮਹਾਰਾਜ, ਭਗਤ ਰਵਿਦਾਸ ਜੀ, ਉਹਨਾਂ ਦੀ ਬਾਣੀ ਦੇ ਵਿੱਚ ਬੇਗਮਪੁਰੇ ਦਾ ਸੰਕਲਪ ਹੈਗਾ, ਜਿੱਥੇ ਗਮ ਨਾ ਹੋਵੇ। ਬੇਗਮ ਦਾ ਮਤਲਬ ਹੁੰਦਾ ਬਿਨਾਂ ਗਮ ਤੋਂ, ਉਹ ਵੀ ਉਹ ਸ਼ਹਿਰ ਵਿਛਾਉਣਾ ਚਾਹੁੰਦੇ ਨੇ। ਸ਼ਹਿਰ ਦਾ ਮਤਲਬ ਬਹੁਤ ਵੱਡਾ ਇੱਕ ਖਿੱਤਾ। ਤਾਂ ਇਹ ਵੀ ਕੋਨਸੈਪਟ ਹੈਗਾ ਆ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਹਲੀਮੀ ਰਾਜ ਹੈਗਾ ਆ, ਕਿ ਹਲੀਮੀ ਹੋਵੇ, ਸਹਿਜ ਹੋਵੇ। ਹਲੀਮੀ ਦਾ ਮਤਲਬ ਹਲੀਮੀ ਨਾਲ ਗੱਲ ਕਰੇ, ਕੋਈ ਉਹ 'ਚ ਭੜਕਾਊ ਨਾ ਗੱਲ ਹੋਵੇ। ਇਹ ਸਾਰੇ ਚਿੰਤਨ ਜਦ ਉਹਨਾਂ ਨੂੰ ਦੱਸੇ ਵੀ ਯੂ ਆਰ ਨੋਟ ਦਾ ਓਨਲੀ ਵਨ, ਸਾਰੇ ਚਾਹੁੰਦੇ ਇਹੀ ਹੈ, ਪਰ ਉਹ ਇੱਦਾਂ ਨਹੀਂ ਚਾਹੁੰਦੇ ਵੀ ਅਸੀਂ ਰਾਜ ਦਾ ਮਤਲਬ ਹੁੰਦਾ ਹੈ ਕਿ ਸਾਰੇ ਪਾਸੇ ਇਹੋ ਜਿਹਾ ਵਰਤਾਰਾ ਹੋਵੇ, ਨੋਟ ਕਿ ਇੱਕ ਬੰਦਾ ਰਾਜ 'ਤੇ ਬੈਠਾ ਹੋਵੇ ਅਤੇ ਸਾਰ ਉਹ ਡਾਇਰੈਕਟ ਕਰੇ। ਉਹਨਾਂ ਦਾ ਪਰਸਪੈਕਟਿਵ ਥੋੜ੍ਹਾ ਜਿਹਾ ਹੋਰ ਸੀਗਾ ਵੀ ਇੱਕ ਕਿੰਗ ਹੋਣਾ ਚਾਹੀਦਾ ਆ। ਜਿੱਦਾਂ ਫੋਰ ਐਗਜ਼ਾਮਪਲ ਮੈਂ ਕਿਹਾ ਕਿੰਗ ਇੰਗਲੈਂਡ ਦਾ ਕਿੰਗ ਹੋਣਾ ਚਾਹੀਦਾ ਅਤੇ ਉਹਦੇ ਅੰਡਰ ਸਾਰਾ ਰਾਜ ਹੋਣਾ ਚਾਹੀਦਾ, ਵਿਚ ਦੇ ਟਰਾਈਡ, ਮਤਲਬ ਇੰਗਲੈਂਡ ਵਾਲਿਆਂ ਨੇ ਟਰਾਈ ਕੀਤਾ, ਪਰ ਜਿੰਨੀ ਕਤਲੋ ਗਾਰਤ ਬ੍ਰਿਟਿਸ਼ ਰਾਜ ਦੇ ਅੰਡਰ ਹੋਈ ਅਫਰੀਕਾ 'ਚ, ਏਸ਼ੀਆ 'ਚ, ਹੋਰ ਕੰਟਰੀਆਂ ਦੇ ਵਿੱਚ ਸਪੈਨੀਅਰਡਸ ਨੇ ਕੀਤੀ ਆ, ਸਾਊਥ ਅਮੈਰੀਕਾ 'ਚ, ਇੰਨੀ ਤਾਂ ਹੋਈ ਨਹੀਂ ਕਦੇ। ਉਹ ਵੀ ਫੇਲਡ, ਮਤਲਬ ਯੂ ਆਰ ਟਰਾਇੰਗ ਟੂ, ਵੀ ਆਰ ਟਰਾਇੰਗ ਟੂ ਸੈਲ ਅ ਫੇਲਡ ਫਾਰਮੂਲਾ। ਪਰ ਇਹ ਸਾਬਤ ਰਾਮ ਰਾਜ ਹੋਏ ਨੇ ਜਿਹੜੇ ਰਾਮਚੰਦਰ ਦੇ ਵੇਲੇ, ਉਸ ਤੋਂ ਬਾਅਦ ਭਗਤ ਪ੍ਰਹਲਾਦ ਦੇ ਵੇਲੇ, ਸਾਰੇ ਜਿਹੜੇ ਸਾਬਤ ਹੈ ਇਹ ਕੀਤੇ ਹੋਏ। ਖੈਰ ਰਾਜ ਦੇ ਚੱਕਰ ਦੇ ਵਿੱਚ ਬੜਾ ਕੁਛ ਕਰਦੀ ਹੈ ਦੁਨੀਆ। ਅਤੇ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਦੋ ਜੰਗਾਂ ਜਿਹੜੀਆਂ ਉਹ ਚੱਲਦੀਆਂ ਨੇ, ਉਹਨਾਂ ਜੰਗਾਂ ਦੇ ਵਿੱਚ ਯੂਕਰੇਨ ਦੀ ਜੰਗ ਹੈ, ਤਾਂ ਇੱਕ ਹੁਣ ਜਿਹੜੀ ਜੰਗ ਨਵੀਂ ਇਰਾਨ ਇਰਾਕ ਦੀ ਸ਼ੁਰੂ ਹੋਈ ਹੈ ਉਹ ਹੈ। ਅਤੇ ਇਹਨਾਂ ਜੰਗਾਂ ਦੇ ਵਿੱਚ ਕੀ ਕੌਮਨ ਹੈ? ਕਬਜ਼ਾ ਕਿਹਦੇ ਵਾਸਤੇ? ਜ਼ਮੀਨਾਂ ਵਾਸਤੇ, ਰਿਸੋਰਸਿਸ ਵਾਸਤੇ। ਕੀ ਰਾਮ ਰਾਜ ਅਸਟੈਬਲਿਸ਼ ਕਰਨਾ ਜਾਂ ਇੱਕ ਹਲੀਮੀ ਰਾਜ ਕਰਨਾ ਟਾਰਗੇਟ ਹੈ? ਨਹੀਂ। ਹੁਣ ਜਿਹੜੀ ਇਤਿਹਾਸਿਕ ਜੰਗ ਦੇ ਨਾਜ਼ੁਕ ਜੰਗਬੰਦੀ, ਕੀ 12 ਦਿਨ ਦੀ ਲੜਾਈ ਨੇ ਮੱਧ ਏਸ਼ੀਆ, ਮਿਡਲ ਈਸਟ ਦੇ ਵਿੱਚ ਕੁਛ ਬਦਲਾਅ ਲਿਆਂਦਾ? ਕਈ ਬਦਲਾਅ ਆਏ ਇਸ ਦੇ ਵਿੱਚ। ਇੱਕ ਤਾਂ ਸਾਰਿਆਂ ਨਾਲੋਂ ਵੱਡਾ ਜਿਹੜਾ ਬਦਲਾਅ ਆਇਆ ਉਹ ਹੈਗਾ ਕਿ ਲੋਕਾਂ ਦੀ ਜਿਹੜੀ ਆਪਸੀ ਦੁਸ਼ਮਣੀ ਆ ਉਹ ਹੋਰ ਪਰਪੱਕ ਹੋ ਗਈ, ਪੱਕੀ ਹੋ ਗਈ। ਇਰਾਨ ਦੇ ਲੋਕ ਹੋਰ ਨਫ਼ਰਤ ਕਰਨ ਲੱਗੇ ਇਜ਼ਰਾਈਲ ਦੇ ਲੋਕਾਂ ਨੂੰ ਅਤੇ ਅਮਰੀਕਾ ਦੇ ਲੋਕਾਂ ਨੂੰ। ਅਤੇ ਅਮਰੀਕਾ ਅਤੇ ਇਜ਼ਰਾਈਲ ਦੇ ਵਿੱਚ ਵੀ ਇੱਕ ਚਿੰਤਨ ਛਿੜਿਆ ਕਿ ਕੀ ਇਹ ਇਹਦਾ ਫਾਇਦਾ ਆ। ਅਤੇ ਜਿਹੜੇ ਮੱਧ ਈਸਟ ਏਸ਼ੀਆ ਦੇ ਕੰਟਰੀ ਆ ਉਹਨਾਂ ਨੂੰ ਵੀ ਰੀਅਲਾਈਜ਼ ਹੋਇਆ ਵੀ ਇਹ ਲੜਾਈ ਕਿਉਂ ਛੇੜੀ ਗਈ। ਬਹੁਤ ਇਰਾਨ ਦੇ ਵਿੱਚ ਲੋਕ ਮਰੇ, 650 ਤਾਂ ਦੱਸ ਰਹੇ ਨੇ, ਹੋਰ ਵੀ ਬਹੁਤ ਮਰੇ ਹੋਣਗੇ। ਕਿੰਨਾ ਇਨਫਰਾਸਟ੍ਰਕਚਰ ਢਹਿ ਗਿਆ, ਹਸਪਤਾਲ ਢਹਿ ਤੇ, ਫਿਰ ਮੁੜ ਕੇ ਜਵਾਬੀ ਫਾਇਰ ਹੋਇਆ ਤਾਂ 60-70 ਬੰਦੇ ਇਜ਼ਰਾਈਲ ਦੇ ਮਰੇ ਦੱਸਦੇ ਨੇ, ਪਰ ਉਹ ਕਹਿੰਦੇ ਵੀ ਹਜ਼ਾਰਾਂ 'ਚ ਹੀ ਮਰੇ ਆ ਕਿਉਂਕਿ ਉਹ ਅੰਡਰ ਦੱਸਦੇ ਹੁੰਦੇ ਹਮੇਸ਼ਾ ਹੀ। ਅਤੇ ਬਿਲਡਿੰਗਾਂ ਕਿੰਨੀਆਂ ਢਹਿ ਗਈਆਂ, ਨੁਕਸਾਨ ਹੋ ਗਿਆ ਕੁੱਲ ਮਿਲਾ ਕੇ, ਵਿੱਚੇ ਹੀ ਅਸਲੇ ਦਾ ਖਰਚਾ, ਵਿੱਚੇ ਹੀ ਲੋਸਟ ਇਨਫਰਾਸਟ੍ਰਕਚਰ। ਕਹਿੰਦੇ ਵੀ 33,000 ਬਿਲਡਿੰਗਾਂ ਨੂੰ ਨੁਕਸਾਨ ਪਹੁੰਚਿਆ ਇਜ਼ਰਾਈਲ ਦੇ ਵਿੱਚ। ਅਤੇ ਤਕਰੀਬਨ $6-7 ਬਿਲੀਅਨ ਦਾ ਨੁਕਸਾਨ ਹੋਇਆ 12 ਦਿਨਾਂ 'ਚ ਇੱਕ ਦੇਸ਼ ਨੂੰ। ਅਤੇ ਜਿਨ੍ਹਾਂ ਦੀ ਪਾਪੂਲੇਸ਼ਨ 10 ਮਿਲੀਅਨ ਹੈ, ਅਤੇ 10 ਮਿਲੀਅਨ ਦੇ ਵਿੱਚੋਂ ਤਕਰੀਬਨ 4 ਲੱਖ ਤਾਂ ਪਿਛਲੇ 18 ਮਹੀਨਿਆਂ 'ਚ ਦੇਸ਼ ਛੱਡ ਚੁੱਕਾ ਆ ਇਜ਼ਰਾਈਲ। ਹੁਣ ਵੀ ਜਹਾਜ਼ ਭਰੇ ਜਾਂਦੇ ਸੀ ਅਤੇ ਉਹ ਬੰਦ ਕੀਤੇ ਆ, ਬੋਟਾਂ ਰਾਹੀਂ ਸਾਰੇ ਛੱਡ ਗਏ ਨੇ। ਟੂਰਿਜ਼ਮ ਬਿਲਕੁਲ ਬੰਦ ਹੋ ਗਿਆ, ਫਲਾਈਟਾਂ ਬਿਲਕੁਲ ਬੰਦ ਨੇ, ਹੋਟਲ ਮੂੰਹਦੇ ਮੂੰਹ ਨੇ, ਰੈਸਟੋਰੈਂਟ ਈਟਰੀਆਂ ਸਭ ਬੰਦ ਹੈ। ਹੈਫਾ ਪੋਰਟ ਅੱਧੀ ਢਹਿ ਗਈ ਹੈ, ਆਲਮੋਸਟ ਬੰਦ ਹੈ। ਉੱਥੋਂ ਜਿਹੜਾ 70% ਖਾਣਾ ਜਾਂ ਹੋਰ ਪਦਾਰਥ ਆਉਂਦੇ ਜਾਂਦੇ ਨੇ ਹੈਫਾ ਪੋਰਟ ਦੇ ਰਾਹੀਂ ਆਉਂਦੇ, ਉਹ ਵੀ ਤਹਿਸ ਨਹਿਸ ਹੋ ਚੁੱਕਾ ਹੈ। ਹੁਣ ਉਹ ਕਹਿੰਦੇ ਥੋੜ੍ਹਾ ਖੋਲ੍ਹਿਆ ਹੈ। ਜਿਹੜੇ ਸਮੁੰਦਰੀ ਜਹਾਜ਼ ਹੈ ਢੋਣ ਵਾਲੇ, ਉਹਨਾਂ ਨੇ ਬੰਦ ਕਰਤਾ ਵੀ ਅਸੀਂ ਇਜ਼ਰਾਈਲ ਹੀ ਨਹੀਂ ਜਾਣਾ। ਟਰਾਂਸਪੋਰਟ ਕੰਪਨੀਆਂ ਨੇ ਬੰਦ ਕਰਤਾ ਵੀ ਅਸੀਂ ਜਹਾਜ਼ ਲੈ ਕੇ ਵੀ ਨਹੀਂ ਟਰਾਂਸਪੋਰਟ ਕਰਨੀ, ਜਹਾਜ਼ ਵੀ ਨਹੀਂ ਉੱਪਰ 'ਤੇ ਉਡਾਉਣੇ। ਸੋ ਇਹ ਜਿਹੜੇ ਅਦਿੱਖ ਨੁਕਸਾਨ ਨੇ ਜਿਹੜੇ ਝੱਲਣੇ ਪੈਂਦੇ ਨੇ ਲੜਾਈਆਂ ਦੇ ਵਿੱਚ। ਲੜਾਈ ਛੇੜਨੀ ਸੌਖੀ ਆ, ਲੜਨੀ ਉਸ ਤੋਂ ਵੀ ਔਖੀ ਆ, ਲੜਾਈ ਤੋਂ ਬਾਅਦ ਝੱਲਣਾ ਉਸ ਤੋਂ ਵੀ ਔਖਾ ਆ। ਸਾਡੇ ਖਿੱਤੇ ਨੇ 300-400 ਸਾਲ ਲੜਾਈ ਝੱਲੀ ਹੈ, ਝੇਲੀ ਹੈ, ਹਜੇ ਵੀ ਝੇਲ ਰਹੇ ਨੇ, ਉਹਦੇ ਇਫੈਕਟ ਹਜੇ ਵੀ ਨੇ। ਅਤੇ ਵਿਚਾਲੇ ਚਾਚਾ ਰੱਖ ਲਓ ਜਾਂ ਚਾਚੂ ਰੱਖ ਲਓ ਜਾਂ ਤਾਇਆ ਰੱਖ ਲਓ, ਟਰੰਪ ਭਾਜੀ ਜਿਹੜੇ ਨੇ ਉਹ ਆਪਣੇ ਬਿਆਨਬਾਜ਼ ਦਾਗੀ ਜਾ ਰਹੇ ਨੇ। ਕਿਤੇ ਉਹ ਇਰਾਨ ਨੂੰ ਗਾਲਾਂ ਕੱਢ ਰਹੇ ਹੁੰਦੇ ਨੇ, ਇਰਾਨ 'ਤੇ ਅਸੀਂ ਆਹ ਕਰ ਦੇਣਾ, ਇਰਾਨ 'ਤੇ ਉਹ ਕਰ ਦੇਣਾ, ਇਜ਼ਰਾਈਲ ਦੇ ਅਸੀਂ ਹੈਕ 'ਚ। ਦੂਜੇ ਪਾਸੇ ਉਹ ਇਜ਼ਰਾਈਲ ਨੂੰ ਗਾਲਾਂ ਕੱਢ ਰਹੇ ਹੁੰਦੇ ਨੇ, ਉਹ ਸਿੱਧੀ ਗਾਲ ਕੱਢੀ ਆ ਉਸ ਦਿਨ ਇਜ਼ਰਾਈਲ ਨੂੰ ਜਾਂ ਹੈਲੀਕਾਪਟਰ ਚੜ੍ਹਨ ਤੋਂ ਪਹਿਲਾਂ। ਸੋ ਇਰਾਨ ਦੀ ਫਿਰ ਨੈਟੋ ਦੀ ਮੀਟਿੰਗ ਦੇ ਵਿੱਚ ਸਿਫਤ ਕਰ ਰਹੇ ਹੁੰਦੇ ਵੀ ਇਰਾਨ ਨੇ ਬਹੁਤ ਵਧੀਆ ਵੀ ਲਾਸਟ 3 ਦਿਨ ਤਾਂ ਇੰਨੀਆਂ ਮਿਜ਼ਾਈਲਾਂ ਸਿੱਟੀਆਂ ਨਾ ਵੀ ਇਜ਼ਰਾਈਲ ਦੀ ਬੱਸ ਕਰਾਤੀ। ਪਰ ਇਜ਼ਰਾਈਲ ਨੇ ਵੀ ਬਹੁਤ ਵਧੀਆ ਕੀਤਾ। ਮੈਨੂੰ ਹਾਸਾ ਆ ਜਾਂਦਾ, ਮੈਂ ਕਈ ਵਾਰੀ ਸੁਣਾਉਣਾ ਵੀ ਹੁੰਦਾ ਇਹ ਜੋਕ, ਇੱਕ ਵਾਰੀ ਫਿਰ ਵੀ ਸੁਣਾ ਦਿੰਦੇ ਹਾਂ ਕਿ ਕੱਲ੍ਹ ਅਮਰੀਕ ਭਾਅ ਜੀ ਦਾ ਵੀ ਫੋਨ ਆਇਆ ਸੀ, ਉਹਨੇ ਕਹਿੰਦੇ ਤੇਰੇ ਨਾ ਉਹ ਯਾਦ ਆ ਗਿਆ ਮੈਨੂੰ ਜੋਕ ਟਰੰਪ ਦੇ ਬਿਆਨ ਸੁਣ ਕੇ। ਸੋ ਟਰੰਪ ਇੱਕ ਪਾਸੇ ਬੰਬ ਸੁੱਟ ਰਿਹਾ ਹੈ, ਇਜ਼ਰਾਈਲ ਦੀ ਮਦਦ ਕਰ ਰਿਹਾ ਹੈ, ਦੂਜੇ ਪਾਸੇ ਜਦੋਂ ਜਵਾਬੀ ਵਾਰ ਹੋਇਆ ਫਿਰ ਉਹ ਸਮਝੌਤਾ ਕਰਾਤਾ ਬੰਦ ਕਰ ਦਿਓ ਬੰਦ ਕਰ ਦਿਓ ਬੰਦ ਕਰ ਦਿਓ, ਕਰਾਇਆ ਨਹੀਂ ਆਪੇ ਹੀ, ਅਤੇ ਫਿਰ ਉਹਨਾਂ ਦੀ ਸਿਫਤ ਕਰਨ ਲੱਗ ਗਿਆ ਇਰਾਨ ਦੀ, ਉਹ ਬਹੁਤ ਵਧੀਆ ਦੇਸ਼ ਆ, ਬੜੇ ਸਮਾਰਟ ਲੋਕ ਹੈ, ਉਹ ਆ ਜਾਣਗੇ, ਉਹਨਾਂ ਕੋਲ ਤੇਲ ਬਥੇਰਾ ਆ, ਹੈ ਨਾ, ਉਹਨਾਂ ਨੇ ਬੱਸ ਕਰਾਤੀ ਜੀ, ਅੱਤ ਕਰਾਤੀ, ਐਂਡ ਦੇ ਵਿੱਚ ਆ ਕੇ ਤਾਂ ਇੰਨੇ ਬੰਬ ਸਿੱਟੇ ਕਹਿੰਦੇ ਇਜ਼ਰਾਈਲ ਦੇ ਕਈ ਸ਼ਹਿਰ ਉਹਨੀ ਚੱਕਤੇ। ਅਤੇ ਉਹ ਗੱਲ ਇਸ ਤਰ੍ਹਾਂ ਹੈ ਵੀ ਇੱਕ ਟਰੰਪ ਹੁਣ ਤੁਸੀਂ ਰਿਲੇਟ ਕਰਿਓ ਵੀ ਆਪਾਂ ਕਿੱਦਾਂ, ਵੀ ਇਹ ਬੜਾ ਪੁਰਾਣਾ ਚੁਟਕਲਾ ਆ ਕੌਮੇਡੀ ਦੇ ਵਿੱਚ ਕਿ ਇੱਕ ਅੰਨਾ ਰੇੜੀ ਲਾ ਕੇ ਖੜਾ ਹੁੰਦਾ ਮੂੰਗਫਲੀ ਦੀ, ਅਤੇ ਉਹ ਭੁਲੇਖਾ ਇਹ ਪਾ ਰਿਹਾ ਹੁੰਦਾ ਕਿ ਮੈਂ ਅੰਨਾ ਨਹੀਂ ਹੈਗਾ, ਮੈਨੂੰ ਸਭ ਦਿਸਦਾ ਆ। ਉਹ ਆਲੇ ਦੁਆਲੇ ਲੋਕਾਂ ਨੂੰ ਸ਼ੱਕ ਪੈ ਜਾਂਦੀ ਆ ਵੀ ਇਹ ਅੰਨਾ ਹੈ ਬਈ, ਚਰਚੇ ਹੋਣੇ ਸ਼ੁਰੂ ਹੋ ਜਾਂਦੇ ਆ। ਅਤੇ ਉਹ ਦੁਕਾਨਦਾਰਾਂ ਨਾਲ ਦੁਆਲੇ ਸਲਾਹ ਬਣਾਈ ਵੀ ਇਹਨੂੰ ਟੈਸਟ ਕਰੋ, ਅਤੇ ਉਹ ਇੱਕ ਨਾ ਉੱਚੋਂ ਉਹਨਾਂ ਨੇ ਚੁਣਿਆ ਵੀ ਭਾਈ ਤੂੰ ਇਲਤਾਂ ਉਲਤਾਂ ਕਰ ਲੈਣਾ, ਤੂੰ ਇੱਦਾਂ ਕਰ ਜਾਂ ਚੈੱਕ ਕਰਕੇ ਆ ਕੇ ਉਹ ਰੇਹੜੀ ਵਾਲਾ ਜਿਹੜਾ ਆ ਉਹ ਸੁਜੱਖ ਆ ਜਾਂ ਅੰਨਾ ਆ। ਉਹ ਦੱਬੇ ਪੈਰੀਂ ਜਾਂਦਾ ਹੌਲੀ 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 ਹੌਲੀ, ਅਤੇ ਰੇਹੜੀ ਦੇ ਮੂਹਰੇ ਖੜ੍ਹ ਜਾਂਦਾ, ਅਤੇ ਉਹ ਹੱਥ 'ਚ ਨਾ ਇੱਕ ਇੱਕ ਦਾਣਾ ਚੱਕਣ ਲੱਗ ਜਾਂਦਾ। ਉਹ ਅੰਨੇ ਰੇਹੜੀ ਵਾਲੇ ਨੂੰ ਨਾ ਹੁੜਕ ਹੋ ਜਾਂਦੀ ਆ ਵੀ ਬੰਦਾ ਮੂਹਰੇ ਖੜ੍ਹਾ ਆ ਅਤੇ ਉਹ ਚੋਰੀ ਕਰ ਰਿਹਾ ਆ। ਹੁਣ ਉਹਦੇ ਮਨ 'ਚ ਨਾ ਕਨਫਿਊਜ਼ਨ ਆ ਜਾਂਦੀ ਆ ਕਿ ਮੈਂ ਹੁਣ ਇਹਨੂੰ ਭਜਾਉਣਾ ਹੈ ਅਤੇ ਭਜਾਵਾਂ ਕਿੱਦਾਂ, ਇਹਨੂੰ ਗਾਲ ਕੱਢਣੀ ਹੈ ਅਤੇ ਕੱਢਾਂ ਕਿੱਦਾਂ, ਕਿਉਂਕਿ ਇਹ ਨਹੀਂ ਪਤਾ ਕਿ ਇਹ ਮੂਹਰੇ ਬੰਦਾ ਆ ਜਾਂ ਜਨਾਨੀ ਆ। ਸੋ ਇੱਕ ਪੈਰਾਡੋਕਸ, ਇੱਕ ਵਿਡੰਬਨਾ ਉਹਦੇ ਲਈ ਹੋ ਜਾਂਦੀ ਹੈ। ਅਤੇ ਉਹ ਇੱਕ ਫਾਰਮੂਲਾ ਕੱਢਦਾ ਔਨ ਦਾ ਫਲਾਈ ਜਿੱਦਾਂ ਟਰੰਪ ਕੱਢ ਰਿਹਾ ਹੈ, ਉਹ ਫਾਰਮੂਲਾ ਇਹ ਕੱਢਦਾ, ਉਹ ਗਾਲ ਕੱਢਣੀ ਸ਼ੁਰੂ ਕਰਦਾ, ਕਿਹੜੀ ਹੈ ਤੂੰ ਚੋਰੀ ਕਰਦਾ, ਮਾਰੀ ਤੇਰੀ ਗੁੱਤ 'ਚ ਲੱਤ, ਤੇਰੀ ਪੱਗ ਉਹ ਜਾ ਉੱਲਰ ਕੇ। ਸੋ ਉਹ ਸਾਂਝਾ ਜਿਹਾ ਬਿਆਨ ਦਿੰਦਾ ਆ ਕਿ ਬੰਦੇ 'ਤੇ ਤੀਵੀਂ ਵਾਲਾ, ਕੱਢਦਾ ਉਹ ਗਾਲ ਹੀ ਆ। ਇਹੀ ਹਾਲ ਟਰੰਪ ਦਾ ਆ ਕਿ ਕਨਫਿਊਜ਼ਨ ਕਰ ਰਿਹਾ ਆ ਜਾਂ ਕਨਫਿਊਜ਼ ਹੋ ਰਿਹਾ ਆ। ਇਸ ਦੇ ਪਿੱਛੇ ਅਗਰ ਹੋਲਿਸਟਿਕ ਪਿਕਚਰ ਦੇਖੀਏ, ਜਿੰਨੀਆਂ ਲੜਾਈਆਂ ਛੇੜੀਆਂ ਨੇ, ਮੈਂ 24 ਘੰਟੇ 'ਚ ਯੂਕਰੇਨ ਦੀ ਲੜਾਈ ਬੰਦ ਕਰਾ ਦਾਂਗਾ, ਇਟਸ ਮੇਰੇ ਖੱਬੇ ਹੱਥ ਦਾ ਖੇਲ ਹੈ, ਉਹ ਨਹੀਂ ਹੋਈ। ਨਾਟੋ ਦੇ ਵਿੱਚ ਇੱਕ ਜਰਨਲਿਸਟ ਨੇ ਪੁੱਛਿਆ ਵੀ ਉਹਨਾਂ ਨੂੰ ਅਤੇ ਉਹ ਜਵਾਬ ਹੀ ਨਹੀਂ ਦਿੱਤਾ, ਉਹ ਸਿੱਧੀਆਂ ਤੈਨੂੰ ਕੀ ਪਤਾ। ਦੂਜੀ ਹੁਣ ਤੁਸੀਂ ਦੇਖੋ ਵੀ ਜਿਹੜੀ ਭਾਰਤ ਪਾਕਿਸਤਾਨ ਦੀ ਲੜਾਈ ਲੱਗੀ ਸੀ ਉਹ ਵੀ ਇਸੇ ਕੜੀ ਦੇ ਤਹਿਤ ਲੱਗੀ ਸੀ। ਇੱਕ ਪਾਕਿਸਤਾਨ ਦੇ ਮਿਨਿਸਟਰ ਨੇ ਕਿਹਾ ਸੀਗਾ ਵੀ ਬੀਨ ਡੂਇੰਗ ਦਿਸ ਡਰਟੀ ਵਰਕ ਫੋਰ ਵੈਸਟ ਫੋਰ ਲੌਂਗ ਟਾਈਮ। ਉਹ ਲੜਾਈ ਛੇੜੀ, ਛੜਵਾਈ, ਇੱਕ ਦੂਜੇ ਨੂੰ ਐਗਰੋਵੇਟ ਕੀਤਾ, ਇੱਧਰ ਵੀ ਮਰੇ ਉੱਧਰ ਵੀ ਮਰੇ, ਇੱਧਰ ਵੀ ਨੁਕਸਾਨ ਉੱਧਰ ਵੀ ਨੁਕਸਾਨ। ਟਰੰਪ ਨੇ ਸਮਝੌਤਾ ਕਰਾਤਾ ਜੀ, ਬੰਦ ਕਰੋ ਜੀ, ਬੰਦ ਕਰੋ, ਬੰਦ ਕਰੋ ਜੀ, ਬੰਦ ਕਰੋ। ਦੋ ਲੜਾਈਆਂ ਸੋਲਵ ਕਰਾਤੀਆਂ, ਉੱਧਰ ਯੂਕਰੇਨ ਦੀ ਵੀ ਗੱਲਬਾਤ ਚੱਲ ਰਹੀ ਹੈ ਹਜੇ, ਹੁਣ ਤੀਜੀ ਇੱਕ ਹੋਰ ਸ਼ੁਰੂ ਕਰਾ ਲਈ ਵੀ ਇਰਾਨ 'ਤੇ ਕਰੋ ਹਮਲਾ, ਇਹਨੂੰ ਛੇਤੀ ਬੰਦ ਕਰੋ, ਵੀ ਤੀਜੀ ਲੜਾਈ ਮੈਂ ਬੰਦ ਕਰਾ ਦੇਣੀ ਹੈ। ਅਖੀਰ ਨੂੰ ਕੀ ਨਿਕਲਿਆ ਕਿ ਟਰੰਪ ਸਾਹਿਬ ਨੋਬਲ ਪੀਸ ਪ੍ਰਾਈਜ਼ ਜਿੱਤਣਾ ਚਾਹੁੰਦੇ ਨੇ ਅਤੇ ਉਹ ਆਪਣਾ ਪੋਰਟਫੋਲੀਓ ਬਣਾ ਰਹੇ ਨੇ, CV ਬਣਾ ਰਹੇ ਨੇ, ਰੈਜ਼ਮੇ ਬਣਾ ਰਹੇ ਨੇ ਜਿੱਥੇ ਉਹ ਲਿਖ ਸਕਣ ਮੈਂ 3 ਮਹੀਨਿਆਂ 'ਚ 3 ਲੜਾਈਆਂ ਬੰਦ ਕਰਾਤੀਆਂ। ਆਹ ਮਾਨਸਿਕਤਾ ਆ, ਇਹ ਰਾਜ ਇਸਟੈਬਲਿਸ਼ ਕਰਨੇ, ਇਹਦੇ ਵਿੱਚ ਅਰਬਾਂ ਦਾ ਨੁਕਸਾਨ ਹੋਇਆ ਅਤੇ ਕਿੰਨੇ ਲੋਕ ਮਰ ਗਏ, ਕਾਹਦੇ ਵਾਸਤੇ ਕਿ ਟਰੰਪ ਸਾਹਿਬ ਨੇ ਨੋਬਲ ਪ੍ਰਾਈਜ਼ ਲੈਣਾ ਸੀਗਾ, ਕਿੰਨੇ ਟ੍ਰੇਡ ਬੰਦ ਕਰਤੇ, ਕਿੰਨੀਆਂ ਲੜਾਈਆਂ ਹੋ ਗਈਆਂ, ਹੁਣ ਚਾਈਨਾ ਨਾਲ ਫਿਰ ਸਮਝੌਤਾ ਹੋ ਗਿਆ, ਟ੍ਰੇਡ ਵਾਰ ਦੇ ਸਮਝੌਤਾ, ਹੁਣ ਇੰਡੀਆ ਆ, ਇੰਡੀਆ ਦਾ ਵੀ ਸਮਝੌਤਾ ਜਿਹੜਾ ਆ ਉਹ ਹੋਣ ਵਾਲਾ ਆ। ਆ ਦੇਖੋ ਤੁਹਾਡੇ ਸਾਹਮਣੇ ਇੱਕ ਹੋਰ ਖਬਰ ਵੀ ਸ਼ੇਅਰ ਕਰਦੇ ਹਾਂ ਕਿ ਭਾਰਤ ਅਮਰੀਕਾ 'ਚ ਵੱਡਾ ਵਪਾਰ ਸਮਝੌਤਾ ਜਲਦ ਹੋਣ ਜਾ ਰਿਹਾ, ਛੇਤੀ ਹੋਣ ਜਾ ਰਿਹਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਨਾਲ ਜਲਦੀ ਹੀ ਇੱਕ ਵੱਡਾ ਵਪਾਰ ਸਮਝੌਤਾ ਹੋਣ ਦੀ ਗੱਲ ਕਹੀ ਹੈ, ਜੋ ਦੋਵੇਂ ਦੇਸ਼ਾਂ ਦੇ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੀ ਵਪਾਰਕ ਗੱਲਬਾਤ ਦਾ ਇੱਕ ਅਹਿਮ ਕਦਮ ਹੋ ਸਕਦਾ ਹੈ। ਟਰੰਪ ਨੇ ਇਹ ਵੀ ਦੱਸਿਆ ਕਿ ਚੀਨ ਨਾਲ ਵੀ ਇੱਕ ਵਪਾਰ ਸਮਝੌਤਾ ਕੀਤਾ ਹੈ, ਪਰ ਇਸ ਦੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ। ਇਹ ਬਿਆਨ ਉਸ ਸਮੇਂ ਆਇਆ ਜਦੋਂ ਭਾਰਤੀ ਟੀਮ ਵਪਾਰਕ ਗੱਲਬਾਤ ਰਾਹੀਂ ਲਈ ਅਮਰੀਕਾ ਗਈ ਹੋਈ ਹੈ, ਜਿੱਥੇ ਦੋਵੇਂ ਦੇਸ਼ਾਂ ਦੇ ਅੰਤਰਿਮ ਵਪਾਰ ਸਮਝੌਤੇ 'ਤੇ ਗੱਲਬਾਤ ਹੋ ਰਹੀ ਹੈ। ਹਾਲਾਂਕਿ ਖੇਤੀਬਾੜੀ ਅਤੇ ਡੇਅਰੀ ਖੇਤਰ ਵਰਗੇ ਮੁੱਦਿਆਂ 'ਤੇ ਸਹਿਮਤੀ ਬਣਾਉਣਾ ਚੁਣੌਤੀ ਭਰਪੂਰ ਹੋ ਸਕਦਾ ਹੈ। ਹੁਣ ਚਿੰਤਾ ਦਾ ਵਿਸ਼ਾ ਇਹ ਹੈ ਭਾਰਤ ਵਾਸਤੇ ਕਿ ਭਾਰਤੀ ਸਾਡਾ ਜਿਹੜਾ ਸਰਕਾਰ ਹੈ ਜਾਂ ਜਿਹੜੇ ਨੈਗੋਸ਼ੀਏਟਰ ਹੈ ਉਹ ਕਿਹਦੀ ਕਿਹਦੀ ਬਲੀ ਚਾੜਨਗੇ, ਕਿਉਂਕਿ ਅਮਰੀਕਾ ਅਤੇ ਵੈਸਟ ਜਿਹੜਾ ਆ ਉਹ ਸਬਸਿਡੀ ਬੰਦ ਕਰ ਕਹਿੰਦਾ ਬੰਦ ਕਰੋ ਖੇਤੀਬਾੜੀ ਦੀਆਂ, ਇਹ MSP ਜਾਣੀ ਕਿ MSP ਜਿਹਦੇ ਕਰਕੇ ਸਾਰਾ ਕੁਛ ਇਹ ਬੰਦ ਕਰੋ, ਇਹ ਸਾਰਾ ਇੱਕ ਪਿੱਛੋਂ ਸ਼ੜਯੰਤਰ ਸੀ ਜਿਹੜਾ ਯੂਰਪੀਅਨ ਫਾਰਮਰਾਂ ਨੂੰ ਵੀ ਤੰਗ ਕੀਤਾ ਗਿਆ, ਸਾਰਾ ਕੁਛ ਕੀਤਾ। ਇਹ ਇਹ ਇੱਕ ਇਕਨੋਮਿਕਸ ਦੀ ਜਿਹੜੀ ਫੋਰਮ ਹੈ ਉਹਦਾ ਇਹ ਕਾਰਡ ਸੀਗੀ। ਹੁਣ ਇਹਦੇ ਅੰਡਰ ਉਹ MSP ਬੰਦ ਹੋ ਰਹੀ ਸੀ ਟ੍ਰੇਡ ਡੀਲਾਂ ਦੇ ਅੰਡਰ, ਇਹ ਉਹਦਾ ਪਾਰਟ ਹੋਏਗੀ। ਹੁਣ ਜੇ ਗਾਜ ਡਿੱਗੇਗੀ ਇਸ ਅਮਰੀਕਾ ਦੇ ਨਾਲ ਸਮਝੌਤੇ 'ਤੇ, ਤਾਂ ਪਹਿਲੀ ਗਾਜ ਜਿਹੜੀ ਡਿੱਗੇਗੀ ਭਾਰਤ ਦੇ ਵਿੱਚ ਉਹ ਕਿਸਾਨਾਂ 'ਤੇ ਡਿੱਗੇਗੀ, ਇਹ ਲਿਖ ਲਓ। ਇਸੇ ਕਰਕੇ ਭਾਰਤੀ ਵਫਦ ਜਾਂ ਕੋਈ ਗੱਲਬਾਤ ਨਹੀਂ ਕਰ ਰਿਹਾ, ਕਿਉਂਕਿ ਉਹ ਸਮਝੌਤੇ ਕੀਤੇ ਜਾਣਗੇ, ਅਮਰੀਕਾ ਦਾ ਜਿਹੜਾ ਪ੍ਰੋਡਕਟ ਹੈ ਉਹ ਇੰਡੀਆ ਡਿੱਗੇਗਾ ਅੱਗੇ, ਅਤੇ ਇੰਡੀਆ ਡਿੱਗੇਗਾ ਅਤੇ ਉਹ ਅਫੋਰਡ ਨਹੀਂ ਕਰ ਸਕਣਗੇ ਲੋਕ, ਕਿਉਂਕਿ ਮਹਿੰਗਾ ਹੋਏਗਾ। ਇਸ ਕਰਕੇ ਉਹਨੂੰ ਮਹਿੰਗਾ ਕਰਨ ਦੇ ਲਈ MSP ਤੋੜੀ ਜਾਏਗੀ, ਤਾਂ ਕਿ ਕਿਸਾਨ ਉਹਨੂੰ ਪੈਦਾ ਕਰਨਾ ਬੰਦ ਕਰਨ, ਅਤੇ ਬਾਹਰਲਾ ਸਮਾਨ ਡੰਪ ਇੱਥੇ ਕੀਤਾ ਜਾਏਗਾ। ਸੋ ਇਹ ਇਹ ਗੱਲਾਂ ਥੋੜ੍ਹੀਆਂ ਡੂੰਘੀਆਂ ਨੇ। ਇਸ ਇਹਦੇ ਆਸਟ੍ਰੇਲੀਆ ਦੀ ਸ਼ੂਗਰ ਇੰਡਸਟਰੀ ਦਾ ਵੀ ਇਹਦੇ ਵਿੱਚ ਹੱਥ ਹੈਗਾ ਆ, ਉਹ ਵੀ ਜਿਹੜੀ ਖੰਡ ਹੈ ਇੰਡੀਆ ਨੂੰ ਭੇਜਣਾ ਚਾਹੁੰਦੇ ਨੇ, ਪਰ ਇੰਡੀਆ ਦੇ ਵਿੱਚ ਬਹੁਤ ਆਲਰੇਡੀ ਵੱਡੇ ਪੱਧਰ 'ਤੇ ਖੰਡ ਪ੍ਰੋਡਿਊਸ ਕੀਤੀ ਜਾਂਦੀ, ਸਰਪਲਸ ਖੰਡ ਹੈ। ਸੋ ਇਹ ਸਮਝੌਤਿਆਂ ਇਹ ਚਿੰਤਾ ਦੇ ਵਿਸ਼ੇ ਨੇ ਜਿਹੜੇ ਸਾਨੂੰ ਬੜਾ ਮਤਲਬ ਖਿਆਲ ਰੱਖਣਾ ਚਾਹੀਦਾ। ਖੈਰ ਪ੍ਰੋਗਰਾਮ ਚੱਲ ਰਿਹਾ ਅਤੇ ਤੁਹਾਡੇ ਮੈਸੇਜ ਬਹੁਤ ਆ ਰਹੇ ਨੇ, ਮੈਂ ਤੁਹਾਡਾ ਧੰਨਵਾਦ ਕਰਦਾ ਜੀ ਆਇਆਂ ਨੂੰ, ਸਾਰੇ ਸਰੋਤਿਆਂ ਦਾ ਜਿਹੜੇ ਹੁਣੇ ਹੁਣੇ ਸਾਡੇ ਨਾਲ ਸੰਪਰਕ ਦੇ ਵਿੱਚ ਆਏ ਨੇ। ਅਤੇ ਇੱਕ ਚਿੰਤਨ ਹੋਰ ਕਰਨਾ ਚਾਹੁੰਦਾ ਮੈਂ ਤੁਹਾਡੇ ਨਾਲ ਸਾਂਝ ਪੈਂਦਾ। ਦੇਖੋ ਖਬਰਾਂ ਮੈਂ ਕਾਫੀ ਕੱਢੀਆਂ ਹੋਈਆਂ, ਅਲਬਰਟਾ ਕੈਨੇਡਾ ਦੇ ਵਿੱਚ ਉਹਨਾਂ ਨੇ ਸਰਪਲਸ ਦਿੱਤਾ 8.3 ਅਰਬ ਡਾਲਰ ਦਾ। ਸਰਦਾਰ ਜੀ ਫਿਲਮ ਜਿਹੜੀ ਆ ਉਹ ਬੈਨ ਕਰ ਦਿੱਤੀ ਗਈ ਹੈ, ਇਹਦੇ ਬਾਰੇ ਕੱਲ੍ਹ ਵੀ ਆਪਾਂ ਗੱਲ ਕਰ ਸਕਦੇ ਹਾਂ। ਮਜੀਠੀਆ ਜਿਹੜੇ ਕੋਰ ਕਮੇਟੀ 'ਚ ਅਕਾਲੀ ਦਲ ਦੀ ਸ਼ਾਮਿਲ ਹੋ ਗਏ ਨੇ, ਗਿਆਨੀ ਜੀ ਨੂੰ ਪੁੱਛਾਂਗੇ। ਅਤੇ ਜਿਹੜਾ ਆਪਣੇ ਲੋਰੈਂਸ ਬਿਸ਼ਨੋਈ ਦੇ ਮਾਮਲੇ ਵਿੱਚ, ਇੰਟਰਵਿਊ ਦੇ ਮਾਮਲੇ ਵਿੱਚ ਬਰਖਾਸਤ ਕੀਤੇ ਗਏ ਸੀ DSP, ਉਹਨਾਂ ਦੀ ਵੀ ਗੱਲਬਾਤ ਹੈ। ਅਤੇ ਤਰਨ ਤਾਰਨ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਸਵਰਗਵਾਸ ਹੋ ਗਏ ਨੇ, ਉਹਨਾਂ ਦੀ ਵੀ ਗੱਲਬਾਤ ਹੈ। ਇਹਦੇ ਬਾਰੇ ਵੀ ਆਪਾਂ ਥੋੜ੍ਹੀ ਬਹੁਤ ਗੱਲ ਕਰਨਾ ਚਾਹੁੰਦੇ ਹਾਂ, ਪਰ ਜਿਹੜੀ ਮੇਨ ਹੁਣ ਆਪਾਂ 2-3 ਮਿੰਟ ਲਾਵਾਂਗੇ ਕਿਉਂਕਿ ਗਿਆਨੀ ਜੀ ਤਿਆਰ ਹੋ ਰਹੇ ਨੇ ਬੜੀ ਛੇਤੀ, ਉਹ ਇਸ ਨੌਜਵਾਨ ਦੀ ਆ, ਬੀ ਲਿਸਟ ਰੈਪਰ ਤੋਂ ਸੰਸਦ ਮੈਂਬਰ ਮੇਅਰ ਦੀ ਸੁਰਖੀਆਂ 'ਚ। ਸੋ ਇਹ ਹੈ ਜੀ ਜ਼ੋਹਰਾਨ ਮਮਦਾਨੀ, ਭਾਰਤੀ ਬੈਕਗਰਾਊਂਡ ਹੈ, ਭਾਰਤ ਤੋਂ ਸੁਡਾਨ ਗਏ, ਸੁਡਾਨ ਤੋਂ ਉੱਜੜ ਕੇ ਪਰਿਵਾਰ 1971 ਦੇ ਵਿੱਚ ਸ਼ਾਇਦ ਇਦੂ ਰਹਿਮਾਨੀ ਸੀ ਉੱਥੋਂ ਦਾ ਸ਼ਾਸਕ, ਉਹਨੇ ਕੱਢੇ ਸੀ ਭਾਰਤੀ ਅਤੇ ਹੋਰ ਸਾਰੇ ਮਾਈਗ੍ਰੈਂਟਸ, ਖਾਸ ਕਰਕੇ ਭਾਰਤੀ, ਉਹਨਾਂ ਦੇ ਵਿੱਚ ਨਾ ਇਹਨਾਂ ਦਾ ਪਰਿਵਾਰ ਸੀ। ਨਤਨਾਹੂ ਜਿਹੜਾ ਸੀਗਾ ਉਹਦਾ ਭਰਾ ਵੀ ਇੱਥੋਂ ਹੀ ਮਰਿਆ ਸੀ ਯੁਗਾਂਡਾ ਤੋਂ, ਜਦੋਂ ਉਹਨਾਂ ਦਾ ਜਹਾਜ਼ ਅਗਵਾਹ ਕਰ ਲਿਆ ਸੀ ਅਤੇ ਇੱਕ ਟੀਮ ਗਈ ਸੀ ਜਹਾਜ਼ ਨੂੰ ਛਡਾਉਣ ਲਈ ਕਮਾਂਡੋਆਂ ਦੀ, ਤਾਂ ਬੈਂਜਮਿਨ ਨਤਨਾਹੂ ਜਿਹੜਾ ਇਜ਼ਰਾਈਲ ਦਾ ਹੁਣ ਮੁੱਖ ਪ੍ਰਧਾਨ ਮੰਤਰੀ ਹੈ, ਉਹਦਾ ਭਰਾ ਕਮਾਂਡਰ ਸੀ, ਇੱਕੋ ਇੱਕ ਫੌਜੀ ਮਰਿਆ ਸੀ ਉਸ ਅਭਿਆਨ ਦੇ ਵਿੱਚ, ਉਹ ਇਹਦਾ ਵੱਡਾ ਭਰਾ ਸੀ। ਉਹਦੇ ਹੀਰੋ ਬਣਨ ਦੇ ਨਾਲ ਇਹਨੂੰ ਫਾਇਦਾ ਮਿਲਿਆ ਅਤੇ ਇਹ ਪੋਲੀਟਿਕਸ 'ਚ ਆਇਆ। ਸੋ ਬੈਂਜਮਿਨ ਨਤਨਾਹੂ ਵੀ ਉਹਦੇ ਕਰਕੇ ਹੀ ਇੱਥੇ ਤੱਕ ਪਹੁੰਚਿਆ। ਇਹ ਨੌਜਵਾਨ ਜਿਹੜਾ ਆ ਇਹਦੇ ਮਾਂ ਪਿਓ ਨੂੰ ਵੀ ਕੱਢਿਆ ਗਿਆ ਸੀਗਾ। ਹੋਰ ਵੀ 3-4 ਇਹੋ ਜਿਹੇ ਲੀਡਰ ਨੇ ਜਿਨ੍ਹਾਂ ਨੂੰ ਉਹਨੇ ਕੱਢਿਆ ਸੀ ਅਤੇ ਉਹ ਅੱਜ ਸ਼ਾਈਨ ਕਰ ਰਹੇ ਨੇ। ਅਤੇ ਇਹ ਜਿਹੜਾ ਨੌਜਵਾਨ ਹੈ ਨਾ, ਇਹ ਨਿਊਯਾਰਕ ਸਿਟੀ ਦਾ ਮੇਅਰ ਬਣਿਆ, ਮੁਸਲਮਾਨ ਬੈਕਗਰਾਊਂਡ ਹੈ ਡਿਕਲੇਅਰ, ਅਤੇ ਡੈਮੋਕ੍ਰੈਟਿਕ ਮੇਅਰ ਨੇ ਪ੍ਰਾਇਮਰੀ ਜਿੱਤ ਕੇ ਸੁਰਖੀਆਂ ਵਿੱਚ ਆ ਇਹ। ਅਤੇ ਟਰੰਪ ਨੇ ਸਿੱਧੇ ਆਉਂਦੇ ਨੇ ਕਿਹਾ ਇਹ ਤਾਂ ਲੁਨਟਿਕ, ਇਹ ਤਾਂ ਪਾਗਲ ਹੈ, ਇਹਨੂੰ ਬੋਲਣਾ ਨਹੀਂ ਆਉਂਦਾ, ਇਹਦੀ ਆਵਾਜ਼ ਥਰਥਰ ਆਉਂਦੀ ਆ, ਹੈ ਨਾ। ਅਤੇ ਇਹਦੇ ਜਿਹੜੇ ਕੰਮ ਨੇ ਉਹ ਬੋਲਦੇ ਨੇ। ਇਹ ਯੂਨੀਅਨ ਦਾ ਲੀਡਰ ਆ, ਇਹਨੇ ਬਹੁਤ ਸਾਰੇ ਲੋਕਾਂ ਨੂੰ, ਵਰਕਰਾਂ ਨੂੰ ਉਹਨਾਂ ਦੇ ਰਾਈਟ ਦਵਾਏ, ਵੇਜ ਵਧਾਈ, ਮੈਡੀਕਲ ਫੈਸਿਲਿਟੀਆਂ ਦਵਾਈਆਂ। ਅਤੇ ਇਹ ਖੜ੍ਹਾ ਸੀ ਇੱਕ ਇਜ਼ਰਾਈਲ ਲੌਬੀ ਦੇ ਫੰਡਡ ਉਮੀਦਵਾਰ ਦੇ ਅਗੇਂਸਟ। ਅਤੇ ਉਸ ਨੂੰ ਬਿਲ ਕਲਿੰਟਨ ਨੇ ਵੀ ਅਂਡੋਰਸ ਕੀਤਾ ਸੀ, ਪਰ ਇਸ ਨੌਜਵਾਨ ਦੇ ਕੋਈ ਚਾਂਸ ਨਹੀਂ ਸੀਗੇ। ਪਰ ਇਹਦੀ ਆਪਣੀ ਬੋਲਬਾਣੀ, ਇਹਦੀ ਥੋਟ, ਇਹਨੇ ਇਹ ਕਿਹਾ ਸੀਗਾ ਕਿ ਅਗਰ ਬੈਂਜਮਿਨ ਨੇਤਨਯਾਹੂ ਨਿਊਯਾਰਕ ਦੀ ਧਰਤੀ 'ਤੇ ਆਉਂਦਾ ਤਾਂ ਮੈਂ ਉਹਨੂੰ ਅਰੈਸਟ ਕਰਾਂਗਾ। ਐਡੀ ਗੱਲ ਨਿਊਯਾਰਕ ਦੇ ਵਿੱਚ ਕਹਿਣੀ ਬਹੁਤ ਵੱਡੀ ਗੱਲ ਹੈ, ਪਰ ਲੋਕਾਂ ਨੇ ਇਹਦੀ ਓਨੈਸਟੀ ਨੂੰ ਪਸੰਦ ਕੀਤਾ। ਹੁਣ ਇਹ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਗਰਾਊਂਡ ਪੱਧਰ 'ਤੇ ਲੋਕ ਕੀ ਸੋਚ ਰਹੇ ਨੇ। ਲੋਕ ਉਹਨਾਂ ਬੰਦਿਆਂ ਨੂੰ ਜਿਤਾ ਰਹੇ ਨੇ ਜਿਹੜੇ ਇਹ ਜੰਗ ਦੇਖਣਾ ਨਹੀਂ ਚਾਹੁੰਦੇ, ਪਰ ਜਿਹੜੇ ਕੁਛ ਬਿਲੀਅਨਰ ਬੈਠੇ ਨੇ, ਅਮੀਰ ਜ਼ਿਆਦੇ ਬੈਠੇ ਨੇ ਹਰੇਕ ਸਰਕਾਰਾਂ 'ਚ, ਹਰੇਕ ਕੰਟਰੀਆਂ ਦੇ 'ਚ, ਉਹ ਹੋਰ ਗੇਮਾਂ ਖੇਡ ਰਹੇ ਨੇ। ਲੋਕਾਂ ਦੀ ਗੇਮ ਹੋਰ ਹੈ, ਲੋਕ ਹੋਰ ਕੁਛ ਚਾਹੁੰਦੇ ਨੇ। ਸੋ ਇਸ ਕਰਕੇ ਇਹ ਇਹਨੂੰ ਨੌਜਵਾਨ ਨੂੰ ਜਿਤਾਇਆ, ਇਹਦਾ ਧਰਮ ਨਹੀਂ ਦੇਖਿਆ, ਇਹਦੀ ਸਿਰਫ ਸੋਚ ਦੇਖੀ, ਇਹਦੇ ਕੰਮ ਦੇਖੇ। ਅਤੇ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਰਿਕਾਰਡ ਹੈ, ਇੱਕ ਇਤਿਹਾਸ ਦੇ ਵਿੱਚ ਲਿਖਿਆ ਜਾਣਾ ਚਾਹੀਦਾ ਹੈ, ਹੋ ਵੀ ਗਿਆ ਆ। ਅਤੇ ਬਹੁਤ ਮਤਲਬ ਪੜ੍ਹਿਆ ਲਿਖਿਆ ਆ, ਚੰਗਾ ਵੈਲ ਸਪੋਕਨ ਹੈ। ਅਤੇ ਇਹ ਰੈਪਿੰਗ ਕਰਦਾ ਸੀ, ਜਾਣੀ ਕਿ ਜਿਹੜੇ ਗਾਉਂਦੇ ਆ ਪਿੱਛੇ ਰੈਪਰਸ ਹੁੰਦੇ ਨੇ, ਉਹ ਵੀ ਕਰਦਾ ਸੀ, ਪਰ ਗਰਾਊਂਡ ਲੈਵਲ 'ਤੇ ਇਹਨੇ ਕੰਮ ਕੀਤਾ, ਲੋਕਾਂ ਨਾਲ ਮਿਲਿਆ ਗਿਲਿਆ, ਹੈ ਨਾ, ਸਾਰੀ ਗੱਲਬਾਤ ਕੀਤੀ ਆ। ਖੈਰ ਇਹ ਸੀਗੀਆਂ ਸਾਡੀਆਂ ਕੁਛ ਖਬਰਾਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਸੀਗੀਆਂ। ਅਤੇ ਗਿਆਨੀ ਜੀ ਆਉਂਦੇ ਹੋਣਗੇ, 2 ਮਿੰਟ ਰਹਿੰਦੇ ਨੇ, ਅਤੇ ਮੈਂ ਉਸ ਤੋਂ ਪਹਿਲਾਂ ਕੁਛ ਸੁਨੇਹੇ ਆਪਣੇ ਮਿੱਤਰ ਪਿਆਰਿਆਂ ਦੇ ਲੈ ਲਈਏ, ਪ੍ਰੋਗਰਾਮ 'ਚ ਸ਼ਾਮਿਲ ਕਰਨਾ ਸਾਰਿਆਂ ਨੂੰ। ਸਾਡੇ ਨਾਲ ਭੁਪਿੰਦਰ ਜੰਡੂ ਜੀ ਜੁੜੇ ਨੇ ਕੁਇਕਰ ਜ਼ਿਲ ਤੋਂ ਬਰਨਾਲੇ ਵਾਲੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕੀ ਹਾਲ ਚਾਲ ਹੈ ਭੁਪਿੰਦਰ ਜੀ? ਠੀਕ ਠਾਕ ਹੋ? ਚੜ੍ਹਦੀ ਕਲਾ 'ਚੋਂ? ਅਤੇ ਜਸਜੋਤ ਭਾਅ ਜੀ ਨੂੰ ਮੈਂ ਫਤਿਹ ਬੁਲਾ ਦਿੰਦਾ, ਉਹ ਮੈਨੂੰ ਬੁਲਾਉਂਦੇ ਹੁੰਦੇ ਆ ਬ੍ਰਿਸਬੇਨ ਤੋਂ। ਸਤਿ ਸ਼੍ਰੀ ਅਕਾਲ ਭਾਅ ਜੀ। ਜਸਵੰਤ ਰਾਏ ਜੀ ਮੈਲਬਨ ਤੋਂ ਸ਼ਾਮਿਲ ਹੋ ਗਏ ਨੇ। ਜਸਵੰਤ ਰਾਏ ਜੀ ਕੀ ਹਾਲ ਹੈ? ਚਾਹਲ ਸਾਹਿਬ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਚਾਹਲ ਸਾਹਿਬ ਕੱਲ੍ਹ ਨੂੰ ਆਉਣਾ ਹੈ, ਫਿਰ ਆਪਾਂ ਫਿਰ ਰੌਣਕਾਂ ਲੱਗਣਗੀਆਂ ਪ੍ਰੋਗਰਾਮ ਦੇ ਵਿੱਚ। ਅਤੇ ਵਟਸਐਪ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ ਵਰਿੰਦਰ ਸਿੰਘ ਕੈਨਬਰਾ ਵਾਲੇ, ਕਹਿੰਦੇ ਵੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਟਰੰਪ ਕਹਿ ਰਹੇ ਕੋਂਗੋ ਅਤੇ ਰਵਾਂਡਾ ਦਾ ਅਗਰੀਮੈਂਟ ਮੈਂ ਹੀ ਕਰਵਾਇਆ। ਠੀਕ ਹੈ, ਹੋ ਸਕਦਾ ਜੀ, ਬਸ ਉਹ ਰੈਡੀ ਆ, ਬਸ ਮੈਂ ਲੜਾਈਆਂ ਬੰਦ ਕਰਾਉਣੀਆਂ, ਅਤੇ ਪਹਿਲਾਂ ਸ਼ੁਰੂ ਕਰਾਉਣੀ ਆ ਫਿਰ ਬੰਦ ਕਰਾਉਣੀਆਂ। ਸੁਖਵਿੰਦਰ ਸੰਤ ਭਾਅ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕੁਇਕਰ ਜ਼ਿਲ ਤੋਂ। ਅਤੇ ਜੋਗਿੰਦਰ ਸੋਹੀ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਇੰਜੋਇੰਗ ਦਾ ਪ੍ਰੋਗਰਾਮ, ਗੈਟਿੰਗ ਨੌਲੇਜ। ਥੈਂਕ ਯੂ ਜੀ, ਨੌਲੇਜ ਦੀ ਤਾਂ ਹਜੇ ਆਉਣੇ ਆ ਬੰਦੇ, ਨੌਲੇਜ ਵਾਲੇ। ਮੈਂ ਤਾਂ ਪਹਿਲਾਂ ਜਿੱਦਾਂ ਨਹੀਂ ਚੂਨਾ ਪਾਉਣ ਵਾਲਾ ਡੀ ਦੇ ਉੱਤੇ ਕਬੱਡੀ ਵਾਲੇ ਨਹੀਂ ਕਰਦੇ ਹੁੰਦੇ, ਅਤੇ ਆਪਾਂ ਤਾਂ ਉਹ ਕੰਮ ਕਰਨ ਵਾਲੇ ਹਾਂ। ਅਤੇ ਅੰਮ੍ਰਿਤਪਾਲ ਜੀ ਸਾਡੇ ਨਾਲ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਇਹ ਇੱਕ ਫੋਟੋ ਭੇਜ ਰਹੇ ਨੇ। ਠੀਕ ਹੈ ਠੀਕ ਹੈ, ਹਾਂ ਆਪਣੇ ਪਿੰਡ ਦੀ ਜਿੱਥੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਖੇਡ ਸਟੇਡੀਅਮ ਬਣਿਆ ਹੋਇਆ। ਕਿਆ ਬਾਤ ਹੈ, ਵੈਰੀ ਨਾਈਸ। ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ। ਅਤੇ ਸਾਡੇ ਨਾਲ ਸਵੇਰ ਦੇ ਪ੍ਰੋਗਰਾਮ 'ਚ ਬਹੁਤ ਸਾਰੇ ਸੱਜਣ ਮਿੱਤਰ ਸ਼ਾਮਿਲ ਨੇ, ਗੁਰਬਾਣੀ ਵਿਚਾਰ ਪ੍ਰੋਗਰਾਮ ਤੋਂ ਲੈ ਕੇ ਅੰਮ੍ਰਿਤਪਾਲ ਮਨਹਾਸ ਜੁੜੇ ਨੇ, ਅਤੇ ਕਰਨਵੀਰ ਸਿੰਘ ਚੀਨਾ ਜੁੜੇ ਨੇ, ਅਤੇ ਕੈਨਬਰਾ ਫੀਲ ਲਾਈਕ 0 ਡਿਗਰੀ, ਮੌਸਮ ਦੱਸਣਾ ਦਾ ਚੇਤਾ ਭੁੱਲ ਗਿਆ, ਅਤੇ ਉਹ ਟੈਂਪਰੇਚਰ ਭੇਜ ਰਹੇ ਨੇ, ਅਤੇ ਫੀਲ ਲਾਈਕ 0 ਡਿਗਰੀ ਆ ਉੱਥੇ, -2 ਸੀਗਾ ਜੀ ਅੱਜ ਸਵੇਰੇ। ਗੁਰਮੀਤ ਸਿੰਘ ਬਦਨੀ ਕਲਾਂ ਵਾਲੇ ਹਾਂਗਕਾਂਗ ਤੋਂ ਸ਼ਾਮਿਲ ਹੋ ਗਏ ਨੇ, ਆਓ ਪਿਆਰਿਓ। ਅਤੇ ਸਾਡੇ ਭਾਅ ਜੀ ਮਨਦੀਪ ਸੰਧਾ ਜੀ ਸਿਡਨੀ ਤੋਂ, ਸਤਿ ਸ਼੍ਰੀ ਅਕਾਲ ਭਾਅ ਜੀ। ਜਸਵਿੰਦਰ ਸਿੰਘ ਬਿੱਟਾ ਕੈਨੇਡਾ ਪਹੁੰਚੇ ਹੋਏ ਨੇ ਕਾਨਫਰੰਸ 'ਤੇ, ਕਿਆ ਬਾਤ ਹੈ, ਕੈਨੇਡੀਅਨ ਬਣ ਗਏ ਨਾ ਹੁਣ, ਅਤੇ ਜੀ ਆਇਆਂ ਨੂੰ। ਸਤਿਕਾਰਯੋਗ ਪ੍ਰਿੰਸੀਪਲ ਪਰਮਜੀਤ ਸਿੰਘ ਜੀ ਫਤਿਹ ਦੀ ਸਾਂਝ ਬੁਲਾ ਰਹੇ ਨੇ, ਗੁਰਫਤਿਹ ਜੀ। ਭੁਪਿੰਦਰ ਸਿੰਘ ਜੀ ਸਾਡੇ ਨਾਲ ਜੁੜੇ ਨੇ, ਅਤੇ ਅੱਛਾ ਇਹ ਕੁਛ ਮੇਰੇ 'ਤੇ ਦੱਬ ਹੋ ਗਿਆ। ਪ੍ਰਣਾਮ ਹੇਰ ਭਾਅ ਜੀ, ਕੀ ਹਾਲ ਚਾਲ ਹੈ? ਬ੍ਰਿਸਬੇਨ ਤੋਂ ਸਾਡੇ ਨਾਲ ਜੁੜਦੇ ਨੇ, ਸਤਿ ਸ਼੍ਰੀ ਅਕਾਲ ਜੀ। ਭੁਪਿੰਦਰ ਸਿੰਘ ਜੀ ਜੁੜਦੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਐਡਲੇਡ ਤੋਂ, ਅਤੇ ਭੁਪਿੰਦਰ ਸਿੰਘ ਧਾਲੀਵਾਲ ਜੀ ਸਾਡੇ ਨਾਲ ਜੁੜੇ ਨੇ, ਬਹੁਤ ਸ਼ਾਨਦਾਰ ਪੇਸ਼ਕਸ਼ ਜੀ, ਥੈਂਕ ਯੂ ਜੀ। ਅਤੇ ਕਰਨਵੀਰ ਸਾਡੇ ਮਿੱਤਰ ਪਿਆਰੇ ਸ਼ੈਪਟਨ ਵਾਲੇ ਆ ਗਏ ਨੇ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਜਗਵੀਰ ਸੇਖੋਂ ਮੈਲਬਨ ਤੋਂ, ਸੁਰਜੀਤ ਬਾਜਾ ਖਾਨ ਆਸਟ੍ਰੇਲੀਆ ਵਾਲੇ ਬ੍ਰਿਸਬਨ ਤੋਂ, ਅਤੇ ਗੁਰਜੀਤ ਰੰਧਾਵਾ ਜੀ, ਕੀ ਹਾਲ ਹੈ ਪਿਆਰਿਓ, ਠੀਕ ਹੋ? ਅਤੇ ਜਗਦੀਪ ਸਿੰਘ ਸਿੱਧੂ ਸਾਡੇ ਨਾਲ ਜੁੜੇ ਨੇ, ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਮੈਲਬਨ ਅਤੇ ਤਾਇਆ ਜੀ ਨੂੰ ਐਡਵਾਂਸ। ਰਾਜ ਲਾਂਬਾ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਗੁਰਬੀਰ ਸਿੰਘ ਕਾਹਲੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਪਿਆਰਿਓ। ਰਵਿੰਦਰ ਧਨੀ ਜੀ, ਧਨੀ ਧਨੀ ਧਨੀ, ਅਤੇ ਵੀਰਪਾਲ ਹੰਸਰਾ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਏਅਰ ਇੰਡੀਆ ਕ੍ਰੈਸ਼, 270 ਬੰਦੇ ਮਰੇ ਨੇ ਪਰ ਏਅਰਲਾਈਨ ਸਟਿਲ ਓਪਰੇਟਿੰਗ। ਜੇ ਪਹਿਲਗਾਮ 26 ਵਾਰ ਕਿਲਡ, ਦੈਟ ਆਲਮੋਸਟ ਲੈਡ ਟੂ ਵਾਰ ਵਿਦ ਆਲ ਦਾ ਕੰਟੈਕਟਸ ਬੈਂਡ, ਨੋ ਟ੍ਰੇਡ ਔਰ ਮੈਡੀਕਲ ਵੀਜ਼ਾ ਫੋਰ ਪਾਕਿਸਤਾਨ। ਇਹੀ ਆ ਫਿਰ ਸੁਰਜੀਤ ਵਾਜਾ ਖਾਨਾ ਕਹਿੰਦੇ ਚੜ੍ਹਦੀ ਕਲਾ ਜੀ, ਬਿਲਕੁਲ ਚੜ੍ਹਦੀ ਕਲਾ ਪਿਆਰਿਓ। ਜਿੰਨੇ ਮਿੱਤਰ ਮੇਰੇ ਮਿੱਤਰ ਸਾਡੇ ਸਤਿਕਾਰ ਸੁਣ ਰਹੇ ਨੇ, ਦੇਖ ਰਹੇ ਨੇ, ਦੱਸ ਦਈਏ ਕਿ 20 ਸਾਲ ਹੋ ਗਏ ਨੇ ਹਰਮਨ ਰੇਡੀਓ ਨੂੰ ਬ੍ਰੌਡਕਾਸਟਿੰਗ ਕਰਦੇ। ਅਸੀਂ ਬੜੀ ਛੇਤੀ ਡਿਕਲੇਅਰ ਕਰਾਂਗੇ ਅਤੇ ਅਸੀਂ ਤਕਰੀਬਨ ਗੈਟ ਟੂਗੈਦਰ ਕਰ ਰਹੇ ਹਾਂ ਹਰ ਸ਼ਹਿਰ ਦੇ ਵਿੱਚ ਸਪਟੰਬਰ ਮਹੀਨੇ 'ਚ, ਅਤੇ ਬੜੀ ਛੇਤੀ ਤੁਹਾਨੂੰ ਦੱਸਾਂਗੇ ਅਤੇ ਜ਼ਰੂਰ ਇਸ ਦੇ ਵਿੱਚ ਹਿੱਸਾ ਲੈਣਾ। ਅਤੇ ਹੁਣ ਸਮਾਂ ਹੋ ਗਿਆ ਹੈ ਜੀ ਸਾਡੇ ਸਤਿਕਾਰਯੋਗ ਤਾਇਆ ਜੀ ਗਿਆਨੀ ਸੰਤੋਖ ਸਿੰਘ ਜੀ ਸਿਡਨੀ ਤੋਂ ਸ਼ਾਮਲ ਨੇ। ਤਾਇਆ ਜੀ ਸਤਿ ਸ਼੍ਰੀ ਅਕਾਲ, ਅੱਜ ਬੜੀ ਰੋਸ਼ਨ ਮਿਜ਼ਾਜ ਦੇ ਵਿੱਚ ਸ਼ਾਮਲ ਹੋਏ ਹੋ, ਤੁਹਾਡੀ ਆਵਾਜ਼ ਬੰਦ ਹੈ, ਤੁਹਾਡੀ ਆਵਾਜ਼ ਬੰਦ ਹੈ ਅਤੇ ਮਾਈਕ ਤੁਹਾਡਾ ਮਿਊਟ ਹੋਇਆ ਆ, ਅਤੇ ਰੋਸ਼ਨੀ ਥੋੜ੍ਹੀ ਜਿਹੀ ਨੀਚੇ ਨੂੰ ਕਰ ਲਓ, ਇੱਦਾਂ ਲੱਗ ਰਿਹਾ ਵੀ ਰੋਸ਼ਨੀ ਵੀ ਨੀਚੇ ਨੂੰ ਕਰੋ ਥੋੜ੍ਹੀ ਜਿਹੀ, ਫੇਸ 'ਤੇ ਨਾ ਪਾਓ। ਅਤੇ ਚਲੋ ਇੱਦਾਂ ਆ ਵੀ ਮਿੱਤਰ ਪਿਆਰਿਓ, ਵੀ ਤਾਇਆ ਜੀ ਸਾਡੇ ਨਾਲ ਸ਼ਾਮਲ ਹੋ ਗਏ ਨੇ ਅਤੇ ਮਿਊਟ ਹਜੇ ਵੀ ਹੋਏ ਹੋਏ ਨੇ, ਅਤੇ ਤਾਇਆ ਜੀ ਅਨਮਿਊਟ ਕਰੋ ਆਪਣੀ ਆਵਾਜ਼ ਅਤੇ ਮੈਂ ਨਾਲ ਦੀ ਨਾਲ ਮੈਸੇਜ ਲੈਂਦਾ। ਤੁਹਾਡੇ ਮਾਈਕ 'ਤੇ ਕਾਂਟਾ ਲੱਗਾ ਹੋਇਆ ਅਤੇ ਜੀ ਦੁਬਾਰਾ ਜੁੜ ਜਾਓ। ਹਾਂਜੀ ਹਾਂ, ਹੁਣ ਆ ਗਿਆ, ਹੁਣ ਆ ਜਾਓ,
ਆ ਗਿਆ, ਬਣ ਗਈ ਗੱਲ।
ਹਾਂ ਲੰਘਿਓ ਲੰਘਿਓ ਲੰਘਿਓ, ਸਤਿ ਸ਼੍ਰੀ ਅਕਾਲ ਤਾਇਆ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਜੀ। ਹਾਂਜੀ ਪ੍ਰਮੋਦ,
ਹਾਂਜੀ ਕਿੱਦਾਂ, ਰਾਜੀ ਖੁਸ਼ੀ ਹੋ?
ਮਹਾਰਾਜ ਦੀ ਕਿਰਪਾ ਹੈ, ਤੁਸੀਂ ਸੁਣਾਓ। ਠੰਡ ਨਾਲ ਸੁੰਗੜੇ ਪਏ ਆ ਜੀ,
ਉਹ ਲੱਗਦਾ ਹੀ ਆ, ਮੈਨੂੰ ਲੱਗਦਾ ਉਹ ਜਿੱਦਾਂ ਹੁਣ ਡੀਜ਼ਲ ਇੰਜਣ ਹੌਲੀ ਹੌਲੀ ਸਟਾਰਟ ਹੁੰਦੇ, ਗਰਮ ਹੁੰਦੇ, ਗੇੜਾ ਦੇਣਾ ਪੈਂਦਾ, ਉਹਦੇ ਥੱਲੇ ਅੱਗ ਬਾਲਣੀ ਪੈਂਦੀ ਆ, ਅਤੇ ਤਾਇਆ ਜੀ ਹੁਣ ਮੈਨੂੰ ਲੱਗਦਾ ਥੋੜ੍ਹਾ ਜਿਹਾ ਤੁਸੀਂ ਵੀ ਸਟਾਰਟਿੰਗ ਦੇ ਵਿੱਚ ਤੁਹਾਨੂੰ ਕੁਝ ਚੂੰਡੀ ਵੱਢੀਏ, ਕੋਈ ਕੀ ਕਰੀਏ ਵੀ ਜਿਹੜਾ ਤੁਸੀਂ ਭੁੜਕ ਕੇ ਗੱਲਾਂ ਸ਼ੁਰੂ ਕਰੋ।
ਹੁਣ ਨਹੀਂ ਭੁੜਕ ਕੇ ਕੀ ਗੱਲਾਂ ਸ਼ੁਰੂ ਕਰਨੀਆਂ, ਮੈਂ ਤੇ ਹੈਰਾਨ ਹੋਈ ਜਾਂਦਾ ਆ ਵੀ ਤੂੰ ਕੱਲ ਦਾ ਜਵਾਕ ਤੇ ਇੰਨਾ ਦੁਨੀਆਂ ਭਰ ਦਾ ਗਿਆਨ ਤੇ ਮੈਨੂੰ, ਮੈਂ ਫਿਰ ਕਿਹੜੇ ਥਾਂ ਖਲੂੰਗਾ ਤੁਹਾਡੀ ਮੌਜੂਦਗੀ ਚ, ਤੇ ਤੁਸੀਂ, ਮੈਂ ਮੇਰਾ ਹੈਰਾਨ ਹੀ ਹੋ ਜਾਂਦਾ ਹੈ ਵੀ ਫਾਰਮ ਵੀ ਚਲਾ ਰਹੇ, ਪਰਿਵਾਰ ਨੂੰ ਚਲਾ ਰਹੇ, ਕਿੰਨੇ ਸਾਲ ਸਿੱਖ ਗੇਮਾਂ ਨੂੰ ਬੜੀ ਸੇਧ ਦਿੱਤੀ ਮੁਖੀ ਬਣ ਕੇ, ਤੇ ਰੇਡੀਓ ਚ ਆਸਟ੍ਰੇਲੀਆ ਦੇ ਜੇ ਪਹਿਲਾ 24 ਘੰਟੇ 7 ਦਿਨ ਧਾਰਮਿਕ ਸਾਹਿਤਕ ਤੇ ਇਤਿਹਾਸਿਕ ਤੇ ਕਰੰਟ ਮਾਮਲਿਆਂ ਬਾਰੇ ਜਾਣਕਾਰੀ ਦੇਣ ਵਾਲਾ ਤੇ ਰੇਡੀਓ ਚਲਾਉਣਾ 20 ਸਾਲ, ਕਿਵੇਂ 20 ਸਾਲ ਹੋ ਗਏ, 5 ਚ ਚੱਲਿਆ ਫਿਰ। ਮੈਂ ਉੱਥੋਂ ਆਇਆ ਸੀ, ਉੱਥੋਂ ਆਇਆ ਸੀ ਐਡੀਲੇਡ ਤੋਂ ਆਇਆ ਸੀ ਤੁਹਾਡੀ ਆਰੰਭਕ ਅਰਦਾਸ ਕਰਨ ਲਈ।
ਮੈਂ ਕਿਹਾ ਤੁਸੀਂ ਤੁਸੀਂ ਮੈਨੂੰ ਪੁੱਛ ਰਹੇ ਹੋ 2005 ਚੱਲਿਆ, ਤੁਸੀਂ ਤਾਂ ਸ਼ੁਰੂ ਕਰਾਇਆ ਸੀ ਪਹਿਲਾ ਪ੍ਰੋਗਰਾਮ ਅਰਦਾਸ 4 ਵਜੇ ਤੁਸੀਂ ਆ ਕੇ, ਆਪਾਂ ਪਹਿਲਾਂ ਅਰਦਾਸ ਕਰਕੇ ਪਾਠ ਕਰਕੇ ਪਹਿਲੇ ਬ੍ਰੌਡਕਾਸਟ ਸ਼ੁਰੂ ਕੀਤਾ ਸੀ।
ਮੇਰੇ ਖਿਆਲ ਵੀ ਮੈਨੂੰ ਮਨਿੰਦਰ ਸਿੰਘ ਮੇਰੇ ਘਰੋਂ ਚੁੱਕ ਕੇ ਲੈ ਕੇ ਗਿਆ ਸੀ ਸ਼ਾਇਦ।
ਹਾਂਜੀ ਹਾਂਜੀ ਹਾਂਜੀ, ਤੇ ਤਾਂ ਜੀ ਇਹ ਐਕਚੁਅਲੀ ਮੇਰੇ ਵੀ ਥੋੜ੍ਹਾ ਜਿਹਾ ਜ਼ਿਹਨ 'ਚੋਂ ਨਿਕਲ ਗਿਆ ਸੀਗਾ, ਪਰ ਚਲੋ ਸਾਡੇ ਪ੍ਰੈਜ਼ੈਂਟਰ ਜਿੱਦਾਂ ਅਮਰਦੀਪ ਹੋ ਗਏ ਅਤੇ ਸਿਡਨੀ ਵਾਲੇ ਹੋ ਗਏ, ਉਹ ਕਹਿੰਦੇ ਵੀ 20 ਸਾਲ ਹੋ ਗਏ ਨੇ ਅਤੇ ਆਪਾਂ ਥੋੜ੍ਹਾ ਜਿਹਾ ਇਕੱਠ ਕਰ ਲਈਏ ਹਰੇਕ ਸ਼ਹਿਰ ਦੇ ਵਿੱਚ, ਅਤੇ ਇਸੇ ਤਹਿਤ ਨਾ ਪਿਛਲੇ ਇੱਕ ਦੋ ਹਫ਼ਤਿਆਂ ਤੋਂ ਸਰਮਾ ਬਤੂਣੀ ਵੀ ਲੱਗੇ ਹੋਏ ਨੇ ਹਰੇਕ ਸ਼ਹਿਰ ਦੇ ਵਿੱਚ, ਉੱਧਰ ਜਰਨੈਲ ਭੌਰ ਹੋਣੀ, ਦਲਜੀਤ ਪ੍ਰਣਾਮ ਭਾਜੀ ਇੱਧਰ ਸੰਧੂ ਸਾਹਿਬ ਬ੍ਰਿਸਬਨ 'ਚ, ਸਿਡਨੀ ਦੇ ਵਿੱਚ ਅੰਮ੍ਰਿਤਪਾਲ ਹੋਣੀ, ਜਸਵੀਰ ਜਸ ਹੋਣੀ, ਚਾਹਲ ਸਾਹਿਬ ਹੋਣੀ, ਇਹਨਾਂ ਨੇ ਵੀ ਇੱਕ, ਜੋਗਿੰਦਰ ਸੋਈ ਭਾਜੀ, ਇਹਨਾਂ ਨੇ ਵੀ ਨਾ ਇੱਥੇ ਇੱਕ ਹਾਲ ਬੁੱਕ ਕਰਾਇਆ ਆ ਅਤੇ ਉੱਥੇ 150-200 ਆਪਣੇ ਜਿਹੜੇ ਮਿੱਤਰ ਪ੍ਰੇਮੀ ਆ ਉਹਨਾਂ ਦੇ ਇਕੱਠ ਦਾ, ਚਾਹ ਪਾਣੀ ਦਾ ਪ੍ਰਬੰਧ ਕੀਤਾ ਆ, ਅਤੇ ਹਾਂ ਅਤੇ ਉਹ ਆਪਾਂ ਇਕੱਠੇ ਹੋਵਾਂਗੇ, ਅਤੇ ਉੱਧਰ ਸ਼ਾਇਦ ਹਰਜਿੰਦਰ ਢੀਂਡਸਾ ਭਾਜੀ ਕਹਿੰਦੇ ਆ, ਇੱਧਰ ਸ਼ਾਇਦ ਕੈਨਬਰਾ ਵੀ, ਉਹ ਕੈਨਬਰਾ ਵੀ ਇਕੱਠੇ ਹੋਣਾ ਚਾਹੁੰਦੇ ਨੇ, ਜਿਹੜੀ ਵਧੀਆ ਗੱਲ ਹੈ। ਤੇ ਐਡਲੇਡ ਮਿੰਟੂ ਭਾਜੀ ਆ ਰਹੇ ਨੇ 29 ਤਰੀਕ ਨੂੰ, ਉਹਨਾਂ ਨੇ ਸੁਖਪ੍ਰੀਤ ਉਹਨਾਂ ਨੇ ਆਰਗੇਨਾਈਜ਼ ਕਰਨਾ ਆ। ਸੋ ਸਾਰੇ ਸ਼ਹਿਰਾਂ 'ਚ ਤਕਰੀਬਨ ਅਸੀਂ ਨਾ ਸਿੰਪਲ ਗੈਟ ਟੂਗੈਦਰ ਕਰਾਂਗੇ, ਇੱਕ ਇੱਕ ਕਨਵਰਸੇਸ਼ਨ ਕਰਾਂਗੇ, ਇੱਕ ਗੱਲਬਾਤ ਕਰਾਂਗੇ ਜਿਹਦੇ ਵਿੱਚ ਅਸੀਂ ਪਿੱਛੇ ਕੀ ਕੀਤਾ, ਹੁਣ ਕੀ ਕਰ ਰਹੇ ਹਾਂ। ਤੇ ਸਿਡਨੀ ਦੀ ਜ਼ਿੰਮੇਵਾਰੀ ਹੁਣ ਤੁਹਾਡੀ ਤੇ ਜੋਗਿੰਦਰ ਸੋਹੀ ਭਾਜੀ ਦੀ ਆ, ਵੀ ਉਹਨਾਂ ਨੇ ਤੁਸੀਂ ਕਰਨਾ।
ਉਹ 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 ਹੈ ਵੀ ਪ੍ਰਬੰਧ ਤਾਂ ਵੇਖੋ ਜੀ, ਉਹਦੀ ਤੇ ਡਿਊਟੀ ਦਿਓ ਸੋਈ ਹੋਰਾਂ ਨੂੰ,
ਹਾਂਜੀ,
ਤੇ ਚਾਹ ਪਾਣੀ ਛਕਣ ਦੀ ਡਿਊਟੀ ਮੈਂ ਨਹੀਂ ਖੁੰਝਾਊਂਗਾ, ਸਾਰਿਆਂ ਤੋਂ ਪਹਿਲਾਂ ਜਾਊਂਗਾ।
ਸੋ ਸੋ ਟਿੱਕੀਆਂ ਦਾ ਕਰੀਏ ਪ੍ਰਬੰਧ, ਕਿਉਂਕਿ ਤੁਹਾਡੀ ਟਿੱਕੀ ਵਾਲੀ ਗੱਲ ਬੜੀ ਮਸ਼ਹੂਰ ਸੀਗੀ ਨਾ, ਤੇ
ਕਿਹੜੀ ਕਿਹੜੀ ਟਿੱਕੀ ਹੈ?
ਉਹੀ ਜਿਹੜੀ ਤੁਸੀਂ ਇੱਕ ਵਾਰੀ ਕਿਹਾ ਸੀ, ਚਾਹੇ ਹੋਵੇ ਤਰਲੋਕ ਸਿੰਘ, ਚਾਹੇ ਹੋਵੇ ਸੰਤੋਖ ਸਿੰਘ, ਚਾਹੇ ਹੋਵੇ ਕੋਈ ਟਿੱਕੀ ਠੋਕ ਸਿੰਘ, ਤੇ ਮੈਂ ਨਹੀਂ ਕਿਸੇ ਦੀ ਪਰਵਾਹ ਕਰਦਾ। ਹਾਂਜੀ,
ਹੋਰ ਨਾ ਇੱਕ ਹੋਰ ਕਹਿੰਦੇ ਨੇ ਨੱਥਾ ਸਿੰਘ ਐਂਡ ਪ੍ਰੇਮ ਸਿੰਘ ਵਨ ਐਂਡ ਦੀ ਸੇਮ ਥਿੰਗ। ਹਾਂਜੀ
ਜੀ, ਸੋ ਪਰਮਦੀਪ ਨਰੈਣ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤਾਇਆ ਜੀ, ਤੇ ਕਹਿ ਰਹੇ ਨੇ 2 ਦਹਾਕੇ, ਵਾਹ ਜੀ ਵਾਹ, ਬਿਲਕੁਲ ਮੈਨੂੰ ਤਾਂ ਆਪ ਨਹੀਂ ਯਕੀਨ ਆਉਂਦਾ ਕਿ ਸਾਨੂੰ 20 ਸਾਲ ਹੋ ਗਏ, 2 ਦਹਾਕੇ ਹੋ ਗਏ। ਤੇ ਗਿਆਨੀ ਸੰਤੋਖ ਸਿੰਘ ਜੀ, ਤੁਹਾਡੇ ਕੰਨਾਂ ਦਾ ਕੀ ਹਾਲ ਹੈ? ਜੋਗਿੰਦਰ ਸੋਈ ਭਾਜੀ ਪੁੱਛ ਰਹੇ ਨੇ, ਕੁਛ ਹੋਇਆ ਸੀ?
ਉਹ ਜਾਣ ਦਿਓ ਗੁੱਸੇ ਨੂੰ, ਬਸ ਗੱਲ ਕੀ ਵੀ ਉਹ ਡਾਕਟਰਾਂ ਨੇ ਆ ਵੀ ਮੇਰੇ ਕੋਲ ਰਿਟਾਇਰ ਪੈਨਸ਼ਨ ਬੰਦੇ ਕੋਲੋਂ ਇੱਕ ਸਪੈਸ਼ਲਿਸਟ ਬੀਬੀ ਨੇ ਲੈ ਲਿਆ $350।
ਅੱਛਾ,
ਹੁਣ ਦੂਜੇ ਕੋਲ ਗਏ, ਉਹਨੇ $30 ਦੀਆਂ ਦਵਾਈਆਂ ਲਿਖਤੀਆਂ।
ਅੱਛਾ,
ਤੇ ਨਾਲ ਉਹ ਲਿਖਤਾ ਵੀ ਤੁਸੀਂ ਆ ਆ ਟੀਕੇ ਲਵਾਉਣੇ ਆ ਤੇ ਇੱਥੇ ਆਇਓ, ਤੇ ਉਹ ਟੀਕੇ ਦੇ ਪੈਸੇ ਵੱਖਰੇ ਤੇ $150 ਤੁਹਾਨੂੰ ਟੀਕੇ ਲਾਉਣ ਦਾ ਮਿਲੂਗਾ। ਤੇ ਗੱਲ ਕਿਸੇ ਨੂੰ ਸਮਝ ਨਹੀਂ ਆਈ ਵੀ ਕੰਨਾਂ 'ਚ ਕੀ ਹੈ, ਭਾਈ ਕੋਈ ਕੰਨਾਂ 'ਚ ਵਿੱਚ ਮਹਿਲ ਹੈ ਜੀ, ਕਢਾਓ। ਕਢਾਉਣ ਵਾਲੇ ਕੋਲ ਚਲੇ ਗਏ, ਉਹ ਚਲੋ ਬਹੁਤ ਲੰਮਾ ਚੱਕਰ ਆ।
ਨਹੀਂ ਨਹੀਂ ਫਿਰ ਗੱਲ ਬਣੀ,
ਕਾਹਨੂੰ ਆਪਾਂ
ਗੱਲ ਬਣੀ।
ਨਹੀਂ ਨਹੀਂ ਕੁਝ ਕੋਈ ਹੈ ਹੀ ਨਹੀਂ ਸੀ, ਕੁਝ ਹੈ ਹੀ ਨਹੀਂ ਗੱਲ, ਤੇ ਉਹ ਐਵੇਂ ਹਵਾ 'ਚ ਟੱਕਰਾਂ ਮਾਰੀ ਜਾਂਦੇ।
ਠੀਕ ਹੈ,
ਤੇ ਉਹ ਮੈਂ ਇੱਕ ਲੇਖ ਵੀ ਲਿਖਿਆ ਹੋਇਆ ਵਾਹਵਾ ਸਾਲ ਮੇਰੇ ਕਿਸੇ ਕਿਤਾਬ 'ਚ ਵੀ ਆਉਣਾ ਆ, ਤੇ ਉਹ ਹੋਇਆ ਵੀ ਇਹ ਇਲਾਜ ਜਿਹੜਾ ਹੈ ਨਾ, ਆਪਣੇ ਆਪਣੇ ਥਾਂ ਕੋਈ ਵੀ ਪਦਤੀ ਜਿਹੜੀ ਹੈ, ਕੋਈ ਵੀ ਤਰੀਕਾ ਪੂਰਾ ਫੇਲ ਨਹੀਂ ਤੇ ਪੂਰਾ ਕਾਮਯਾਬ ਨਹੀਂ। ਐਲੋਪੈਥਿਕ ਆ, ਹੋਮਿਓਪੈਥਿਕ ਆ, ਹਕੀਮੀ ਆ, ਵੈਦਿਕ ਆ, ਟੂਣਾ ਟਾਮਣ ਆ, ਜੰਤਰ ਮੰਤਰ ਆ, ਨੈਚੁਰਲ ਆ, ਤੇ ਕੀ ਜਿੰਨੇ ਵੀ ਇਹ ਸਾਰੇ ਜਿਹੜੇ ਆ ਤੁਹਾਨੂੰ ਕਦੀ ਨਾ ਕਦੀ ਕਿਤੇ ਨਾ ਕਿਤੇ ਕੰਮ ਆ ਜਾਂਦੇ ਆ, ਤੇ ਬਹੁਤੀ ਥਾਂ ਇਹ ਨਹੀਂ ਆਉਂਦੇ। ਤੇ ਡਾਕਟਰਾਂ ਦਾ ਤੇ ਐਲੋਪੈਥਿਕ ਇਹ ਆਉਣ ਵੀ ਜੇ ਹੋਮਿਓਪੈਥਿਕ ਜਾਂ ਨੈਚੁਰਲ ਜਾਂ ਜੰਤਰ ਮੰਤਰ ਕਹੀਏ ਤੇ ਦਵਾਈ ਤਾਂ ਕੋਈ ਨਹੀਂ ਖਾਧੀ ਤੇ ਉਹਦਾ ਸਾਈਡ ਇਫੈਕਟ ਹੋਣ ਦਾ ਕੋਈ ਡਰ ਨਹੀਂ। ਜਦੋਂ ਆਪਾਂ ਦਵਾਈ ਖਾਂਦੇ ਹਾਂ ਤੇ ਉਹ ਗਲਤ ਖਾਂਦੇ ਹਾਂ, ਡਾਕਟਰ ਨੂੰ ਨਹੀਂ ਪਤਾ ਹੁੰਦਾ ਕੀ ਬਿਮਾਰੀ ਹੈ, ਕਿਉਂਕਿ ਪ੍ਰਤੱਖ ਤੁਸੀਂ ਕਰ ਲਓ। ਇੱਕ ਡਾਕਟਰ ਕੋਲ ਜਾਓ ਹੋਰ ਬਿਮਾਰੀ ਦੱਸੂਗਾ, ਹੋਰ ਦਵਾਈ ਲਿਖੂਗਾ, ਦੂਜੇ ਡਾਕਟਰ ਕੋਲ ਜਾਓ ਹੋਰ ਬਿਮਾਰੀ ਦੱਸੂਗਾ, ਹੋਰ ਦਵਾਈ ਲਿਖੂਗਾ। ਤੇ ਦੱਸੋ ਉਹ ਗਲਤ ਦਵਾਈਆਂ ਖਾਣ ਦੇ ਨਾਲ ਤੁਹਾਡੇ ਦੇ ਰਿਐਕਸ਼ਨ ਤੇ ਹੋਣਾ ਹੀ ਆ ਕਿਤੇ ਨਾ ਕਿਤੇ। ਹਾਂਜੀ, ਇਹ ਡੈਫੀਨੇਟ ਆ ਕਿ ਉਹਦੇ ਸਾਈਡ ਇਫੈਕਟ ਜ਼ਰੂਰ ਹੋਣਗੇ, ਇਫੈਕਟ ਹੋਵੇ ਚਾਹੇ ਨਾ ਹੋਵੇ। ਮੇਰੇ ਮਿੱਤਰ ਕੁਲਦੇਵ ਸਿੰਘ ਇੱਥੇ ਹੁੰਦੇ ਸੀ, ਉਹ ਕਹਿੰਦੇ ਹੁੰਦੇ ਇਹ ਬਾਣੀ ਦੇ ਅਨੁਸਾਰ ਆ, ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕਹਿ ਵਸ ਹੈ, ਕੋਈ ਲਾਗ ਨਾ ਸਕੇ ਮੈਨੂੰ ਹਰ ਕਾ ਲਾਇਆ। ਤੇ ਇਹ ਜਿਹੜੀ ਜਿਹੜੀ ਸਾਡੇ ਕਰਮਾਂ ਦੇ ਵਿੱਚ ਕਿਸੇ ਬਿਮਾਰੀ ਦਾ ਦੁੱਖ ਭੋਗਣਾ ਹੁੰਦਾ, ਕਿੰਨਾ ਚਿਰ ਭੋਗਣਾ, ਉਹਨਾਂ ਚਿਰ ਹਵਾ 'ਚ ਟੱਕਰਾਂ ਮਾਰਦੇ ਰਹਿੰਦੇ ਨੇ ਡਾਕਟਰ। ਜਦੋਂ ਤੁਹਾਡਾ ਉਹਦਾ ਸਮਾਂ ਪੂਰਾ ਹੋ ਜਾਂਦਾ ਆ, ਉਦੋਂ ਤੁਹਾਨੂੰ ਦਵਾਈ ਵੀ ਸਹੀ ਲੱਭ ਲੈਂਦੇ ਆ, ਡਾਇਗਨੋਸ ਵੀ ਸਹੀ ਕਰ ਲੈਂਦੇ ਆ, ਤੇ ਤੁਸੀਂ ਤੁਹਾਡੀ ਬਿਮਾਰੀ ਵੀ ਠੀਕ ਹੋ ਜਾਂਦੀ ਆ। ਹੁਣ ਦੇਖੋ 1950 ਦੇ ਕਰੀਬ ਪਿੰਡ ਦੇ ਵਿੱਚ ਅਨਪੜ੍ਹ ਖੇਤੀ ਕਰਨ ਵਾਲਾ ਮੇਰੇ ਬਾਬਾ ਜੀ ਦਾ ਵੱਡਾ ਭਰਾ ਸਰਦਾਰ ਭਾਨ ਸਿੰਘ ਜੀ ਮੈਨੂੰ ਤਈਆਂ ਚੜ੍ਹਦਾ ਹੁੰਦਾ ਸੀ ਦੁਪਹਿਰ ਤੋਂ ਬਾਅਦ, ਡੰਗਰ ਚਾਰਨੇ, ਦੂਜਿਆਂ ਨੇ ਲੱਲਾ ਖੇਡੀ ਜਾਣਾ, ਮੈਂ ਹੌਲੀ ਹੌਲੀ ਪਾਲਾ ਸ਼ੁਰੂ ਹੋਣਾ, ਮੈਨੂੰ ਬੇਹੋਸ਼ ਨੂੰ ਘਰ ਲੈ ਕੇ ਆਉਣਾ, ਤੇ ਅਗਲੇ ਦਿਨ ਠੀਕ। ਉਸ ਤੋਂ ਅਗਲੇ ਦਿਨ ਫਿਰ ਉਹਨਾਂ ਨੂੰ ਉਹ ਕੋਈ ਤਈਏ, ਅੱਜ ਵੀ ਉਹਨਾਂ ਦੇ ਪੁੱਤ ਪੋਤਰੇ ਇਲਾਜ ਦੇ ਲੋਕ ਦੂਰੋਂ ਦੂਰੋਂ ਉਹਨਾਂ ਕੋਲੋਂ ਭਾਂਡਾ ਹੱਥ ਹੌਲਾ ਕਰਾਉਣ ਆਉਂਦੇ ਆ। ਔਰ ਉਹ ਦੇਖੋ ਨਿੱਕੇ ਜਿਹੇ ਪਿੰਡ ਸੂਰੋ ਪੱਡੇ ਦੇ ਵਿੱਚ ਬੈਠਾ ਅਨਪੜ੍ਹ ਹਾਲ ਵਾਉਣ ਵਾਲਾ ਬਜ਼ੁਰਗ, ਉਹਨੇ ਕੋਈ ਮੂੰਹ ਦੇ ਵਿੱਚ ਬੁੜਬੁੜ ਕੀਤਾ ਤੇ ਫੂਕ ਮਾਰੀ ਆ ਲੀਰ ਤੇ, ਤੇ ਲੀਰ ਮੇਰੇ ਬੰਨ ਦਿੱਤੀ ਆ ਡੌਲੇ ਨੂੰ, ਤੇ ਇਹ ਕਹਿ ਦਿੱਤਾ ਵੀ ਕਿੱਥੋਂ ਚੜ੍ਹਦਾ ਹੁੰਦਾ। ਮੈਂ ਕਿਹਾ ਸੜਕ ਵਾਲੇ ਖੂਹ ਤੋਂ ਬਾਪੂ ਜੀ, ਤੇ ਉਹ ਕਹਿੰਦਾ ਵੀ ਭਲਕੇ ਉੱਧਰ ਨਹੀਂ ਜਾਣਾ।
ਅੱਛਾ,
ਉਸ ਤੋਂ ਬਾਅਦ 1975 ਦੇ ਵਿੱਚ ਕੁਆਟਰ ਸੈਂਚਰੀ ਦੇ ਕਰੀਬ ਬਾਅਦ ਮੈਂ ਲੰਡਨ ਦੇ ਵਿੱਚ ਜਾ ਕੇ ਮੈਨੂੰ ਉਹ ਚੜ੍ਹਨਾ ਸ਼ੁਰੂ ਕੀਤਾ
ਅੱਛਾ
ਸਰਦਾਰ ਡਾਕਟਰ ਕੋਲ। ਉਹ ਦਵਾਈ ਦੇ ਦਿਆ ਕਰੇ, ਇੱਕ ਦਿਨ ਮੈਂ ਠੀਕ, ਅਗਲੇ ਦਿਨ ਫਿਰ ਮੇਰਾ ਭੈਣਾ ਭਿਆਨ ਨਿਕਲ ਗਿਆ।
ਅੱਛਾ
ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਵੇਖੋ ਮੈਨੂੰ ਕਿਤੇ ਮਲੇਰੀਆ ਤੇ ਨਹੀਂ। ਮੈਨੂੰ ਥੋੜ੍ਹਾ ਜਿਹਾ ਸ਼ੰਕਾ ਸੀ ਵੀ ਤਈਆ ਤਾਪ ਤੇ ਮਲੇਰੀਆ ਕੋਈ ਇੱਕੋ ਜਿਹੀ ਗੱਲ ਹੁੰਦੀ ਹੈ ਰਲਦੀ ਮਿਲਦੀ। ਕਹਿੰਦਾ, ਸਰਦਾਰ ਜੀ ਬਲੈਬ 'ਚ ਕਿੱਥੇ ਮਲੇਰੀਆ। ਇੱਕ ਦੋ ਦਿਨ ਹੋਰ ਲੰਘ ਗਏ, ਮੈਂ ਫਿਰ ਕਿਹਾ, ਮੈਂ ਕਿਹਾ ਵੀ ਤੁਸੀਂ ਮਿਲਾ ਆਪਣਾ ਵੇਖੋ ਵੀ ਮੈਨੂੰ ਮਲੇਰੀਆ ਨਾ ਹੋਵੇ। ਤੇ ਉਹ ਕਹਿੰਦਾ ਵੀ ਸਖਤੀ ਨਾਲ ਥੋੜ੍ਹਾ ਜਿਹਾ, ਸਰ ਜੀ ਮਲੇਰੀਆ ਬਲੈਬ 'ਚ ਕਿੱਥੇ। ਮੈਂ ਕਿਹਾ ਮੈਂ ਅਫਰੀਕਾ ਤੋਂ ਆਇਆ। ਕਹਿੰਦਾ, ਉਹ ਤੇਰੀ ਜਿਹਦੇ ਕੋਲ ਸਾਰਾ ਕੁਝ ਟੈਸਟ ਕਰਨ ਦਾ ਆ, ਮਸ਼ੀਨਾਂ ਆ, ਕੁਆਟਰ ਸੈਂਚਰੀ ਬਾਅਦ ਦੇ ਵਿੱਚ ਆ, ਕਿੰਨੀ ਤਰੱਕੀ ਆ। ਉਹ ਡਾਕਟਰ ਇਹ ਨਹੀਂ ਪਤਾ ਵੀ ਇਹਨੂੰ ਮਲੇਰੀਆ, ਮੈਂ ਮਲੇਰੀਆ ਦੀ ਦਵਾਈ ਦਿਆਂ।
ਤਾਂ ਜੀ
ਤੋਂ ਮੈਂ ਉਹ ਲੇਖ ਵੀ ਪੂਰਾ ਲਿਖਿਆ, ਮੈਂ ਤੇ ਮੇਰੀਆਂ ਬਿਮਾਰੀਆਂ।
ਤਾਂ ਜੀ ਗੱਲ ਗੱਲ ਇੱਦਾਂ ਹੁੰਦੀ ਜਿੱਦਾਂ ਤੁਸੀਂ ਕਿਹਾ ਨਾ ਵੀ ਵੱਖਰਾ ਵੱਖਰਾ ਡਾਕਟਰ ਕਈ ਕਈ ਇਲਾਜ ਹੁੰਦੇ ਹੈ ਨਾ, ਆਪਣਾ ਆਪਣਾ ਪਰਸਪੈਕਟਿਵ ਹੁੰਦਾ। ਪਰਮਦੀਪ ਨਰਾਇਣ ਵੀ ਕਹਿ ਰਹੇ ਨੇ ਬਿਲਕੁਲ। ਤਾਂ ਜੀ ਡਾਕਟਰ ਡੇਵਿਡ ਏ ਸਿੰਕਲੇਅਰ ਦੀ ਕਿਤਾਬ ਲਾਈਫ ਸਪੈਨ ਬਹੁਤ ਗੱਲਾਂ ਤੋਲ ਪੜਦਾ ਚੱਕਦਾ ਜੀ ਬਹੁਤ ਗੱਲਾਂ ਤੋਂ। ਤੇ ਸਾਡੇ ਨਾਲ ਨਰਵਿੰਦਰ ਬਾਸੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬਰਾਲੇ ਨੇ। ਪਰ ਗੋਲਡ ਕੋਸਟ ਤੋਂ ਰਮਿੰਦਰ ਢਿੱਲੋਂ ਜੀ ਵੀ ਪ੍ਰੋਗਰਾਮ 'ਚ ਆ ਗਏ ਨੇ। ਜੀ ਆਇਆਂ ਨੂੰ ਮਨਜੀਤ ਸਿੰਘ ਬਲਗੁਲਗੇ ਤੋਂ ਆ ਗਏ ਨੇ, ਰੁਪਿੰਦਰ ਸਿੰਘ ਘਾਲ ਕਲਾਂ ਵਾਲੇ ਆ ਗਏ ਨੇ ਮੈਲਬਨ ਤੋਂ, ਤੇ ਸ਼ੈਪਟਨ ਤੋਂ ਸਾਡੇ ਸਰਮਾ ਅੱਬਾ ਸਿੰਘ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ। ਤੇ ਰਵਿੰਦਰ ਧਨੀ ਕਹਿ ਰਹੇ ਨੇ ਕਿ ਤੁਸੀਂ ਖਾਣ ਵਾਲੇ ਬਣ ਜਾਓ, ਅਰੇਂਜ ਕਰਨ ਵਾਲੇ, ਅਸੀਂ ਵਰਤਾਵੇ ਬਣ ਜਾਵਾਂਗੇ। ਚਲੋ ਬਹੁਤ ਵਧੀਆ, ਸੋ ਨਾਈਸ ਆਫ ਯੂ।
ਕਈ ਵਰਤਾਵੇ ਹੁੰਦੇ, ਕਈ ਵਰਤਾਵੇ ਹੁੰਦੇ ਆ ਵੀ ਪਿੱਛੋਂ ਮੁੱਕ ਨਾ ਜਾਵੇ, ਪਰ ਆਪਣਾ ਹਿੱਸਾ ਪਹਿਲੇ ਕੱਢ ਕੇ ਰੱਖ ਲਈਏ।
ਵਾਹ, ਸਮਝ ਗਏ ਸੀ ਗੱਲ। ਤੇ ਅਮਰੀਕ ਫਲੋਰਾ ਭਾਜ ਵੀ ਪ੍ਰੋਗਰਾਮ ਸੁਣ ਰਹੇ ਨੇ, ਤੇ ਟਰੰਪ ਦੀਆਂ ਗੱਲਾਂ ਕੱਲ ਕਰਾਂਗੇ। ਤੇ ਬਲਵੰਤ ਸੰਧੂ ਵੀ ਸਾਡੇ ਨਾਲ ਵਿਟ ਸੰਡੇ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਪਰਵਿੰਦਰ ਸਿੰਘ ਵੀ ਮੈਲਬਨ ਵਾਲੇ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਸਭ ਦਾ ਸਵਾਗਤ ਹੈ। ਤੇ ਬਾਕੀ ਜੀ ਐਸ ਚਾਹਲ ਕਹਿੰਦੇ ਨੇ, ਭਾਅ ਜੀ ਦਿਓ ਤਾਇਆ ਜੀ ਨੂੰ ਉਹ ਡੰਗਰ ਡਾਕਟਰ ਦਾ ਨੰਬਰ ਜਿਹੜਾ ਤੁਹਾਨੂੰ ਠੀਕ ਕਰਦਾ ਹੁੰਦਾ। ਉਹ ਮੈਂ ਤੁਹਾਨੂੰ ਦੱਸਦਾ ਆਪਣੀ ਗੱਲ, ਆਪਾਂ ਜਿਹੜੀ ਉਹ ਮੇਨ ਚਿੰਤਨ ਤਾਂ ਸ਼ੁਰੂ ਕਰਨਾ ਨਾਲ, ਇਹ ਵੀ ਪਹਿਲਾਂ ਹੁਣ ਕਰੇ ਲੈਂਦੇ ਹਾਂ। ਮੈਂ ਵੀ 8-9 ਮਹੀਨੇ ਹੋ ਗਏ ਵੀ ਮੇਰਾ ਵੀ ਸੈੱਟ ਨਹੀਂ ਆ ਰਿਹਾ ਕੰਮ, ਸਾਰਿਆਂ ਨੂੰ ਪਤਾ ਆ। ਅਤੇ ਸਭ ਟੈਸਟ ਹੋ ਗਏ, 3-3 ਵਾਰੀ ਹੋ ਗਏ, 4-5 ਵਾਰੀ ਹਸਪਤਾਲ ਵੀ ਜਾਏ ਐਮਰਜੈਂਸੀ 'ਚ। ਸਮਝ ਨਹੀਂ ਆਉਂਦੀ ਕਿਸੇ ਨੂੰ ਵੀ ਭਈ ਇਹ ਹੁੰਦਾ ਕੀ ਆ, ਹੈ ਨਾ। ਅਤੇ ਸਾਡੇ ਮਿੱਤਰ ਨੇ ਡਾਕਟਰ ਪੰਧੇਰ, ਤੁਸੀਂ ਵੀ ਸ਼ਾਇਦ ਜਾਣਦੇ ਹੋਵੋਗੇ, ਤੁਹਾਨੂੰ ਉਹ ਤੁਹਾਨੂੰ ਚੰਗੀ ਤਰ੍ਹਾਂ ਜਾਣਦੇ ਨੇ। ਅਤੇ ਉਹ ਹੈਗੇ ਵੈਟਨਰੀ ਡਾਕਟਰ, ਡੰਗਰ ਡਾਕਟਰ। ਉਹ ਵੀ ਡਬਲ ਡਿਗਰੀ ਕੀਤੀ ਹੋਈ ਹੈ, ਇੰਡੀਆ ਤੋਂ ਵੀ ਕੀਤੀ ਹੋਈ ਹੈ, ਇੱਥੋਂ ਵੀ ਕੀਤੀ ਹੋਈ, ਬਹੁਤ 3-4 ਉਹਨਾਂ ਦੇ ਵੈਟਨਰੀ ਨੇ, ਹੈ ਨਾ। ਅਤੇ ਉਹ ਅਕਸਰ ਕੀ ਹੁੰਦਾ ਵੀ ਅੱਜ ਨਾ 3-4 ਹੀਲੇ ਹੋ ਗਏ, ਅਤੇ ਉਹ ਮੇਰਾ ਵੈਸੇ ਇੱਕ ਦੂਜੇ ਨੂੰ ਅਸੀਂ ਹਾਲ ਚਾਲ ਪੁੱਛ ਲਈਦਾ, ਤਾਂ ਉਹਨਾਂ ਦਾ ਫੋਨ ਆ ਗਿਆ 2-3 ਹਫ਼ਤੇ ਪਹਿਲਾਂ। ਮੈਂ ਉਹਨਾਂ ਨੂੰ ਦੱਸੀ ਪ੍ਰੋਬਲਮ, ਮੈਨੂੰ ਕਹਿੰਦਾ ਗੋਲੀਆਂ ਦੱਸ ਕਿਹੜੀਆਂ ਕਿਹੜੀਆਂ ਖਾਂਦਾ, ਮੈਂ ਸਾਰੀ ਲਿਸਟ ਗਿਣਾ ਦਿੱਤੀ ਕਰਕੇ। ਕਹਿੰਦੇ ਵੀ ਇੱਦਾਂ ਕਰ, ਮੈਂ ਮੋਸਟ ਲਾਈਕਲੀ ਤੈਨੂੰ ਨਾ ਕਣਕ ਤੋਂ ਪ੍ਰੋਬਲਮ ਹੈ, ਜੇ ਤੇਰਾ ਦੁੱਧ ਵੀ ਬੰਦ ਹੈ, ਸਾਰਾ ਕੁਛ ਬੰਦ ਹੈ, ਲੀਕੇਜ ਹੋ ਨਹੀਂ ਰਹੀ, ਤਾਂ ਤੈਨੂੰ ਕਣਕ ਤੋਂ ਪ੍ਰੋਬਲਮ ਹੈ। ਤੂੰ ਨਾ ਇਹ ਦੁੱਧ ਛੱਡਿਆ ਹੋਇਆ ਅਤੇ ਕਣਕ ਛੱਡ ਕੇ ਦੇਖ ਕੰਪਲੀਟਲੀ। ਮੈਂ ਤਾਂ ਜੀ ਹੁਣ 3 ਹਫ਼ਤੇ ਹੋ ਗਏ ਕਣਕ ਕੰਪਲੀਟਲੀ ਛੱਡ ਕੇ ਦੇਖੀ, ਤਾਂ ਮੈਨੂੰ 70% ਆਰਾਮ ਆ ਗਿਆ। ਅਤੇ ਮੈਂ ਤਾਂ ਕਹਿੰਦੇ ਨੇ, ਮੈਂ ਉਹ ਸਾਰੇ ਹੁਣ ਹਾਸਾ ਪਿਆ ਵੀ ਇਹ ਬੰਦਿਆਂ ਦੇ ਡਾਕਟਰ ਹੋ ਨਹੀਂ ਸੈੱਟਾਂ ਦਾ ਇਹ। ਤੇ ਮੈਂ ਤਾਂ ਕਹਿੰਦਾ ਹੁੰਦਾ, ਮੈਂ ਕਿਹਾ ਹਰ ਬੰਦੇ 'ਚ ਨਾ ਪਸ਼ੂ ਬਿਰਤੀ ਹੁੰਦੀ ਆ, ਅਤੇ ਮੈਨੂੰ ਲੱਗਦਾ ਮੇਰੀ ਬਿਮਾਰੀ ਜਿਹੜੀ ਮੇਰੀ ਪਸ਼ੂ ਬਿਰਤੀ ਦੀ ਨਿਸ਼ਾਨੀ ਆ, ਅਤੇ ਤਾਂ ਕਰਕੇ ਮੈਨੂੰ ਉਹ ਡਾਕਟਰ ਚਾਹੀਦੇ। ਦੂਜੀ ਗੱਲ ਨਾ ਇੱਕ ਹਾਸੇ ਦੀ ਵੀ ਗੱਲ ਹੈ, ਤੁਸੀਂ ਕਹਿੰਦੇ ਨਾ ਕਈ ਵਾਰੀ ਡਾਕਟਰਾਂ ਨੂੰ ਪਤਾ ਨਹੀਂ ਲੱਗਦਾ, ਚਨਾਵਤ ਭੱਜ ਵੀ ਗੱਲ ਸੁਣਾਉਂਦੇ ਹੁੰਦੇ ਆ। ਡਾਕਟਰ ਸੰਤੋਖ ਸਿੰਘ ਸੀਗੇ ਸਾਡੇ ਸਾਹਮਣੇ, ਉਹਨਾਂ ਨੂੰ ਪੁੱਛਣ ਲੱਗ ਪਏ, ਡਾਕਟਰ ਸਾਹਿਬ ਇਹ ਨਾ ਧੌਲੇ ਬੜੇ ਆਈ ਜਾਂਦੇ ਆ, ਹੈ ਨਾ, ਹੁਣ ਤੋਂ 10 ਕੁ ਸਾਲ ਪਹਿਲਾਂ ਦੀ ਗੱਲ ਹੈ, ਧੌਲੇ ਬੜੇ ਆਈ ਜਾਂਦੇ, ਇਹਦਾ ਕੋਈ ਇਲਾਜ ਨਹੀਂ ਹੈਗਾ। ਉਹ ਮੇਰੇ ਡਾਕਟਰ ਸਾਹਿਬ, ਉਹਨੇ ਨਹੀਂ ਇਹਦਾ ਕੋਈ ਇਲਾਜ ਨਹੀਂ, ਇਹਦਾ ਆਉਣਾ ਹੀ ਹੈ, ਏਜ ਦੇ ਹਿਸਾਬ ਨਾਲ ਇਹਦਾ ਕੋਈ ਇਲਾਜ ਨਹੀਂ ਹੈਗਾ। ਕਹਿੰਦਾ ਕੋਈ ਗੋਲੀ, ਕੋਈ ਮੈਥਡ ਜਿਹਦੇ ਨਾਲ ਇਹ ਕਾਲੇ ਹੋ ਜਾਣ। ਕਹਿੰਦੇ ਨਹੀਂ, ਇੱਦਾਂ ਇੱਦਾਂ ਹੋ ਹੀ ਨਹੀਂ ਸਕਦਾ। ਅਤੇ ਉਹ ਅਗਲੀ ਵਾਰੀ ਮਿਲੇ ਤਾਂ ਉਹ ਕਹਿੰਦਾ ਵੀ ਮੇਰੀ ਪਤਨੀ ਨੂੰ ਇਹ ਪ੍ਰੋਬਲਮ ਸੀਗੀ, ਅਤੇ ਤੁਹਾਤੋਂ ਅਸੀਂ ਪੁੱਛ ਹਟੇ, ਡਾਕਟਰਾਂ ਨੇ ਪੁੱਛ ਹਟੇ ਵੀ ਉਹਨਾਂ ਨੇ ਤਾਂ ਕੋਈ ਦਵਾਈ ਨਹੀਂ ਦਿੱਤੀ, ਪਰ ਇਲਾਜ ਕਹਿੰਦਾ ਇੱਕ ਦੁਕਾਨ ਵਾਲੀ ਨੇ ਇੱਦਾਂ ਹੀ ਕਰਤਾ, ਚੀਨਣ ਸੀਗੀ ਉਹਨਾਂ, ਹੁਣ ਤਾਂ ਕਹਿੰਦੇ 5 ਮਿੰਟਾਂ 'ਚ ਇਲਾਜ ਕਰਤਾ। ਕਹਿੰਦੇ ਹੈ ਕਿਹੜਾ ਇਲਾਜ ਕਰਤਾ? ਉਹ ਕਹਿੰਦੇ ਰੰਗ ਵਾਲੀ ਪੁੜੀ ਦੇ ਦਿੱਤੀ, ਕਾਲੇ ਰੰਗ ਵਾਲੀ। ਕਹਿੰਦੇ ਆਹ ਪੁੜੀ ਲੈ ਜਾ, ਇਹ ਪੁੜੀ ਲੈ ਜਾ, ਇਹਨੂੰ ਪਾਣੀ 'ਚ ਘੋਲ ਲਈ, ਅਤੇ ਇਹ ਵਾਲਾਂ ਨੂੰ ਲਾ ਲਈ, ਤੇ ਤੇਰੇ ਮਤਲਬ 5 ਮਿੰਟਾਂ 'ਚ ਤੇਰੀ ਪ੍ਰੋਬਲਮ ਸੋਲਵ ਹੋ ਜਾਣੀ ਆ। ਕਹਿੰਦਾ ਡਾਕਟਰ ਸਾਹਿਬ ਇਹ ਕੰਮ
ਅਰੇ
ਤੁਸੀਂ ਵੀ ਤਾਂ ਦੱਸੇ ਸਕਦੇ ਸੀਗੇ। ਸੋ ਬਾਕੀ ਜੋਗਿੰਦਰ ਸੋਈ ਭਾਜੀ ਕਹਿੰਦੇ ਤੁਹਾਡਾ ਹਾਲ, ਭਾਜੀ ਆਪਣੇ ਤਾਇਆ
ਬਾਕੀ
ਜੀ
ਹਾਂਜੀ
ਸੋਈ ਸਾਹਿਬ ਕਹਿ ਰਹੇ ਤੁਹਾਡਾ
ਹਾਂਜੀ
ਹਾਲ ਪੁੱਛਿਆ ਸੀ, ਤੁਸੀਂ ਤਾਂ ਕੰਨਾਂ ਤੇ ਸੈਮੀਨਾਰ ਹੀ ਕਰਨ ਲੱਗ ਪਏ। ਚਲੋ ਤਾਂ ਜੀ ਗੱਲ ਇਹ ਹੈ ਵੀ ਬੰਦਾ ਬਹਾਦਰ ਜੀ ਦੀ ਸ਼ਹੀਦੀ ਦੀ ਆਪਾਂ ਗੱਲ ਕਰਨੀ ਆ, ਤੇ ਸਾਡੇ ਕੌਮ ਦੇ ਬੜੇ ਉੱਘੇ ਸ਼ਹੀਦ ਹੋਏ ਨੇ, ਵਾਰੀਅਰ ਹੋਏ ਨੇ, ਯੋਧੇ ਹੋਏ ਨੇ, ਆਪਣਾ ਸਿੱਕਾ ਵੀ ਚਲਾਇਆ ਉਹਨਾਂ ਨੇ, ਤੇ ਇੱਕ ਮੁੱਢ ਬੰਨਿਆ ਸਿੱਖ ਰਾਜ ਦਾ ਰੱਖ ਲਓ, ਜਾਂ ਜਿਹੜੇ ਕਿ ਜ਼ੁਲਮ ਮੁਕਤ ਭਾਰਤ, ਇੱਕ ਹੁੰਦਾ ਨਸ਼ਾ ਮੁਕਤ ਭਾਰਤ, ਇੱਕ ਜ਼ੁਲਮ ਜ਼ਾਲਮ ਮੁਕਤ ਭਾਰਤ ਦੀ ਨੀਂਹ ਬੰਨੀ ਹੈ ਨਾ ਬੰਦਾ ਬਹਾਦਰ ਨੇ। ਨੀਂਹ ਤਾਂ ਚਲੋ ਗੁਰੂ ਸਾਹਿਬ ਨੇ ਬੰਨਤੀ ਸੀ, ਪਰ ਉਹਨਾਂ ਨੇ ਐਗਜੀਕਿਊਟ ਕੀਤਾ। ਸੋ ਅੱਜ ਥੋੜ੍ਹੀ ਜਿਹੀ ਜਾਣਕਾਰੀ ਦਿਓ ਆਪਾਂ, ਹੋਰ ਬਹੁਤ ਡੂੰਘੇ ਪੱਖ ਵੀ ਆਪਾਂ ਬੰਦਾ ਬਹਾਦਰ ਦੇ ਕਰਨੇ ਆ। ਇੱਕ ਨਾਲ ਦੀ ਨਾਲ ਮੈਂ ਇਹ ਵੀ ਦੱਸਦਾ ਕਿ ਕੰਟਰੋਵਰਸੀ ਚੱਲ ਰਹੀ ਆ ਹਰਿਆਣੇ ਦੇ ਵਿੱਚ, ਅਤੇ ਉਹ ਬੰਦਾ ਬੈਰਾਗੀ ਨਾਂ ਦੇ ਹਰ ਹਰ ਸ਼ਹਿਰ 'ਚ ਚੌਂਕ ਬਣਾਉਣਾ ਚਾਹੁੰਦੇ ਨੇ, ਇਹਦੇ ਬਾਰੇ ਵੀ ਆਪਾਂ ਗੱਲ ਕਰਨੀ ਆ।
ਉਹ ਇਉਂ ਹੈ ਵੀ ਕੋਈ ਚਮਤਕਾਰੀ ਹਸਤੀ ਜਦੋਂ ਕੋਈ ਪੈਦਾ ਹੁੰਦੀ ਆ, ਹੇਠਲੀ ਉੱਤੇ ਲਿਆ ਦਿੰਦੀ ਹੈ, ਉਹ ਤੇ ਫਿਰ ਸਾਰੇ ਹੀ ਆਪਾਂ ਜਾਣਦੇ ਹਾਂ ਆਪਣਾ ਆਪਣਾ ਦਾਅਵਾ ਕਰਨਾ ਸ਼ੁਰੂ ਕਰ ਦਿੰਦੇ ਆ। ਤੇ ਇਹ ਇੱਕ ਭਾਈ ਭਾਈ ਪਰਮਾਨੰਦ ਹੋਇਆ ਜਿਹੜਾ ਕਹਿੰਦੇ ਅਸੀਂ ਮਤੀ ਮਤੀ ਦਾਸ ਦੀ ਸੰਤਾਨ ਚੋਂ ਹੈ, ਉਹਨਾਂ ਨੇ ਬੰਦਾ ਬੈਰਾਗੀ ਨਾਂ ਦੀ ਕਿਤਾਬ ਲਿਖੀ ਹੈ, ਮੈਂ ਤਾਂ ਨਹੀਂ ਪੜ੍ਹੀ। ਉਹਦੇ ਵਿੱਚ ਪਤਾ ਲੱਗਿਆ ਵੀ ਉਹਨੇ ਇਹਨਾਂ ਨੂੰ ਸਿੱਖ ਨਹੀਂ ਬੈਰਾਗੀ ਸਾਧ ਹੀ ਪ੍ਰਗਟ ਕਰਨ ਦਾ ਸਾਬਿਤ ਕਰਨ ਦਾ ਯਤਨ ਕੀਤਾ ਆ, ਤੇ ਉਹਦੇ ਲੋਕੀ ਕਰਦੇ ਨੇ। ਕਿਉਂਕਿ ਬੰਦਾ ਸਿੰਘ ਬਹਾਦਰ ਉਹ ਹੈ ਵੀ ਜਿਹਨੇ ਉੱਤਰੀ ਹਿੰਦੁਸਤਾਨ ਦੇ ਵਿੱਚ ਜ਼ਾਲਮ ਹਕੂਮਤ 'ਚ ਤਰਥੱਲੀ ਮਚਾਤੀ ਸੀ, ਖਾਸ ਕਰਕੇ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ, ਲੰਮਾ ਇਤਿਹਾਸ ਆ ਉਹਨਾਂ ਦਾ। ਇਹ ਮੈਂ ਕਿਹਾ ਵੀ ਵਨ ਅਮੰਗ ਦਾ ਮੋਸਟ ਅੰਡਰ ਮਿਸ ਅੰਡਰਸਟੂਡ ਪਰਸਨੈਲਿਟੀ ਹੈ ਇਤਿਹਾਸ ਦੀ, ਕਿਉਂਕਿ ਸਮੇਂ ਦੀ ਜ਼ਾਲਮ ਹਕੂਮਤ ਨੇ ਤੇ ਜਿਹਨਾਂ ਜਿਸ ਧਰਮ ਨੂੰ ਮੰਨਣ ਵਾਲਿਆਂ ਦਾ ਰਾਜ ਪਲਟਾ ਉਹਨੇ ਲਿਆਂਦਾ, ਤੇ ਜੋ ਉਹਨੇ ਜ਼ਾਲਮਾਂ ਤੋਂ ਬਦਲੇ ਲਏ, ਉਹਨਾਂ ਨੇ ਜ਼ੁਲਮ ਕੀ ਕੀਤੇ ਆ ਉਹ ਲੋਕਾਂ ਨੂੰ ਭੁੱਲ ਜਾਂਦੇ ਆ, ਜਦੋਂ ਉਹਨਾਂ ਨੂੰ ਬਦਲਾ ਲੈਣ ਵਾਲਾ ਜਿਹੜਾ ਉਹ ਲੋਕਾਂ ਦਾ ਉਹ ਯਾਦ ਰਹਿੰਦਾ ਹੈ ਆਪਣਾ ਪੱਖ। ਉਹ ਸੀ ਵੀ ਇਹਨੂੰ ਕਲਗੀਧਰ ਪਾਤਸ਼ਾਹ ਨੇ, ਸਾਰੇ ਇਤਿਹਾਸਕਾਰ ਲਿਖਦੇ ਨੇ ਭਈ ਜਦੋਂ ਨੰਦੇੜ ਨੂੰ ਗੁਰੂ ਸਾਹਿਬ ਗਏ ਤੇ ਉੱਥੇ ਇਹ ਬੈਰਾਗੀ ਸੰਤਾਂ ਦੇ ਭੇਸ ਵਿੱਚ ਰਹਿੰਦਾ ਸੀ ਜਿੱਥੇ ਇਹਦਾ ਆਸ਼ਰਮ ਸੀ। ਸਤਿਗੁਰੂ ਕਲਗੀਧਰ ਪਾਤਸ਼ਾਹ ਗਏ, ਸੰਖੇਪ ਵਿੱਚ ਆਪਾਂ ਗੱਲ ਕਰਦੇ ਹਾਂ ਵੀ ਇਹਨੂੰ ਕਿ ਭਈ ਤੂੰ ਕੌਣ, ਕਹਿੰਦੇ ਪਹਿਲਾਂ ਆਪਣੇ ਅਧਿਆਤਮਿਕ ਮਾਨਸਿਕ ਯਤਨ ਕੀਤਾ ਜਿਵੇਂ ਦੂਜੇ ਸੰਤਾਂ ਦੇ ਉੱਤੇ ਪ੍ਰਭਾਵਿਤ ਪਾਉਣ ਲਈ ਕਰਦਾ ਹੁੰਦਾ ਸੀ, ਤੇ ਉਹ ਮਹਾਰਾਜ ਜਿਹੜੇ ਸੀ ਉਹਨਾਂ 'ਤੇ ਕੋਈ ਅਸਰ ਨਹੀਂ ਹੋਇਆ। ਫਿਰ ਉਹਨਾਂ ਦੇ ਚਰਨੀ ਪੈ ਗਿਆ, ਮਹਾਰਾਜ ਨੇ ਕਿਹਾ ਵੀ ਤੂੰ ਕੌਣ ਆ? ਕਹਿੰਦਾ ਜੀ ਮੈਂ ਤੁਹਾਡਾ ਬੰਦਾ। ਤੇ ਉੱਥੋਂ ਉਹਦਾ ਨਾਂ ਬੰਦਾ ਬਹਾਦਰ ਮਸ਼ਹੂਰ ਹੋਇਆ। ਤੇ ਉਹ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਇਹਨੂੰ ਜਿਹੜਾ ਉਪਦੇਸ਼ ਦਿੱਤਾ ਵੀ ਤੂੰ ਇੱਥੇ ਬੰਦਗੀ ਕਰ ਰਿਹਾ, ਪੰਜਾਬ ਦੇ ਵਿੱਚ ਵੇਖ ਕੀ ਕੁਝ ਜ਼ਾਲਮ ਸਰਕਾਰ ਕਰ ਰਹੀ ਹੈ, ਮਾਸੂਮ 7 ਤੇ 9 ਸਾਲ ਦੇ ਬੱਚਿਆਂ ਨੂੰ ਕਿੰਨਾ ਕੁਝ ਤਸੀਹ ਦੇ ਕੇ, ਤੇ ਮਾਤਾ ਉਹਨਾਂ ਦੀ ਦਾਦੀ ਨੂੰ ਕਿੰਨਾ ਹਾਲਾਤ ਦੇ ਵਿੱਚ ਕੀ ਕੁਝ ਹੋਇਆ ਦੱਸਿਆ, ਤੇ ਤੇਰਾ ਕੀ ਲਾਭ ਆ, ਤੇਰੀ ਤਪੱਸਿਆ ਕਿਸ ਕੰਮ ਜੇ ਲੋਕਾਂ ਦੀ ਭਲਾਈ ਨਹੀਂ ਕਰ ਸਕਦੀ। ਤੇ ਉਹਨੂੰ ਅੰਮ੍ਰਿਤ ਛਕਾ ਕੇ ਤੇ 5 ਕਕਾਰੀ ਰਹਿਤ ਸਮਝਾ ਕੇ ਤੇ ਨਾਲ 5 ਸਿੰਘ ਦੇ ਕੇ ਵੀ ਇਹਨਾਂ 5 ਦੀ ਹਰ ਸਲਾਹ ਦੇ ਨਾਲ ਚੱਲਣਾ, ਕਿਉਂਕਿ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ 5 ਮੁਖੀ ਸਿੱਖ ਜਿਹੜੇ ਸੀ ਉਹ ਗੁਰੂ ਘਰ ਦੇ ਵਿੱਚ ਰਹੇ ਨੇ। ਵੀ ਇਹ ਪੰਜਾਂ ਦੇ ਭਾਈ ਦਇਆ ਭਾਈ ਆਪਣਾ ਤੁਹਾਡਾ ਸਾਹਿਬ ਭਲਾ ਕਰੇ, ਉਹਦੇ 'ਚੋਂ ਸੀਗੇ ਭਾਈ ਵਿਨੋਦ ਸਿੰਘ, ਭਾਈ ਕਾਹਨ ਸਿੰਘ, ਇਹ ਦੋਨੋਂ ਪਿਤਾ ਪੁੱਤਰ ਸਨ ਗੁਰੂ ਅਮਰਦਾਸ ਸਾਹਿਬ ਜੀ ਦੀ ਅੰਸ਼ ਤੋਂ, ਭੱਲੇ ਆਪਣਾ ਗੋਇੰਦਵਾਲ ਸਾਹਿਬ ਤੋਂ, ਤੇ ਇੱਕ 2 ਭਰਾ ਪੱਟੀ ਦੇ ਰਹਿਣ ਵਾਲੇ ਭਾਈ ਬਾਜ ਸਿੰਘ ਤੇ ਭਾਈ ਰਾਮ ਸਿੰਘ ਸਨ। ਇੱਕ ਹੋਰ ਸੀ ਉਹਦਾ ਅਜਾਇਬ ਸਿੰਘ ਜਾਂ ਅਜਬ ਸਿੰਘ ਇਹੋ ਜਿਹਾ ਨਾਂ ਸੀ, ਉਹਦਾ ਤੇ ਪਤਾ ਨਹੀਂ ਲੱਗਿਆ। ਪਰ ਕਾਹਨ ਸਿੰਘ ਤੇ ਇਹਦਾ ਪਿਤਾ ਆਪਣਾ ਜਿਹੜਾ ਸੀਗਾ ਵਿਨੋਦ ਸਿੰਘ, ਮੈਨੂੰ ਨਾ ਨਾ ਥਾਂ ਚੇਤੇ ਆਉਣ ਭੁੱਲ ਜਾਂਦੇ ਆ। ਤੇ ਇਹ ਤਾਂ ਗੁਰੂ ਬਾਬਾ ਬੰਦਾ ਸਿੰਘ ਬਹਾਦਰ ਨਾਲ ਮਤਭੇਦ ਹੋ ਗਏ ਦੱਸੇ ਜਾਂਦੇ ਨੇ। ਇਤਿਹਾਸ ਵੀ ਇਹ ਹੈ ਵੀ ਪੂਰਾ ਸੱਚ ਨਹੀਂ ਹੁੰਦਾ ਇਤਿਹਾਸ। ਦੇਖੋ ਲਿਖਣ ਵਾਲੇ ਦਾ ਮਨਸ਼ਾ ਕੀ ਹੈ, ਉਹਨੇ ਕਿਹਨੂੰ ਵਿਲਨ ਬਣਾਉਣਾ ਆ ਤੇ ਕਿਹਨੂੰ ਉਹਨੇ ਹੀਰੋ
ਹੀਰੋ
ਬਣਾਉਣਾ
ਬਣਾਉਣਾ
ਆ ਉਹਦੇ ਵੱਸ ਹੁੰਦਾ, ਉਹਨੂੰ ਜਾਣਕਾਰੀ ਕਿੱਥੋਂ ਮਿਲੀ ਆ, ਉਹਦਾ ਇਤਿਹਾਸ ਲਿਖਵਾਉਣ ਦਾ ਖਰਚ ਕੌਣ ਦੇ ਰਿਹਾ ਵਾ, ਉਹਨੂੰ ਛਪਾ ਕੇ ਪਾਠਕਾਂ ਤੱਕ ਪਹੁੰਚਾਉਣ ਦਾ ਖਰਚ ਨੂੰ ਕੌਣ ਚੱਲ ਰਿਹਾ, ਉਹ ਸਾਰਾ ਕੁਝ ਪ੍ਰਭਾਵ ਪਾਉਂਦਾ ਹੈ ਇਤਿਹਾਸਕਾਰ ਦੇ ਉੱਤੇ। ਤੇ ਉਹ ਹਰ ਪੱਖ ਆਪਣਾ, ਜਿਵੇਂ ਹੁਣ ਕਹਿੰਦੇ ਨੇ ਵੀ ਜੇ ਰਾਵਣ ਜਿੱਤ ਜਾਂਦਾ ਤੇ ਫਿਰ ਰਾਵਣ ਨੇ ਹੀਰੋ ਹੋਣਾ ਸੀ, ਹੁਣ ਰਾਮਚੰਦਰ ਜੀ ਜਿੱਤ ਗਏ ਨੇ ਤੇ ਰਾਮਚੰਦਰ ਜੀ ਹੀਰੋ ਹੋ ਗਏ ਰਮਾਇਣ ਦੇ ਨਾਲ। ਤੋ ਇਸ ਲਈ ਇਹ ਇਹਨਾਂ ਇਹ ਤੇ ਕਿਉਂਕਿ ਉਹ ਜਿਹੜੇ ਪੰਜ ਸਿੰਘ ਸਤਿਗੁਰੂ ਜੀ ਨੇ ਨਾਲ ਦਿੱਤੇ ਸੀਗੇ, ਉਹਨਾਂ ਵਿੱਚੋਂ ਵੀ ਦੋ ਜਿਹੜੇ ਸੀ ਕਹਿੰਦੇ ਨੇ ਨਾਰਾਜ਼ਗੀ ਮੰਨ ਕੇ ਬਾਬਾ ਜੀ ਦੇ ਕੁਝ ਹੰਕਾਰ ਵੱਸ ਉਹਨਾਂ ਨੇ ਗੁਰਮਤਿ ਦੇ ਵਿਰੁੱਧ ਗੱਲਾਂ ਕੀਤੀਆਂ ਤੇ ਵੱਖ ਹੋ ਗਏ। ਤੇ ਆਪਣਾ ਤੁਹਾਡਾ ਸਾਹਿਬ ਭਲਾ ਕਰੇ, ਜਿਹੜੇ ਰਾਮ ਸਿੰਘ ਤੇ ਬਾਜ ਸਿੰਘ ਸੀਗੇ, ਇਹ ਬੰਦਾ ਸਿੰਘ ਬਹਾਦਰ ਦੇ ਨਾਲ ਦਿੱਲੀ ਦੇ ਵਿੱਚ ਸ਼ਹੀਦ ਹੋਏ ਨੇ ਜੂਨ 1716 ਦੇ ਵਿੱਚ।
ਤਾਇਆ ਜੀ ਇੱਕ ਮਿੰਟ ਤੁਹਾਡੀ ਗੱਲ ਰੋਕ ਰਿਹਾ, ਬਾਜ ਸਿੰਘ ਉਹੀ ਸਿੰਘ ਨੇ ਨਾ ਜਿਹੜੇ ਹੁਣ ਸਰਹੰਦ ਦਾ ਫਿਰ ਸੂਬੇਦਾਰ ਬਣਾਇਆ ਸੀਗਾ, ਤੇ ਉਹ
ਬਿਲਕੁਲ ਬਿਲਕੁਲ
ਤੇ ਉਹ ਫਿਰ ਇੱਦਾਂ ਸੁਣਨ ਦੇ ਵਿੱਚ ਆਇਆ ਕਿ ਹਰ ਰੋਜ਼ ਉਹ ਜਿਹੜਾ ਜ਼ਾਲਮ ਮੁਗਲ ਫੜਦੇ ਹੁੰਦੇ ਸੀ ਤੇ ਇੱਕ ਦਾ ਸਿਰ ਵੱਢ ਕੇ ਘੋੜੇ ਤੇ ਚੜ੍ਹਦੇ ਹੁੰਦੇ ਸੀਗੇ, ਇਹ ਉਹਨਾਂ ਬਾਰੇ ਪ੍ਰਚਲਿਤ ਹੈ।
ਹਾਂ ਉਹ ਇਹ ਹੈ ਵੀ ਮਤਲਬ ਵੀ ਜਿਹੜਾ ਵਾਕਿਆ ਸ਼ਾਇਦ ਮੇਰੇ ਕਿਤੇ ਪੜ੍ਹਨ ਸੁਣਨ ਵਿੱਚ ਪਹਿਲਾਂ ਨਾ ਆਇਆ ਹੋਵੇ, ਪਰ ਸਭ ਕੁਝ ਸੱਚ ਆ। ਇਤਿਹਾਸ ਪੂਰਾ ਸੱਚ ਨਹੀਂ ਹੁੰਦਾ, ਸਾਰੀਆਂ ਗੱਲਾਂ ਇੱਕ ਜਣੇ ਦੇ ਇੱਕ ਇਤਿਹਾਸਕਾਰ ਦੇ ਲਿਖਤ ਵਿੱਚ ਨਹੀਂ ਆਉਂਦੀਆਂ, ਕਿਸੇ ਦੇ ਕੋਈ ਜਾਣਕਾਰ ਚ ਆ ਗਈ ਉਹਨੇ ਲਿਖਤੀ, ਕਿਸੇ ਦੀ ਹੋਰ ਜਾਣਕਾਰੀ ਚ ਆ ਗਈ।
ਇਹ ਮੈਂ ਪਲੱਸ 2 ਦੀ ਕਿਤਾਬ ਚ ਪੜ੍ਹਿਆ ਸੀ ਜੀ, ਅਫੀਸ਼ੀਅਲ ਸਕੂਲਾਂ ਚ,
ਵਾਹ 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 ਵਾਹ,
ਜਿਹੜੀ ਸਕੂਲਾਂ ਚ ਲੱਗੀ ਹੁੰਦੀ ਸੀ ਨਾ ਪੰਜਾਬੀ ਦੇ ਵਿੱਚ ਪੰਜਾਬ ਦਾ ਇਤਿਹਾਸ, ਤੇ ਉਹਦੇ ਵਿੱਚ ਮੈਂ ਪੜ੍ਹਿਆ ਸੀ।
ਤੇ ਉਹ ਤੇ ਫਿਰ ਨਾਲ 20 ਸਿੰਘ ਹੋਰ, ਤੇ ਮਤਲਬ 25 ਸਿੰਘ ਤੇ 26ਵਾਂ ਬਾਬਾ ਬੰਦਾ ਸਿੰਘ ਬਹਾਦਰ। ਇਤਿਹਾਸ ਇਹ ਵੀ ਦੱਸਦੇ ਵੀ ਅੰਮ੍ਰਿਤ ਛਕਾ ਕੇ ਉਹਦਾ ਨਾਂ ਗੁਰਬਖਸ਼ ਸਿੰਘ ਰੱਖਿਆ, ਪਰ ਇਤਿਹਾਸ ਵਿੱਚ ਬੰਦਾ ਬਹਾਦਰ ਕਰਕੇ ਹੀ ਜ਼ਿਆਦਾ ਪ੍ਰਸਿੱਧ ਆ। ਤੋ ਇਹ ਫਿਰ ਪੰਜਾਬ ਨੂੰ ਤੁਰ ਪਏ ਨੇ ਉੱਥੋਂ, ਤੇ ਨਾਲ ਹੁਕਮਨਾਮੇ ਕਲਗੀਧਰ ਪਾਤਸ਼ਾਹ ਨੇ ਆਪਣੇ ਮੁਖੀ ਸਿੱਖਾਂ ਨੂੰ ਭੇਜਦੇ ਕਿ ਬੰਦਾ ਸਿੰਘ ਆ ਰਿਹਾ ਵਾ ਤੇ ਤੁਸੀਂ ਇਹਦਾ ਸਾਥ ਦੇਣਾ। ਤੇ ਸਢੌਰਾ ਸਮਾਣਾ ਆਦਿਕ ਸ਼ਹਿਰਾਂ ਨੂੰ ਦੇ ਵਿੱਚ ਜਿੱਥੇ ਜ਼ਾਲਮ ਰਹਿੰਦੇ ਸੀ, ਤੇ ਆਪਣਾ ਉਹਨਾਂ ਨੇ ਦਿੱਤਾ ਭਾਈ ਪੀਰ ਬੁੱਧੂ ਸ਼ਾਹ ਨੂੰ ਸਜ਼ਾ ਦਿੱਤੀ ਸੀ ਪਰਿਵਾਰ ਨੂੰ, ਕਿਉਂਕਿ ਉਹਨੇ ਭੰਗਾਣੀ ਦੇ ਯੁੱਧ 'ਚ ਗੁਰੂ ਸਾਹਿਬ ਦੀ ਸਹਾਇਤਾ ਕੀਤੀ ਸੀ, ਤੇ ਉਹਦੇ ਜ਼ਾਲਮ ਨੂੰ ਉਹਨੂੰ ਸੋਧਿਆ ਸਢੌਰੇ ਵਿੱਚ, ਤੇ ਸਮਾਣਾ ਨੂੰ ਮਾਰਿਆ ਜਿੱਥੇ ਸ਼ਾਸ਼ਲ ਬੇਗ ਤੇ ਬਾਸਲ ਬੇਗ ਜਿਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲਾਇਆ ਸੀ, ਤੇ ਫਿਰ ਸਰਹੰਦ ਦੇ ਵਿੱਚ ਕਲਗੀਧਰ ਆਪਣੇ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਅੰਤਿਮ ਸ਼ਹੀਦੀ ਜਿਹੜੀ ਸੀ ਉਹਦੇ ਹੱਥੋਂ ਹੋਈ ਸੀ। ਉਹਨੂੰ ਕਿਹਾ ਕਿ ਭਈ ਉਹਦਾ ਕੋਈ ਮੁਕੱਦਮਾ ਸੀ, ਤੈਨੂੰ ਮੁਕੱਦਮੇ 'ਚੋਂ ਬਰੀ ਕਰ ਦੇਵੇਂਗਾ, ਕਿਉਂਕਿ ਛੋਟੇ ਬੱਚਿਆਂ ਨੂੰ ਤਸੀਹਾਂ ਦੇ ਕੇ ਜ਼ਿਬਾ ਕਰਨਾ ਇਹ ਹਰੇਕ ਦੇ ਵੱਸ ਦੀ ਗੱਲ ਨਹੀਂ ਹੁੰਦੀ। ਤੋ ਇਹਨਾਂ ਨੂੰ ਹੀ ਸਾਰਾ ਲੁੜ ਆ ਕੇ ਅਖੀਰ ਫਿਰ ਜਦੋਂ ਉਹ ਛੱਪੜ ਝਿੜੀ, ਜਿਹਨੂੰ ਅੰਗਰੇਜ਼ੀ ਅੱਖਰਾਂ ਵਾਲਿਆਂ ਦੀ ਨਕਲ ਕਰਨ ਵਾਲੇ ਚਾਪਰ ਚਿੜੀ ਕਹਿ ਦਿੰਦੇ ਨੇ, ਅਸਲ ਉਹਦਾ ਨਾਂ ਛੱਪੜ ਝਿੜੀ, ਕਿਉਂਕਿ ਉੱਥੇ ਛੱਪੜ ਸੀ ਜਿੱਥੇ 'ਚ ਪਾਣੀ ਸੀ, ਤੇ ਆਲੇ ਦੁਆਲੇ ਕਿਉਂਕਿ ਪਾਣੀ ਹੋਣ ਕਰਕੇ ਉੱਥੇ ਦਰਖਤ ਸੀਗੇ, ਉਹ 'ਚ ਉਹਨੂੰ ਪੂਰਾ ਜੰਗਲ ਨਾ ਹੋਣ ਕਰਕੇ ਉਹਨੂੰ ਝਿੜੀ ਕਿਹਾ ਜਾਂਦਾ। ਉਹ ਛੱਪੜ ਝਿੜੀ ਵਾਲੇ ਸਥਾਨ 'ਤੇ ਫਿਰ ਉਹਨੂੰ ਭੇਜਿਆ, ਸੁਣਿਆ ਵਜੀਦ ਖਾਨ ਨੂੰ ਜਿਹਨੇ ਜ਼ੁਲਮ ਕੀਤੇ ਸੀਗੇ, ਅਤੇ ਭਈ ਅਸੀਂ ਆ ਰਹੇ ਹਾਂ, ਅਤੇ ਉਹਨੇ ਵੀ ਅੱਗੋਂ ਬੜੀ ਹੰਕਾਰ ਭਰੀ ਜਵਾਬ ਲਿਖਿਆ। ਅਤੇ ਦੀਵਾਨ ਸੁੱਚਾਨੰਦ ਜਿਹਨੇ ਕਿਹਾ ਸੀ ਨਾ ਵੀ ਇਹ ਸੱਪ ਦੇ ਬੱਚੇ ਸਪੋਲੀਏ ਹੁੰਦੇ ਨੇ, ਇਹਨਾਂ ਨੂੰ ਹੁਣੇ ਵਿੱਧ ਦੇਣਾ ਚਾਹੀਦਾ, ਅਤੇ ਉਹਦਾ ਭਤੀਜਾ ਇੱਕ 1000 ਫੌਜੀ ਲੈ ਕੇ ਇਹ ਸਕੀਮ ਬਣਾ ਕੇ ਸੂਬੇ ਨਾਲ ਅਤੇ ਬਾਦਸ਼ਾਹ ਬਹਾਦਰ ਬੰਦਾ ਬਹਾਦਰ ਦੀਆਂ ਫੌਜਾਂ ਵਿੱਚ ਆ ਰਲਿਆ ਕਿ ਵੀ ਜਦੋਂ ਲੜਾਈ ਮਗੀ ਹੋਏਗੀ ਮੈਂ ਆਪਣੇ ਸਾਥੀਆਂ ਨੂੰ ਲੈ ਕੇ ਭੱਜ ਜਾਵਾਂਗਾ, ਤੇ ਵੇਖੋ ਵੇਖੀ ਭਾਜੇ ਭਾਜੜਾਂ ਪੈ ਜਾਣਗੀਆਂ, ਕਿਉਂਕਿ ਬਾਬਾ ਜੀ ਦੇ ਨਾਲ ਇਕੱਲੇ ਕਮਿਟਡ ਸਿੱਖ ਹੀ ਨਹੀਂ ਸਨ, ਬਾਬਾ ਜੀ ਦੇ ਨਾਲ ਹੋਰ ਮੁਲਕ ਦੇ ਲੁਟੇਰੇ ਹੁੰਦੇ ਆ, ਵੀ ਇਹ ਲੁੱਟਣ ਵੇਲੇ ਮੋਹਰੇ ਤੇ ਹਾਰਨ ਵੇਲੇ ਸਭ ਤੋਂ ਮੂਹਰੇ ਭੱਜਣ ਵਿੱਚ ਹੁੰਦੇ ਆ,
ਜੀ
ਤੇ ਇੱਥੇ ਸਰਹੰਦ ਦੇ ਵਿੱਚ ਵੀ ਇਸ ਤਰ੍ਹਾਂ ਹੋਇਆ, ਜਿਹੜੇ
ਅੱਛਾ
ਲੁੱਟ ਦੇ ਲਾਲਚ ਵਿੱਚ ਸ਼ਾਮਿਲ ਹੋਏ ਸੀ, ਜਦੋਂ ਉਹ ਸੂਬੇਦਾਰ ਦੀਆਂ ਫੌਜਾਂ ਦਾ ਅਪਰ ਹੈਂਡ ਵੇਖਿਆ ਤੇ ਉਹ ਭੱਜ ਪਏ, ਭਾਜੜਾਂ ਪੈ ਰਹੀਆਂ ਸੀ। ਫਿਰ ਬੰਦਾ ਸਿੰਘ ਬਹਾਦਰ ਇੱਕ ਟਿੱਲੇ ਤੇ ਬੈਠਾ ਹੋਇਆ ਇਸ ਲੜਾਈ ਨੂੰ ਵਾਚ ਰਿਹਾ ਸੀ। ਉੱਥੇ ਫਿਰ ਸਿੰਘਾਂ ਨੇ ਜਾ ਕੇ ਬੇਨਤੀ ਕੀਤੀ ਵੀ ਬਾਬਾ ਜੀ ਆ ਐਂ ਗੱਲ ਹੋ ਰਹੀ ਆ, ਤੇ ਉਹਨਾਂ ਨੂੰ ਆਪਣਾ ਉਹਨਾਂ ਨੇ ਫਿਰ ਜਿਹੜੇ 5 ਤੀਰ ਬਖਸ਼ਿਸ਼ ਕੀਤੇ ਸੀ ਮਹਾਰਾਜ ਨੇ, ਉਹਨਾਂ ਚੋਂ ਇੱਕ ਤੀਰ ਚਲਾਇਆ
ਅੱਛਾ
ਤੇ ਪਾਸਾ ਪਲਟ ਗਿਆ ਤੇ ਪੂਰੀ ਉੱਥੇ ਸਿੰਘਾਂ ਦੀ ਜਿਹੜੀ ਜਿੱਤ ਹੋਈ। ਵਜੀਦ ਖਾਨ ਤੇ ਦੀਵਾਨ ਜਿਹੜਾ ਸੀ ਸੁੱਚਾਨੰਦ, ਇਹਨਾਂ ਨੂੰ ਇਬਰਤਨਾਕ ਸਜ਼ਾ ਦਿੱਤੀ। ਫਿਰ ਇੱਕ ਸਿੱਖ ਬੀਬੀ ਜਿਹੜੀ ਵਜੀਦ ਖਾਨ ਨੇ ਫੜ ਕੇ ਲਿਆਂਦੀ ਸੀ, ਅਨੂਪ ਕੌਰ ਸੀ ਉਹਦਾ ਨਾਂ, ਗੁਰੂ ਸਾਹਿਬਾਨ ਦੇ ਬੱਚਿਆਂ ਦੇ ਖਿਡਾਵੀ ਸੀਗੀ, ਤੇ ਉਹਨੂੰ ਉਹਨੇ ਮੁਸਲਮਾਨੀ ਬਣ ਕਰਕੇ ਤੇ ਬੇਗਮ ਬਣਾਉਣ ਦਾ ਯਤਨ ਕੀਤਾ, ਪਰ ਉਹਨੇ ਆਪਣਾ ਆਪਣਾ ਛੋਟੀ ਕਿਰਪਾਨ ਦੇ ਨਾਲ ਆਪਣਾ ਪੇਟ ਪਾੜ ਕੇ ਤੇ ਉਹ ਸ਼ਹੀਦ ਹੋ ਗਈ। ਉਹਨੂੰ ਇਹਨੇ ਕਬਰ ਦੇ ਵਿੱਚ ਦੱਬਿਆ ਸੀ। ਉਸ ਬੀਬੀ ਦੀ ਕਬਰ ਲੱਭਣ ਵਾਸਤੇ ਬੰਦਾ ਸਿੰਘ ਬਹਾਦਰ ਨੇ ਕਬਰਾਂ ਪਟਾਈਆਂ ਸੀ, ਤੇ ਤਾਂ ਕਿ ਉਹਦਾ ਬਾਡੀ ਲੱਭੇ ਤੇ ਉਹਦਾ ਅਸੀਂ ਗੁਰਮਤ ਅਨੁਸਾਰ ਸੰਸਕਾਰ ਕਰ ਸਕੀਏ। ਤੇ ਉਹਦੇ ਤੋਂ ਕਈਆਂ ਨੇ ਲਿਖਤਾ ਜੀ ਉਹਨੇ ਤੇ ਬਦਲਾ ਲੈਣ ਲਈ ਕਬਰਾਂ ਵੀ ਪੁੱਟ ਪੁੱਟ ਕੇ ਪਿੰਜਰ ਸਾੜੇ। ਤੇ ਉਹ ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ ਨੇ ਕਿ ਉਹਨਾਂ ਨੂੰ ਫਿਰ ਸਜ਼ਾ ਜਿਹੜੀ ਸੀ ਇਬਰਤਨਾਕ ਸਜ਼ਾ ਦਿੱਤੀ, ਤੇ ਲੁੱਟਮਾਰ ਸਿੱਖ ਵੀ ਕਰਦੇ ਸੀ, ਦੂਜੇ ਵੀ ਲੁਟੇਰੇ ਸੀ। 3 ਦਿਨ ਤਾਂ ਕਹਿੰਦੇ ਨੇ ਲੁੱਟ ਹੁੰਦੀ ਰਹੀ, ਤੇ ਸਿੱਖਾਂ ਨੂੰ ਗੁੱਸਾ ਸੀ ਵੀ ਅਸੀਂ ਮਹਾਰਾਜ ਦਾ ਵਾਕ ਆ, ਅਸੀਂ ਜਿਹੜੀ ਆ ਇੱਟ ਨਾਲ ਇੱਟ ਖੜਕਾਉਣੀ ਆ, ਸਰਹੰਦ ਨੂੰ ਤਬਾਹ ਕਰਨਾ ਆ। ਪਰ ਬੰਦਾ ਬਹਾਦਰ ਨੇ ਇਹ ਵੀ ਹੁਣ ਜਿਹੜਾ ਰਾਜ ਖਤਮ ਕੀਤਾ ਆ ਉਹਦੀ ਥਾਂ ਲੈਣ ਲਈ ਕੋਈ ਰਾਜ ਪ੍ਰਬੰਧ ਹੋਰ ਹੋਣਾ ਚਾਹੀਦਾ, ਤੇ ਉਹਦੀ ਸਜ਼ਾ ਉਹਦੇ ਵਾਸਤੇ ਰਾਜਧਾਨੀ ਵੀ ਚਾਹੀਦੀ ਆ, ਤੇ ਬਣੀ ਹੋਈ ਐਡੀ ਰਾਜਧਾਨੀ ਇਹਨੂੰ ਤਬਾਹ ਨਾ ਕੀਤਾ ਜਾਵੇ।
ਤਾਂ ਜੀ ਇੱਕ ਮਿੰਟ ਮੈਂ ਥੋੜ੍ਹਾ ਜਿਹਾ ਹੋਰ ਵਾਧਾ ਕਰ ਦਵਾਂ। ਸਰਹੰਦ ਦਾ ਮਤਲਬ ਹੁੰਦਾ ਕਿ ਹਿੰਦ ਦਾ ਸਰ, ਟੋਪ ਦਾ
ਸਰ,
ਹਾਂ ਮਤਲਬ ਉਹ ਇੱਕ ਟੋਪ ਦਾ ਰੂਲਿੰਗ ਸੀਗਾ, ਦਿੱਲੀ ਤਾਂ ਰਾਜਧਾਨੀ ਸੀਗੀ, ਪਰ ਜਿਹੜੇ ਅਸਲ ਦੇ ਵਿੱਚ ਹਿੰਦ ਦਾ ਸਰ ਮੰਨਿਆ ਜਾਂਦਾ ਸੀ ਜਾਂ ਕਹਿ ਲਓ ਕਿ ਟੋਪ ਦਾ ਮੰਨਿਆ ਜਾਂਦਾ ਵਧੀਆ, ਉਹ ਸਰਹੰਦ ਮੰਨਿਆ ਜਾਂਦਾ ਸੀ। ਸੋ ਇੱਕ ਤਰ੍ਹਾਂ ਨਾਲ ਬਣਦਾ ਵੀ ਸੀਗਾ, ਰੋਹ ਬਣਦਾ ਵੀ ਸੀ ਸਿੱਖਾਂ ਦਾ ਕਿ ਸਾਹਿਬਜ਼ਾਦਿਆਂ ਨੂੰ ਉੱਥੇ ਸ਼ਹੀਦ ਕੀਤਾ ਗਿਆ, ਅਤੇ ਦੂਜੇ ਪਾਸੇ ਬਾਬਾ ਬੰਦਾ ਬਹਾਦਰ ਦੀ ਇੱਕ ਦੂਰ ਅੰਦੇਸ਼ੀ ਵੀ ਸੀ ਕਿ ਇੱਕ ਜੇ ਆਪਾਂ ਇੱਥੇ ਢਾਣ ਦੀ ਬਜਾਏ ਤੇ ਕਬਜ਼ਾ ਕਰ ਲਈਏ ਤੇ ਉਹਨਾਂ ਦੇ ਸਰ ਤੇ ਤਾਂ ਆਪਾਂ ਬਹਿ ਗਏ ਨਾ ਆ ਕੇ।
ਹਾਂ, ਤੇ ਉਹ ਇਹ ਸੀ ਮਤਲਬ ਕਾਬਲ ਤੋਂ ਲੈ ਕੇ ਦਿੱਲੀ ਤੱਕ ਰਾਜਸੀ ਤਾਕਤ ਦਾ ਇਕੱਠ ਸਭ ਤੋਂ ਵੱਧ ਜਿਹੜਾ ਸੀਗਾ ਉਹ ਸਰਹੰਦ ਤੇ ਸੀਗਾ, ਤੇ ਉਹ ਪਰ ਸਿੱਖਾਂ ਨੂੰ ਇਹ ਬੜਾ ਬੜਾ ਪਰ ਹੁਣ ਜਥੇਦਾਰ ਦਾ ਹੁਕਮ ਆ ਗਿਆ ਵਾ, ਉਹ ਇਤਿਹਾਸ 'ਚ ਲਿਖਿਆ ਵੀ ਹੱਥਾਂ ਨੂੰ ਦੰਦੀਆਂ ਵੱਢਣ ਸਿੱਖ, ਪਰ ਹੁਕਮ ਮੰਨ ਲਿਆ ਤੇ ਉਹ ਜਿਹੜੀ ਸੀ ਤਬਾਹ ਨਹੀਂ ਕੀਤੀ, ਬੰਦਾ ਬਹਾਦਰ ਤਬਾਹ ਨਹੀਂ ਕੀਤੀ। ਇੱਥੇ ਬਾਜ ਸਿੰਘ ਨੂੰ ਗਵਰਨਰ ਥਾਪਿਆ, ਤੇ ਉਹ ਜਿਹੜੇ ਜਿਹੜੇ ਮੁਖੀ ਆਲੀ ਸਿੰਘ, ਮਾਲੀ ਸਿੰਘ, ਦੋ ਸਿੱਖ ਨਵਾਬ ਦੇ ਕੋਲ ਨੌਕਰ ਸਨ
ਜੀ,
ਤੇ ਉਹਨੇ ਕਿਤੇ ਇਸ ਤਰ੍ਹਾਂ ਬੰਦੇ ਬਹਾਦਰ ਦੀ ਖਬਰ ਸੁਣੀ, ਕਹਿੰਦੇ ਇਹਨਾਂ ਦਾ ਗੁਰੂ ਲੜਦਾ ਲੜਦਾ ਦੱਖਣ ਨੂੰ ਭੱਜ ਗਿਆ, ਹੁਣ ਇਹ ਆਇਆ ਤੇ ਵੇਖਦੇ ਹਾਂ ਇਹਦੇ ਨਾਲ ਕੀ, ਤੇ ਕੋਈ ਬਚਨ ਉਹਨੇ ਮਾੜੇ ਬੋਲੇ ਤੇ ਇਹਨਾਂ ਨੇ ਗੁੱਸਾ ਕੀਤਾ ਸਿੱਖਾਂ ਨੇ, ਉਹਨੇ ਫੜ ਕੇ ਕੈਦ ਚ ਪਾ ਤੇ ਉਹ ਰਾਤ ਨੂੰ ਜੇਲ੍ਹ ਚੋਂ ਭੱਜ ਕੇ ਬੰਦਾ ਸਿੰਘ ਬਹਾਦਰ ਨੂੰ ਜਾ ਮਿਲੇ।
ਅੱਛਾ,
ਅੱਛਾ, ਤੇ ਉਹ ਫਿਰ ਕਿਉਂਕਿ ਇਹ ਬੰਦਾ ਸਿੰਘ ਬਹਾਦਰ ਜਿਹੜਾ ਰਾਜ ਉਹਨੇ ਭਾਵੇਂ ਕਿ ਇਟ ਵਾਜ ਟੂ ਗੁੱਡ ਟੂ ਲਾਸਟ ਲੌਂਗਰ, ਕਿਉਂਕਿ ਆਪਣੇ ਸਮੇਂ ਲੋਕਾਂ ਦੀ ਸੋਚ ਤੋਂ ਕਿਤੇ ਬਾਹਰੀ ਗੱਲ ਉਹਨੇ ਕੀਤੀ ਵੀ ਜ਼ਮੀਨ ਉਹਦੀ ਜਿਹੜਾ ਵਾਹੁੰਦਾ ਆ, ਮਕਾਨ ਉਹਦੀ ਜਿਹੜਾ ਰਹਿੰਦਾ ਆ, ਦੁਕਾਨ ਉਹਦੀ ਜਿਹੜਾ ਚਲਾਉਂਦਾ ਆ, ਇਹ ਅਸਲੀ ਸਮਾਜਵਾਦ, ਅਸਲੀ ਸੋਸ਼ਲਿਜ਼ਮ ਸਭ ਤੋਂ ਪਹਿਲਾਂ ਦੁਨੀਆ ਦੇ ਤਖਤੇ 'ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਕਾਇਮ ਕੀਤਾ ਸੀ, ਜਿਹੜਾ ਸਮਝ ਲਓ ਕਿ 5-6 ਸਾਲ ਦੇ ਵਿੱਚ ਹੀ ਮੁੜ ਕੇ, ਕਿਉਂਕਿ ਸਮੇਂ ਦੀ ਸਰਕਾਰ ਹਿੰਦੁਸਤਾਨ ਦਾ ਬਾਦਸ਼ਾਹ ਆਪ ਫੌਜਾਂ ਲੈ ਕੇ ਪੰਜਾਬ ਦੇ ਵਿੱਚ ਬੰਦਾ ਸਿੰਘ ਨੂੰ ਮਾਰਨ ਵਾਸਤੇ ਚੜ੍ਹਿਆ, ਪਰ ਉਹ ਮਾਰਦਾ ਮਾਰਦਾ ਆਪ ਪਾਗਲ ਹੋ ਕੇ ਮਰ ਗਿਆ ਬਹਾਦਰ ਸ਼ਾਹ। ਉਸ ਤੋਂ ਬਾਅਦ ਫਰਖੁਸੀਅਰ ਵੇਲੇ ਫਿਰ ਚਲੋ ਉਹਦੀ ਫੜੀ ਗਈ ਅਖੀਰ, ਕਿਉਂ ਆਹ ਜਿਹੜੀ ਪ੍ਰਸਿੱਧ ਫੋਟੋ ਹੈ ਬਾਬਾ ਜੀ ਦੀ ਤੁਸੀਂ ਦਿਖਾਈ, ਇਹ ਉਹਨਾਂ ਨੇ ਕਿ ਲੋਹਗੜ੍ਹ ਕਿਲ੍ਹਾ ਜਿਹੜਾ ਸੀ ਜਿਹਦਾ ਨਾਮ ਮੁਖਲਸ ਖਾਨ ਸੀਗਾ, ਕਿ ਮੁਖਲਸ ਗੜ੍ਹ ਕਿਲ੍ਹਾ ਸੀ, ਤੇ ਇਹਨੂੰ ਕਬਜ਼ਾ ਕਰਕੇ ਬਾਬਾ ਜੀ ਨੇ ਇਹਨੂੰ ਹੋਰ ਮਜ਼ਬੂਤ ਕਰਕੇ ਤੇ ਆਪਣੀ ਰਾਜਧਾਨੀ ਥਾਪਿਆ ਸੀ ਜਿੱਥੋਂ ਦੀ ਇਹ ਫੋਟੋ ਬਾਬਾ ਜੀ ਦੀ
ਲੋਹਗੜ੍ਹ ਦੀ। ਸੋ ਇੱਦਾਂ ਕਹਿ ਲਓ ਕਿ
ਲੋਹਗੜ੍ਹ,
ਹਾਂ ਇੱਦਾਂ ਕਹਿ ਲਓ ਵੀ ਜਿਹੜਾ ਲੋਹਗੜ੍ਹ ਦੀ ਲੋਕੇਸ਼ਨ ਵੀ ਦੱਸ ਦਿਓ ਕਿੱਥੇ ਆ ਸਾਡੇ ਸਰੋਤਿਆਂ ਨੂੰ ਬਹੁਤਾ ਪਤਾ।
ਉਹ ਇੱਧਰ ਹਰਿਆਣੇ 'ਚ ਚਲੀ ਗਈ ਹੁਣ, ਯਮੁਨਾ
ਹਾਂਜੀ
ਨਗਰ ਜਗਾਧਰੀ ਜਗੂਧਰੀ ਵਾਲੇ ਇਸ ਪਾਸੇ ਆ ਕਿਤੇ ਦੱਸ
ਹਾਂ,
ਦੇਣਾ ਜੀ।
ਚੰਡੀਗੜ੍ਹ ਤੋਂ ਦੂਜੇ ਪਾਸੇ ਨੂੰ ਹੈ, ਮਤਲਬ ਹਰਿਆਣੇ ਵੱਲ ਨੂੰ।
ਚੰਡੀਗੜ੍ਹ ਦੂਜੇ,
ਹਾਂ ਮੈਂ
ਹਰਿਆਣੇ ਵੱਲ
ਮੈਂ ਗਿਆ ਤਾਂ ਨਹੀਂ, ਪਰ ਇੱਥੋਂ ਕੋਲੋਂ ਪਾਸਿਓਂ ਲੰਘੇ ਸੀ ਅਸੀਂ ਹਰਿਦੁਆਰ ਨੂੰ ਜਾ ਰਹੇ ਸੀਗੇ, ਤਾਂ ਉਹਦੇ ਵਿੱਚ ਰਾਜ ਹੈ। ਪਰ ਇੱਦਾਂ ਕਹਿ ਲਓ ਵੀ ਇਹ ਸਿੱਖ ਰਾਜ ਦੀ ਪਹਿਲੀ ਰਾਜਧਾਨੀ ਲੋਹਗੜ੍ਹ ਸੀ ਇੱਧਰ, ਹੈ ਨਾ।
ਲੋਹਗੜ੍ਹ ਸੀ, ਹਾਂਜੀ। ਤੇ ਅਸਲ 'ਚ ਇਹਨਾਂ ਆਦਰਸ਼ਕ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਵੀ ਨਹੀਂ ਹੋਇਆ, ਉਦੋਂ ਵੀ ਜਗੀਰਦਾਰੀ ਦਾ ਰਿਵਾਜ ਸੀਗਾ ਵੀ ਆਪਣੇ ਜਰਨੈਲਿਆਂ ਨੂੰ, ਖਾਸ ਖਾਸ ਬੰਦਿਆਂ ਨੂੰ ਜਗੀਰਾਂ ਦੇਣੀਆਂ। ਤੇ ਚਲੋ ਐਨੀ ਹਾਊ, ਅਖੀਰੀ ਫਿਰ ਇਹ ਸਰਕਾਰ ਜਿਹੜੀ ਸੀ ਉਹ ਫੁੱਟ ਪਾਉਣ ਵਿੱਚ ਕਾਮਯਾਬ ਹੋ ਗਈ। ਬਾ ਜਿਹੜੇ ਪੂਰੇ ਸ਼ਰਧਾਲੂ ਸੀਗੇ ਬਾਬਾ ਜੀ ਦੇ, ਉਹਨਾਂ ਦੀਆਂ ਕਰਾਮਾਤਾਂ ਤੋਂ ਪ੍ਰਭਾਵਿਤ ਸੀ, ਉਹ ਤਾਂ ਉਹਨਾਂ ਦੇ ਸ਼ਰਧਾਲੂ ਰਹੇ, ਉਹਨਾਂ ਨੂੰ ਬੰਦਈ ਖਾਲਸਾ ਆਖਿਆ ਜਾਣ ਲੱਗ ਪਿਆ। ਜਿਹੜੇ ਇਸ ਗੱਲ ਨੂੰ ਨਹੀਂ ਸੀ ਪਸੰਦ ਕਰਦੇ ਉਹਦਾ ਨਾਂ ਤੱਤ ਖਾਲਸਾ ਹੋ ਗਿਆ। ਤੇ ਲੜਦੇ ਭਿੜਦੇ ਅਖੀਰ ਉਸ ਮਤਭੇਦ ਨੂੰ ਦੂਰ ਕਰਨ ਲਈ ਵੀ ਬਾਬਾ ਜੀ ਨੇ ਯਤਨ ਕੀਤੇ, ਪਰ ਹੋ ਨਹੀਂ ਸਕੇ। ਹੁਣ ਅਕਾਲ ਤਖ਼ਤ 'ਤੇ ਬੈਠੇ ਹੋਏ ਕਾਹਨ ਸਿੰਘ, ਵਿਨੋਦ ਸਿੰਘ, ਮੀਰੀ ਸਿੰਘ ਉਹਨਾਂ ਦਾ ਪੋਤਰਾ ਸੀ, ਅਤੇ ਇਹ ਤੱਤ ਖਾਲਸੇ ਦੇ ਆਗੂ ਸੀਗੇ, ਅਤੇ ਆਪਣਾ ਦੂਜੇ ਜਿਹੜੇ ਸੀ ਬੰਦਈ ਖਾਲਸਾ ਉਹਦਾ ਬਾਬਾ ਪਹਿਲਾਂ ਬਾਬਾ ਬੰਦਾ ਸਿੰਘ ਆਗੂ ਸੀ, ਫਿਰ ਖੇਮ ਕਰਨ ਦਾ ਰਹਿਣ ਵਾਲਾ ਇੱਕ ਉਹਦਾ ਮਹੰਤ ਸਿੰਘ ਨਾਂ ਦੱਸਿਆ ਆ, ਅਤੇ ਉਹ ਆਗੂ ਸੀ। ਇਹਨਾਂ ਦੀ ਲੜਾਈ ਵੀ ਹੁੰਦੀ ਰਹੀ। ਅਖੀਰ ਆਪਾਂ ਗੱਲ ਬਾਬਾ ਜੀ ਦੀ ਸੰਖੇਪਤਾ ਨਾਲ ਸ਼ਹੀਦੀ ਦੀ ਕਰਨੀ ਆ ਵੀ ਗੁਰਦਾਸ ਨੰਗਲ ਦੀ ਦੁਨੀ ਚੰਦ ਵਿਅਕਤੀ ਦੇ ਦੀ ਮਲਕੀਤ ਵਾਲੀ ਇੱਕ ਹਵੇਲੀ ਜਿਹਨੂੰ ਗੜੀ ਕਿਹਾ ਜਾਂਦਾ ਹੈ, ਉਹਦੇ ਵਿੱਚ ਬਾਬਾ ਜੀ ਘਿਰ ਗਏ। ਅਤੇ ਉਹਦੇ ਵਿੱਚ ਹੈਰਾਨੀ ਇਸ ਗੱਲ ਦੀ ਹੈ ਵੀ ਬਾਬਾ ਜੀ ਦੇ ਨਾਲ ਜਿਹੜਾ ਸੀ ਵਿਨੋਦ ਸਿੰਘ ਉਹ ਵੀ ਜੇਲ੍ਹ ਦੇ ਵਿੱਚ ਸੀ, ਮਤਲਬ ਗੜੀ ਦੇ ਵਿੱਚ ਸੀ ਬਾਬਾ ਜੀ ਦੇ ਨਾਲ। ਤੇ ਉੱਥੇ ਇਹਨਾਂ ਦੇ ਮਤਭੇਦ ਹੋ ਗਏ। ਬਾਬਾ ਜੀ ਕਹਿੰਦੇ ਸੀ ਆਪਾਂ ਰੁਕੀਏ, ਤੇ ਉਹ ਕਹਿੰਦੇ ਵੀ ਆਪਾਂ ਮਰਦੇ ਮਾਰਦੇ ਨਿਕਲ ਜਾਈਏ, ਵੀ ਇੱਥੇ ਕਿੰਨਾ ਕੁ ਚਿਰ ਅਸੀਂ ਬਾਹਰ ਇੰਨੀ ਉਹਨਾਂ ਦੀ ਫੌਜ ਆ। ਤੇ ਉਹ ਫਿਰ ਮਤਭੇਦ ਤੋਂ ਫਿਰ ਜਿਹੜਾ ਵੀ ਜਿਹੜਾ ਜਾਣਾ ਚਾਹੁੰਦਾ ਚਲਿਆ ਜਾਵੇ, ਤੇ ਉਹ ਬਾਬਾ ਜੀ ਫਿਰ ਮਰਦੇ ਮਾਰਦੇ ਵਿੱਚੋਂ ਨਿਕਲ ਗਏ। 8 ਮਹੀਨੇ ਘੇਰਾ ਪਿਆ ਰਿਹਾ, ਨਾ ਅੰਦਰ ਕੁਝ ਖਾਣ ਨੂੰ ਬਚਿਆ, ਸਿੱਖ ਵੀ ਅਦਮ ਹੋਏ ਹੋ ਗਏ। ਤੇ ਦਰਵਾਜ਼ੇ ਭੰਨ ਕੇ ਜਿਹੜੇ ਸੀਗੇ ਆਪਣਾ ਫੌਜ ਅੰਦਰ ਦਾਖਲ ਹੋ ਗਈ। ਜਿਉਂਦੇ ਸਿੱਖਾਂ ਨੂੰ ਬੜਾ ਸਿਰਫ 250-250 ਸਿੱਖ ਸੀਗਾ ਜਿਹੜਾ ਅੰਦਰੋਂ ਅਦਮ ਹੋਇਆ ਜਿਹਾ, ਉਹਨਾਂ ਨੇ ਆਣ ਕੇ ਫੜਿਆ ਅਤੇ ਇਹਨਾਂ ਦਾ ਜਲੂਸ ਕੱਢ ਕੇ ਲਾਹੌਰ ਲੈ ਗਏ। ਲਾਹੌਰ ਤੋਂ ਫਿਰ ਜਲੂਸ ਦੇ ਵਿੱਚ ਲੋਕਾਂ 'ਤੇ ਪ੍ਰਭਾਵ ਪਾਉਣ ਲਈ ਦਿੱਲੀ ਤੱਕ ਇਹਨਾਂ ਨੇ ਜਾਣਾ ਸੀਗਾ, ਅਤੇ ਉਹ ਫਿਰ ਰਾਹ ਦੇ ਵਿੱਚ ਪਈਆਂ 250-250 ਸਰਕਾਰ ਨੂੰ, ਬਾਦਸ਼ਾਹ ਨੂੰ ਕਹੂਗਾ ਵੀ ਇੰਨੇ ਚਿਰ 8 ਮਹੀਨੇ ਤੁਸੀਂ ਇਹਦੇ 'ਤੇ ਲੜਦੇ ਰਹੇ। ਅਤੇ ਉਹ ਫਿਰ ਜਿਹੜੇ ਜਿਹੜੇ ਕਿਤੇ ਸਿੱਖ ਇੱਧਰ ਉੱਧਰ ਉਹਨਾਂ ਨੂੰ ਲੱਭੇ, ਅਤੇ ਹਾਂ ਉਹਨਾਂ ਨੂੰ 3,000 ਸਿੱਖਾਂ ਦਾ ਸਿਰ ਜਿਹੜਾ ਸੀ ਵੱਢ ਕੇ ਜਲੂਸ ਦੇ ਅੱਗੇ ਚੱਲਿਆ। ਉਹਦੇ ਅੱਗੇ ਅੱਗੇ ਜਲੂਸ ਦੇ ਆਪਣਾ ਮਰਾਸੀ ਢੋਲ ਵਜਾਉਂਦਾ ਜਾਂਦਾ ਸੀ, ਅਤੇ 3,000 ਸਿੱਖਾਂ ਦੇ ਸਿਰ ਅਤੇ ਬਾਕੀ 700-800 ਦੇ ਕਰੀਬ ਜਿਹੜੇ ਸੀ ਜਿਉਂਦੇ ਕੈਦੀ ਸਿੱਖ ਬਾਬੇ ਬੰਦੇ ਬਹਾਦਰ ਨੂੰ ਲੋਹੇ ਦੇ ਪਿੰਜਰੇ ਦੇ ਵਿੱਚ ਕੈਦ ਕਰਕੇ ਹਾਥੀ ਦੇ ਉੱਤੇ ਬੰਨ੍ਹ ਕੇ ਗਏ ਸੀਗੇ। ਲੋਕਾਂ ਨੂੰ ਇਹ ਸੀ, ਉਹਨੇ ਕਰਾ ਅਧਿਆਤਮਿਕ ਕਰਾਮਾਤਾਂ ਦਾ ਵੀ ਡਰ ਸੀ ਵੀ ਬਾਬਾ ਪਿੰਜਰੇ ਦੇ ਸਣੇ ਉੱਡ ਜਾਂਦਾ, ਅਤੇ ਨਾਲ ਇੱਕ ਤਲਵਾਰ ਨੰਗੀ ਦੇ ਕੇ ਸਿਪਾਹੀ ਖੜਾ ਕੀਤਾ ਵੀ ਜਦੋਂ ਬਾਬਾ ਉੱਡਣ ਲੱਗੇ ਤੂੰ ਉਦੋਂ ਇਹਨੂੰ ਮਾਰ ਦੇਣਾ। ਅਤੇ ਦਿੱਲੀ ਦੇ ਵਿੱਚ ਫਿਰ ਹਰ ਰੋਜ਼, ਕਿਉਂਕਿ ਇੱਕ ਵਿਚਾਰ ਕਰਨ ਵਾਲੀ ਆ ਵੀ 19ਵੀਂ ਸਦੀ ਦੇ ਅਖੀਰਲੇ ਸਾਲਾਂ ਵਿੱਚ 1984 'ਚ ਕਿਹਨੇ ਸਿੱਖਾਂ ਨੂੰ ਨਵੰਬਰ ਦੇ ਕਤਲਾਮ ਦੇ ਵਿੱਚ ਚੁਆਇਸ ਨਹੀਂ ਦਿੱਤੀ ਵੀ ਜੇ ਤੁਸੀਂ ਹਿੰਦੂ ਬਣ ਜਾਓ ਤਾਂ ਤੁਹਾਡੀ ਜਾਨ ਬਖਸ਼ੀ ਹੋ ਜਾਏਗੀ। ਸਾਰਾ ਇਤਿਹਾਸ ਸਿੱਖਾਂ ਦਾ ਪੜ੍ਹ ਕੇ ਵੇਖੋ, ਮੁਸਲਮਾਨਾਂ ਦੇ ਰਾਜ ਦੇ ਵਿੱਚ ਕਿੰਨਾ ਵੀ ਗੁਨਾਹਗਾਰ ਸਿੱਖ ਹੈਗਾ, ਹਕੂਮਤ ਦਾ ਬਾਗੀ ਹੈ, ਉਹਨੂੰ ਇਹ ਰਾਹ ਸੀ ਚੋਣ ਕਰਨ ਦਾ ਵੀ ਜੇ ਤੂੰ ਇਸਲਾਮ ਧਾਰਨ ਕਰ ਲਵੇਂ ਤਾਂ ਫਿਰ ਤੇਰਾ ਸਾਰਾ ਕੁਝ ਮੁਆਫ਼। ਪਰ ਇਹ 740 ਸਿੰਘ ਸੀ ਜਿਹਨਾਂ ਨੂੰ 100-100 ਦੇ ਨਾਲ ਕੀਤਾ ਗਿਆ, ਔਰ ਅਖੀਰਲੀ ਉਹਨਾਂ ਦੇ ਸਾਹਮਣੇ ਰੱਖੀ ਗਈ ਵੀ ਇਸਲਾਮ ਕਬੂਲ ਕਿ ਨਹੀਂ, ਅਤੇ ਉਹਨਾਂ ਨੇ ਨਹੀਂ ਕਬੂਲ ਕੀਤੀ ਅਤੇ ਉਹਨਾਂ ਨੂੰ 100-100 ਨੂੰ ਕਤਲ ਕੀਤਾ ਜਾਂਦਾ ਰਿਹਾ ਸੱਤਾਂ ਅੱਠਾਂ ਦਿਨਾਂ ਦੇ ਵਿੱਚ। ਔਰ ਖਾਫੀ ਖਾਂ ਮੁਸਲਮਾਨ ਨੇ ਇੱਕ ਨੇ ਲਿਖਿਆ ਆ ਕਿ ਇਹਨਾਂ ਕਤਲ ਹੋਣ ਵਾਲਿਆਂ ਦੇ ਵਿੱਚ ਇੱਕ ਉਹ ਨੌਜਵਾਨ ਵੀ ਸੀ ਅਤੇ ਜਿਹਦਾ ਕਿਸੇ ਹੁਣੇ ਹੁਣੇ ਉਹਦਾ ਵਿਆਹ ਹੋਇਆ ਸੀ ਅਤੇ ਉਹਨਾਂ ਨੂੰ ਇਹ ਫੌਜ ਜਿਹੜੀ ਸੀ ਮੁਸਲਮਾਨਾਂ ਦੀ ਸਮੇਂ ਦੀ ਉਹ ਫੜ ਕੇ ਉਹਨੂੰ ਵੀ ਲੈ ਆਈ ਅਤੇ ਉਹਦੀ ਮਾਂ ਜਿਹੜੀ ਸੀ ਇਕੱਲਾ ਇਕੱਲਾ ਪੁੱਤ ਸੀ ਪਿਓ ਵੀ ਨਹੀਂ ਸੀ ਮਾਂ ਉਸ ਵਿਆਹੀ ਹੋਈ ਵਹੁਟੀ ਨੂੰ ਲੈ ਕੇ ਇੱਕ ਦੀਵਾਨ ਹਿੰਦੂ ਰਤਨ ਚੰਦ ਕੋਲ ਪਹੁੰਚੀ ਹਾਲ ਪਾਰਿਆ ਕੀਤੀ ਵੀ ਮੇਰਾ ਤਾਂ ਪੁੱਤ ਸਿੱਖ ਨਹੀਂ ਉਹ ਤਾਂ ਸਿੱਖਾਂ ਦਾ ਕੈਦੀ ਸੀਗਾ ਉਹਦੇ ਰਾਹੀਂ ਬਾਦਸ਼ਾਹ ਤੇ ਹੁਕਮ ਨਾ ਲੈਣ ਲਈ ਉਹ ਕਾਮਯਾਬ ਹੋ ਗਈ ਮਾਤਾ ਇਹ ਮੁਸਲਮਾਨ ਲਿਖਾਰੀ ਲਿਖਦਾ ਹੈ ਖਾਫੀ ਖਾਂ ਤੇ ਉਹ ਉੱਥੇ ਹੁਕਮ ਭੇਜਤਾ ਬਾਦਸ਼ਾਹ ਨੇ ਵੀ ਇਹਦਾ ਪੁੱਤ ਜਿਹੜਾ ਹੈ ਸਿੱਖ ਨਹੀਂ ਹੈਗਾ ਇਹਨੂੰ ਰਿਹਾ ਕੀਤਾ ਜਾਂਦਾ ਤੇ ਉਹ ਜਲਾਦ ਉਦੋਂ ਉਹਦੀ ਵਾਰੀ ਆਉਣ ਵਾਲੀ ਸੀ ਤੇ ਉਹ ਜਲਾਲ ਨੇ ਪੁੱਛਿਆ ਵੀ ਤੇਰੀ ਮਾਂ ਨੇ ਕਿਹਾ ਤੂੰ ਸਿੱਖ ਨਹੀਂ ਇਹ ਲਈ ਤੈਨੂੰ ਕਿਤੇ ਕਹਿੰਦਾ ਮੈਂ ਮੈਨੂੰ ਨਹੀਂ ਪਤਾ ਇਹ ਕਿਹਦੀ ਮਾਂ ਆ ਮੇਰੀ ਕੋਈ ਇਹ ਮਾਂ ਨਹੀਂ ਮੈਨੂੰ ਨਹੀਂ ਪਤਾ ਇਹ ਕੁੜੀ ਨੂੰ ਕਿੱਥੋਂ ਲੈ ਕੇ ਆਈ ਆ ਮੈਂ ਤੇ ਗੁਰੂ ਗੋਬਿੰਦ ਸਿੰਘ ਦਾ ਸਿੰਘ ਆ ਤੇ ਦੇਰ ਨਾ ਕਰ ਮੈਨੂੰ ਭਰਾਵਾਂ ਦੇ ਨਾਲ ਤੋਰ ਤੇ ਯਾਨੀ ਇੰਨੀ ਜਜ਼ਬਾਤ ਸੀਗੇ ਧਰਮ ਦੇ ਪ੍ਰਤੀ ਉਹ ਜਿਹੜੇ ਸ਼ਹੀਦ ਹੋਏ ਨੇ ਤੇ ਫਿਰ ਬਾਬੇ ਨੂੰ ਤੇ ਬਾਬੇ ਦੇ ਨਾਲ 15-20 ਮੁਖੀ ਮੁਖੀ ਸਿੱਖ ਜਿਹੜੇ ਸਨ ਜਿਹਨਾਂ ਦੇ ਵਿੱਚ ਬਾਜ ਸਿੰਘ ਵੀ ਸੀਗਾ ਤੇ ਹੋਰ ਵੀ ਸੀਗੇ ਇਹਨਾਂ ਨੂੰ ਵੱਖਰਾ ਰੱਖ ਲਿਆ ਕੈਦ ਦੇ ਵਿੱਚ ਉਹ ਉਸ ਵੇਲੇ ਦੇ ਅੰਗਰੇਜ਼ ਜਿਹੜਾ ਸਫੀਰ ਸੀ ਉਹਨੇ ਵੀ ਕਲਕੱਤੇ ਆਪਣੇ ਹੈੱਡ ਨੂੰ ਚਿੱਠੀ ਲਿਖੀ ਸੀ ਵੀ ਉਹ ਅਜੇ ਜਿਉਂਦੇ ਆ ਬਾਬਾ ਬੰਦਾ ਬਹਾਦਰ ਜਿਉਂਦਾ ਆ ਅਤੇ ਉਹਨਾਂ ਨੂੰ ਇਸ ਲਈ ਜਿਉਂਦਾ ਰੱਖਿਆ ਗਿਆ ਆ ਵੀ ਹੋਰ ਕੋਈ ਉਹਨਾਂ ਦਾ ਦੱਬਿਆ ਹੋਇਆ ਖਜ਼ਾਨਾ ਜਿਹੜਾ ਤੁਸੀਂ ਇਹ ਦੇ ਕੇ ਆਪਣਾ ਲਿਆ ਜਾਵੇ ਬਖਸ਼ੀ ਗੁਲਾਬ ਸਿੰਘ ਬਖਸ਼ੀ ਜੋ ਬਖਸ਼ੀ ਹੁੰਦਾ ਸੀ ਤਨਖਾਹਾਂ ਵੰਡਣ ਵਾਲਾ ਅਤੇ ਬਾਬਾ ਬਾਜ ਸਿੰਘ ਅਤੇ ਅਖੀਰ ਫਿਰ ਉਹਨਾਂ ਨੂੰ ਇਹ ਜਿਹੜਾ ਕਤਲਾਮ ਹੋਇਆ ਮਾਰਚ ਵਿੱਚ ਹੋਇਆ ਜੂਨ 1716 ਦੇ ਵਿੱਚ ਅਤੇ ਇਹ ਜਿਹੜਾ ਫਿਰ ਇਹਨਾਂ ਦਾ ਬਾਬਾ ਜੀ ਦਾ ਕਤਲਾਮ ਹੋਇਆ ਆ ਨਾਲ ਸਾਥੀਆਂ ਦਾ ਇਹ ਹੋਇਆ ਵਾ ਜੂਨ ਦੇ ਵਿੱਚ
ਪਹਿਲੇ ਮਾਰਚ
ਹਾਂਜੀ ਅਤੇ ਉਹ ਫਿਰ ਉਹ ਬਾਕੀ ਦੇ ਬਾਬਾ ਇਹ ਵੀ ਇਤਿਹਾਸ ਵਿੱਚ ਆਉਂਦਾ ਆ ਕਿ ਬਾਦਸ਼ਾਹ ਕਹਿੰਦਾ ਵੀ ਮੈਂ ਸੁਣਿਆ ਵਾ ਕਿ ਤੁਹਾਡੇ 'ਚ ਕੋਈ ਬਾਜ ਸਿੰਘ ਬੜਾ ਬਹਾਦਰ ਆ ਅਤੇ ਉਹਦੀ ਮੈਂ ਬਹਾਦਰੀ ਵੇਖਣੀ ਚਾਹੁੰਦਾ ਅਤੇ ਬਾਜ ਸਿੰਘ ਕਹਿੰਦਾ ਵੀ ਮੈਂ ਹੀ ਉਹ ਬਾਜ ਸਿੰਘ ਮੈਂ ਹੀ ਹਾਂ ਅਤੇ ਤੂੰ ਮੇਰੀਆਂ ਕਹਿੰਦਾ ਬੇੜੀਆਂ ਅਤੇ ਹੱਥ ਕੜੀਆਂ ਖੋਲ੍ਹ ਅਤੇ ਹੁਣੇ ਮੈਂ ਤੈਨੂੰ ਵਿਖਾ ਦਿੰਦਾ ਅਤੇ ਆਪਣੀ ਬਹਾਦਰੀ ਅਤੇ ਉਹ ਕਹਿੰਦੇ ਵੀ ਉਹਨੇ ਹੱਥ ਕੜੀਆਂ ਨਹੀਂ ਅਜੇ ਬੇੜੀਆਂ ਹੀ ਖੋਲੀਆਂ ਸੀ ਤੇ ਉਹ ਪਹਿਰੇਦਾਰਾਂ ਨੂੰ ਪੈ ਗਿਆ ਤੇ ਹੱਥ ਘੜੀਆਂ ਦੀ ਮਾਰ ਨਾਲ ਹੀ ਦੋ ਤਿੰਨ ਉਹਨੇ ਜਿਹੜੇ ਪਹਿਰੇਦਾਰ ਸੀ ਉਹਨਾਂ ਨੂੰ ਮਾਰਤਾ ਫਿਰ ਫੜੋ ਫੜੋ ਸਾਰਿਆਂ ਜਣਿਆਂ ਨੇ ਪੈ ਕੇ ਉਹਨੂੰ ਸ਼ਹੀਦ ਕੀਤਾ ਸੋ ਇਹੋ ਜਿਹੇ ਸੂਰਮੇ ਬਾਬਾ ਬੰਦਾ ਸਿੰਘ ਨਾਲ ਫਿਰ ਅਖੀਰ ਚ ਵਾਰੀ ਬਾਬਾ ਬੰਦਾ ਸਿੰਘ ਦੀ ਆਈ ਉਹਦੇ ਉਸ ਦਿਨ ਉਹਦੇ ਪਹਿਲਾਂ ਪੁੱਤਰ ਅਜੈ ਸਿੰਘ ਜਿਹਦੇ ਨਾਂ ਤੇ ਸ਼੍ਰੋਮਣੀ ਕਮੇਟੀ ਨੇ ਨਾ ਅੰਮ੍ਰਿਤਸਰੋਂ ਗੁਰਦਾਸਪੁਰ ਨੂੰ ਜਾਣ ਵਾਲੀ ਸੜਕ ਦੇ ਕਿਨਾਰੇ ਤੇ ਆਪਣਾ ਗੁਰਦਾਸ ਨੰਗਲ ਤੇ ਥਾਂ ਤੇ ਖਾਲਸਾ ਅਜੇ ਬਾਬਾ ਅਜੈ ਸਿੰਘ ਖਾਲਸਾ ਕਾਲਜ ਵੀ ਉਹਦੀ ਯਾਦ ਵਿੱਚ ਬਣਾਇਆ ਉਹਨੂੰ ਕਹਿ ਛੁਰਾ ਦੇ ਕੇ ਕਿਹਾ ਵੀ ਲੈ ਤੂੰ ਇਹਨੂੰ ਮਾਰ ਤੇ ਬਾਬਾ ਜੀ ਨੇ ਅੱਗੋਂ ਕਿਹਾ ਵੀ ਇਹ ਬੱਚੇ ਬੇਗੁਨਾਹ ਨੂੰ ਜੇ ਤੇਰਾ ਵੀ ਬੱਚਾ ਹੁੰਦਾ ਤੇ ਉਹਨੂੰ ਵੀ ਨਹੀਂ ਸੀ ਮੈਂ ਮਾਰਨਾ ਤੇ ਇਹ ਤੇ ਮੇਰਾ ਬੱਚਾ ਮੈਂ ਇਹਨੂੰ ਕਿਵੇਂ ਮਾਰ ਸਕਦਾ ਤੇ ਉਹ ਫਿਰ ਉਹ ਜ਼ਾਲਮ ਨੇ ਜਲਾਦ ਨੇ ਢਿੱਡ ਪਾੜ ਕੇ ਬੱਚੇ ਦਾ ਤੇ ਉਹਦਾ ਜਿਹੜਾ ਕਲੇਜਾ ਕੱਢ ਕੇ ਤੇ ਉਹ ਬਾਬਾ ਜੀ ਦੇ ਮੂੰਹ 'ਚ ਤੁੰਨਿਆ ਪਰ ਬਾਬਾ ਜੀ ਅਡੋਲ ਰਹੇ ਤੇ ਉਸ ਵੇਲੇ ਇਹ ਹਾਲਾਤ ਬਾਦਸ਼ਾਹ ਨਹੀਂ ਸੀ ਮੌਜੂਦ ਉਸ ਮੌਕੇ 'ਤੇ ਇਹ ਵੀ ਉਹ ਜਿਹੜਾ ਮੌਕੇ 'ਤੇ ਹਾਕਮ ਸੀਗਾ ਹਾਜ਼ਰ ਇਤਮਾਦ ਉਦੋਲਾ ਉਹਨੇ ਪੁੱਛ ਵੇਖਿਆ ਨੇੜੇ ਹੋ ਕੇ ਚਿਹਰੇ 'ਤੇ ਵੀ ਇਹਦੇ 'ਤੇ ਕੋਈ ਫਰਕ ਹੀ ਨਹੀਂ ਹੈ ਅਤੇ ਕੋਈ ਚਮਤਕਾਰੀ ਬੰਦਾ ਲੱਗਦਾ ਆ ਵੀ ਇੰਨੀ ਬਿਪਤਾ ਦੇ ਵਿੱਚ ਪੁੱਤਰ ਸਾਹਮਣੇ ਕੀਤਾ ਗਿਆ ਉਹਦੇ ਕਲੇਜਾ ਪਾਇਆ ਗਿਆ ਆ ਇੰਨੇ ਚਿਰ ਦਾ ਭੁੱਖੇ ਧਿਆਏ ਕਸ਼ਟ ਦਿੱਤੇ ਆ ਵੀ ਇਹ ਕੋਈ ਅਲੌਕਿਕ ਬੰਦਾ ਹੈਗਾ ਹੈ ਕਿ ਉਹਨੇ ਕਿਹਾ ਵੀ ਬਾਬਾ ਜੀ ਵੀ ਤੁਸੀਂ ਬੰਦੇ 'ਤੇ ਬਹੁਤ ਲੱਗਦੇ ਹੋ ਅਤੇ ਇਹ ਇੰਨਾ ਤਕਲੀਫ ਕਿਉਂ ਝੱਲ ਰਹੇ ਹੋ ਅਤੇ ਉਹ ਫਿਰ ਬਾਬਾ ਬੰਦਾ ਸਿੰਘ ਨੇ ਜੋ ਜਵਾਬ ਦਿੱਤਾ ਉਹਨੂੰ ਉਹ ਇਹ ਸੀ ਕਿ ਜਦੋਂ ਤੇਰੇ ਵਰਗੇ ਜ਼ਾਲਮ ਪੰਜਾਬ ਹਿੰਦੁਸਤਾਨ ਦੇ ਦੁਨੀਆ ਦੇ ਵਿੱਚ ਆ ਕੇ ਜ਼ੁਲਮ ਦੀ ਹੱਦ ਨੂੰ ਹੱਥ ਲਾ ਦਿੰਦੇ ਨੇ, ਉਦੋਂ ਫਿਰ ਮੇਰੇ ਵਰਗੇ ਕਿਸੇ ਨੂੰ ਪਰਮਾਤਮਾ ਤੇਰੇ ਵਰਗਿਆਂ ਨੂੰ ਕੀਤੇ ਗਏ ਪਾਪਾਂ ਦੀ ਸਜ਼ਾ ਦੇਣ ਲਈ ਭੇਜਦਾ ਹੈ। ਤੇ ਉਹ ਸਜ਼ਾ ਦਿੰਦਿਆਂ ਕਿਤੇ ਘਾਟਾ ਵਾਧਾ ਹੋ ਜਾਂਦਾ ਆ, ਤੇ ਉਹ ਇਸ ਲਈ ਉਹ ਇੱਥੇ ਹੀ ਨਿਬੇੜਨ ਲਈ, ਤਾਂ ਕਿ ਕਿਤੇ ਅੱਗੇ ਨਾ ਉਹਦਾ ਲੇਖਾ ਦੇਣਾ ਪਏ, ਜਿਹੜਾ ਕੋਈ ਹੱਦ ਤੋਂ ਵੱਧ ਕੰਮ ਹੋ ਗਿਆ ਹੈ, ਤੇ ਉਹ ਸਾਡਾ ਇੱਥੇ ਹੀ ਨਿਬੇੜ ਦਿੰਦਾ ਹੈ ਪਰਮਾਤਮਾ। ਅਸੀਂ ਉਸਦੇ ਭੇਜੇ ਤੇ ਆਪਣੇ ਗੁਰੂ ਦੀ ਸਿੱਖਿਆ ਦੇ ਅਨੁਸਾਰ ਜੋ ਕੁਝ ਸਾਡੇ ਕੋਲ ਹੋਇਆ ਅਸੀਂ ਉਹ ਕੀਤਾ ਜ਼ਾਲਮਾਂ ਨੂੰ ਸੋਧਣ ਵਾਸਤੇ। ਫਿਰ ਵੀ ਉਹਨੂੰ ਜਮੂਰਾਂ ਨਾਲ ਮਾਸ ਨੋਚਿਆ ਗਿਆ। ਪਹਿਲਾਂ ਇੱਕ ਅੱਖ ਕੱਢੀ ਗਈ, ਫਿਰ ਦੂਜੀ ਅੱਖ ਕੱਢੀ ਗਈ, ਫਿਰ ਇੱਕ ਲੱਤ ਵੱਢੀ ਗਈ, ਦੂਜੀ ਲੱਤ ਵੱਢੀ ਗਈ, ਤੇ ਇਸ ਤਰ੍ਹਾਂ ਕਰਕੇ ਬਾਬਾ ਬੰਦਾ ਸਿੰਘ ਨੂੰ ਜਿਹੜਾ ਸੀ ਉਹ ਸ਼ਹੀਦ ਕੀਤਾ ਗਿਆ। ਪਰ ਉਸ ਤੋਂ ਬਾਅਦ ਫਿਰ ਇਹ ਵੀ ਚੱਲੀ ਕਿ ਨਹੀਂ, ਬਾਬਾ ਜੀ ਜ਼ਖਮੀ ਹੋ ਗਏ ਸਨ। ਹਾਂ, ਇਸ ਤੋਂ ਪਹਿਲਾਂ ਇੱਕ ਬੜੀ ਮਜ਼ੇਦਾਰ ਗੱਲ, ਉਹਨੇ ਕਿਹਾ ਵੀ ਫਿਰ ਤੁਹਾਨੂੰ ਸ਼ਹੀਦ ਕਿਤੇ ਤੇ ਕਿਆ ਮਾਰਿਆ ਕਿਵੇਂ ਜਾਵੇ?
ਅੱਛਾ,
ਉਹਨੇ ਕਿਹਾ ਵੀ ਬਾਦਸ਼ਾਹ ਨੂੰ ਪੁੱਛ ਲਓ, ਜਿਹੜੀ ਮੌਤੇ ਉਹਨੇ ਮਰਨਾ ਆ ਨਾ, ਉਸ ਮੌਤੇ ਤੁਸੀਂ ਮੈਨੂੰ ਮਾਰ ਦਿਓ। ਯਾਨੀ ਸ਼ਹੀਦੀ ਤੋਂ ਪਹਿਲਾਂ ਇੰਨਾ ਬਚਨ ਕਰਤਾ। ਉਹ ਫਿਰ ਉਸ ਵੇਲੇ ਫਰਖੁਸਗੀਰ ਬਾਦਸ਼ਾਹ ਸੀ, ਸਮਾਂ ਆਇਆ, ਫਰਖੁਸਗੀਰ ਬਾਦਸ਼ਾਹ ਦੀ ਜਿਹੜੀ ਸੀ ਤਾਕਤ ਖਤਮ ਹੋ ਗਈ, ਉਹ ਇੱਕ ਕਿਸਮ ਦਾ ਕੈਦੀ ਬਣ ਗਿਆ। ਤੇ ਉਹਨੂੰ ਸੱਯਦ ਭਰਾ ਸੀ, ਉਹਨਾਂ ਦੇ ਕੋਲ ਤਾਕਤ ਆ ਗਈ, ਉਹਨਾਂ ਨੇ ਉਹਦੀਆਂ ਅੱਖਾਂ ਕੱਢ ਤੀਆਂ। ਤੇ ਅਖੀਰ ਤੇ ਉਹਨੇ ਕਿਹਾ ਵੀ ਉਹ ਘੋੜੀ ਤੇ ਮੈਂ ਕਰਨਾ ਸੀਗਾ ਸਵਾਰੀ, ਤੇ ਉਹ ਤੇ ਉਹਨੂੰ ਫਿਰ ਸਵਾਰੀ ਕਰਨ ਲਈ ਘੋੜੀ ਤੇ ਬਹਾਇਆ। ਘੋੜੀ ਡਰ ਕੇ ਭੱਜ ਤੁਰੀ ਤੇ ਉਹ ਡਿੱਗ ਪਿਆ ਉੱਤੋਂ, ਤੇ ਰਕਾਬ ਦੇ ਵਿੱਚ ਜਿਹੜਾ ਪੈਰ ਸੀ ਉਹਦਾ ਅੜ ਗਿਆ ਤੇ ਉਸੇ ਮੌਤੇ ਮਰਿਆ। ਤੇ ਬਾਬਾ ਜੀ ਨੂੰ ਵੀ ਕਹਿੰਦੇ ਅਖੀਰ ਦੇ ਵਿੱਚ ਹਾਥੀ ਦੇ ਪੈਰ ਨਾਲ ਬੰਨ ਕੇ ਘੁਮਾਇਆ ਗਿਆ ਸੀ। ਤੇ ਉੱਥੋਂ ਫਿਰ ਕਈਆਂ ਨੇ ਗਾਂਹ ਗੱਲ ਬਣਾ ਲਈ, ਕਿਉਂਕਿ ਦੇਖੋ ਨਾ 2000 ਤੋਂ ਉੱਤੇ ਸਾਲ ਹੋ ਗਏ ਆ, ਜੀਸਸ ਕ੍ਰਾਈਸਟ ਇਜ਼ ਕਮਿੰਗ, ਜੀਸਸ ਕ੍ਰਾਈਸਟ ਇਜ਼ ਕਮਿੰਗ। ਹਾਂਜੀ, ਕੀ ਉਹਦਾ ਨਾਂ ਆ, ਹਿਟਲਰ ਬਾਰੇ ਵੀ ਵਿੱਚ ਵਿੱਚ ਕੋਈ ਗੱਲ ਉਡਾ ਦਿੰਦਾ, ਨਹੀਂ ਜੀ ਉਹ ਭੱਜ ਗਿਆ ਸੀ ਉੱਥੋਂ ਲੈਟਿਨ ਅਮੈਰੀਕਾ 'ਚ। ਅਤੇ ਆਪਣਾ ਸੁਭਾਸ਼ ਚੰਦਰ ਬੋਸ ਦੇ ਪਰ ਟੱਬਰ ਵਾਲੇ ਅਜੇ ਤੱਕ ਨਹੀਂ ਸੀ ਮੰਨਦੇ। ਅਤੇ ਆਪਣਾ ਤੁਹਾਡਾ ਸਾਹਿਬ ਭਲਾ ਕਰੇ, ਆਪਣੇ ਸਾਹਮਣੇ ਹੁਣੇ ਸਾਡੇ ਸਮੇਂ ਦੇ ਦੌਰਾਨ ਹੀ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਉਹਨਾਂ ਬਾਰੇ ਵੀ 21 ਸਾਲ ਲੋਕ ਇਹ ਮੰਨਦੇ ਰਹੇ। ਜਿਹੜਾ ਕੋਈ ਮੂੰਹੋਂ ਕਹਿ ਦਿੰਦਾ ਸੀਗਾ ਵੀ ਉਹ ਸ਼ਹੀਦ ਹੋ ਗਏ ਨੇ, ਉਹ ਉਹਨੂੰ ਬਣੀ ਆਪਣੀ ਜਾਨ ਦਾ ਖਤਰੇ ਪੈ ਜਾਂਦੇ।
ਅਲੌਕਿਕ ਕਰਾਮਾਤੀ ਹੈਗਾ ਤਾਂ ਜੀ। ਚਲੋ ਆਪਾਂ ਸ਼ਹੀਦੀ ਬਾਰੇ ਗੱਲ ਕਰਦੇ, ਫਿਰ ਸ਼ਾਇਦ ਉਹ ਨਹਿਰ ਚ ਕਹਿੰਦੇ ਸੁੱਟਤਾ, ਉੱਥੇ ਇੱਕ ਬੀਬੀ ਨੇ ਉਹਨਾਂ ਨੂੰ ਕੱਢ ਲਿਆ,
ਨਦੀ ਜਮਨਾ ਲੰਘਦੀ ਹੈ ਨਾ, ਜਮਨੀ ਦੇ ਬਰੇਤੇ ਚ ਸੁੱਟਤਾ, ਉੱਥੋਂ ਇੱਕ ਸੰਤ ਲੈ ਗਿਆ ਤੇ ਸੰਤ ਨੇ ਉਹਦਾ ਇਲਾਜ ਕਰਕੇ ਰਾਜੀ ਕਰ ਦਿੱਤਾ। ਫਿਰ ਉਹ ਪੰਜਾਬ ਵਿੱਚ ਆਇਆ ਤੇ ਲਾਹੌਰ 'ਚ ਕਪੂਰ ਖੱਤਰੀਆਂ ਦੇ ਲੜਕੀ ਨਾਲ ਵਿਆਹ ਕੀਤਾ, ਫਿਰ ਉਹ ਆਪਣੇ ਡੇਰੇ ਉੱਥੇ ਜੰਮੂ ਦੇ ਵਿੱਚ ਰਹਿਣ ਲੱਗ ਪਿਆ। ਉਹ ਡੇਰਾ ਉਹਦਾ ਹੁਣ ਵੀ ਚੱਲਦਾ ਆ। ਤੇ ਉਹ ਸਿੰਘ ਹੀ ਉਹਦੇ ਆਪਣਾ ਤੁਹਾਡਾ ਸਾਹਿਬ ਭਲਾ ਕਰੇ, ਗਿਆਨੀ ਪ੍ਰਤਾਪ ਸਿੰਘ ਨੇ ਕਿਹਾ 29-30 ਦੇ ਵਿੱਚ ਉੱਥੋਂ ਬਾਬਾ ਜੀ ਦਾ ਵੰਸ਼ ਜਿਹੜਾ ਸੀਗਾ, ਕਿਉਂਕਿ ਬਾਬਾ ਜੀ ਦਾ ਪਹਿਲਾਂ ਵੀ ਇੱਕ ਪੁੱਤਰ ਸੀ ਨਾ ਰਣਜੀਤ ਸਿੰਘ, ਇੱਕ ਪੁੱਤਰ ਸ਼ਹੀਦ ਹੋਇਆ ਨਾਲ ਫੜਿਆ ਗਿਆ, ਇੱਕ ਪਹਿਲਾਂ ਦੋ ਵਿਆਹ ਬਾਬਾ ਜੀ ਦੇ ਹੋਏ ਨੇ, ਇੱਕ ਮੰਡੀ ਦੇ ਰਾਜੇ ਦੀ ਧੀ ਸੀਗੀ ਤੇ ਇੱਕ ਕਪੂਰ ਖੱਤਰੀਆਂ ਦੀ। ਤੇ ਉਹ ਤੁਹਾਡਾ ਸਾਹਿਬ ਭਲਾ ਕਰੇ, ਤੇ ਉਹ ਡੇਰਾ ਹੁਣ ਵੀ ਚੱਲਦਾ ਆ, ਔਰ ਉਹ ਸਿੰਘ ਸਾਬਤ ਸੂਰਤ ਉੱਥੋਂ ਦਾ ਮੁਖੀ ਹੁੰਦਾ ਆ। ਤੇ ਗਿਆਨੀ ਪ੍ਰਤਾਪ ਸਿੰਘ ਹੋਰਾਂ ਦੇ ਨਾਲ ਉਹਨਾਂ ਨੇ ਜ਼ਿਕਰ ਕੀਤਾ ਆ ਵੀ ਉੱਥੋਂ ਦਾ ਜਿਹੜਾ ਸੀਗਾ ਮਹੰਤ, ਉਹ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਦੇ ਵਿੱਚੋਂ ਵਿੱਦਿਆ ਪ੍ਰਾਪਤ ਕਰਕੇ ਗਿਆ। ਮੇਰੇ ਮਿੱਤਰ ਮਰਹੂਮ ਸਰਦਾਰ ਗਿਆਨੀ ਦਰਸ਼ਨ ਸਿੰਘ ਮਜਬੂਰ, ਉਹਨਾਂ ਦੇ ਸਮਕਾਲੀ, ਉਹਨਾਂ ਦੇ ਨਾਲ ਵੀ ਬਾਬਾ ਜਤਿੰਦਰਪਾਲ ਸਿੰਘ ਸ਼ਹੀਦ ਸਿੰਘ ਮਿਸ਼ਰੀ ਕਾਲਜ ਤੋਂ ਕੋਰਸ ਕਰਕੇ ਗਏ ਨੇ। ਸੋ ਕਹਿਣ ਤੋਂ ਭਾਵ ਇਹ ਹੈ ਕਿ ਤੇ ਜੰਮ ਕਾਬਲ ਦੇ ਜੰਮਿਆਂ ਨੂੰ ਨਿਤ ਮੋਹਿਮਾਂ, ਇਹ ਤਾਂ ਗੁਰੂ ਅਰਜਨ ਸਾਹਿਬ ਤੋਂ, ਬਲਕਿ ਹੁਣ ਨਵੀਂ ਖੋਜ ਦੇ ਵਿੱਚ ਇਹ ਵੀ ਹੈ ਕਿ ਗੁਰੂ ਨਾਨਕ ਸਾਹਿਬ ਤੋਂ ਹੀ ਲੈ ਕੇ ਸ਼ਹੀਦੀਆਂ ਦੀ ਦਾਸਤਾਨ ਚਲੀ ਆਉਂਦੀ ਹੈ। ਜਦੋਂ ਲਾਹੌਰ ਨੂੰ ਸਾੜਨ ਵਾਸਤੇ ਬਾਬਰ ਨੇ ਹੁਕਮ ਦਿੱਤਾ ਸੀ ਤੇ ਬਲਦੀ ਅੱਗ ਨੂੰ ਬੁਝਾਉਣ ਲਈ ਭਾਈ ਤਾਰਾ ਤੇ ਭਾਈ ਪੋਪਟ ਲੱਗੇ ਹੋਏ ਸੀਗੇ,
ਹਾਂਜੀ ਹਾਂਜੀ
ਉਹਨਾਂ ਨੂੰ ਵੀ ਫਿਰ ਘੋੜਿਆਂ ਦੇ ਲਤਾੜ ਕੇ, ਇੱਕ ਨੂੰ ਜਬਲ ਦੀ ਅੱਗ 'ਚ ਸੁੱਟ ਕੇ ਸ਼ਹੀਦ ਕੀਤਾ, ਇੱਕ ਨੂੰ ਘੋੜਿਆਂ ਥੱਲੇ ਲਤਾੜ ਕੇ ਸ਼ਹੀਦ ਕੀਤਾ।
ਇਹ ਸ਼ਾਇਦ ਐਮਨਾਬਾਦ ਦੀ ਗੱਲ ਹੈ, ਜਿਹੜਾ ਐਮਨਾਬਾਦ ਜਦੋਂ,
ਅੱਛਾ
ਹਾਂਜੀ
ਐਮਨਾਬਾਦ ਹੋਊਗੀ।
ਐਮਨਾਬਾਦ ਜਦੋਂ ਸਾੜਿਆ ਨਾ, ਉਹ ਬਾਬਾ ਜੀ ਦੀ ਅੱਖਾਂ ਦੇ ਮੂਹਰੇ ਸਾੜਿਆ ਸੀ ਤੇ ਉਹਨਾਂ ਨੇ ਫਿਰ ਉੱਥੇ ਜਾਬਰ
ਅੱਛਾ
ਕੀਤਾ
ਅੱਛਾ
ਸੀ।
ਠੀਕ
ਹਾਂਜੀ ਹਾਂਜੀ, ਉਹ ਉੱਥੇ ਜਾਬਰ ਕੀਤਾ।
ਤੇ
ਤਾਂ ਜੀ ਆਪਾਂ
ਹਾਂਜੀ
ਇਤਿਹਾਸ ਜਾਰੀ ਰੱਖਣਾ ਹੈ ਤੇ ਉਹਦਾ ਹੋਰ ਪੱਖ ਵੀ ਆਪਾਂ ਥੋੜੇ ਦੇਖਾਂਗੇ। ਪਹਿਲਾਂ ਨਾ ਆਪਣੇ ਹਾਂਜੀ ਬਹਾਦਰ ਸਿੰਘ ਹੁਣੀ ਜੁੜੇ ਨੇ ਸਾਡੇ ਮੈਲਬਨ ਤੋਂ, ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ। ਹਰਜਿੰਦਰ ਢੀਂਡ ਸਾਹਿਬ ਆ ਜੀ ਕੈਨਬਰਾ ਵਾਲੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਤੇ ਸੁਖਦੇਵ ਭੰਗੂ ਭਾਜੀ ਸਾਡੇ ਸਿਡਨੀ ਤੋਂ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਗੁਰਮੀਤ ਸਿੰਘ ਬਦਨੀ ਗੱਲਾਂ ਵਾਲੇ ਕਹਿੰਦੇ ਨੇ ਇਤਿਹਾਸ ਸੁਣ ਕੇ ਬੜਾ ਆਨੰਦ ਆ ਰਿਹਾ, ਤੇ ਭੁਪਿੰਦਰ ਸਿੰਘ ਹੁਣੀ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਤਾਇਆ ਜੀ, ਤੇ ਵਿਦਿਆ ਵਿਚਾਰ ਚੱਲ ਰਿਹਾ ਗੁਰੂ ਮਹਾਰਾਜ ਆਪ ਸਭ ਦੀ ਤੇ ਆਪਣੀ ਮਿਹਰ ਬਣਾ ਕੇ ਰੱਖਣ। ਪ੍ਰਭਜੋਤ ਰੰਧਾਵਾ ਜੀ ਜੁੜੇ ਨੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਮੈਸੇਜਸ ਦੇ ਵਿੱਚ ਨਗਿੰਦਰ ਨਿਵਾਣਾ ਇਟਲੀ ਤੋਂ ਸਾਡੇ ਨਾਲ ਜੁੜੇ ਨੇ, ਇਹ ਵੀ ਅਸੀਸ ਦੇ ਰਹੇ ਨੇ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਪਰਮਜੀਤ ਸਿੰਘ ਧਾਲੀਵਾਲ ਜੀ, ਇਹਨਾਂ ਦਾ ਮੈਸੇਜ ਪਹਿਲਾਂ ਆਇਆ ਸੀਗਾ ਤੇ ਮੈਂ ਬਾਅਦ 'ਚੋਂ ਪੜ੍ਹਾਂਗਾ ਕਿਉਂਕਿ ਇਹ ਹੋਰ ਟੌਪਿਕ ਨਾਲ ਰਿਲੇਟਡ ਆ, ਪਰ ਬ੍ਰਿਸਬਨ ਤੋਂ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਦਾ ਸਵਾਗਤ ਹੈ। ਸੋ ਤਾਇਆ ਜੀ, ਬੰਦਾ ਬਹਾਦਰ ਦੀ ਲਾਈਫ ਸ਼ਹੀਦੀ ਦੇ ਬਾਰੇ ਥੋੜ੍ਹਾ ਜ਼ਿਕਰ ਕੀਤਾ ਆਪਾਂ ਬਰੀਫਲੀ, ਹੈ ਨਾ। ਹੁਣ ਮੁੱਦਾ ਇਹ ਹੈ ਕਿ ਇਸ ਮੌਕੇ ਦੇ ਉੱਤੇ ਹਰਿਆਣਾ ਸਰਕਾਰ ਹਰ ਸ਼ਹਿਰ ਦੇ ਵਿੱਚ ਚੌਂਕਾਂ ਦਾ ਨਾਂ ਜਿਹੜਾ ਕਿਸੇ ਨਾ ਕਿਸੇ ਚੌਂਕ ਦਾ ਬੰਦਾ ਬੈਰਾਗੀ ਰੱਖਣਾ ਚਾਹੁੰਦੀ ਆ। ਠੀਕ ਹੈ, ਕੋਈ ਗੱਲ ਨਹੀਂ, ਮਾੜੀ ਗੱਲ ਨਹੀਂ ਹੈਗੀ, ਪਰ ਉਹ ਮਤਲਬ ਇੱਕ ਪੋਲਰਾਈਜੇਸ਼ਨ ਹੁੰਦੀ ਹੈ ਨਾ, ਵੀ ਤੁਸੀਂ ਇੱਥੇ ਤੱਕ ਉਹਨੂੰ ਮੰਨਦੇ ਆ, ਉਹ ਤੋਂ ਗਾਂਹ ਨਹੀਂ ਮੰਨਦੇ। ਠੀਕ ਹੈ ਨਾ, ਭਾਈ ਉਹ ਬਰਾਗੀ ਤੱਕ ਹੀ ਮੰਨਦੇ ਆ, ਜਿਹੜੇ ਬਰਾਗੀ ਤੇ ਬਰਾਗੀ ਤੇ ਤੱਕ ਤਾਂ ਉਹਨੂੰ ਕੋਈ ਕੰਮ ਹੀ ਨਹੀਂ ਕੀਤਾ ਜਿਹੜਾ ਕਿ ਉਹ ਸ਼ਾਨ ਜਾਂ ਚੌਂਕ ਰੱਖਣ ਦੇ ਕਾਬਲ ਹੋ ਜਾਵੇ, ਹੈ ਨਾ। ਬਰਾਗ ਤਾਂ ਉਹ ਤਾਂ ਬੈਠਾ ਸੀ ਨਾ ਉੱਤੇ, ਕੰਢੇ ਬੈਠਾ ਸੀ ਗੋਦਾਵਰੀ ਦੇ, ਤੇ ਉਹ ਆਪਣੀ ਜੋ ਵੀ ਕਰ ਰਿਹਾ ਸੀ, ਬਰਾਗ ਕਰ ਰਿਹਾ ਸੀ, ਕਰਾਮਾਤਾਂ ਕਰ ਰਿਹਾ ਸੀ। ਸੋ ਜੋ ਹਰਿਆਣਾ ਸਰਕਾਰ ਰੱਖਣਾ ਚਾਹੁੰਦੀ ਆ, ਉਹਦੀਆਂ ਉਹ ਗੋਦਾਵਰੀ ਦੀਆਂ ਅਚੀਵਮੈਂਟਸ ਦੇ ਆਧਾਰ ਤੇ ਰੱਖਣਾ ਚਾਹੁੰਦੀ, ਜਿਹੜੇ ਉਹ ਤਖਤ ਤੇ ਪਲਟ ਦਿੰਦਾ ਹੁੰਦਾ ਸੀ, ਵਧੀਆ ਮਨੁੱਖਾਂ ਨੂੰ ਥੱਲੇ ਲਾ ਦਿੰਦਾ ਹੁੰਦਾ ਸੀ, ਉਸ ਬੇਸ ਤੇ ਇਲਤੀ ਟਾਈਪ ਉਦੋਂ ਸੀਗਾ, ਹੈ ਨਾ। ਗੁਰੂ ਸਾਹਿਬ ਨੇ ਫਿਰ ਉਹਨੂੰ ਬੰਦਾ ਬਣਾਇਆ ਜਾ ਕੇ, ਮਤਲਬ ਇਹ ਇਹਦੇ ਵਿੱਚ ਆਪ 'ਚ ਮੈਨੂੰ ਇਲਤ ਦੀ ਬੋ ਆ ਰਹੀ ਹੈ ਵੀ ਤੁਸੀਂ ਇੱਕ ਬੰਦੇ ਨੇ
ਇਲਤ ਵੀ ਹੈ ਵੀ ਫਸਾਈ ਰੱਖੋ, ਕੋਈ ਨਾ ਕੋਈ ਚੁੰਝ ਲਾ ਦਿਓ ਸਿੱਖਾਂ ਨੂੰ, ਇਹਦੇ ਤੇ ਉਲਝੇ ਰਹਿਣ ਪਿਆ ਕਿਉਂ।
ਦੂਜੀ ਗੱਲ ਇਹ ਹੈ ਵੀ ਉਹ
ਇੱਕ ਹੋਰ ਗੱਲ ਵੀ ਹੁੰਦੀ ਹੈ,
ਮਨਾਉਣਾ ਚਾਹੁੰਦੇ ਆ ਉਹ ਅਸਲ ਦੇ ਵਿੱਚ ਇਹ ਕਹਾਉਣਾ ਚਾਹੁੰਦੇ ਆ ਵੀ ਰੱਖਣਾ ਹੀ ਨਹੀਂ ਜੀ ਅਸੀਂ ਨਾ, ਮਤਲਬ ਉਹ ਡਿਕਲੇਅਰ ਕਰਕੇ ਬੱਲੇ ਬੱਲੇ ਕਰਾ ਕੇ, ਲਓ ਜੀ ਸਾਡਾ ਤਾਂ ਸਿੱਖਾਂ ਨੇ ਵਿਰੋਧ ਕਰਤਾ, ਅਸੀਂ ਨਾ ਹੀ ਨਹੀਂ ਰੱਖਣਾ। ਠੀਕ ਹੈ, ਮੈਨੂੰ ਇਹ ਨਹੀਂ,
ਇੱਕ ਇਹ ਵੀ ਗੱਲ ਹੁੰਦੀ ਹੈ ਵੀ ਜਿਹੜਾ ਇਸ ਤਰ੍ਹਾਂ ਕੋਈ ਚਮਤਕਾਰੀ ਵਿਅਕਤੀ ਹੁੰਦਾ ਆ, ਉਹ ਉਹਨੂੰ ਇੱਕ ਤਾਂ ਲੋਕੀ ਇਹ ਮੰਨਣ ਲਈ ਤਿਆਰ ਨਹੀਂ ਹੁੰਦੇ ਵੀ ਉਹ ਦੁਨੀਆਂ ਦੇ ਤਖ਼ਤੇ ਤੋਂ ਚਲਾ ਗਿਆ, ਉਹ ਸ਼ਹੀਦ ਹੋ ਗਿਆ ਜਾਂ ਉਹਦੀ ਮੌਤ ਹੋ ਗਈ ਆ, ਤੇ ਉਹ ਤਾਂ 2000 ਸਾਲ ਤੋਂ ਆਪਾਂ ਜੀਸਸ ਕ੍ਰਾਈਸਟ ਬਾਰੇ ਵੀ ਸੁਣ ਰਹੇ ਹਾਂ, ਹੋਰਨਾਂ ਲੋਕਾਂ ਬਾਰੇ ਵੀ। ਪਰ ਨਾਲ ਇੱਕ ਹੋਰ ਵੀ ਹੁੰਦਾ ਆ ਵੀ ਜੇ ਉਹ ਉਹਦੀ ਅਸੀਂ ਕੁਰਬਾਨੀ ਨੂੰ ਮੇੜ ਨਹੀਂ ਸਕਦੇ ਤੇ ਉਹਨੂੰ ਅਪਣਾ ਲਓ ਵੀ ਉਹ ਤਾਂ ਸਾਡਾ ਸੀ। ਹਾਂਜੀ, ਤੇ ਜੇ ਹੁਣ ਸ਼ਹੀਦ ਭਗਤ ਸਿੰਘ ਦੀ ਗੱਲ ਆ ਵੀ ਆਰੀਆ ਸਮਾਜੀ ਪ੍ਰੈਸ ਨੇ ਉਹ ਟੋਪ ਵਾਲੀ ਫੋਟੋ ਪਾ ਕੇ ਬੜਾ ਪ੍ਰਸਿੱਧ ਕਰਤਾ, ਠੀਕ ਹੈ। ਬਾਬਾ ਵੈਸੇ ਭਾਈ ਰਣਧੀਰ ਸਿੰਘ ਹੋਰਾਂ ਕੋਲ ਮੰਨਿਆ ਵਾ ਆਪਣਾ ਕੀ ਉਹਦਾ ਨਾਂ ਆ ਭਾਈ ਭਗਤ ਸਿੰਘ ਸ਼ਹੀਦ, ਵੀ ਜੋ ਕੁਰਬਾਨੀ ਗਦਰੀ ਬਾਬਿਆਂ ਦੀ ਸੀ ਤੇ ਉਹਦੇ ਬਰਾਬਰ ਅਸੀਂ ਕੁਝ ਨਹੀਂ ਕਰ ਸਕੇ, ਤੇ ਮੇਰਾ ਆਦਰਸ਼ ਜਿਹੜਾ ਆ ਉਹ ਕਰਤਾਰ ਸਿੰਘ ਸਰਭਾ ਆ, ਤੇ ਪਰ ਉਹਦੀ ਟੋਪ ਵਾਲੀ ਫੋਟੋ ਜਿਹੜੀ ਕਿ ਉਹਨੇ ਭੇਸ ਬਦਲ ਕੇ ਲਾਹੌਰੋਂ ਨਿਕਲਣਾ ਸੀ ਤੇ ਉਹਨੂੰ ਲੈ ਕੇ ਤੇ ਆਰੀਆ ਸਮਾਜੀ ਪ੍ਰੈਸ ਦੇ ਨਾਲ ਇੰਨਾ ਕੁਝ ਹੋ ਗਿਆ ਵੀ ਉਹਨੂੰ ਜਾਨੀ ਹਿੰਦੂ ਸਾਬਤ ਕਰੋ, ਸਿੱਖ ਕਹਿੰਦੇ ਉਹ ਸਾਡਾ ਸਿੱਖ ਸੀ, ਹਿੰਦੂ ਕਹਿੰਦੇ ਉਹ ਸਾਡਾ ਸੀ, ਕਮਿਊਨਿਸਟ ਕਹਿੰਦੇ ਉਹ ਸਾਡਾ ਸੀ, ਕਾਂਗਰਸੀ ਕਹਿੰਦੇ ਉਹ ਸਾਡਾ ਸੀ, ਅਕਾਲੀ ਕਹਿੰਦੇ ਉਹ ਸਾਡਾ ਸੀ, ਇਹਦਾ ਇਹ ਹੀ ਬਾਬੇ ਬੰਦਾ ਸਿੰਘ ਬਹਾਦਰ ਬਾਰੇ ਵੀ ਇਹੋ ਜਿਹੀ ਸੋਚ।
ਤਾਂ ਜੀ ਅਸਲ 'ਚ ਕੀ ਹੈ ਨਾ, ਇਹ ਇਹ ਜਿਹੜੀਆਂ ਪਹਿਲੀਆਂ ਕਰਾਮਾਤਾਂ ਆ, ਤਖਤਾ ਪਲਟ ਦਿੱਤਾ, ਆਹ ਕਰਤਾ, ਉਹ ਕਰਤਾ, ਉਹ ਤੋਂ ਪ੍ਰਭਾਵਿਤ ਹੋ ਗਿਆ। ਜਿਹੜੀ ਅਸਲੀ ਕਰਾਮਾਤ ਬਾਅਦ 'ਚੋਂ ਕੀਤੀ ਸਿੰਘ ਬਣ ਕੇ, ਗੁਰੂ ਦਾ ਸਿੰਘ ਬਣ ਕੇ, ਉਹਨੂੰ ਨਹੀਂ ਉਹ ਕਨੌਲੇਜ ਕਰਨਾ ਚਾਹੁੰਦੇ, ਉਹ ਉਹ ਤੋਂ ਤਾਂ ਸਾਰੇ ਹੀ ਮਤਲਬ ਉਹ ਚੱਲਦੇ ਆ। ਦੂਜੀ ਗੱਲ ਇਹ ਆ ਜਿਹੜੀ ਕਰਾਮਾਤਾਂ ਦੀ ਗੱਲ, ਇੱਕ ਬੰਦੇ ਹੁੰਦੇ ਆ ਉਹਨਾਂ ਦੇ ਹਰ ਕੰਮ ਕਰਾਮਾਤ ਲੱਗਦੀ ਹੁੰਦੀ ਆ ਕਿਉਂਕਿ ਉਹਨਾਂ ਨੂੰ ਪਰਮਾਤਮਾ ਵੱਲੋਂ ਬਖਸ਼ਿਸ਼ ਹੁੰਦੀ ਆ ਉਹਨਾਂ ਕੰਮਾਂ ਦੀ, ਤੇ ਆਮ ਬੰਦੇ ਨੂੰ ਉਹ ਗੱਲਾਂ ਸਮਝ ਨਹੀਂ ਆਉਂਦੀਆਂ ਹੁੰਦੀਆਂ, ਇਸ ਕਰਕੇ ਉਹ ਕਰਾਮਾਤਾਂ ਲੱਗਦੀਆਂ ਹੁੰਦੀਆਂ, ਪਰ ਉਹ ਵੈਲ ਟ੍ਰੇਨਡ ਹੁੰਦੇ ਆ। ਮੇਰੀ ਆਪਣੀ ਰਾਏ ਆ, ਮੈਂ ਹੁਣ
ਮੇਰੀ ਰਾਏ ਤੁਹਾਡੇ ਨਾਲ ਪੂਰੀ ਤਰ੍ਹਾਂ ਮਿਲਦੀ ਆ, ਥੋੜੀ ਜਿਹੀ ਗਾਂ ਇਹ ਆ ਵੀ ਜੋ ਕੰਮ ਹੋ ਗਿਆ ਵਾ ਤੇ ਸਾਡੀ ਸਮਝ ਵਿੱਚ ਨਹੀਂ ਆਇਆ ਵੀ ਕਿਵੇਂ ਹੋ ਗਿਆ,
ਹਾਂ
ਤੇ ਉਹ ਜਦੋਂ ਸਾਡੀ ਸਮਝ ਉੱਥੋਂ ਤੱਕ ਪਹੁੰਚ ਗਈ ਫਿਰ ਸਾਨੂੰ ਪਤਾ ਲੱਗ ਗਈ ਵੀ ਉਹ ਐਂ ਤੇ ਐਂ ਹੋਇਆ,
ਹਾਂ
ਜਿਹਦੀ ਸਾਨੂੰ ਸਮਝ ਨਹੀਂ ਲੱਗੀ
ਉਹ
ਉਹਨੂੰ
ਕਰਾਮਾਤ
ਕਰਾਮਾਤ ਹੀ ਕਹਿਣਾ।
ਉਹ ਕਰਾਮਾਤ ਹੈ, ਠੀਕ ਹੈ। ਹੁਣ ਜਿਹੜਾ ਪਹਿਲੀ ਗੱਲ ਤਾਂ ਇਹ ਆ ਵੀ ਆਪਾਂ ਨੂੰ ਜਦੋਂ ਵਾਚਦੇ ਹਾਂ, ਲੜਾਈ ਦੇਖਦੇ ਹਾਂ ਕਿ ਗੁਰਿੱਲਾ ਵਾਰਫੇਅਰ ਦੀ ਚਰਮ ਸੀਮਾ ਜਿਹੜੀ ਆ ਉਹ ਪ੍ਰਗਟ ਕੀਤੀ ਬਾਬਾ ਬੰਦਾ ਬਹਾਦਰ ਨੇ, ਠੀਕ
ਹਾਂਜੀ
ਹੈ।
ਬਿਲਕੁਲ
ਅਤੇ ਇਹ ਤਾਂ 6ਵੇਂ ਪਾਤਸ਼ਾਹ ਦੀ ਸ਼ੁਰੂ ਕੀਤੀ ਹੋਈ ਆ, 10ਵੇਂ ਪਾਤਸ਼ਾਹ ਨੇ ਇਹਨੂੰ ਟੋਟਲੀ ਟ੍ਰੇਨਿੰਗ ਕੀਤੀ ਦਿੱਤੀ ਆਪਣੇ ਸਿੰਘਾਂ ਨੂੰ। ਪਰ ਜਿਹੜੀ ਮਤਲਬ ਜੇ ਕਦੇ ਬੁੱਕ ਲਿਖਣੀ ਹੋਵੇ ਨਾ, ਤਾਂ ਜੋ ਬੰਦਾ ਬਹਾਦਰ ਦੀ ਮਤਲਬ ਸੂਝ-ਬੂਝ ਹੈ, ਮਤਲਬ ਸਿੱਧੀਆਂ ਲੜਾਈਆਂ ਵੀ ਲੜੀਆਂ, ਉਹ ਤੋਂ ਬਾਅਦ ਗੁਰੀਲਾ ਵਾਰਫੇਅਰ ਵੀ ਲੜੀ। ਹੁਣ ਇਹਦੇ ਵਿੱਚ ਇੱਕ ਰੂਲ ਇਹ ਆ ਜਾਂਦਾ ਆ ਕਿ ਤੁਸੀਂ ਆਪਣੀ ਆਇਡੈਂਟੀ ਨਹੀਂ ਡਿਸਕਲੋਜ਼ ਕਰਨੀ। ਗੁਰੀਲਾ ਵਾਰਫੇਅਰ ਦੀ ਇੱਕੋ ਇੱਕ ਨਿਸ਼ਾਨੀ ਹੈ ਕਿ ਤੁਸੀਂ ਰੂਪੋਸ਼ ਰਹਿਣਾ ਹੈ, ਤੁਹਾਡੀ ਕੋਈ ਵੀ ਐਵੀਡੈਂਸ ਹੋਣੀ ਹੀ ਨਹੀਂ ਚਾਹੀਦੀ, ਤੁਹਾਡੇ ਦੁਸ਼ਮਣ ਨੂੰ ਪਤਾ ਨਹੀਂ ਹੋਣਾ ਚਾਹੀਦਾ ਤੁਸੀਂ ਕਿੱਦਾਂ ਦੇ ਦਿਖਦੇ ਆ, ਕਿੰਨਾ ਤੁਹਾਡਾ ਭਾਰ ਹੈ, ਕਿੰਨੀ ਤੁਹਾਡੀ ਹਾਈਟ ਹੈ, ਕਿੱਦਾਂ ਦੀ ਤੁਹਾਡੀ ਦਿੱਖ ਹੈ। ਉਹ ਗਰਿੱਲਾ ਵਾਰਫੇਅਰ ਦਾ ਇਹ ਹੁੰਦਾ ਕਿ ਬੰਦਾ ਉਹ ਝੁੱਲ ਮਾਰ ਕੇ ਜਾਂ ਕੰਬਲੀ ਲੈ ਕੇ ਉਹ ਬਾਜ਼ਾਰ 'ਚ ਤੁਰਿਆ ਫਿਰਦਾ ਹੁੰਦਾ, ਉਹ ਪਛਾਣ ਨਹੀਂ ਹੁੰਦਾ,
ਹਾਂ
ਠੀਕ ਹੈ। ਇਹ ਗਰਿੱਲਾ ਵਾਰਫੇਅਰ ਦੀ ਪਹਿਲੀਆਂ ਨਿਸ਼ਾਨੀਆਂ ਆ। ਹੁਣ ਦੇਖੋ ਜਿਨ੍ਹਾਂ ਨੇ ਆਪਣੀਆਂ ਨਿਸ਼ਾਨੀਆਂ ਉਸ ਵੇਲੇ ਲਕੋਈਆਂ ਜਾਂ ਛੱਡੀਆਂ ਹੀ ਨਹੀਂ ਇਸ ਵਾਰ ਦੇ ਅੰਡਰ, ਇਤਿਹਾਸ ਲਿਖਿਆ ਜਾਂਦਾ ਨਿਸ਼ਾਨੀਆਂ ਦੇ ਉੱਤੇ, ਤੇ ਨਿਸ਼ਾਨੀ ਉਹਨਾਂ ਨੇ ਉਸ ਵੇਲੇ ਵੀ ਕੋਈ ਨਹੀਂ ਛੱਡੀ ਆਪਣੀ। ਤੇ ਹੁਣ ਅਸੀਂ, ਮੈਨੂੰ ਕਈ ਵਾਰੀ ਇਉਂ ਲੱਗਦਾ ਹੁੰਦਾ ਕਿ ਕਈ ਵਾਰੀ ਅਸੀਂ ਨਿਸ਼ਾਨੀਆਂ ਮਨ ਘੜੰਤ ਕਰ ਲਈਦੀਆਂ, ਉਹ ਲੈ ਇਹ ਤਾਂ ਮੇਰੇ ਮੇਰੇ ਪਿੰਡ ਦਾ ਬੰਦਾ, ਇਹ ਤਾਂ ਆਪਣਾ ਹੀ ਹੈ ਜੀ, ਇੱਥੇ ਉਹਦਾ ਸੀ, ਇੱਥੇ ਉਹਦਾ ਸੀ, ਕਦੇ ਉਹਨੂੰ ਉਹ ਅਪਣਾਉਣ ਦੀ ਕੋਸ਼ਿਸ਼ ਕਰਦੇ ਕਦੇ। ਪਰ ਜੇ ਦੂਜੇ ਪਾਸੇ ਦੇਖੀਏ, ਬਾਬਾ ਬੰਦਾ ਬਹਾਦਰ ਨੇ ਤਾਂ ਆਪਣੀ ਨਿਸ਼ਾਨੀ ਨਹੀਂ ਸੀ ਛੱਡੀ ਉਸ ਵੇਲੇ, ਪਰ ਜਿਹੜਾ ਉਹ ਗਰਾਵਰੀ ਦੇ ਤੱਟ ਤੇ ਬੈਠੇ ਸੀਗੇ, ਇਹ ਸਿੰਘਾਂ ਨੂੰ ਪਤਾ ਸੀ, ਗੁਰੂ ਮਹਾਰਾਜ ਨੂੰ ਪਤਾ ਸੀ ਇਲਾਕੇ 'ਚ ਕਿਹੜੇ ਕਿਹੜੇ ਸਿੰਘ ਹੈ। ਹੁਣ ਜਿਹੜੇ ਜਿਹੜੇ ਜਨਰਲ ਹੈ, ਅਮਰੀਕਾ ਨੂੰ ਪਤਾ ਹੀ ਆ ਇਰਾਨ ਦੇ ਕਿਹੜੇ ਆ, ਇਰਾਨ ਵਾਲੇ ਨੂੰ ਪਤਾ ਇਜ਼ਰਾਈਲ ਦੇ ਕਿਹੜੇ ਆ, ਸਾਰਿਆਂ ਨੂੰ ਸਾਰਿਆਂ ਦੇ ਨਾਂ ਪਤਾ ਹੁੰਦੇ ਆ। ਜਿਹੜੀ ਨਾ ਖੋਜ ਦਾ ਵਿਸ਼ਾ, ਮੈਂ ਇਹ ਨਹੀਂ ਕਹਿੰਦਾ ਮੇਰੀ ਮੇਰੀ ਖੋਜ ਬਹੁਤ ਪੱਕੀ ਆ ਜਾਂ ਕਿੱਦਾਂ ਆ, ਪਰ ਇਹ ਖੋਜ ਦਾ ਵਿਸ਼ਾ ਹੋਣਾ ਚਾਹੀਦਾ ਕਿ 1699 ਵਿਸਾਖੀ ਤੋਂ ਪਹਿਲਾਂ 10 ਕੁ ਸਾਲ ਸ਼ਿਵਾ ਜੀ ਮਰਹੱਟੇ ਦੀ ਜਿਹੜੀ ਆ ਉਹ ਖਤਮ ਹੋ ਜਾਂਦੀ ਆ, ਜਿਹੜੀ ਲੜਾਈ, ਠੀਕ ਹੈ। ਉਹਦੇ ਜਿਹੜੇ ਉਹ ਵੀ ਚਰਮ ਸੀਮਾ ਤੇ ਪਹੁੰਚਿਆ, ਸ਼ਿਵਾਜੀ ਮਰਹੱਟੇ ਨੇ ਵੀ ਗੁਰਿੱਲਾ ਵਾਰਫੇਅਰ ਸਾਰੀ ਉਮਰ ਲੜੀ ਆ। ਉਹਦੇ ਜਿਹੜੇ ਜਰਨੈਲ, ਉਹਦੇ ਜਿਹੜੇ ਯੋਧੇ, ਉਹ ਵੀ ਖੁਰਦਬੁਰਦ ਹੋ ਗਏ ਸੀ ਬਾਅਦ ਚੋਂ, ਕੁਝ ਸ਼ਹੀਦ ਹੋ ਗਏ, ਕੁਝ ਉਹ ਰੂਪੋਸ਼ ਹੋ ਗਏ। ਇਹ ਰੂਪੋਸ਼ ਹੋ ਜਾਂਦੇ ਆ ਇਦਾਂ ਜਿੱਦਾਂ ਹਿਟਲਰ ਹੈ, ਹਿਟਲਰ ਦੇ ਜਿਹੜੇ ਜਦੋਂ ਲੜਾਈ ਹੋ ਗਈ ਖਤਮ ਹੋ ਗਈ ਤਾਂ ਉਹਦੇ ਜਨਰਲ ਜਿਹੜੇ ਨੇ ਦੂਜੇ ਕੰਟਰੀਆਂ ਜਾ ਕੇ ਰੂਪੋਸ਼ ਹੋ ਕੇ ਬਹਿ ਗਏ, ਫਿਰ ਉਹਨਾਂ ਨੂੰ ਹੰਟ ਕੀਤਾ ਗਿਆ। ਇਦਾਂ ਹਰ ਲੜਾਈ ਦੇ ਜਿਹੜੇ ਜਨਰਲ ਹੈ ਨਾ, ਜਿੱਦਾਂ ਹੁਣ ਅਮਰੀਕਾ ਦੀ ਅੰਦਰੂਨੀ ਲੜਾਈ ਚੱਲੀ ਸੀ ਸਿਵਲ ਵਾਰ, ਉਹ ਤੋਂ ਬਾਅਦ ਸਿਵਲ ਵਾਰ 'ਚ ਜੇਤੂ ਹੋ ਗਿਆ ਨਾ, ਉਹ ਤੋਂ ਬਾਅਦ ਦੂਜੇ ਧਿਰ ਦੇ ਜਿਹੜੇ ਜਨਰਲ ਹੈ 5-6 ਸਾਲ ਉਹਨਾਂ 'ਤੇ ਇਨਾਮ ਰੱਖ ਕੇ ਉਹਨਾਂ ਨੂੰ ਘਰ ਘਰ ਜਾ ਕੇ ਮਾਰਿਆ ਉਹਨਾਂ ਨੇ ਲੱਭ ਕੇ ਜਿੱਥੇ ਜਿੱਥੇ ਸੀ। ਸੋ ਇਸ ਕਰਕੇ ਜਿਹੜੇ ਜਨਰਲ ਹਾਰ ਜਾਂਦੇ ਜਾਂ ਖੁਰਦਬੁਰਦ ਹੋ ਜਾਂਦੇ ਆ, ਉਹ ਫਿਰ ਕਿਤੇ ਨਾ ਕਿਤੇ ਕੋਈ ਨਾ ਰੂਪ ਪੇਸ਼ ਬਣਾ ਕੇ ਬਹਿੰਦੇ ਆ। ਮੇਰੀ ਇਹ ਸਮਝ ਹੈ ਕਿ ਬੰਦਾ ਬਹਾਦਰ ਸ਼ਿਵਾ ਜੀ ਮਰਾਠੇ ਦੀ ਫੌਜ ਦੇ ਵਿੱਚ ਐਕਸਪੀਰੀਅੰਸਡ ਗਰਿੱਲਾ ਫਾਈਟਰ ਸੀਗਾ, ਅਤੇ ਉਹ ਇੱਕ ਬੈਰਾਗੀ ਦਾ ਰੂਪ ਧਾਰ ਕੇ ਉੱਥੇ ਬੈਠਾ ਸੀ, ਅਤੇ ਗੁਰੂ ਸਾਹਿਬ ਨੂੰ ਉਹਦੇ ਪਤਾ ਸੀ ਕਿਉਂਕਿ ਇੱਕ ਆਪਣੇ ਸਿੰਘ ਵੀ ਮਹਾਰਾਸ਼ਟਰ ਤੋਂ ਹੀ ਸੀ ਨਾ, 5 ਸਿੰਘਾਂ 'ਚੋਂ। ਸੋ ਉਹ ਉਹਨਾਂ ਨੂੰ ਲੱਭਦੇ ਲੱਭਦੇ ਉੱਥੇ ਗਏ ਨੇ ਗੋਦਾਵਰੀ ਦੇ ਕੰਢੇ, ਅਤੇ ਉਹਨੂੰ ਉਦੋਂ ਫਿਰ ਸਮਝਾ ਬੁਝਾ ਕੇ ਦੱਸ ਕੇ, ਤਾਂ ਉਹਨੂੰ ਇੱਕ ਮਿਸ਼ਨ ਦੇ ਕੇ ਗੁਰੂ ਸਾਹਿਬ ਨੇ ਆਪਣਾ ਬੰਦਾ ਬਣਾ ਕੇ ਤੋਰਿਆ। ਮੇਰੀ ਆਪਣੀ ਸੋਚ ਹੈ, ਠੀਕ ਹੈ। ਫਿਰ ਜਦ ਤੋਰਿਆ ਤਾਂ ਉਹ ਹੁਣ ਕਿੱਥੋਂ ਜਨਮ ਉਹਦਾ ਹੋਇਆ, ਕਿੱਥੇ ਉਹ ਪਹਿਲਾਂ ਉਹਦੀ ਸਾਰੀ ਕੋਈ ਹਿਸਟਰੀ ਉਹ ਅਵੇਲੇਬਲ ਨਹੀਂ ਹੋਣੀ ਚਾਹੀਦੀ, ਉਹਦਾ ਕੋਈ ਪਰਿਵਾਰ ਨਹੀਂ ਹੋਣਾ ਚਾਹੀਦਾ। ਗੁਰਿੱਲਾ ਵਾਰਫੇਅਰ ਦੇ ਵਿੱਚ ਆ, ਮੈਨੂੰ ਖਾੜਕੂਵਾਦ ਦਾ ਯਾਦ ਆ ਕਿ ਜਲੰਧਰ ਲੱਗੇ ਨਾ ਸਾਡੇ ਰਿਸ਼ਤੇ 'ਚੋਂ ਭੂਆ ਲੱਗਦੀ ਆ, ਉਹ ਆਉਂਦੀ ਹੁੰਦੀ ਸੀ, ਅਤੇ ਸਾਡੇ ਫੁੱਫੜ ਦੱਸਦਾ ਹੁੰਦਾ ਸੀਗਾ ਕਿ ਉਹਨਾਂ ਦੇ ਚਾਚੇ ਤਾਇਆਂ ਦੇ ਨਾ 2 ਮੁੰਡੇ ਜਿਹੜੇ ਖਾੜਕੂਵਾਦ 'ਚ ਸੀਗੇ, ਉਹ ਵੀ ਗੁਰਿੱਲਾ ਵਾਰਫੇਅਰ ਹੀ ਸੀਗੀ ਇੱਕ ਤਰ੍ਹਾਂ ਨਾਲ। ਉਹ ਕਹਿੰਦੇ ਵੀ ਉਹਨਾਂ ਨੇ ਆਪਣੀ ਹਰ ਆਇਡੈਂਟੀ ਜਿਹੜੀ ਆ ਉਹ ਪਾੜੀ, ਈਵਨ ਕਿ ਆਪਣੇ ਸਕੂਲਾਂ ਦੇ ਵਿੱਚ ਜਾ ਕੇ ਆਪਣੇ ਦਾਖਲੇ ਦੇ ਫਾਰਮ ਸਾਰਾ ਕੁਝ ਪਾੜਿਆ ਉਹਨਾਂ ਨੇ, ਚੋਰੀਓਂ ਜਾ ਕੇ ਫੋਟੋਆਂ ਸਾਰੀਆਂ ਹੀ ਉਜਾੜ ਦਿੱਤੀਆਂ। ਉਦੋਂ ਤਾਂ ਫਿਜ਼ੀਕਲ ਫੋਟੋਆਂ ਆਉਂਦੀਆਂ ਸੀ, ਡਿਜੀਟਲ ਹੁੰਦੀਆਂ ਨਹੀਂ ਸੀ। ਉਹ ਕਿਤੇ ਫੰਕਸ਼ਨ 'ਤੇ ਆਉਂਦੇ ਹੁੰਦੇ ਸੀ, ਆਪਣੀ ਫੋਟੋ ਨਹੀਂ ਸੀ ਖਿੱਚਣ ਦਿੰਦੇ ਹੁੰਦੇ।
ਹਾਂਜੀ,
ਸੋ ਇਸ ਕਰਕੇ ਕੋਈ ਐਵੀਡੈਂਸ, ਹੁਣ ਅੱਜ ਉਹਨਾਂ ਦੋ ਨੌਜਵਾਨਾਂ 'ਤੇ ਮੈਂ ਇਤਿਹਾਸ ਲਿਖਣਾ ਹੋਵੇ, ਮੈਂ ਕਿੱਦਾਂ ਲਿਖ ਸਕਦਾ ਹਾਂ? ਉਹ ਤਾਂ ਆਪਣੇ ਹੱਥੀਂ ਆਪਣੀਆਂ ਨਿਸ਼ਾਨੀਆਂ ਜਿਹੜੀਆਂ ਮਿਟਾ ਕੇ ਗਏ ਹੋਏ, ਵੀ ਸਾਨੂੰ ਅਸੀਂ ਚਾਹੁੰਦੇ ਨਹੀਂ ਵੀ ਸਾਨੂੰ ਕੋਈ ਪਛਾਣ ਸਕੇ। ਸੋ ਬੰਦੇ ਬਹਾਦਰ ਦੀ ਜਾਂ ਆਪਣੇ ਸਿੰਘਾਂ ਦੀ ਹਿਸਟਰੀ ਲਿਖਣ ਵੇਲੇ ਸਾਡੇ ਜਿਹੜੇ ਇਤਿਹਾਸਕਾਰ ਹੈ ਉਹਨਾਂ ਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਆ ਕਿ ਉਹ ਗੁਰਿੱਲਾ ਵਾਰਫੇਅਰ ਦੀ ਚਰਮ ਸੀਮਾ 'ਤੇ ਸੀਗੇ, ਤੇ ਉਹਨਾਂ ਨੇ ਆਪਣੇ ਹੱਥੀਂ ਆਪਣੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਦੱਬੀਆਂ ਹੋਈਆਂ ਸੀ, ਦਬਾਈਆਂ ਹੋਈਆਂ ਸੀ। ਅੱਜ ਅਸੀਂ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਇੰਨੀ ਸੌਖੀ ਨਹੀਂ ਲੱਭਣੀ। ਕੋਈ ਵੀ ਕਹਿ ਦੇਵੇ ਵੀ ਉਹ ਜੀ ਜੰਮੂ ਕਸ਼ਮੀਰ ਦੇ ਪੈਦਾ ਹੋਏ ਸੀ, ਉਹ ਮਹਾਰਾਸ਼ਟਰ ਦੇ ਪੈਦਾ ਹੋਏ ਸੀ, ਇਹ ਇੱਕ ਅੰਦਾਜ਼ਾ ਲਾਇਆ ਜਾ ਸਕਦਾ ਪਰ ਪੱਕਾ ਨਹੀਂ ਕਿਹਾ ਜਾ ਸਕਦਾ। ਸੋ ਇਸ ਕਰਕੇ
ਇਤਿਹਾਸ ਬਾਰੇ ਇਹ ਤੁਹਾਡੀ ਮਤਲਬ ਜਾਣਕਾਰੀ ਮੈਂ ਵੀ ਪਹਿਲੀ ਵਾਰੀ ਤੁਹਾਡੇ ਕੋਲੋਂ ਸੁਣੀ ਆ। ਮੈਂ ਇਹਨੂੰ ਕਹਾਂ ਵੀ ਨਹੀਂ ਹੈਗੀ ਕੋਈ ਕੋਈ ਜਿਹੜਾ ਆ ਦੂਜਾ ਬੰਦਾ ਇਹ ਵੀ ਕਹਿ ਸਕਦਾ, ਦੱਸੋ ਜੀ ਤੁਹਾਡਾ ਸੋਰਸ ਕੀ ਆ, ਨਾ ਤੁਸੀਂ ਉਸ ਵੇਲੇ ਉੱਥੇ ਸੀਗੇ, ਜਾਂ ਤੁਸੀਂ ਦੱਸੋ ਵੀ ਫਲਾਨੀ ਕਿਤਾਬ ਦੇ ਵਿੱਚ ਫਲਾਨੇ ਬੰਦੇ ਨੇ ਲਿਖਿਆ ਜਿਹੜਾ ਉਸ ਵੇਲੇ ਉੱਥੇ ਸੀ, ਜਾਂ ਉਹਨੇ ਕਿੱਥੋਂ ਜਾਣਕਾਰੀ ਮਿਲੀ। ਸੋ ਕਿੰਤੂ ਪਰੰਤੂ ਹੋ ਸਕਦਾ ਆ, ਪਰ ਜਿਹੜੀ ਤੁਸੀਂ ਗੱਲ ਜੋੜਦੇ ਹੋ ਇਹ ਸੰਭਾਵਨਾ ਤੇ ਹੈ, ਬਿਲਕੁਲ
ਸੰਭਾਵਨਾ। ਇਹਦੇ ਵਿੱਚ ਕੀ ਆ ਕਿ ਆਪਾਂ ਉਹਨਾਂ ਨੂੰ ਇੱਕ ਥਾਂ ਨਾਲ ਬੰਨਣ ਦੀ ਬਜਾਏ ਇੱਕ ਵੀ ਆ ਜੀ ਇੱਥੋਂ ਦੇ ਸੀ, ਆ ਜੀ ਚੌਂਕ ਇਹਨਾਂ ਦੇ ਨਾਂ ਦਾ ਆ। ਹੁਣ ਮੇਰੀ ਆਪਣੀ ਓਬਜ਼ਰਵੇਸ਼ਨ ਹੈ, ਪੰਜਾਬ ਮੈਂ ਤੁਸੀਂ ਵੀ ਜਾਣਦੇ ਹੋ, ਹਰ ਸ਼ਹਿਰ ਹਰ ਮਹੱਲੇ ਦੇ ਵਿੱਚ ਦੋ ਹੀ ਚੌਂਕ ਹੈ, B.R. ਅੰਬੇਦਕਰ ਚੌਂਕ, ਗੁਰੂ ਰਵਿਦਾਸ ਮਹਾਰਾਜ ਚੌਂਕ। ਠੀਕ ਹੈ, ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇਹ ਚੌਂਕ ਨਾਲ ਰੱਖਣ ਨਾਂ ਦੇ ਨਾਂ ਰੱਖਣ ਨਾਲ ਗੁਰੂ ਰਵਿਦਾਸ ਮਹਾਰਾਜ ਦੀ ਮਹਿਮਾ ਕਿੱਦਾਂ ਵੱਧਦੀ ਆ। ਠੀਕ ਹੈ, ਉਹ ਸਮਾਂ ਕਿ ਲੋਕ ਕਈ ਵਾਰੀ ਪੁੱਠੇ ਨਾਂ ਲੈਂਦੇ ਨੇ ਇੱਦਾਂ ਦੇ, ਮਤਲਬ ਸ਼ਖਸੀਅਤਾਂ ਦੇ, ਗੁਰੂ ਰੂਪ ਸ਼ਖਸੀਅਤਾਂ ਦੇ ਪੁੱਠੇ ਨਾਂ ਲੈ ਕੇ ਉਹ ਗੱਲਾਂ ਕਰਦੇ ਨੇ। ਇਹ ਜਿਹੜੀ ਬਿਰਤੀ ਆ, ਚੌਂਕ ਦਾ ਨਾਂ ਰੱਖ ਦਿਓ ਜੀ, ਉਹਨਾਂ ਨੂੰ ਬੰਨ ਦਿਓ ਜੀ ਇਸ ਏਰੀਏ 'ਚ ਆਹ ਜੀ ਚੌਂਕ ਰੱਖ ਦਿਓ, ਅਤੇ ਉਹ ਰੱਖ ਦਿਓ। ਜਿਹੜੇ ਚੌਂਕ ਹੈ ਉਹ ਲੋਕਲ ਨਾਮ ਰੱਖ ਲਓ ਤੁਸੀਂ ਜਿਹੜੇ ਰੱਖਣੇ ਆ, ਕੂਣੀ ਵਾਲਾ ਮੋੜ ਰੱਖ ਲਓ, ਫਲਾਨਾ ਚੌਂਕ ਰੱਖ ਲਓ। ਸੋ ਇਸ ਕਰਕੇ ਇਹ ਜਿਹੜੀ ਨਾ ਜਦੋਂ ਅਸੀਂ ਬੰਨਣ ਦੀ ਕੋਸ਼ਿਸ਼ ਕਰਦੇ ਹਾਂ ਇਤਿਹਾਸ ਦੇ ਨਾਲ ਕਿਸੇ ਸ਼ਖਸੀਅਤ ਨੂੰ, ਅਤੇ ਖਾਸ ਕਰਕੇ ਆਪਾਂ ਨੂੰ ਦੇਖਣਾ ਚਾਹੀਦਾ ਕਿ ਉਹਦੀ ਆਈਡੀਓਲੋਜੀ ਕੀ ਹੈ, ਭਗਤ ਰਵਿਦਾਸ ਜੀ ਦੀ ਆਈਡੀਓਲੋਜੀ ਕੀ ਹੈ। ਕੀ ਅਸੀਂ ਸਿਰਫ ਚੌਂਕਾਂ ਦੇ ਨਾਂ ਰੱਖਣ ਤੱਕ ਉਹਨਾਂ ਨੂੰ ਸੀਮਿਤ ਕਰਨਾ, B.R. ਅੰਬੇਦਕਰ ਨੂੰ ਚੌਂਕਾਂ ਦੇ ਵਿੱਚ ਮੂਰਤੀਆਂ ਖੜੀਆਂ ਕਰਨ ਦੇ ਅਸੀਂ ਚੱਕਰ 'ਚ ਕਰਨਾ, ਜਾਂ ਆਪਾਂ ਬੰਦਾ ਬਹਾਦਰ ਜੀ ਦੇ ਉਹਨਾਂ ਦੀ ਇੱਕ ਚੌਂਕ ਦਾ ਨਾਂ ਰੱਖਤਾ ਅਤੇ ਕੰਮ ਖਤਮ ਹੋ ਗਿਆ, ਹੈ ਨਾ। ਸੋ ਇਸ ਕਰਕੇ ਉਹਨਾਂ ਦੀ ਨਾ ਸਾਨੂੰ ਹਿਸਟਰੀ ਦੇਖਣੀ ਚਾਹੀਦੀ ਆ, ਉਹਨਾਂ ਨੇ ਕੰਮ ਕੀ ਕੀਤੇ ਨੇ, ਉਹਨਾਂ ਨੂੰ ਸੈਲੀਬ੍ਰੇਟ ਕਰਨਾ ਚਾਹੀਦਾ ਆ, ਉਹ 'ਤੇ ਚਿੰਤਨ ਹੋਣਾ ਚਾਹੀਦਾ, ਨਾ ਕਿ ਇਹ ਚਿੰਤਨ ਹੋਣਾ ਚਾਹੀਦਾ ਕਿ ਉਹ ਕਿਹੜੇ ਪਿੰਡ ਦੇ 'ਚ ਬੋਰਨ ਹੋਏ ਸੀਗੇ। ਇਹ ਇੱਕ ਬਹੁਤ ਮਾਈਨਰ ਜਿਹੀ ਚੀਜ਼ ਹੋਣੀ ਚਾਹੀਦੀ ਆ।
ਉਹ ਤੁਹਾਡੀ ਗੱਲ ਦੇ ਵਿੱਚ ਇਹ ਆ ਵੀ ਅੰਮ੍ਰਿਤਸਰ ਦੇ ਵਿੱਚ ਨਾ ਚਾਮਰੰਗ ਰੋਡ ਹੁੰਦਾ ਸੀ, ਚਾਮਰੰਗ ਰੋਡ।
ਅੱਛਾ,
ਤੇ ਕੋਈ ਹਰਜ ਵਾਲੀ ਗੱਲ ਨਹੀਂ, ਉੱਥੇ ਹੁਣ ਆਬਾਦੀ ਹੋ ਗਈ ਹੈ। ਉੱਥੇ ਮੈਂ ਵੀ 1952-53 ਦੇ ਵਿੱਚ ਵੇਖਿਆ ਸੀ, ਟੋਭੇ ਜੇ ਬਣੇ ਹੁੰਦੇ ਸੀ, ਉਹਦੇ ਵਿੱਚ ਚਾਮਾਂ ਨੂੰ ਕਰਦੇ ਹੁੰਦੇ ਸੀਗੇ। ਤੇ ਉਹ ਚਲੋ ਜਦ ਹੁਣ ਉਹ ਚਾਮਰੰਗ ਰੋਡ ਨਹੀਂ ਰਿਹਾ, ਤੇ ਉਹਦੇ 'ਤੇ ਲਿਖ ਦਿੱਤਾ ਆ ਗੁਰੂ ਰਵਿਦਾਸ ਮਾਰਗ, ਤੇ ਕੋਈ ਗਲਤ ਗੱਲ ਨਹੀਂ ਹੈਗੀ। ਤੇ ਪਰ ਲੋਕੀ ਗੁਰੂ ਰਵਿਦਾਸ ਮਾਰਗ ਨਹੀਂ ਕਹਿੰਦੇ ਲਿਖੇ ਹੋਏ ਨੂੰ ਵੀ, ਪੜ੍ਹ ਕੇ ਲੋਕੀ ਵੀ ਚਾਮਰੰਗ ਰੋਡ ਅੱਜ ਵੀ ਮਤਲਬ ਚਾਮਰੰਗ ਰੋਡ ਹੀ ਕਹਿੰਦੇ ਆ।
ਹਾਂਜੀ, ਚਲੋ ਹਾਂਜੀ, ਤਾਂ ਜੀ ਆਪਾਂ ਨੂੰ ਇਜਾਜ਼ਤ ਲੈਣੀ ਪੈਣੀ ਆ ਕਿਉਂਕਿ ਪ੍ਰੋਗਰਾਮ ਅੱਗੇ ਵਧਾਉਣਾ, ਤੇ ਡਾਕਟਰ ਸਾਹਿਬ ਇੰਤਜ਼ਾਰ ਕਰ ਰਹੇ ਨੇ।
ਜ਼ਰੂਰ ਜ਼ਰੂਰ, ਮੈਂ ਉਹ ਇੱਕ ਗੱਲ ਦੱਸਣੀ, ਕੈਨਬਰੇ ਵਾਲੇ ਆ ਨਾ ਡਾਕਟਰ ਹਰਜਿੰਦਰ ਸਿੰਘ ਢੀਂਡਸਾ, ਹਾਂਜੀ, ਉਹ ਮੈਨੂੰ ਜਦੋਂ ਵੀ ਕਦੇ ਲਿਖਦੇ ਆ ਗਿਆਨ ਨਹੀਂ ਲਿਖਦੇ ਆ, ਗਿਆਨ ਨਹੀਂ,
ਗਿਆਨ ਨਹੀਂ ਸਿੰਘ,
ਉਹ ਨੰਨੇ ਨੂੰ ਐਡੇ ਨਾਲ ਨਹੀਂ ਜੋੜਦੇ, ਤੇ ਨਾਲ ਵੱਖਰਾ ਕਰਕੇ ਤੇ ਨਾਲ ਇੱਕ ਹਾ ਬਿਹਾਰੀ ਵਾਲਾ ਜੋੜ ਦਿੰਦੇ ਆ।
ਤਾਂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ,
ਚੰਗਾ ਜੀ,
ਸ਼ੁਕਰਾਨਾ ਜੀ,
ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ,
ਵਾਹਿਗੁਰੂ ਜੀ ਕੀ ਫਤਿਹ।
ਸੋ ਇਹ ਸਨ ਸਾਡੇ ਸਤਿਕਾਰਯੋਗ ਤਾਇਆ ਜੀ ਸਿਡਨੀ ਤੋਂ ਜੁੜਦੇ ਨੇ, ਅਤੇ ਬਹੁਤ ਸੋਹਣੀਆਂ ਗੱਲਾਂ, ਬੜੀਆਂ ਡੂੰਘੀਆਂ ਗੱਲਾਂ, ਸਾਨੂੰ ਬੜਾ ਗਿਆਨ 'ਚ ਵਾਧਾ ਹੁੰਦਾ। ਅਤੇ ਇਸ ਤੋਂ ਪਹਿਲਾਂ ਕਿ ਮੈਂ ਡਾਕਟਰ ਸਾਹਿਬ ਨੂੰ ਲਵਾਂ, ਉਹ ਵੀ ਰੈਡੀ ਨੇ, ਕੁਛ ਸੁਨੇਹੇ ਜ਼ਰੂਰ ਪੜ੍ਹਨੇ ਜਾਵਾਂਗਾ ਮੈਂ। ਅਤੇ ਸੁਰਜੀਤ ਸੰਧੂ ਜੀ ਸਾਡੇ ਨਾਲ ਜੁੜੇ ਨੇ ਬ੍ਰਿਸਬੇਨ ਤੋਂ, ਕਹਿੰਦੇ ਨੇ ਕਿ ਪੰਜਾਬੀ ਮਾਂ ਬੋਲੀ ਦੋਵੇਂ ਸਤਿਕਾਰਯੋਗ ਪੁੱਤਰਾਂ ਨੂੰ ਸੁਰਜੀਤ ਸਿੰਘ ਵੱਲੋਂ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪਿਆਰਿਓ, ਠੀਕ ਹੋ। ਰਘਵੀਰ ਸਿੰਘ ਬੱਲ ਜੁੜੇ ਨੇ, ਕਹਿੰਦੇ ਕਿ ਆਈ ਹੈਵ ਕੁਐਸਚਨ ਟੂ ਕਲੈਰੀਫਾਈ ਅਬਾਊਟ ਬੰਦਾ ਸਿੰਘ ਬਹਾਦਰ, ਸੋ ਵਿੱਚ ਆਈ ਵਿਲ ਕਲੈਰੀਫਾਈ ਵਿਦ ਯੂ ਫੇਸ ਟੂ ਫੇਸ ਇੰਜੋਇੰਗ ਦਾ ਪ੍ਰੋਗਰਾਮ। ਬਿਲਕੁਲ ਹਾਂਜੀ, ਇਹਨਾਂ ਨੂੰ ਮਿਲਿਓ ਅਤੇ ਇਹਨਾਂ ਨਾਲ ਗੱਲਬਾਤ ਜ਼ਰੂਰ ਕਰਿਓ, ਅਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੁਸੀਂ ਪ੍ਰੋਗਰਾਮ 'ਚ ਆਏ। ਅਤੇ ਚਲੋ ਕਨਵਰਸੇਸ਼ਨ ਚੱਲਣੀ ਚਾਹੀਦੀ ਆ, ਇੱਕ ਗੱਲ ਇਹ ਹੈ ਕਿ ਪ੍ਰੋਗਰਾਮ ਦਾ ਵਿਸ਼ਾ ਵੀ ਇਹੀ ਆ ਕਿ ਇੱਕ ਸੰਵਾਦ ਚੱਲਣਾ ਚਾਹੀਦਾ ਜਿਹੜਾ ਕਿ ਸਾਨੂੰ ਖੁਸ਼ੀ ਹੁੰਦੀ ਹੈ ਚੱਲ ਰਿਹਾ, ਅਤੇ ਬਹੁਤ ਵਧੀਆ ਗੱਲਬਾਤ ਚੱਲ ਰਹੀ। ਅਤੇ ਭੁਪਿੰਦਰ ਸਿੰਘ ਧਾਲੀਵਾਲ ਪ੍ਰੋਗਰਾਮ ਜੁੜੇ ਨੇ, ਕਹਿੰਦੇ ਬਹੁਤ ਗਿਆਨਵਾਨ ਅਤੇ ਖੋਜ ਉਤਸ਼ਾਹਿਤ ਕਰਨ ਵਾਲੀ ਗੱਲਬਾਤ ਹੋ ਰਹੀ ਹੈ, ਬਹੁਤ ਬਹੁਤ ਧੰਨਵਾਦ। ਕੁਲਵਿੰਦਰ ਧਾਲੀਵਾਲ ਸਾਡੇ ਨਾਲ ਜੁੜੇ ਨੇ ਗੋਲਡ ਕੋਸਟ ਵਾਲੇ, ਕਹਿੰਦੇ ਸਤਿ ਸ਼੍ਰੀ ਅਕਾਲ ਜੀ। ਤੇ ਗੁਰਪ੍ਰੀਤ ਸਿੰਘ ਬਟਵਾਲ ਜੁੜੇ ਨੇ, ਸੁਖਜੀਤ ਸਿੰਘ ਮੈਲਬਨ ਵਾਲੇ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਜੀ ਸਭ ਦਾ। ਤੇ ਕਈ ਹੋਰ ਵੀ ਮੈਸੇਜ ਆ ਰਹੇ ਜਿਹੜੇ ਮੈਂ ਔਨ ਏਅਰ ਨਹੀਂ ਪੜ੍ਹ ਸਕਦਾ, ਪਰ ਸਾਡੇ ਨਾਲ ਸਾਡੇ ਸਤਿਕਾਰਯੋਗ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ ਸ਼ਾਮਲ ਹੋ ਗਏ ਨੇ, ਅਤੇ ਮੈਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਮੈਲਬਨ ਤੋਂ ਜੀ ਆਇਆਂ ਕਹਿੰਦਾ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜੀ ਆਇਆਂ ਨੂੰ।
ਵਾਹਿਗੁਰੂ ਜੀ ਖਾਲਸਾ,
ਵਾਹਿਗੁਰੂ ਜੀ
ਕੀ
ਕੀ ਫਤਿਹ।
ਫਤਿਹ ਤੁਹਾਡੇ ਸਮੇਤ ਸਭ ਨੂੰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਫਤਿਹ। ਸੋ ਡਾਕਟਰ ਸਾਹਿਬ ਅੱਜ ਕੇਸਰੀ ਪੱਗ ਬੰਨ ਕੇ ਐਨ ਤੁਸੀਂ ਮਾਹੌਲ ਦੇ ਅਨੁਕੂਲ ਜੋ ਚੱਲ ਰਹੀ ਗੱਲਬਾਤ, ਅਤੇ ਬਿਲਕੁਲ ਉਸਦੇ ਅਨੁਕੂਲ ਹੀ ਪ੍ਰਗਟ ਹੋਏ ਹੋ ਔਨ ਏਅਰ, ਆਪਦਾ ਸਵਾਗਤ ਹੈ। ਅਤੇ ਠੰਡ ਪਾਣੀ ਘਟੀ ਮੈਲਬਨ 'ਚ ਕਿ ਉਨੀ ਚੱਲ ਰਹੀ ਹੈ ਅਜੇ?
5 ਡਿਗਰੀ ਹੈ।
ਅੱਛਾ ਅੱਛਾ, 5 ਡਿਗਰੀ। ਅਤੇ ਅੱਜ ਕੈਨਬਰਾ 'ਚ -4 ਸੀਗੀ, ਅਤੇ ਅਨਯੂਜੁਅਲ ਠੰਡ, ਜਾਣੀ ਕਿ ਇੱਕਦਮ ਬਰਸਟ ਪੈ ਰਿਹਾ ਆ। ਛੋਟੀ ਠੰਡ ਹੈ ਪਰ ਮੇਰਾ ਖਿਆਲ ਨੁਕਸਾਨ ਜ਼ਿਆਦਾ ਕਰੇਗੀ, ਲੰਬੇ ਸਮੇਂ ਤੱਕ ਨਹੀਂ ਪੈ ਰਹੀ। ਖੇਤੀਬਾੜੀ 'ਤੇ ਵੀ ਇਹਦਾ ਕਾਫੀ ਪ੍ਰਭਾਵ ਪੈ ਰਿਹਾ ਹਰ ਪਾਸੇ। ਅਤੇ ਚਲੋ, ਸੋ ਅਸੀਂ ਆਪਾਂ ਗੱਲਾਂ ਬਾਤਾਂ ਡਾਕਟਰ ਸਾਹਿਬ ਨਾਲ ਕਰ ਰਹੇ ਸੀਗੇ, ਪਹਿਲਾਂ ਬਗਦਾਦ ਤੋਂ, ਪੰਜਾਬ ਦੇ ਪਾਣੀਆਂ ਤੋਂ ਸ਼ੁਰੂ ਕੀਤੀ, ਬਗਦਾਦ ਬਾਰੇ ਜਾਣਿਆ, ਬਾਬਾ ਨਾਨਕ ਦਾ ਥਾਂ ਜਿਹੜਾ ਬਗਦਾਦ ਦੇ ਵਿੱਚ ਉਹਦੇ ਬਾਰੇ ਵੀ ਆਪਾਂ ਜਿਹੜਾ ਜਾਣਿਆ, ਗੁਰਦੁਆਰਾ ਸਾਹਿਬ ਬਣਿਆ, ਇਹਦੇ ਬਾਰੇ ਹੋਰ ਵੀ ਕਾਫੀ ਗੱਲਾਂ ਬਾਤਾਂ ਆ ਰਹੀਆਂ ਨੇ, ਹੁਣ ਕਨਵਰਸੇਸ਼ਨ ਚੱਲ ਰਹੀ ਆ। ਅਤੇ ਪਿਛਲੀ ਵਾਰੀ ਅਸੀਂ ਸਰਹੰਦ ਕਨਾਲ ਦੀ ਗੱਲ ਕੀਤੀ, ਇਸ ਦੇ ਅੰਦਰ ਆਉਂਦੀਆਂ ਜਿਹੜੀਆਂ ਏਰੀਏ ਆ ਉਸ ਦੀਆਂ ਕੀ ਸਮੱਸਿਆਵਾਂ ਨੇ। ਸੋ ਡਾਕਟਰ ਸਾਹਿਬ ਅੱਜ ਅਸੀਂ ਨਾ ਕੁਛ ਓਵਰਵਿਊ ਕਰਕੇ ਹੋਰ ਬਾਕੀ ਕਨਾਲਾਂ ਦਾ, ਅਤੇ ਕਈ ਮੈਥਡਸ 'ਤੇ ਗੱਲ ਕਰਨੀ ਹੈ। ਤੁਸੀਂ ਕੁਛ ਤਸਵੀਰਾਂ ਮੇਰੇ ਨਾਲ ਸਾਂਝੀਆਂ ਕੀਤੀਆਂ ਸੀ ਔਫਲਾਈਨ, ਅਤੇ ਉਹ ਮੈਂ ਤਸਵੀਰਾਂ ਸਾਂਝੀਆਂ ਕਰਾਂਗਾ, ਅਤੇ ਫਿਰ ਆਪਾਂ ਉਹ 'ਤੇ ਗੱਲਬਾਤ ਕਰਾਂਗੇ। ਹੁਣ ਇਸ ਗੱਲਬਾਤ ਦਾ ਜਿਹੜਾ ਮੁੱਦਾ ਆ ਕਿ ਇੱਕ ਤਾਂ ਸਾਡੀ ਜਨਰਲ ਐਜੂਕੇਸ਼ਨ, ਮੈਨੂੰ ਵੀ ਬਹੁਤ ਸਾਰੀਆਂ ਨਵੀਆਂ ਗੱਲਾਂ ਪਤਾ ਲੱਗ ਰਹੀਆਂ ਤੁਹਾਤੋਂ, ਕਿ ਅਕਸਰ ਪੰਜਾਬ ਦੇ ਪਾਣੀਆਂ ਦਾ ਰੌਲਾ ਪੈਂਦਾ, ਹਰਿਆਣਾ ਨੂੰ ਉਹ ਦੇ ਦਿੱਤਾ ਜੀ, ਰਾਜਸਥਾਨ ਨੂੰ ਉਹ ਦੇ ਦਿੱਤਾ ਜੀ, ਪੰਜਾਬ ਦਾ ਪਾਣੀ ਸੁੱਕ ਗਿਆ, ਪਰ ਅਸਲ ਗੱਲ ਕਈ ਵਾਰੀ ਪਤਾ ਨਹੀਂ ਹੁੰਦੀ। ਸੋ ਹੁਣ ਮੈਨੂੰ ਲੱਗਦਾ ਕਿ ਇਸ ਸਾਡੇ ਜਿਹੜੇ 5-7-10 ਪ੍ਰੋਗਰਾਮ ਹੋਣਗੇ, ਇਹ ਤੋਂ ਬਾਅਦ ਸਾਡੇ ਜਿਹੜੇ ਸਰੋਤੇ ਨੇ ਉਹ ਵੈੱਲ ਇਨਫੋਰਮਡ ਹੋਣਗੇ, ਅਤੇ ਉਹ ਖਬਰਾਂ ਦੀਆਂ ਸੁਰਖੀਆਂ ਦੇ ਵਿੱਚੋਂ ਅਸਲੀ ਗੱਲ ਨੂੰ ਸਮਝਣ ਦੇ ਕਾਬਿਲ ਹੋ ਜਾਣਗੇ। ਸਾਡਾ ਮਕਸਦ ਇਹੀ ਆ। ਅਤੇ ਬਾਕੀ ਜਿਹੜੇ ਸੋਲਿਊਸ਼ਨਸ ਹੈ, ਕਿ ਇੱਕ ਤਾਂ ਸਰਕਾਰਾਂ ਸੋਲਿਊਸ਼ਨਸ ਕੀ ਕਰਨ, ਦੂਜਾ ਕਿ ਸਾਡੇ ਲੋਕਲ ਪ੍ਰਸ਼ਾਸਨ ਕੀ ਕਰ ਸਕਦੇ ਨੇ ਪਾਣੀਆਂ ਸੰਬੰਧੀ, ਸਾਰਿਆਂ ਨਾਲੋਂ ਵੱਡੀ ਗੱਲ ਹੈ ਕਿ ਲੋਕ ਕੀ ਕਰ ਸਕਦੇ ਨੇ ਔਨ ਦੇਅਰ ਓਨ, ਇਹਦੇ ਬਾਰੇ ਵੀ ਡਾਕਟਰ ਸਾਹਿਬ ਆਪਾਂ ਥੋੜ੍ਹੇ ਥੋੜ੍ਹੇ ਹੱਲ ਦੇਣੇ ਆ। ਅਤੇ ਪਿਛਲੀ ਵਾਰੀ ਸਰਹੰਦ ਕਨਾਲ ਦੀ ਗੱਲ ਕੀਤੀ ਸੀ ਨਾ, ਇੱਕ ਸਾਰਿਆਂ ਦੇ ਜ਼ਹਿਨ ਦੇ ਵਿੱਚ ਆਉਂਦਾ ਆ ਪੰਜਾਬ ਦਾ ਬੜਾ ਮਸ਼ਹੂਰ ਥਾਂ ਆ ਹਰੀ ਕਾ ਪੱਤਣ, ਅਤੇ ਇਹਦੇ ਬਾਰੇ ਸਾਨੂੰ ਦੱਸੋ ਵੀ ਇਹ ਇਹਦੀ ਬਣਤਰ, ਇਹਦੀ ਅਹਿਮੀਅਤ, ਅਤੇ ਇਹ ਇੱਥੇ ਕੀ ਹੋ ਰਿਹਾ, ਇਹ ਕਿੱਥੋਂ ਕਿੱਥੋਂ ਪਾਣੀ ਡਿਸਟ੍ਰੀਬਿਊਟ ਹੋ ਰਿਹਾ, ਅਤੇ ਇਹਦੇ ਬਾਰੇ ਕੀ ਕੀਤਾ ਜਾ ਸਕਦਾ, ਹਰੀ ਕੇ ਪੱਤਣ ਨੂੰ ਕਿੱਦਾਂ ਹੋਰ ਡਿਵੈਲਪ ਕੀਤਾ ਜਾ ਸਕਦਾ?
ਇਹ ਤਾਂ ਬਹੁਤ ਵਧੀਆ, ਇਹਨੂੰ ਡਿਵੈਲਪ ਕੀਤਾ ਜਾ ਸਕਦਾ ਜੀ, ਇਹਦੇ ਨਾਲ ਤਾਂ ਕਈ ਮਸਲੇ ਹੱਲ ਹੋ ਸਕਦੇ ਆ। ਹੈਗਾ ਲੰਬਾ ਚੌੜਾ ਏਰੀਆ ਆ,
ਅੱਛਾ ਜੀ,
ਤਕਰੀਬਨ 30-32 ਹਜ਼ਾਰ ਏਕੜ ਦੇ ਵਿੱਚ ਫੈਲਿਆ ਹੋਇਆ ਇਹ।
ਅੱਛਾ ਜੀ,
ਤੇ ਇੱਕ ਮਸ਼ੀਨ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਡੀਸਿਲਟਿੰਗ ਵਾਲੀ ਨਾ,
ਹਾਂਜੀ,
ਉਹਦੇ ਨਾਲ ਇਹਦੀ ਬਾਉਂਡਰੀ ਜਿਹੜੀ ਹੈ ਨਾ ਫਿਕਸ ਕੀਤੀ ਜਾ ਸਕਦੀ ਆ ਪਾਣੀ ਦੀ।
ਅੱਛਾ, ਤੁਸੀਂ ਪਿਛਲੀ ਵਾਰੀ ਕੀਤੀ ਸੀ, ਮੈਂ ਕੋਸ਼ਿਸ਼ ਕਰਦਾ ਹਾਂ ਡੀਸਿਲਟਿੰਗ ਦੀ ਮਸ਼ੀਨ ਜਿਹੜੀ ਆ।
ਹਾਂਜੀ
ਹਾਂਜੀ,
ਤੇ ਉਹਦੇ ਨਾਲ ਬਾਉਂਡਰੀ ਬਣਾ ਕੇ ਜਿਹੜੀ ਵਾਕਿੰਗ ਦਾ ਹੋਵੇ ਉਹਨੂੰ ਵਧੀਆ ਬਣਾਇਆ ਜਾਣ, ਤੁਹਾਡੇ ਦਰਖਤ ਲੱਗੇ ਹੋਣ ਤੇ ਇਹ ਏਰੀਆ ਡੀਮਾਰਕ ਮਾਰਕਿੰਗ ਇਹਦੀ ਹੋ ਜਾਏ
ਜੀ।
ਉਹ ਤੋਂ ਬਾਅਦ ਇਹਨੂੰ ਜਿਹੜਾ ਆ ਜਿਸ ਤਰ੍ਹਾਂ ਭਰਤਪੁਰ ਲੇਕ ਹੈਗੀ ਆ, ਉੜੀਸਾ ਦੀ ਲੇਕ ਹੈਗੀ ਆ,
ਹਾਂਜੀ,
ਤੇ ਵੈਸਟ ਬੰਗਾਲ ਦੀ ਹੈਗੀ ਆ, ਤੇ ਇਹਨੂੰ ਜਿਹੜਾ ਆ ਰੀਕ੍ਰੀਏਸ਼ਨ ਵਾਸਤੇ ਤੇ ਖੋਜ ਵਾਸਤੇ ਵਰਤਿਆ ਜਾ ਸਕਦਾ
ਜੀ,
ਇਕਨੋਮਿਕਲੀ ਵੀ ਇਹਨੂੰ ਵਰਤਿਆ ਜਾ ਸਕਦਾ
ਜੀ।
ਇਹਦੇ ਬਹੁਤ ਪਹਿਲੂਆਂ ਤੋਂ ਜਿਹੜਾ ਆ ਇਹ ਲਾਹੇਵੰਦ ਹੋ ਸਕਦੀ ਆ, ਪੰਜਾਬ ਵਾਸਤੇ ਵੀ ਹੋ ਸਕਦੀ ਆ, ਖੋਜੀਆਂ ਵਾਸਤੇ ਵੀ ਹੋ ਸਕਦੀ ਆ, ਤੇ ਇਹ ਤੋਂ ਰੁਜ਼ਗਾਰ ਵੀ ਲੋਕਾਂ ਨੂੰ ਮਿਲ ਸਕਦਾ।
ਡਾਕਟਰ ਸਾਹਿਬ ਆ ਮਸ਼ੀਨ ਦੀ ਫੋਟੋ ਮੈਂ ਦਿਖਾ ਰਿਹਾ, ਪਰ ਥੋੜ੍ਹੀ ਵਰਟੀਕਲ ਹੈ, ਦੂਜੇ ਪਾਸੇ ਨੂੰ ਸਿਰ ਐਂ ਲਾ ਕੇ ਦੇਖ ਸਕਦੇ ਹਾਂ। ਇਹ ਇਹ ਡੀਸਿਲਟਿੰਗ ਮਸ਼ੀਨ ਹੈ ਇਹਦੀ, ਡਾਕਟਰ ਸਾਹਿਬ ਇਸ ਮਸ਼ੀਨ ਦੀ ਗੱਲ ਕਰ ਰਹੇ ਨੇ।
ਹਾਂਜੀ, ਇਹ ਥੱਲਿਓਂ ਚਰਨ ਕਰਕੇ ਮਿੱਟੀ ਨੂੰ ਗਾਰਾ ਜਿਹਾ ਬਣਾ ਕੇ ਤੇ ਦੂਰ ਸੁੱਟਦੀ ਆ ਫਿਰ
ਜੀ,
ਤੇ ਇਹਦੇ ਨਾਲ,
ਹਾਂਜੀ,
ਇਹਦੇ ਨਾਲ ਅਸੀਂ ਜਿਹੜਾ ਆ ਮਾਰਸ਼ੀ ਏਰੀਆ ਦੇ ਵਿੱਚ ਜਿਹੜੇ ਡਿਫਰੈਂਟ ਪਲੋਟਸ ਜਿਹੜੇ ਆ ਉਹਨਾਂ ਨੂੰ ਡਿਵਾਈਡ ਕਰਦੇ ਸੀ।
ਅੱਛਾ ਜੀ,
ਤਾਂ ਕਿ ਜਿਹੜਾ ਬਾਕੀ ਦਾ ਪਾਣੀ ਰਹਿ ਉਹ ਵੀ ਪੰਪ ਦੇ ਨਾਲ ਚੱਕ ਕੇ ਤੇ ਉਹਦੇ ਵਿੱਚ ਸਿੱਟਦੇ ਸੀ ਡਰੇਨ ਦੇ ਵਿੱਚ।
ਅੱਛਾ ਜੀ,
ਫਿਰ ਇਹਨੂੰ ਤਕਰੀਬਨ ਥੱਲੇ ਸਬ ਸਰਫਸ ਜਿਹੜੀਆਂ ਡਰੇਨਾਂ ਪਾ ਕੇ
ਜੀ
ਉਹ ਏਰੀਆ ਅਸੀਂ ਡਰਾਈ ਕਰ ਲੈਂਦੇ ਸੀ, ਇੰਨਾ ਕੁ 4-5 ਫੁੱਟ ਦਾ ਡਰਾਈ ਕਰਨਾ ਜਿੰਨਾ ਰੂਟ ਜ਼ੋਨ ਹੁੰਦਾ ਬੂਟੇ ਦਾ।
ਜੀ
ਤਾਂ ਉਹ ਫਿਰ ਖੇਤੀ ਲਈ ਉਹਨੂੰ ਡਿਵੈਲਪ ਕਰ ਦਿੰਦੇ ਸੀ। ਇਸੇ
ਜੀ
ਤਰ੍ਹਾਂ ਇਹਨੂੰ ਚਰਨ ਕਰਕੇ ਇਹਦੀ ਮਾਰਕੀਟ ਆਲੇ ਦੁਆਲੇ ਜਿਹੜੀ ਕੰਧ ਜਿਹੀ ਬਣਾਈ ਜਾ ਸਕਦੀ ਹੈ ਤਾਂ ਕਿ
ਜੀ
ਪਾਣੀ ਜਿਹੜਾ ਆ ਕੰਟਰੋਲ ਦੇ ਵਿੱਚ ਸਾਰੇ ਏਰੀਏ 'ਚ ਰਹੇ।
ਡਾਕਟਰ
ਤੇ
ਸਾਹਿਬ, ਇਹ ਜਿਹੜੀ
ਇਸ
ਇਹ ਜਿਹੜੀ ਫੋਟੋ, ਇਹ ਮਾਰਸ਼ਿਸ਼ ਦੀ ਲੱਗਦੀ ਹੈ ਮੈਨੂੰ, ਪੱਤਣ ਦੀ ਲੱਗਦੀ ਹੈ।
ਇਹ ਮਾਰਸ਼ਿਸ਼ ਦੀ ਹੈਗੀ ਹੈ ਜੀ ਇਹ।
ਹਾਂਜੀ, ਇਹ ਫੋਟੋ ਦੀ ਕੀ ਅਹਿਮੀਅਤ ਹੈ, ਇਹਦੇ ਬਾਰੇ ਥੋੜਾ ਐਕਸਪਲੇਨ ਕਰੋ।
ਇਹਦੀ ਅਹਿਮੀਅਤ ਇਹ ਸੀ ਜੀ, ਇਹਨੂੰ ਰਿਕਲੇਮ ਕਰਨਾ ਸੀ ਇਸ ਏਰੀਏ ਨੂੰ।
ਅੱਛਾ ਜੀ,
ਇਸ ਏਰੀਏ ਨੂੰ ਰਿਕਲੇਮ ਕਰਕੇ ਖੇਤੀ ਦੇ ਕਾਬਲ ਬਣਾਉਣਾ ਸੀ ਇਹ।
ਅੱਛਾ ਜੀ,
ਤੇ ਪਾਣੀ ਜਿਹੜਾ ਆ ਇਹਦਾ ਕੱਢਣਾ ਸੀ ਅਸੀਂ ਪੰਪ ਲਾ ਕੇ,
ਅੱਛਾ ਜੀ,
ਕਿਉਂਕਿ ਆਲੇ ਦੁਆਲੇ ਦੀ ਜ਼ਮੀਨ ਨਾਲੋਂ ਜਿਹੜੀ ਆ ਇਹ ਕਾਫੀ ਜਿਹੜੀ ਆ ਡੂੰਘਾਈ ਤੱਕ ਪਾਣੀ ਹੈਗਾ,
ਹਾਂਜੀ,
ਤੇ ਉੱਥੇ ਪਾਣੀ ਜਿਹੜਾ ਰੂਟ ਜ਼ੋਨ ਜਿਹੜੀ ਆ ਬਿਲਕੁਲ ਡਰਾਈ ਕਰਨਾ ਸੀ ਅਸੀਂ।
ਅੱਛਾ ਜੀ,
ਤੇ ਜਿੰਨੀ ਦੇਰ ਅਸੀਂ ਇਹਨੂੰ ਖੇਤਾਂ ਵਿੱਚ ਨਹੀਂ ਵੰਡਦੇ ਉਨੀ ਦੇਰ ਇਹ ਡਰਾਈ ਨਹੀਂ ਸੀ ਹੋਣੀ, ਡਰਾਈ ਕਰੀ ਜੋ ਦੂਜੇ ਪਾਸਿਓਂ ਪਾਣੀ ਆਈ ਜਾਣਾ ਸੀ।
ਹਾਂਜੀ,
ਤੋ ਕੰਧ ਦੀ ਤਰ੍ਹਾਂ ਇਸ ਮਸ਼ੀਨ ਦੇ ਨਾਲ ਬਣਾ ਕੇ ਇਹਨਾਂ ਨੂੰ ਇਹ ਬਾਕੀ ਏਰੀਏ ਨਾਲੋਂ ਤਾਂ ਉਹਨੂੰ ਤੋੜ ਕੇ ਤੇ ਉਹਨੂੰ ਡਰਾਈ ਕਰ ਲੈਂਦੇ ਸੀ ਅਸੀਂ।
ਜੀ
ਇਹ ਬੜਾ ਲੰਬਾ ਚੌੜਾ ਕੰਮ ਸੀਗਾ, ਬੜਾ ਹਾਈਲੀ ਟੈਕਨੀਕਲ ਕੰਮ ਸੀਗਾ,
ਜੀ
ਤੇ ਕਾਫੀ ਏਰੀਆ ਇਹੋ ਜਿਹਾ ਸਾਡੇ ਪ੍ਰੋਜੈਕਟ ਦੇ ਵਿੱਚ ਇਹੋ ਜਿਹਾ ਸੀਗਾ ਜਿਹਨੂੰ ਰਿਕਲੇਮ ਕਰਨਾ ਜ਼ਰੂਰੀ ਸੀ।
ਜੀ
ਤੇ ਬਾਕੀ ਝੀਲ ਦੇ ਤੌਰ ਤੇ ਇਹਨੂੰ ਨਹੀਂ ਸੀ ਵਰਤਿਆ ਅਸੀਂ ਬਹੁਤਾ, ਸਾਨੂੰ ਕਿਉਂਕਿ ਅਸੀਂ ਤੇ ਖੇਤੀਬਾੜੀ ਵਾਸਤੇ ਜਿਹੜੀ ਰਿਕਲੇਮੇਸ਼ਨ ਕਰਨੀ ਸੀ ਇਹ।
ਠੀਕ। ਡਾਕਟਰ ਸਾਹਿਬ, ਜਿੱਦਾਂ ਹੁਣ ਹਰੀਕੇ ਪੱਤਣ ਦੀ ਗੱਲ ਚੱਲ ਰਹੀ ਹੈ, ਅਸੀਂ ਬਚਪਨ
ਹਾਂਜੀ
ਜੋਗ੍ਰਾਫੀ, ਮੈਂ ਵੀ ਜੋਗ੍ਰਾਫੀ ਦਾ ਸਟੂਡੈਂਟ ਰਿਹਾ ਹਾਂ, ਅਤੇ ਸਾਡੇ ਪ੍ਰਿੰਸੀਪਲ ਸਾਹਿਬ ਡਾਕਟਰ, ਤੁਸੀਂ ਜਾਣਦੇ ਹੋ ਡਾਕਟਰ ਦਰਸ਼ਨ ਸਿੰਘ ਬੇਦੀ, ਕੈਂਬਰਿਜ ਯੂਨੀਵਰਸਿਟੀ ਤੋਂ PhD ਰਹੇ ਨੇ, ਅਤੇ ਉਹ ਕਾਫੀ ਇੰਟਰਸਟ ਉਹਨਾਂ ਦਾ ਸੀਗਾ, ਅਤੇ ਮੇਰਾ ਵੀ ਕਾਫੀ ਇੰਟਰਸਟ ਸੀ ਜੋਗ੍ਰਾਫੀ ਦੇ ਵਿੱਚ, ਅਤੇ ਉਹ ਸਾਨੂੰ ਪੜ੍ਹਾਉਂਦੇ ਹੁੰਦੇ ਸੀਗੇ ਕਿ ਹਰੀਕੇ ਪੱਤਣ ਦੇ ਵਿੱਚ ਸਾਇਬੇਰੀਆ ਤੋਂ ਜਿਹੜੇ ਨੇ ਉਹ ਪੰਛੀ ਆਉਂਦੇ ਨੇ, ਠੀਕ ਹੈ, ਜਿਨ੍ਹਾਂ ਨੂੰ ਅਸੀਂ
ਜੀ
ਕੂੰਜਾਂ ਵੀ ਕਹਿ ਦਿੰਦੇ ਨੇ, ਆਉਣ ਕੂੰਜਾਂ ਜਾਣ ਕੂੰਜਾਂ, ਹੈ ਨਾ, ਅਤੇ ਨਦੀ ਨਹਾਉਣ ਚੱਲੀਆਂ, ਹੈ ਨਾ, ਦੇਣ ਬੱਚੇ, ਹੈ ਨਾ, ਉਹਨਾਂ ਦਾ ਜਿਹੜਾ ਬੱਚੇ
ਜਲਦੀ
ਨੇ,
ਨਹਾਉਣ ਚੱਲੀ ਆ।
ਹਾਂ, ਨਦੀ ਨਹਾਉਣ, ਉਹ ਹਰੀਕੇ ਪੱਤਣ ਦੀ ਗੱਲ ਚੱਲ ਰਹੀ ਸੀ ਵੀ ਨਦੀ ਨਹਾਉਣ ਆਈਆਂ ਉਹ ਸਾਇਬੇਰੀਆ ਤੋਂ, ਸੋ ਅੱਜ ਉਸੇ ਪੱਤਣ ਦੀ ਗੱਲ ਚੱਲੀ। ਉਦੋਂ ਤਾਂ ਇਹ ਗਾਣਾ ਤਾਂ ਸਾਡੀ ਜੋਗ੍ਰਾਫੀ ਮੈਚ ਨਹੀਂ ਸੀ ਕਰਦੀ ਹੁੰਦੀ, ਸਾਨੂੰ ਸਮਝ ਨਾ ਉਹ ਸਮਝ ਆਉਂਦੀ ਹੁੰਦੀ ਸੀ ਨਾ ਉਹ ਸਮਝ ਆਉਂਦੀ ਹੁੰਦੀ, ਤੇ ਹੁਣ ਸਾਨੂੰ ਸਮਝ ਆ ਗਈ ਵੀ ਉਹ ਕੁੰਜਾਂ ਹੋਈ ਸਾਇਬੇਰੀਅਨ ਵਰਡਸ ਹੁੰਦੀਆਂ, ਤੇ ਇਹਨਾਂ ਦੇ ਲੋਕ ਗੀਤ ਸਾਡੇ ਬਣੇ ਹੋਏ ਨੇ, ਹੈ ਨਾ, ਸਾਡੇ ਕਲਚਰ ਦਾ ਹਿੱਸਾ ਹੈ, ਤੇ
ਹਾਂਜੀ
ਰਸ਼ੀਆ ਨਾਲ ਸਾਡੀ ਸਾਂਝ ਹੈ ਸਾਇਬੇਰੀਆ ਦੇ ਨਾਲ। ਸੋ ਡਾਕਟਰ ਸਾਹਿਬ, ਉਹਨੂੰ ਉਹ ਇੱਕ ਬੜਾ ਰਿਨਾਊਂਡ, ਕਹਿ ਲਓ ਕਿ ਇੱਕ ਬੜਾ ਫੇਮਸ ਏਰੀਆ ਆ, ਤੇ ਤੁਸੀਂ ਭਰਤਪੁਰ ਸੈਂਚੁਰੀ ਦੀ ਗੱਲ ਕੀਤੀ, ਤੇ ਅਸੀਂ ਉੱਥੇ ਗਏ ਭਰਤਪੁਰ, ਰਾਤ ਵੀ ਰਹਿ ਕੇ ਆਏ, ਉੱਥੇ ਇੰਨੇ ਕੁ
ਹਾਂਜੀ
ਗੋਰੇ ਹੋਟਲ ਭਰੇ ਪਏ, ਹੈ ਨਾ, ਉਹ ਕਰਨਗੇ ਆਏ ਅਸੀਂ ਜੀ ਵਾਈਲਡ ਲਾਈਫ ਦੇਖਣ ਆਏ, ਅਸੀਂ ਬਰਡਸ ਦੇਖਣ ਆਏ ਹਾਂ, ਗੋਰੇ ਗੋਰੀਆਂ ਉੱਥੇ ਘੁੰਮਣ, ਉੱਥੇ ਮਤਲਬ ਪ੍ਰੋਪਰ ਉਹਨਾਂ ਨੇ ਬਣਾਇਆ ਹੋਇਆ ਜਿੱਦਾਂ ਗੋਲਫ ਕਾਰਟਸ ਹੁੰਦੀਆਂ ਨੇ, ਇਲੈਕਟ੍ਰਿਕ ਗੱਡੀਆਂ, ਰਾਹ ਬਣਾਏ ਹੋਏ, ਤੇ ਸਾਡੇ ਦੋਸਤ ਵੀ
ਜੀ
ਚਲੇ ਗਏ, ਹਾਸੇ ਦੀ ਗੱਲ ਹੈ, ਮੇਰਾ ਦੋਸਤ ਚਲੇ ਗਿਆ ਨਾ, 2 ਜਣੇ, ਕਹਿੰਦੇ ਅਸੀਂ ਵੀ ਜਾਣਾ ਤੜਕੇ 4 ਵਜੇ ਬਰਡਸ, ਉਹ ਮੈਂ ਕਿਹਾ ਤੁਸੀਂ ਨਾ ਜਾਓ, ਕੋਈ ਐਡੀ ਗੱਲ ਨਹੀਂ ਹੈਗੀ, ਹੈ ਨਾ, ਜਦ ਗਏ ਉਹੀ ਗੱਲ ਹੋ ਗਈ, ਤੜਕੇ ਉੱਠ ਕੇ ਗਏ ਤੇ ਵਾਪਸ ਆਏ, ਕਹਿੰਦਾ ਯਾਰ ਕੁਛ ਨਹੀਂ, ਉੱਥੇ ਤੋਂ ਚਿੜੀਆਂ ਜਿਹੜੀਆਂ ਜਿਹੀਆਂ ਉੱਡੀ ਜਾ ਰਹੀਆਂ ਸੀ। ਮੈਂ ਕਿਹਾ ਅਸੀਂ ਤਾਂ ਪੰਜਾਬ 'ਚ ਖੇਤਾਂ 'ਚ ਰਹਿਣਾ, ਅਸੀਂ ਤਾਂ ਨਿੱਤੇ ਪੰਛੀ ਦੇਖਦੇ ਹਾਂ, ਇਹ ਤਾਂ ਸ਼ਹਿਰਾਂ ਵਾਲਿਆਂ ਲਈ ਕੰਮ ਹੈ ਜਿਹੜੇ ਦੂਰੋਂ ਦੇਖਣ ਆਉਂਦੇ, ਵੱਡੇ ਵੱਡੇ ਸ਼ਹਿਰਾਂ 'ਚੋਂ ਜਿਹਨੇ ਚਿੜੀਆਂ ਕਦੇ ਦੇਖੀਆਂ ਹੀ ਨਹੀਂ। ਸੋ ਦੇਖੋ, ਪੰਜਾਬ 'ਚ ਕੋਲ ਇੰਨੇ ਰਿਸੋਰਸਿਸ ਆ, ਇਹਦੇ ਬਾਰੇ ਦੱਸੋ ਕਿ ਇਹਨੂੰ ਇਸ ਲਹਿਜੇ ਨਾਲ ਕਿੱਦਾਂ ਡਿਵੈਲਪ ਕੀਤਾ ਜਾ ਸਕਦਾ।
ਇਹਦਾ ਤਾਂ ਸੌਖਾ ਤਰੀਕਾ ਜੀ,
ਹਾਂਜੀ,
ਜਦੋਂ ਝੀਲ ਨੂੰ ਆਪਾਂ ਇਹਨੂੰ ਪਾਣੀ ਨੂੰ ਕੰਟਰੋਲ ਚ ਕਰ ਲਿਆ, ਆਲਾ ਦੁਆਲਾ ਸਾਰਾ ਕਰ ਲਿਆ,
ਸਾਫ਼ ਰੱਖਿਆ, ਹਾਂਜੀ,
ਉਹ ਤੋਂ ਬਾਅਦ ਅਸੀਂ ਡਿਫਰੈਂਟ ਸਾਈਜ਼ ਦੀਆਂ ਜਿਹੜੀਆਂ ਨਾਇਲਨ ਦੀਆਂ ਜਾਲੀਆਂ ਆ
ਹਾਂਜੀ,
ਉਹਨਾਂ ਨਾਲ ਜਿਹੜੀ ਐਂਕਰ ਕਰਕੇ ਥੱਲੇ ਜ਼ਮੀਨ ਤੇ ਇਹਨੂੰ ਡਿਵਾਈਡ ਕਰ ਲੈਣਾ, ਇਹਦੇ ਪੋਰਸ਼ਨ ਬਣਾ ਲੈਣੇ ਆ,
ਜੀ,
ਤੇ ਉੱਤੇ ਅਸੀਂ ਨਾਇਲਨ ਦੀਆਂ ਜਿਹੜੀਆਂ ਡਿਫਰੈਂਟ ਕਲਰ ਦੀਆਂ ਜਿਵੇਂ ਸੜਕਾਂ ਦੀ ਮਾਰਕਿੰਗ ਹੁੰਦੀ ਆ ਉਹ ਕਰ ਲੈਣੀ ਸਾਈਡਾਂ ਤੇ, ਉੱਥੇ ਮੱਛੀ ਪਾਲੀ ਹੈ ਜਿਹੜੀਆਂ ਕੂੰਜਾਂ ਦੇ ਇਹਨਾਂ ਦੇ ਖੁਰਾਕ ਹੈ,
ਹਾਂਜੀ,
ਤੇ ਜਦੋਂ ਮੱਛੀ ਪਾਲਣੀ ਹੈ ਮੱਛੀ ਉੱਥੇ ਹੋਣੀ ਹੈ ਤੇ ਕੂੰਜਾਂ ਨੇ ਆਉਣਾ ਹੀ ਆਉਣਾ ਹੈ,
ਸਹੀ ਗੱਲ,
ਤੇ ਆਪਾਂ ਭਰਤਪੁਰ ਜਾਣ ਤੋਂ ਰਾਹ 'ਚ ਪਹਿਲਾਂ ਹੀ ਰੋਕ ਲੈਣੀ ਆ।
ਹਾਂ ਉਹ ਇੱਥੋਂ ਉੱਥੇ ਜਾਂਦੀ ਆ ਫਿਰ ਭਰਤਪੁਰ।
ਉੱਥੇ ਜਾਂਦੀ ਆ ਖੁਰਾਕ ਦੇ, ਕਿਉਂਕਿ ਉੱਥੇ ਖੁਰਾਕ ਮਿਲ ਜਾਂਦੀ ਆ, ਤੇ ਅਸੀਂ ਖੁਰਾਕ ਜਿਹੜੀ ਇੱਥੇ ਪੈਦਾ ਕਰ ਸਕਦੇ ਹਾਂ। ਅੱਛਾ, ਇਹ ਜਿਹੜੀਆਂ ਮੱਛੀਆਂ, ਇਹਨਾਂ ਦੇ ਆਪਾਂ ਠੇਕਾ ਵੀ ਦੇ ਸਕਦੇ ਹਾਂ, ਸਰਕਾਰੀ ਤੌਰ 'ਤੇ ਵੀ ਰੱਖ ਸਕਦੇ ਹਾਂ, ਅਤੇ ਇਹਨਾਂ ਨੇ ਜਿਹੜਾ ਆਮਦਨ ਦਾ ਸਾਧਨ ਵੀ ਹੋ ਸਕਦੇ ਆ। ਅਤੇ ਜਦੋਂ ਮਾਰਕੀਟ ਇਹ ਆਲੇ ਦੁਆਲੇ ਫਿਰ ਹੋਟਲ ਵੀ ਬਣ ਸਕਦੇ ਆ, ਕਮਰੇ ਵੀ ਬਣ ਸਕਦੇ ਆ,
ਜੀ
ਕਮਰੇ ਬਣ ਸਕਦੇ, ਦੁਕਾਨਾਂ ਵੀ ਚੱਲ ਸਕਦੀਆਂ ਉੱਥੇ, ਰੀਕ੍ਰੀਏਸ਼ਨ ਦੇ ਸਾਧਨ ਵੀ ਹੋ ਸਕਦੇ ਆ ਉੱਥੇ।
ਹਾਂ ਗਾਈਡਸ ਜਿੱਦਾਂ ਜਿਹੜੇ ਨੌਜਵਾਨ ਹੈ, ਜਿਹੜੇ ਉਹ ਨੌਜਵਾਨ ਐਜ਼ ਏ ਗਾਈਡਸ ਐਜ਼ ਏ ਬਿਜ਼ਨਸ ਟੂਰ ਆਪਰੇਟਰ, ਬੜੀ ਬੜੀਆਂ ਜੋਬਾਂ ਦੀ ਓਪਰਚੁਨਿਟੀ ਹੋ ਸਕਦੀ ਹੈ ਇਹਦੇ 'ਚ।
ਬਣੀਆਂ ਜੋਬਾਂ ਦੀ ਓਪਰਚੁਨਿਟੀ ਹੋ ਸਕਦੀ ਹੈ, ਖੋਜ ਦਾ ਕੇਂਦਰ ਬਣ ਸਕਦਾ ਉਹ ਯੂਨੀਵਰਸਿਟੀਆਂ ਵਾਸਤੇ,
ਜੀ
ਕਿਸੇ ਪੋਰਸ਼ਨ ਦੇ ਵਿੱਚ ਜਿਹੜਾ ਆ ਸਭ ਸਰ ਜਿਹੜੇ ਸਬਮਰਸੀਬਲ ਪਲਾਂਟ ਹੈ,
ਜੀ
ਜਿਹੜੇ ਨਹਿਰਾਂ ਦੇ ਵਿੱਚ ਜਾਂ ਹੋਰ ਥਾਵਾਂ ਦੇ ਉੱਤੇ ਜਿਹੜਾ ਉਹਦਾ ਡਿਸਚਾਰਜ ਨੂੰ ਅਫੈਕਟ ਕਰਦੇ ਨੇ, ਜਿਵੇਂ ਬੈਲ ਸਿਨੇਰੀਆ ਹੈਗਾ, ਡਰਾਈਲਾ ਹੈਗਾ, ਤੇ ਡਿੱਬ ਜਿਹਨੂੰ ਇੱਕ ਹੈਗਾ, ਟਾਈਫਾ ਹੈਗਾ ਆ,
ਹਾਂਜੀ,
ਤੇ ਇਹਨਾਂ ਤੇ ਖੋਜ ਹੋ ਸਕਦੀ, ਇਹਨਾਂ ਨੂੰ ਕੰਟਰੋਲ ਕਿਵੇਂ ਕਰਨਾ,
ਜੀ
ਤੇ ਫਿਜ਼ੀਕਲ ਕੰਟਰੋਲ ਕਿਵੇਂ ਕਰਨਾ, ਕੈਮੀਕਲ ਕੰਟਰੋਲ ਕਰਨਾ, ਬਾਇਓਲੋਜੀਕਲ ਕੰਟਰੋਲ ਕਿਵੇਂ ਕਰਨਾ, ਯੂਨੀਵਰਸਿਟੀਆਂ ਉੱਥੇ ਆਪਣੇ ਜਿਹੜੇ ਪਲਾਂਟ ਲੇਆਊਟ ਕਰ ਸਕਦੇ, ਕਿਉਂਕਿ ਉਹਦਾ ਡਿਵੀਜ਼ਨ ਅਸੀਂ ਜਾਲੀਆਂ ਦੇ ਨਾਲ ਕੀਤਾ ਹੋਣਾ,
ਜੀ
ਆਹ PAU ਨੂੰ ਦੇ ਦਿੱਤਾ, ਆਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਹੈਗਾ ਆ, ਉਹਦਾ ਆ, ਫਿਰ ਜਿਹੜੇ ਆ ਹੋਰ ਜਿਹੜੇ ਪਾਣੀ ਦੇ ਵਿੱਚ ਰਹਿਣ ਵਾਲੇ ਜੀਵ ਜੰਤੂ ਆ ਉਹਨਾਂ ਤੇ ਵੀ ਖੋਜ ਹੋ ਸਕਦੀ ਆ।
ਜੀ
ਤੇ ਜਾਲੀਆਂ ਦੀ ਜਿਹੜੀ ਆ ਮਾਰਗ ਉਹ ਹੈਗੀ ਆ ਕਪੈਸਿਟੀ, ਇਹ ਕਿ ਇੰਨੀ ਮੋਟੀ ਜਾਲੀ ਆ, ਮੱਛੀ ਇੰਨੀ ਕੁ ਨਿਕਲਣ ਦੇਣੀ ਆ, ਇੰਨੀ ਕੁ ਨਹੀਂ ਨਿਕਲਣ ਦੇਣੀ, ਉਹ ਸਾਰਾ ਕੰਟਰੋਲ ਹੋ ਸਕਦਾ ਆ।
ਜੀ
ਅੱਛਾ, ਫਿਰ ਇਹਦੀ ਗਾਈਡ ਇੰਪਲੋਇਮੈਂਟ ਇੰਨੀ ਕ੍ਰੀਏਟ ਹੋ ਸਕਦੀ ਆ ਕਿ ਗਾਈਡ ਉੱਥੇ ਹੋਣ, ਜਿਹੜੇ ਬਾਹਰੋਂ ਆਉਣ, ਉੱਥੇ ਦੁਕਾਨਾਂ ਵੀ ਖੁੱਲਣ, ਚਾਹ ਪਾਣੀ ਦਾ ਵੀ ਹੋਵੇ, ਰੈਸਟੋਰੈਂਟ ਦਾ ਵੀ ਹੋਵੇ, ਇਹ ਮਲਟੀਪਰਪਜ, ਇਹ ਇੰਟਰਨੈਸ਼ਨਲ ਤੌਰ ਤੇ ਰਾਸ਼ਟਰੀ ਤੌਰ ਤੇ ਕਾਫੀ ਹੱਦ ਤੱਕ ਜਿਹੜਾ ਅਟਰੈਕਸ਼ਨ ਦਾ ਕੇਂਦਰ ਬਣ ਸਕਦਾ ਹੈ।
ਡਾਕਟਰ ਸਾਹਿਬ ਮੈਂ ਇਹਦੀ ਗੱਲ ਆਪਾਂ ਕਰਾਂਗੇ, ਆਪਣੇ ਅੰਮ੍ਰਿਤਸਰ ਏਅਰਪੋਰਟ ਦੇ ਇੱਕ ਅੰਬੈਸਡਰ ਨੇ, ਮੈਨੂੰ ਹੁਣ ਨਾਮ ਨਹੀਂ ਯਾਦ ਆ ਰਿਹਾ, ਸ਼ਰਮਾ ਬਥੁਣੀ, ਉਹਨਾਂ ਨਾਲ ਕਾਫੀ ਲਿੰਕ ਦੇ ਵਿੱਚ ਨੇ, ਇਹ ਅੰਮ੍ਰਿਤਸਰ ਏਅਰਪੋਰਟ ਦੇ ਰਾਹੀਂ ਟੂਰਿਜ਼ਮ ਦੀ ਐਕਸਟੈਂਸ਼ਨ ਹੋ ਸਕਦੀ ਹੈ, ਕਿਉਂਕਿ ਅੰਮ੍ਰਿਤਸਰ ਸਾਹਿਬ ਤੋਂ ਤਾਂ ਤਕਰੀਬਨ 1 ਘੰਟੇ ਦੀ ਡਰਾਈਵ 'ਤੇ ਹੀ ਆ, ਅਤੇ ਡੇ ਟ੍ਰਿਪਿੰਗ ਹੋ ਸਕਦੀ ਆ, ਟੂਰਿਸਟ ਨੂੰ ਅਟਰੈਕਟ ਕੀਤਾ ਜਾ ਸਕਦਾ ਅੰਮ੍ਰਿਤਸਰ ਦੇ, ਉੱਥੇ ਵੀ ਹੋਟਲ ਬਣਾਉਣ ਦੀ ਲੋੜ ਨਹੀਂ ਜੇ ਆਪਾਂ ਉਹਨੂੰ ਪੋਲਿਊਟ ਨਹੀਂ ਕਰਨਾ, ਤਾਂ ਲਾਗੇ ਹੋਰ ਸ਼ਹਿਰ ਹੈਗੇ ਨੇ ਆਪਣੇ, ਹਰੀਕੇ ਪੱਤਣ ਦੇ ਕਪੂਰਥਲਾ ਲਾਗੇ ਆ,
ਵਾਲੇ ਪਾਰਕਾਂ ਵੀ ਬਣਾ ਸਕਦੇ ਆ, ਅਟਰੈਕਸ਼ਨ ਦਾ ਰਹਿਣ ਦਾ ਬਹੁਤ ਵਧੀਆ ਥਾਂ, ਟੂਰਿਸਟ ਦਾ ਵਧੀਆ ਬਣ ਸਕਦਾ ਹੈ,
ਇਦਾਂ ਹੀ
ਬਹੁਤ ਵੱਡਾ ਵਧੀਆ ਬਣ ਸਕਦਾ। ਅੱਛਾ, ਫਿਰ ਇਹ ਆ ਬਈ ਮੇਨ ਗੱਲ ਇਹ ਹੋਣੀ ਆ ਬਈ ਖਰਚਾ ਕੌਣ ਕਰੇ ਇੱਥੇ,
ਹਾਂਜੀ
ਇਹ ਪ੍ਰਾਈਵੇਟ ਵੀ ਹੋ ਸਕਦਾ,
ਹਾਂਜੀ
ਇਹ ਸਰਕਾਰੀ ਵੀ ਹੋ ਸਕਦਾ, ਇਹ ਦੋਨੋਂ ਰਲ ਕੇ ਸਾਂਝਾ ਵੀ ਕਰ ਸਕਦੇ ਆ, ਹਿੱਸੇਦਾਰੀ ਵੀ ਕਰ ਸਕਦੇ ਆ।
ਆਪਣੇ ਡਾਕਟਰ ਸਾਹਿਬ ਐਨ ਸਿਮਿਲਰ ਸਿਚੁਏਸ਼ਨ, ਅਸੀਂ ਜਦੋਂ ਪਿੱਛੇ ਜੇ ਪਾਕਿਸਤਾਨ ਗਏ ਤਾਂ ਮੈਂ ਸ਼ਰਮਾ ਪਤੇ, ਅਮਰੀਕ ਸਿੰਘ ਫਲੋਰਾ ਭਾਅ ਜੀ, ਅਤੇ ਅਸੀਂ ਰਾਹ ਦੇ ਵਿੱਚ ਨਾ ਮਨ ਦੇ ਵਿੱਚ ਇੱਛਾ ਸੀ ਕਿ ਅਸੀਂ ਪੰਚਨਦ ਰੁਕਣਾ ਹੈ, ਜਿੱਥੇ 5 ਦਰਿਆ ਸਾਰੇ ਇਕੱਠੇ ਹੁੰਦੇ ਨੇ, ਠੀਕ ਹੈ,
ਹਾਂਜੀ,
ਅਤੇ ਉਹ ਕਹਿ ਲਓ ਕੋਈ ਮੁਲਤਾਨ ਤੋਂ 100 ਕੁ ਕਿਲੋਮੀਟਰ ਲਾਹੌਰ ਵੱਲੋਂ ਹੈ, ਅਤੇ ਲਾਹੌਰ ਤੋਂ ਸ਼ਾਇਦ 400 ਕੁ ਕਿਲੋਮੀਟਰ ਹੈ, ਅਤੇ ਉੱਥੇ ਜਦ ਗਏ ਨਾ ਉੱਥੇ ਕੁਛ ਵੀ ਨਹੀਂ ਹੈਗਾ, ਮਤਲਬ ਇੱਕ ਹੈੱਡ ਹੈ ਉਹ ਜਿਹੜਾ ਪੰਚਨਦ ਦਾ, ਅਤੇ ਉੱਥੇ ਡਿੱਬ ਹੈ, ਮੈਂ ਵੀਡੀਓ ਵੀ ਬਣਾਇਆ ਸੀ, ਸਾਰਾ ਕੁਛ ਪੂਰਾ ਨੈਚੁਰਲ, ਹਜੇ ਉੱਥੇ ਕੋਈ ਡਿਵੈਲਪਮੈਂਟ ਨਹੀਂ ਹੋਈ, ਅਤੇ ਉੱਥੇ ਇੱਕ ਮੁੰਡਾ ਜਪਾਨ ਤੋਂ ਸਾਨੂੰ ਦੇਖ ਕੇ ਆ ਗਿਆ, ਉਹ ਫੋਟੋ ਖਿਚਾਉਣ ਲੱਗ ਗਿਆ, ਫਿਰ ਮੇਰੀ ਲਾਹੌਰ ਦੇ ਵਿੱਚ ਵੀ ਕਈ ਬੰਦਿਆਂ ਨਾਲ ਗੱਲ ਹੋਈ, ਆਪਣੇ ਰਾਣਾ ਸਾਹਿਬ ਨਾਲ ਗੱਲ ਹੋਈ, ਮੈਂ ਕਿਹਾ ਤੁਸੀਂ ਤਾਂ ਉਹ ਸਾਰੀ ਚੀਜ਼ ਸਾਂਭੀ ਬੈਠੇ ਹੋ, ਉਹ ਨੈਚੁਰਲ ਹੈਗਾ, ਤੁਸੀਂ ਉੱਥੇ ਉੱਥੇ ਹੱਬ ਬਣਾਓ, ਉੱਥੇ ਟੂਰਿਜ਼ਮ ਕੇਂਦਰ ਬਣਾ ਲਓ, ਬੋਟਿੰਗ ਦਾ ਕਰ ਲਓ, ਕਈ ਕੁਛ ਕਰ ਲਓ, ਅਤੇ ਉਹਨਾਂ ਨੂੰ ਬੜਾ ਆਈਡੀਆ ਵਧੀਆ ਲੱਗਿਆ, ਕਹਿੰਦੇ ਵੀ ਇਹਦੇ ਨਾਲ ਮਤਲਬ ਇੰਟਰਨੈਸ਼ਨਲ ਜਿਹੜੇ ਨੇ ਨੇਚਰ ਲਵਰ ਖਾਸ ਕਰਕੇ, ਹੈ ਨਾ, ਉਹ ਲੋਕ ਬੜੇ ਆ ਸਕਦੇ ਨੇ ਇੱਦਾਂ, ਜਿਹੜਾ ਹਰੀਕਾ ਪੱਤਣ ਹੈ, ਮੈਂ ਤਾਂ ਕਹਿੰਦਾ ਸਾਡੇ ਕੋਲ ਇੱਕ ਗੋਲਡ ਮਾਈਨ ਹੈ ਪੰਜਾਬ ਦੇ ਵਿੱਚ।
ਬਿਲਕੁਲ ਬਿਲਕੁਲ, ਪੰਜਾਬ ਲਈ ਬਹੁਤ ਟੂਰਿਸਟ ਅਟਰੈਕਸ਼ਨ ਦਾ ਬਹੁਤ ਵਧੀਆ ਥਾਂ ਬਣ ਸਕਦਾ ਹੈ।
ਹਾਂਜੀ, ਸੋ ਡਾਕਟਰ ਸਾਹਿਬ ਹੁਣ ਆਪਾਂ ਗੱਲ ਅੱਗੇ ਤੋਰਦੇ ਹਾਂ ਕਿ ਹਰੀਕੇ ਪੱਤਣ ਇਹ ਸਤਲੁਜ ਅਤੇ ਇੱਥੇ ਬਿਆਸ ਰਲਦੇ ਨੇ ਆ ਕੇ, ਹੈ ਨਾ,
ਹਾਂਜੀ,
ਅਤੇ ਇਹਦੇ ਵਿੱਚੋਂ ਫਿਰ ਇਹ ਚਲੋ ਉੱਧਰ ਪਾਕਿਸਤਾਨ ਵੱਲ ਨੂੰ ਚੱਲ ਜਾਂਦਾ, ਇਹਦੇ ਵਿੱਚੋਂ ਕੋਈ ਡਰੇ ਆਪਣੇ ਮਨੁੱਖੀ ਨਹਿਰ ਵੀ ਨਿਕਲਦੀ ਆ ਜਿਹੜੀ, ਇਹ ਤਾਂ ਦਰਿਆ
ਰਾਜਸਥਾਨ ਨੂੰ ਜਾਂਦੀ, ਇੰਦਰਾ ਗਾਂਧੀ ਨਹਿਰ ਜਿਹੜੀ ਹੈ ਜੀ,
ਠੀਕ ਠੀਕ, ਸੋ
ਉਹ
ਇਹ
ਇੱਥੋਂ 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 ਜਾਂਦੀ ਆ ਉਹ।
ਠੀਕ ਹੈ, ਅਤੇ ਉਹ ਰਾਜਸਥਾਨ ਦੇ ਜਿਹੜੇ ਗੰਗਾਨਗਰ ਨੂੰ ਜਾਂਦੀ ਹੈ,
ਗੰਗਾ ਹਾਂਜੀ
ਗੰਗਾਨਗਰ ਨੂੰ, ਠੀਕ ਹੈ। ਅਤੇ ਹੁਣ ਇੱਕ ਹੋਰ ਵੀ ਗੱਲ ਚੱਲ ਰਹੀ ਵੀ ਰਾਵੀ ਦੀ ਵੀ ਇੱਕ ਨਹਿਰ ਕੱਢਣ, ਰਾਵੀ 'ਚੋਂ ਵੀ ਨਹਿਰ ਕੱਢਣ ਜਾਂਦੇ, ਉਹ ਪਾਣੀ ਫਿਰ ਕਿੱਥੇ ਪਾਉਣਗੇ? ਰਾਵੀ ਦਾ ਪਾਣੀ ਵੀ ਡਿਵਰਟ ਕਰਨ ਦੀ ਗੱਲ ਚੱਲ ਰਹੀ ਹੈ।
ਉਹ ਤਾਂ ਤੁਹਾਨੂੰ ਦੇਖੋ ਜੀ, ਅਜੇ ਮੈਨੂੰ ਤਾਂ ਆਈਡੀਆ ਨਹੀਂ ਹੈ ਵੀ ਕਿੱਥੇ ਪਾਉਣਗੇ।
ਅੱਛਾ ਠੀਕ ਹੈ।
ਹਾਂ
ਸੋ ਡਾਕਟਰ ਸਾਹਿਬ, ਇੱਕ ਹੋਰ ਆਪਾਂ ਗੱਲ ਕਰਨੀ ਸੀਗੀ ਨਹਿਰਾਂ ਦੀ, ਕਿ ਜਿੱਦਾਂ ਡੀਸਿਲਟਿੰਗ ਕਰਦੇ ਨੇ, ਨਹਿਰਾਂ ਨਵੀਆਂ ਬਣਾਉਂਦੇ ਨੇ, ਜਿੱਦਾਂ ਪੰਜਾਬ ਦੇ ਵਿੱਚ ਸਾਰਾ ਜਾਲ ਵਿਛਿਆ, ਤਕਰੀਬਨ ਗੋਰਿਆਂ ਦੇ ਟਾਈਮ 'ਤੇ ਸਰਵੇ ਹੋਇਆ ਸਾਰਾ ਕੁਛ, ਇਹਦੇ ਬਾਰੇ ਥੋੜ੍ਹਾ ਜਿਹਾ ਕਰਿਓ ਜ਼ਿਕਰ।
ਗੋਰਿਆਂ ਨੇ ਦੇਖੋ ਜੀ, ਜਿਸ ਵੇਲੇ ਪੰਜਾਬ ਤੇ ਇਹਨਾਂ ਨੇ ਕਬਜ਼ਾ ਕੀਤਾ,
ਜੀ
ਪਹਿਲੇ ਥੋੜੇ ਸਾਲ ਤਾਂ ਇਹਨਾਂ ਨੇ ਸਕੀਮਾਂ ਬਣਾਈਆਂ ਵੀ ਕਿਵੇਂ ਕਿਵੇਂ ਕਰਨਾ ਹੈ ਇੱਥੇ।
ਹਾਂਜੀ
ਅਸਲ 'ਚ ਜਿੰਨੀਆਂ ਨਹਿਰਾਂ ਬਣੀਆਂ ਗੋਰਿਆਂ ਦੇ ਟਾਈਮ ਤੇ,
ਹਾਂਜੀ
6-7 ਬਣੀਆਂ, ਉਹ 55 ਸਾਲਾਂ 'ਚ ਬਣੀਆਂ।
ਅੱਛਾ
55 ਸਾਲਾਂ ਦੇ ਵਿੱਚ ਉਹਨਾਂ ਨੇ ਇਹ ਸਾਰੀਆਂ ਨਹਿਰਾਂ, ਉਹਨਾਂ ਨੇ ਜਿੰਨੀਆਂ ਕੰਬਾਈਂਡ ਪੰਜਾਬ ਸੀਗਾ, ਉਹਨਾਂ ਨੇ 55 ਸਾਲਾਂ ਦੇ ਵਿੱਚ ਇਹ ਸਾਰੀਆਂ ਨਹਿਰਾਂ ਤੇ ਤਕਰੀਬਨ ਕਰੋੜਾਂ ਹੀ ਏਕੜ, ਜਿਹੜੇ 3 ਕਰੋੜ ਤੇ ਤਕਰੀਬਨ 30 ਲੱਖ ਏਕੜ ਦੇ ਕਰੀਬ ਇਹਨਾਂ ਨੇ ਜ਼ਮੀਨ ਵੀ ਆਬਾਦ ਕੀਤੀ ਆ ਤੇ ਇੰਨੀ ਕੀਤੀ ਆ। ਉਹ ਤੋਂ ਬਾਅਦ ਜਿਹੜੀ ਪੰਜਾਬ ਦੀ ਸਿੰਜਾਈ ਥੱਲੇ ਜ਼ਮੀਨ ਸੀ ਉਹ
ਹਾਂਜੀ
ਵਧੀ ਤੇ ਕਣਕ ਜਿਹੜੀ ਆ ਪੈਦਾ ਹੋਣ ਲੱਗੀ ਤੇ ਯੂਰਪ ਦੀਆਂ ਮੰਡੀਆਂ ਦੇ ਵਿੱਚ ਵਿਕਦੀ ਸੀ ਇਹ,
ਹਾਂਜੀ
ਤੇ ਇੱਥੋਂ ਤੱਕ ਇੰਨੀ ਐਕਸਪੋਰਟ ਹੁੰਦੀ ਸੀ।
ਅੱਛਾ, ਇੱਥੋਂ ਕਣਕ ਬਾਹਰ ਜਾਂਦੀ ਸੀ।
ਇੱਥੋਂ ਕਣਕ ਬਾਹਰ ਜਾਂਦੀ ਸੀ, ਪਹਿਲਾਂ ਇੰਗਲੈਂਡ ਵਿੱਚ ਗਈ,
ਅੱਛਾ
ਫਿਰ ਜਿਸ ਵੇਲੇ ਟੈਸਟ ਕੀਤੀ ਅਮੈਰੀਕਨ ਜਿਹੜੀ ਕਣਕ ਸੀਗੀ ਉਹਦੇ ਨਾਲੋਂ ਕਿਸੇ ਗੱਲੋਂ ਵੀ ਸਾਡੀ ਕਣਕ ਜਿਹੜੀ ਘੱਟ ਨਹੀਂ ਸੀ ਹੈ।
ਅੱਛਾ
ਇਹ ਠੀਕ ਹੈ ਵੀ ਗੋਰਿਆਂ ਨੇ ਕਣਕ ਇੱਥੋਂ ਵੀ ਆਪਣਾ ਪੈਸਾ ਵੀ ਕਮਾਇਆ ਉਹਨਾਂ ਨੇ, ਲੇਕਿਨ ਇਹ ਕਿ ਉਹਨਾਂ ਨੇ ਸਾਨੂੰ ਖੇਤੀ ਕਰਨ ਵੀ ਸਿਖਾਲ ਦਿੱਤੀ, ਮੈਕਨਾਈਜੇਸ਼ਨ ਉੱਥੋਂ ਹੀ ਸ਼ੁਰੂ ਹੋਈ ਆ। ਉਹਨਾਂ ਹੀ 55 ਸਾਲਾਂ ਦੇ ਵਿੱਚ 9-10 ਜਿਹੜੇ ਆ ਖੋਜ ਕੇਂਦਰ ਬਣਾਏ ਪੰਜਾਬ ਦੇ ਵਿੱਚ ਛੋਟੇ ਛੋਟੇ।
ਅੱਛਾ
ਉਹਨਾਂ ਖੋਜ ਕੇਂਦਰਾਂ ਦੇ ਵਿੱਚ ਉਹਨਾਂ ਨੇ ਇਹ ਕੀਤਾ ਵੀ ਇਸ ਏਰੀਏ ਦੇ ਵਿੱਚ, ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਆ ਜ਼ਿਮੀਂਦਾਰਾਂ ਨੂੰ ਕਿਹੜੀਆਂ ਪ੍ਰੋਬਲਮਸ ਆਉਂਦੀਆਂ ਨੇ ਤੇ ਉਹਨਾਂ ਨੂੰ ਹੱਲ ਕਿਵੇਂ ਕਰਨਾ, ਖੇਤੀ ਕਿਵੇਂ ਕਰਨਾ, ਉਹ ਟ੍ਰੇਨਿੰਗਾਂ ਵਾਸਤੇ ਸੀਆਂ।
ਜੀ
ਹੁਣ ਵੀ ਜਿਹੜੀਆਂ ਸਰਕਾਰੀ ਫਾਰਮਾਂ ਛੋਟੀਆਂ ਮੋਟੀਆਂ ਉਹ ਖੋਜ ਕੇਂਦਰ ਉਹਨਾਂ ਨੂੰ ਵੱਖਰੀਆਂ ਵੱਖਰੀਆਂ ਬਣਾਈਆਂ ਉਹਨਾਂ ਨੇ ਤਾਂ ਕਿ ਆਮ ਆਦਮੀ ਆ ਕੇ ਦੇਖਣ। ਤਕਰੀਬਨ ਉਹ ਵੀ ਤੇ ਜ਼ਿਲ੍ਹੇ ਦੇ ਵਿੱਚ 1-2 ਫਾਰਮਾਂ ਹੈਗੀਆਂ ਨੇ ਉਹ,
ਜੀ
ਤੇ ਐਗਰੀਕਲਚਰ ਕਾਲਜ ਬਣਾਇਆ ਉਹਨਾਂ 55 ਸਾਲਾਂ 'ਚ, ਫਿਰ ਡਾਇਰੈਕਟੋਰੇਟ ਆਫ ਐਗਰੀਕਲਚਰ ਬਣਾਇਆ, ਡਾਇਰੈਕਟਰ ਜਿਹੜਾ ਉਹਦਾ ਫਿਕਸ ਕੀਤਾ। ਇੰਨੀ ਤਰੱਕੀ ਕੀਤੀ ਕਿ ਪੰਜਾਬ ਵੀ ਉਸ ਵੇਲੇ ਫਿਰ ਖੁਸ਼ਹਾਲ ਹੋ ਗਿਆ।
ਜੀ
ਉਹ ਮੈਂ ਤਾਂ ਉਹਨੂੰ ਪਹਿਲਾ ਐਗਰੀਕਲਚਰ ਰੈਵੋਲੂਸ਼ਨ ਸਮਝਦਾ ਵੀ ਪੰਜਾਬ ਦੇ ਵਿੱਚ ਉਸ ਵੇਲੇ ਆਇਆ ਜਿਸ ਵੇਲੇ ਇਹਨਾਂ ਨੇ ਇਹ ਸਾਰੀਆਂ ਨਹਿਰਾਂ
ਨਹਿਰਾਂ ਕੱਢੀਆਂ।
ਕਨਾਲ ਕਲੋਨੀ ਬਣਾਈਆਂ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ, ਉੱਥੇ ਉਹਨਾਂ ਨੇ ਫਿਰ ਸਟੱਡ ਫਾਰਮ ਵੀ ਬਣਾਏ। ਉਹ ਤਾਂ ਠੀਕ ਹੈ ਆਪਣੀ ਮਿਲਟਰੀ ਵਾਸਤੇ ਬਣਾਏ ਉਹਨਾਂ ਨੇ,
ਜੀ
ਘੋੜੇ ਵਗੈਰਾ ਪਾਲੇ, ਫਿਰ ਇਹ ਆ ਵੀ ਲੋਕਾਂ ਨੂੰ ਸੱਦ ਸੱਦ ਕੇ ਜਿਹੜਾ ਆ ਉੱਥੇ ਖੇਤੀ ਕਰਨ ਦੀ ਸਹੂਲਤ ਵੀ ਦਿੱਤੀ, ਕਈਆਂ ਨੂੰ ਮੁਰੱਬੇ ਅਲੋਟ ਕੀਤੇ, ਕਈ ਜਿਹੜੇ ਵਫਾਦਾਰ ਸੀਗੇ ਉਹਨਾਂ ਦੇ ਉਹਨਾਂ ਨੂੰ ਹਜ਼ਾਰਾਂ ਹੀ ਏਕੜ ਜਿਹੜੇ ਆ ਉਹਨਾਂ ਨੇ ਵੰਡੇ ਆ, ਜਿਹੜੇ ਹੁਣ ਵੀ ਇਸ ਵੇਲੇ ਰਾਜ ਕਰਦੇ ਉਹ ਗੋਰਿਆਂ ਨੇ ਉਹ ਦਿੱਤੇ ਹੋਏ ਜਿਹੜੇ ਉਹਨਾਂ ਦੇ ਵਫਾਦਾਰ ਸੀਗੇ, ਤੇ ਇਸ ਤਰ੍ਹਾਂ ਸਾਰਾ ਕੁਝ ਉਹਨਾਂ ਨੇ 55 ਸਾਲ ਦੇ ਵਿੱਚ ਬਹੁਤ ਕੁਝ ਕੀਤਾ।
ਤੋ ਕਹਿਣ ਦਾ ਮਤਲਬ
ਤੇ
ਜਿਹੜਾ ਪਹਿਲਾ ਪਹਿਲਾ ਰੈਵੋਲੂਸ਼ਨ ਆਇਆ ਖੇਤੀ ਦਾ, ਉਹ ਗੋਰਿਆਂ ਦੇ ਵੇਲੇ ਹੀ।
ਮੈਂ ਤਾਂ ਉਹ ਸਮਝਦਾ ਗੋਰਿਆਂ ਦੇ ਵੇਲੇ ਖੇਤੀ ਕਰਨੀ ਸਿਖਾਲੀ, ਜਿਹੜੀ ਮੈਕਨਾਈਜੇਸ਼ਨ ਵੀ ਉਸੇ ਵੇਲੇ ਸ਼ੁਰੂ ਹੋਈ ਆ,
ਇੱਕ ਇੱਕ
ਔਰ
ਡਾਕਟਰ
ਸ਼ੁਰੂ ਸ਼ੁਰੂ ਦੇ
ਸਾਹਿਬ,
ਵਿੱਚ ਟਰੈਕਟਰ ਵੀ ਜਿਹੜੇ ਯੂਰਪ ਤੋਂ ਹੀ ਆਉਂਦੇ
ਹਾਂ
ਰਹੇ ਆ।
ਡਾਕਟਰ ਸਾਹਿਬ ਦੇਖੋ, ਰੇਲ ਨੈਟਵਰਕ ਵੀ ਵਿਛਾਇਆ ਗਿਆ ਹੈ ਨਾ ਆਪਣੇ ਨਵਾਂ ਸ਼ਹਿਰ ਤੋਂ।
ਰੇਲ ਉਹ ਕਣਕ
ਹਾਂ
ਕਣਕ ਜਾਂਦੀ ਸੀ,
ਹਾਂ
ਲਾਈਨਾਂ ਵਿਛਾਈਆਂ ਉਹਨਾਂ ਨੇ।
ਲਾਈਨਾਂ ਵਿਛਾਈਆਂ, ਉਹ ਢੋ ਢੁਆਈ ਦੇ। ਇਹ ਡਾਕਟਰ ਖੁਸ਼ਵੰਤ ਸਿੰਘ ਦੀ ਕਿਤਾਬ ਹੈ ਹਿਸਟਰੀ ਆਫ ਸਿੱਖਸ ਦੇ ਵਿੱਚ ਵੀ ਆਉਂਦਾ ਹੈ ਕਿ ਉਹਨਾਂ ਨੇ ਸਰਵੇ ਕੀਤੇ, ਨਹਿਰਾਂ ਵਿਛਾਈਆਂ, ਬਾਰ ਵਿਛਾਏ, ਐਗਰੀਕਲਚਰ ਬਣਾਇਆ, ਅਤੇ ਨਾਲ ਦੀ ਨਾਲ ਟਰਾਂਸਪੋਰਟੇਸ਼ਨ ਸਿਸਟਮ ਬਣਾਇਆ। ਹੁਣ ਆਪਣੇ
ਹਾਂਜੀ
ਰਾਹੋਂ ਤੋਂ ਨਵਾਂਸ਼ਹਿਰ ਜੇਜੋਂ, ਰਾਹੋਂ ਤੋਂ ਨਵਾਂਸ਼ਹਿਰ ਜਲੰਧਰ ਲਿੰਕ ਨਾਲ ਜੋੜਿਆ, ਅਤੇ ਸਾਰਾ ਮਾਲ ਚੱਕਣਾ ਕਰਨਾ। ਸੋ ਬੜਾ ਵਧੀਆ ਮੈਕਨਿਜ਼ਮ ਬਣਿਆ ਹੋਇਆ ਸੀ, ਜਿਹੜਾ ਕਿ ਹੁਣ ਤਾਂ ਯੂਜ਼ ਹੀ ਨਹੀਂ ਕਰ ਰਹੇ ਹੋ।
ਨਹੀਂ ਸਾਤੋਂ ਤਾਂ ਦੇਖ ਲਓ, ਰਾਹੋਂ ਤੋਂ ਖੰਨਾ ਨਹੀਂ ਜੋੜ ਹੋਇਆ।
ਕਈ ਵਾਰੀ ਪਲਾਨ ਬਣਿਆ ਪਰ ਪਲਾਨ ਪਲਾਨ ਹੀ ਹੈ, ਮੈਨੂੰ ਲੱਗਦਾ ਰਾਹੋਂ ਦਾ ਪੁਲ ਨੂੰ 40-50 ਸਾਲ ਲੱਗ ਗਏ ਬਣਨ ਨੂੰ, ਤੇ ਇਹ ਤਾਂ ਮੈਨੂੰ ਲੱਗਦਾ ਵੀ ਗਾਂਹ ਅਗਲੀਆਂ ਸਦੀਆਂ ਦੀਆਂ ਗੱਲਾਂ ਹੈ ਜੇ ਕਿਤੇ
ਉਹਨਾਂ ਨੇ
ਹੋਣ।
ਇਹ ਸਾਰਾ 55 ਸਾਲਾਂ 'ਚ ਹੋਇਆ ਜੀ ਉਹਨਾਂ ਦਾ। ਮੈਂ ਅੰਦਾਜ਼ਾ ਲਾਇਆ ਵੀ ਕਦੋਂ ਉਹਨਾਂ ਨੇ ਐਕਚੁਅਲੀ ਸ਼ੁਰੂ ਕੀਤਾ ਤੇ ਕਦੋਂ ਕਦੋਂ ਨੇ ਇਹਨਾਂ ਨੂੰ ਕੰਪਲੀਟ ਕੀਤਾ, ਤੇ ਜਿਹੜੇ ਉਹਨਾਂ ਦੇ ਡਿਜ਼ਾਈਨ ਸੀਗੇ ਤੁਸੀਂ ਦੇਖ ਲਓ, ਉਦੋਂ ਇਹ ਹੁੰਦਾ ਸੀ ਵੀ ਦਰਿਆਵਾਂ ਨੂੰ ਕੌਣ ਕੌਣ ਰੋਕ ਸਕਦਾ ਜੀ, ਜਿੱਧਰ ਰੱਬ ਰਜਾਏ ਤਦਾ ਉਹ ਗੌਂ ਕਰੇ। ਜਿੱਧਰ ਰੱਬ ਦੀ ਰਜਾ ਹੁੰਦੀ ਹੈ ਤੇ ਦਰਿਆ ਉਧਰ ਨੂੰ ਵਗ ਪੈਂਦਾ, ਪਰ ਉਹਨਾਂ ਨੇ ਦਰਿਆ ਬੰਨ ਦਿੱਤੇ ਤੇ
ਬਿਲਕੁਲ
ਦਿਖਾ ਤਾ ਵੀ ਇਹਨੂੰ ਅਸੀਂ ਵਰਤ ਕਿਵੇਂ ਸਕਦੇ ਹਾਂ।
ਹਾਂ, ਨਹੀਂ ਜਿਹੜੀ ਇੰਨੀ ਹੁਣ ਪਾਪੂਲੇਸ਼ਨ ਸਸਟੇਨ ਹੋ ਰਹੀ ਦੁਨੀਆ ਦੇ ਵਿੱਚ, ਜਾਂ ਇੰਨੀ ਪਾਪੂਲੇਸ਼ਨ ਪਲ ਰਹੀ ਆ, ਉਹ ਪਾਣੀਆਂ ਨੂੰ ਰੈਗੂਲੇਟ ਕਰਨ ਦੇ ਨਾਲ ਹੀ, ਅਨਰੈਗੂਲੇਟਡ ਪਾਣੀ ਨੂੰ ਰੈਗੂਲੇਟ ਕਰਨ ਦੇ ਨਾਲ ਹੀ ਅੰਨਦਾਣਾ ਬਣ ਰਿਹਾ ਆ, ਅੰਨਦਾਣਾ ਪੈਦਾ ਹੋ ਰਿਹਾ, ਉਹਦੇ ਕਰਕੇ ਹੀ ਇਹ ਪਾਪੂਲੇਸ਼ਨ ਜਿਹੜੀ ਆ ਉਹ ਜਿਉਂਦੀ ਆ, ਉਹ ਸਸਟੇਨ ਕਰ ਰਹੀ ਆ। ਜੇ ਇਹ ਕੰਮ ਮੁੱਢਲੇ ਨਾ ਹੋਣ, ਨਹਿਰਾਂ ਦੇ ਕੰਢੇ ਕੰਢੇ ਕਿੰਨੇ ਕੁ ਖੇਤ ਆਪਾਂ ਮੈਨੂਅਲੀ ਵਾਟਰ ਕਰ ਲਾਂਗੇ ਡਾਕਟਰ ਸਾਹਿਬ?
ਹਾਂਜੀ
ਮੈਂ ਕਿਹਾ ਨਹਿਰਾਂ ਦੇ ਕੰਢੇ ਜਿੱਦਾਂ ਰੈਗੂਲੇਟ ਕਰਨ ਤੋਂ ਬਿਨਾਂ, ਡੈਮ ਬਣਾਉਣ ਤੋਂ ਬਿਨਾਂ, ਇਹ ਸਾਰਾ ਕੰਮ ਕਰਨ ਤੋਂ ਬਿਨਾਂ ਕਿੰਨੀ ਕੁ ਆਪਾਂ ਜ਼ਮੀਨ ਆਬਾਦ ਕਰ ਲਾਂਗੇ? ਇਹ ਤਾਂ ਬਹੁਤ ਥੋੜ੍ਹੀ ਹੋਏਗੀ, ਹੈ ਨਾ?
ਦੇਖੋ ਜੀ, ਪਾਣੀ ਆ ਤਾਂ ਜ਼ਮੀਨ ਆਬਾਦ ਕਰਨ ਦਾ ਫਾਇਦਾ ਆ, ਜੇ ਪਾਣੀ ਨਹੀਂ ਇੱਥੇ ਤਾਂ ਜ਼ਮੀਨ ਨੇ ਵੀ ਕੀ ਦੇਣਾ, ਤੇ ਬਾਰਿਸ਼ ਦੇ ਸਿਰ ਤੇ ਖੇਤੀ ਹੋਣੀ ਆ। ਬਾਰਿਸ਼ ਨਾਲ ਜਿਹੜੇ ਕਦੇ ਹੜ ਆ ਗਏ ਤਾਂ ਕਦੇ ਸੋਕਾ ਪੈ ਗਿਆ, ਹੁਣ ਸਾਡੇ ਵੀ ਤਾਂ ਜਿਹੜਾ ਆ ਟਿਊਬਵੈੱਲਾਂ ਦਾ ਇਵੇਂ ਹੀ ਸ਼ੁਰੂ ਹੋਇਆ ਸੀਗਾ, 1955 'ਚ ਹੜ ਆ ਗਿਆ
ਜੀ,
ਤੇ 60ਵਿਆਂ ਦੇ ਵਿੱਚ ਜਿਹੜੇ ਆ ਸੋਕਾ ਪੈ ਗਿਆ। ਇਹੀ ਹਾਲਤ ਜਿਹੜੀ ਆ, ਜਦੋਂ ਸੋਕਾ ਪੈ ਜਾਂਦਾ ਫਿਰ ਕੀ ਕੀ ਆ, ਧਰਤੀ ਥੱਲੇ ਦਾ ਪਾਣੀ ਕੱਢ ਲਓ,
ਡਾਕਟਰ ਸਾਹਿਬ
ਟਿਊਬਵੈੱਲਾਂ ਦੇ ਕਨੈਕਸ਼ਨ ਸ਼ੁਰੂ ਕਰਤੇ, ਸੋਕਾ ਜਿਹਾ ਕੰਮ ਲੱਗਿਆ, ਟ੍ਰੈਂਡ ਉੱਧਰ ਨੂੰ ਤੁਰ ਪਿਆ।
ਡਾਕਟਰ ਸਾਹਿਬ ਕੁਝ ਤਸਵੀਰਾਂ ਬਾਰੇ ਗੱਲ ਕਰਨੀ ਹੈ ਜਿਹੜੀਆਂ ਤੁਸੀਂ ਸਾਂਝੀ ਕੀਤੀਆਂ, ਆਹ ਤਸਵੀਰ ਕੀ ਕਹਿੰਦੀ ਆ?
ਇਹ ਤਸਵੀਰ ਹੈ ਕਿ ਜਿਹੜੀ ਅਸੀਂ ਖਾਲੇ ਬਣ ਟਰਸ਼ਰੀ ਕਨਾਲ ਹੁੰਦੀਆਂ ਨਾ, ਜਿਹਨਾਂ ਨੂੰ ਰਜਵਾਹੇ ਕਹਿੰਦੇ ਆਪਾਂ,
ਜਾਂ ਸੂਏ ਵੀ
ਸੂਏ
ਕਹਿੰਦੇ,
ਜਿਹੜੇ ਆ
ਸੂਏ।
ਸੂਏ ਆ
ਹਾਂਜੀ,
ਕਿ ਡਿਜ਼ਾਈਨ ਦੇ ਮੁਤਾਬਕ ਮਿੱਟੀ ਪਾ ਕੇ ਉੱਤੇ ਐਨ ਪੱਧਰਾ ਕਰਕੇ ਸੜਕ ਵਾਂਗਰ ਉਹਨੂੰ ਕੰਪੈਕਸ਼ਨ ਕਰਕੇ ਚੰਗੀ ਤਰ੍ਹਾਂ, ਤਾਂ ਉਹ ਤੋਂ ਬਾਅਦ ਇਸ ਮਸ਼ੀਨ ਦੇ ਨਾਲ ਅਸੀਂ ਇੱਕੋ ਹੀ ਓਪਰੇਸ਼ਨ ਦੇ ਵਿੱਚ ਇਹਨੂੰ ਜਿਹੜਾ ਰਜਵਾਹਾ ਆ ਉਹਦੇ ਮੁਤਾਬਕ ਜਿਹੜੇ ਵਹਿੰਗੇ ਇਹਦੇ ਐਡਜਸਟ ਹੋ ਸਕਦੇ ਆ। ਇਹਦੀ ਜਨਰਲੀ ਜਿਹੜੀ ਆ ਇੱਕ ਤੋਂ ਇੱਕ ਜਿਹੜੀ ਆ ਢਾਲ ਹੁੰਦੀ ਹੈ, ਇੱਕ ਜੇ 1 ਮੀਟਰ ਉੱਚਾ ਹੈ ਤੇ 1 ਮੀਟਰ ਹੀ ਉਹਨੇ ਸਾਈਡ ਨੂੰ ਹੋਣਾ ਆ।
ਠੀਕ ਹੈ,
ਤੇ ਇਹ ਇੱਦਾਂ ਦੀਆਂ ਫਿਰ ਇਹ ਜਿਹੜੇ ਬਲੇਡ ਆ ਛੋਟੇ ਬੜੇ ਹੁੰਦੇ ਆ ਮੋਹਰੇ, ਫਿਰ ਉਸ ਹਿਸਾਬ ਨਾਲ ਹੀ ਜਿਹੜਾ ਆ ਟਰੈਕਟਰ ਜਿਹੜਾ ਆ ਚੇਨ ਟਾਈਪ ਜਿਹੜੇ ਬੁਲਡੋਜ਼ਰ ਆ ਉਹਨਾਂ ਨੇ ਖਿੱਚਣਾ ਆ। ਤਾਂ ਇਹ ਇੱਕ ਦਿਨ ਦੇ ਵਿੱਚ 4-5 ਕਿਲੋਮੀਟਰ ਜਿਹੜਾ ਰਜਵਾਹ
ਅੱਛਾ
ਸੂਆ ਜਿਹੜਾ ਪੁੱਟ ਦਿੰਦੇ ਸੀਗੇ।
ਜਿਹੜੇ ਹੁਣ ਪੰਜਾਬ ਦੇ ਵਿੱਚ ਇਹ ਤਾਂ ਮਸ਼ੀਨਾਂ ਨਾਲ ਪੁੱਟੇ ਨੇ ਜਾਂ ਹੱਥੀਂ ਪੁੱਟੇ ਹੋਏ ਨੇ? ਮੈਂ ਤਾਂ ਹੱਥੀਂ ਦੇਖਦਾ ਰਿਹਾ।
ਇਹ ਹੱਥਾਂ ਸਾਡੇ ਅਜੇ ਫਿਰ ਦੇਖੋ ਜੀ ਬੇਰੁਜ਼ਗਾਰ ਹੋ ਜਾਣੇ ਲੋਕ ਜੇ ਮਸ਼ੀਨ ਆ ਗਈ ਤਾਂ।
ਉਹ ਤਾਂ ਡਾਕਟਰ ਸਾਹਿਬ ਆ ਪਿਛਲੇ ਸਾਲ ਦੀ ਗੱਲ ਹੈ, ਹੁਣ ਦੀ ਗੱਲ ਹੈ ਕਿ ਉਹ ਮਨਰੇਗਾ ਵਾਲੀਆਂ 40-50 ਬੀਬੀਆਂ ਲਾ ਕੇ ਉਹਦਾ ਘਾਹ ਖਤਵਾ ਰਹੇ ਨੇ, ਜਿਹੜਾ ਕਿ ਇੱਕ ਸਪਰੇਅ ਹੋ ਸਕਦਾ ਹੈ।
ਨਹੀਂ ਸਪਰੇ ਦੀ ਵੀ ਲੋੜ ਨਹੀਂ ਜੀ, ਮੈਂ ਇਸ ਵਾਰੀ ਗਿਆ ਸੀ, ਮੈਂ ਤੁਹਾਨੂੰ ਦੱਸਦਾ ਇਹ ਵੀ ਇਹਦੇ ਇਹਦਾ ਵੀ ਮੜ ਜੇ ਤੁਹਾਨੂੰ ਦੱਸ ਦਿੰਦਾ
ਜੀ।
ਮੈਂ ਗਿਆ ਤੇ ਕਈਆਂ ਤੇ ਰੰਬਿਆਂ ਦੇ ਨਾਲ ਲੈ ਕੇ
ਛਿੱਲਣ ਲੱਗੇ,
ਅੜਕਾਂ ਦੇ ਆਲੇ ਦੁਆਲੇ ਐਨ ਪੱਧਰਾ ਕਰੀ ਜਾਂਦੇ। ਮੇਰੇ ਮਨ ਨੂੰ ਬੜਾ ਲੱਗਿਆ ਵੀ ਇਹ ਤਾਂ ਗਲਤ ਕਰੀ ਜਾਂਦੇ ਆ,
ਰੋਜਨ ਕਰੀ ਜਾ ਰਹੇ। ਮੈਨੂੰ ਵੀ
ਅੱਛਾ, ਫਿਰ ਮੈਂ DC ਆਫਿਸ ਗਿਆ, ਫਿਰ ਮੈਂ ਉੱਥੋਂ ਪੁੱਛਿਆ, ਮੈਂ ਕਿਹਾ ਮਨਰੇਗਾ ਦੀ ਜਿਹੜੀ ਮਨਰੇਗਾ ਦਾ ਜ਼ਿੰਮੇਵਾਰ ਕੌਣ ਹੈ?
ਹਾਂਜੀ,
ਪਤਾ ਕੀਤਾ ਤੇ ਉਹ ਪਤਾ ਲੱਗਿਆ ਕਿ ਇੱਕ ਲੇਡੀ ਹੈਗੀ ਆ ਉਹਦੇ ਅੰਦਰ ਹੈ।
ਅੱਛਾ,
ਮੈਂ ਮੈਡਮ ਕੋਲ ਗਿਆ, ਮੈਂ ਕਿਹਾ ਮੈਡਮ ਮੈਂ ਤੁਹਾਡੇ ਨਾਲ ਸਲਾਹ ਕਰਨੀ ਹੈ ਕਿ ਜਿਹੜਾ ਮਨਰੇਗਾ ਦੇ ਵਿੱਚ ਸੜਕਾਂ ਸਾਫ਼ ਕਰਦੇ ਆ, ਵੀ ਇਹ ਤਾਂ ਮੈਨੂੰ ਤਾਂ ਇਹ ਠੀਕ ਨੀ ਲੱਗਦਾ ਹੈ।
ਹਾਂਜੀ,
ਕਹਿੰਦੇ ਤੁਹਾਨੂੰ ਕਿੱਦਾਂ ਲੱਗਦਾ ਆ? ਮੈਂ ਕਿਹਾ ਮੈਨੂੰ ਨੀ ਠੀਕ ਲੱਗਦਾ ਵੀ ਇਹ ਤਾਂ ਜਿਸ ਵੇਲੇ ਤੁਸੀਂ ਘਾਹ ਕੱਟ ਦਿੰਦੇ ਆ ਜਿਹੜੀ ਵਾਟਰ ਹੋਲਡ ਜਿਹੜੀ ਸੋਇਲ ਨੂੰ ਹੋਲਡਿੰਗ ਕਪੈਸਿਟੀ ਆ ਉਹ ਖਤਮ ਹੋ ਜਾਂਦੀ ਆ, ਉੱਥੋਂ ਮੀਂਹ ਨਾਲ ਵੀ ਮਿੱਟੀ ਰੁੜ ਜਾਂਦੀ ਆ ਤੇ ਹਵਾ ਨਾਲ ਵੀ ਉੱਡ ਜਾਂਦੀ ਆ। ਜਿਹੜਾ ਸੜਕ ਆ ਉਹਦਾ ਸਿਰਾ ਨੰਗਾ ਹੋ ਜਾਂਦਾ ਤੇ ਸੜਕ ਟੁੱਟਣ ਲੱਗ ਜਾਂਦੀ ਆ। ਇੱਕ ਗੱਲ ਦੂਜੀ ਗੱਲ ਇਹ ਆ, ਮੈਂ ਕਿਹਾ ਪੋਲਿਊਸ਼ਨ ਜਿਹੜਾ ਆ ਉਹ ਵਾਤਾਵਰਨ ਦੇ ਵਿੱਚ ਵੱਧ ਜਾਂਦਾ ਉਹ, ਕਿਉਂਕਿ ਜਿਹੜਾ ਘਾਹ ਆ ਉਹਨੇ ਹਵਾ ਦੇ ਵਿੱਚੋਂ ਕਾਰਬਨ ਡਾਈਆਕਸਾਈਡ ਲੈਣੀ ਆ।
ਲੈਣੀ ਹੈ
ਜੇ ਅਸੀਂ ਘਾਹ ਹੀ ਪੁੱਟ ਦਿੱਤਾ ਉਹ, ਤੇ ਕਾਰਬਨ ਡਾਈਆਕਸਾਈਡ ਦੀ ਮਾਤਰਾ ਹਵਾ ਚੋਂ ਕਿੱਦਾਂ ਘਟੂਗੀ? ਤੇ ਜੇ ਇਹ ਹੋਊਗਾ, ਦਾਤੀਆਂ ਨਾਲ ਤੁਸੀਂ ਵੱਢੋ ਘਾਹ ਨੂੰ, ਕਈਆਂ ਵੀ ਬੰਦ ਕਰ ਦਿਓ, ਰੰਬੇ ਵੀ ਬੰਦ ਕਰ ਦਿਓ, ਖੁਰਚੋ ਨਾ, ਥੋੜਾ ਥੋੜਾ ਰਹਿਣ ਦਿਓ, ਤੇ ਉਹਨੂੰ
ਸਲੈਸ਼ਿੰਗ
ਘਾਹ ਨੂੰ ਉੱਥੇ ਹੀ ਸਿੱਟ ਦਿਓ।
ਸਲੈਸ਼ਿੰਗ ਕੀਤੀ ਜਾ ਸਕਦੀ, ਹੁਣ ਵਿਪਰ ਸਨਿਪਰ ਯੂਜ਼ ਕੀਤੇ ਜਾਂਦੇ, ਟਰੈਕਟਰ ਦਾ ਟਰੈਕਟਰ ਸਿੰਗਲ ਪਾਸ ਕਰ ਸਕਦੇ ਹੋ, ਜਿਹੜੀ ਲੇਬਰ ਤੇ ਐਵੇਂ ਪੈਸੇ ਜਾਣੀ ਕਿ ਉਹ
ਅੱਛਾ,
ਮਨਰੇਗਾ।
ਫਿਰ ਜੇ ਤੁਸੀਂ ਮਨਰੇਗਾ ਦੀ ਇੰਪਲੋਇਮੈਂਟ ਕਿਹਣੀ ਦੇਣੀ ਆ, ਹੁਣ ਇੱਕ ਪਿੰਡ ਦੇ ਵਿੱਚ ਤੁਸੀਂ 100 ਦਿਨ 100 ਦਿਨ ਦੇਣਾ, ਉਹਨਾਂ ਨੂੰ ਡਿਵਾਈਡ ਕਰ ਲਓ ਗਰੁੱਪਾਂ ਦੇ ਵਿੱਚ, ਤਿੰਨਾਂ ਗਰੁੱਪਾਂ 'ਚ ਡਿਵਾਈਡ ਕਰ ਲਓ। ਇੱਕ ਗਰੁੱਪ ਨੇ ਉਹ ਦਾਤੀਆਂ ਨਾਲ ਕਰ ਦੇਗਾ, ਪਿੱਛੇ ਪਿੱਛੇ ਘਾਹ ਉੱਗਦਾ ਗਿਆ ਹਵਾ ਦੇ ਵਿੱਚ, ਉਹ ਫਿਰ ਕਾਰਬਨ ਡਾਈਆਕਸਾਈਡ ਲੈਂਦੇ ਰਹੇ। ਦੂਜੇ ਜਦੋਂ ਉਹਨਾਂ ਦੇ 100 ਦਿਨ ਪੂਰੇ ਹੋ ਗਏ, ਦੂਜੇ ਗਰੁੱਪ ਨੂੰ ਦੇ ਦਿਓ, ਜਦੋਂ ਉਹਨਾਂ ਦੇ ਹੋ ਗਏ ਨਾਲੇ ਇੰਪਲੋਇਮੈਂਟ ਮਿਲੀ ਜਾਊਗੀ, ਨਾਲੇ ਵਾਤਾਵਰਨ ਸੁਧਰੂਗਾ। ਉਹ ਫਿਰ DC ਕੋਲ ਗਈ ਜੀ,
ਅੱਛਾ ਕੀ ਕਹਿੰਦੇ ਫਿਰ?
ਫਿਰ ਮੇਰੇ ਹੁੰਦੇ ਹੀ ਮੈਂ ਦੇਖਿਆ ਕਿ ਉਹਨੇ ਰੰਬੇ ਤੇ ਕਈਆਂ ਛਡਾਤੀਆਂ।
ਠੀਕ ਹੈ ਠੀਕ ਹੈ, ਚਲੋ ਬਹੁਤ ਵਧੀਆ। ਕਈ ਵਾਰੀ ਨਾ ਅਵੇਅਰ ਨਹੀਂ ਹੁੰਦੇ ਲੋਕ, ਤੇ ਚਲੋ ਤੁਸੀਂ ਐਕਸਪੀਰੀਅੰਸਡ ਹੋ। ਮੇਰਾ ਵੀ ਦਿਲ ਕਰਦਾ ਸੀ ਵੀ ਮੈਂ ਵੀ ਜਾ ਕੇ ਕਨਵਰਸੇਸ਼ਨ ਕਰਾਂ ਵੀ ਬਾਈ ਆਹ ਕੀ ਕਰ ਰਹੇ ਹੋ, ਇੰਨੀ ਲੇਬਰ ਦੇ ਵੇਸਟੇਜ ਕਰਨ ਨਾਲੋਂ ਤੁਸੀਂ ਸਲੈਸ਼ਰ ਲਓ ਇੱਕ, ਉਹਨੂੰ ਸਲੈਸ਼ ਕਰ ਦਿਓ ਉੱਪਰੋਂ, ਹੈ ਨਾ, ਅਤੇ ਪੱਟਣ ਦੀ ਬਜਾਏ ਨਾਲੇ ਤਾਂ ਸੋਹਣਾ ਲੱਗੇਗਾ, ਕੱਟਿਆ ਲੱਗੇਗਾ ਵੀ ਕਿਆ ਬਾਤ ਹੈ ਜਿੱਦਾਂ ਇੱਧਰ ਕੱਟਦੇ ਨੇ, ਹੈ ਨਾ, ਅਤੇ ਨਾਲੇ ਲੇਬਰ ਬਚ ਗਈ। ਉਹੀ ਲੇਬਰ ਕਿਤੇ ਹੋਰ ਲਾ ਦਿਓ, ਪਿੰਡਾਂ ਦੇ ਵਿੱਚ ਲੇਬਰ ਦੀ ਸ਼ੋਰਟੇਜ ਆ, ਉਹ ਕਿਸਾਨਾਂ ਨੂੰ ਦੇ ਦਿਓ ਭਾਈ, ਤੁਸੀਂ ਇੰਨੇ ਪੈਸੇ ਜੇ ਤੁਸੀਂ ਕੰਮ ਕਰਾ ਲਿਓ, ਕੋ
ਨਹੀਂ।
ਫੰਡਿੰਗ
ਇਹ ਵੀ ਸਰਕਾਰਾਂ ਨੂੰ ਲਿਖ ਕੇ ਦੇਖ ਲਿਆ ਜੀ,
ਅੱਛਾ,
ਕਿ ਜਿਹੜਾ ਛੋਟਾ ਜ਼ਿਮੀਂਦਾਰ ਹੈ
ਹਾਂਜੀ,
ਉਹਨੂੰ ਉਹਨੂੰ ਜਿਹੜਾ ਆ ਹੁਣ 5 ਏਕੜ ਤੱਕ ਜ਼ਿਮੀਂਦਾਰ ਹੈ, ਜਿਹੜੇ ਬਿਲਕੁਲ ਛੋਟਾ ਆ ਉਹ ਤਾਂ ਤਕਰੀਬਨ ਔਸਤ ਜਿਹੜੀ ਆ ਉਹਦੀ 1 ਏਕੜ ਤੋਂ ਵੀ ਥੱਲੇ ਆ।
ਹਾਂਜੀ,
ਅੱਛਾ, ਉਹ ਪਰਿਵਾਰ ਕਿਵੇਂ ਪਾਲੂ ਜੇ ਉਹ ਆਪਣੇ ਖੇਤਾਂ 'ਚ ਕੰਮ ਕਰਦਾ, ਉਹਨੂੰ ਗਰੀਬੀ ਰੇਖਾ ਤੋਂ ਉਹ ਵੀ ਥੱਲੇ ਆ,
ਹਾਂਜੀ,
ਤੇ ਉਹਦਾ ਵੀ ਜਿਹੜਾ ਆ ਨੀਲਾ ਕਾਰਡ ਬਣਾ ਦਿਓ, ਉਹ ਵੀ ਨਰੇਗਾ 'ਚ ਕੰਮ ਕਰੇ।
ਹਾਂ,
ਨਰੇਗਾ 'ਚ ਕੰਮ ਕਰੇ, ਕਿੱਥੇ ਕਰੇ?
ਆਪਣੇ ਫਾਰਮ ਤੇ। ਹਾਂ, ਉਹ ਇੱਕ ਤਰ੍ਹਾਂ ਨਾਲ
100 ਦਿਨ ਉੱਥੇ ਕੰਮ ਕਰਨ ਦੇ ਦਿਓ ਆਪਣੇ
ਦੇ
ਫਾਰਮ
ਪੈਸੇ, ਸਹੀ ਗੱਲ ਹੈ।
ਅੱਛਾ, ਸਾਡੇ ਜਿਹੜਾ ਔਸਤ ਜਿਹੜਾ ਫੈਮਿਲੀ ਸਾਈਜ਼ ਹੈ, ਪੰਜਾਂ ਦਾ ਫੈਮਿਲੀ ਸਾਈਜ਼ ਹੈ, 5 ਮੈਂਬਰਾਂ ਦਾ,
ਹਾਂਜੀ,
5 ਸਾਢੇ 5 ਕਰੀਬ ਬਣਦੇ ਨੇ, ਜਿਹ ਚ ਬੱਚੇ ਵੀ ਆ ਤੇ ਸਿਆਣੇ ਵੀ ਆ,
ਹਾਂਜੀ,
ਦੋ ਵਰਕਿੰਗ ਹਸਬੈਂਡ ਵਾਈਫ ਹੈ।
ਹਾਂਜੀ,
ਅੱਛਾ, ਦੋ ਨੂੰ ਮਿਲ ਜਾਂਦਾ ਪਰਿਵਾਰ ਦਾ ਜਿਹੜਾ ਆ ਖਰਚਾ ਪਾਣੀ ਚੱਲਦਾ ਆ ਉਹ
ਜੀ,
ਤੇ ਪਰ ਇੱਧਰ ਨੂੰ ਇਹ ਸਰਕਾਰਾਂ ਤੁਰਦੀਆਂ ਨੇ, ਹਾਲਾਂਕਿ ਛੋਟਾ ਫਾਰਮਰ ਜਿਹੜਾ ਆ ਉਹ ਗਰੀਬੀ ਲੈਵਲ ਤੋਂ ਥੱਲੇ ਆ।
ਚਲੋ, ਇਹ ਤਾਂ ਹੁਣ ਇਹ ਵੀ ਆਪਾਂ ਇੱਕ ਵਿਸ਼ਾ ਆ ਜਿਹੜਾ ਆਪਾਂ ਲੇਟਰ ਕਰਾਂਗੇ, ਕਿਉਂਕਿ ਹੁਣ ਸਮਾਂ ਡਾਕਟਰ ਸਾਹਿਬ ਸਮਾਪਤੀ ਵੱਲ ਨੂੰ ਹੈ, ਅਤੇ ਕੁਝ ਬਹੁਤ ਸਾਰੀਆਂ ਫੋਟੋਆਂ ਤਾਂ ਰਹਿ ਗਈਆਂ, ਆਪਾਂ 2-3 ਕੀ ਡਿਸਕਸ ਕੀਤੀਆਂ, ਅਤੇ ਪਰ ਟੌਪਿਕ ਬੜਾ ਰੌਚਕ ਹੈ, ਕਿਉਂਕਿ ਸਾਡੇ ਜਿਹੜੇ ਸਰੋਤੇ ਨੇ ਬੜੇ ਆਰਾਮ ਨਾਲ ਸੁਣਦੇ ਨੇ, ਬਾਅਦ 'ਚੋਂ ਮੈਸੇਜ ਵੀ ਆਉਂਦੇ ਹੁੰਦੇ ਨੇ ਕਿ ਜਿਹੜਾ ਨਾ ਇਹੋ ਜਿਹੀ ਕਨਵਰਸੇਸ਼ਨ ਹੈ, ਇਹ ਤੋਂ ਬਾਅਦ ਮਤਲਬ ਪੋਡਕਾਸਟ 'ਤੇ ਵੀ ਆ ਜਾਂਦੀ ਆ, ਫਿਰ ਸ਼ੇਅਰਿੰਗ ਵੀ ਹੁੰਦੀ ਆ। ਸੋ ਮੈਨੂੰ ਲੱਗਦਾ ਕਿ ਸਭ ਮੈਨੂੰ ਮੈਸੇਜ ਨਿਊਜ਼ੀਲੈਂਡ ਤੋਂ ਵੀ, ਸਾਡੇ ਜਿਹੜੇ ਸਮਕਾਲੀ ਰੇਡੀਓ ਨੇ, ਸਮਕਾਲੀ ਮੀਡੀਆ ਇੰਡੀਆ, ਉਹ ਵੀ ਕਹਿੰਦੇ ਨੇ ਕਿ ਬਹੁਤ ਵਧੀਆ ਸੀਰੀਜ਼ ਚੱਲ ਰਹੀ ਆ, ਅਤੇ ਜਿਹੜੀ ਇੱਕ ਚਿੰਤਨ ਹੋਣਾ ਚਾਹੀਦਾ ਆ, ਕਨਵਰਸੇਸ਼ਨ ਕਮਿਊਨਿਟੀ ਦੇ ਵਿੱਚ ਹੋਣੀ ਚਾਹੀਦੀ ਹੈ, ਜਿਹੜੀ ਗੱਲਬਾਤ ਅਤੇ ਉਹ ਹੋ ਰਹੀ ਆ। ਸੋ ਆਉਣ ਵਾਲੇ ਟਾਈਮਾਂ ਦੇ ਵਿੱਚ ਅਸੀਂ ਪਾਣੀ ਨਾਲ ਰਿਲੇਟਡ, ਜ਼ਮੀਨ ਨਾਲ ਰਿਲੇਟਡ ਗੱਲਾਂ ਜਿਹੜੀਆਂ ਉਹ ਕਰਦੇ ਰਹਾਂਗੇ, ਅਤੇ ਤੋਂ ਅਜੇ ਸਾਊਦੀ ਅਰਬ ਦੇ ਬਾਰੇ ਵੀ ਜਾਣਨਾ ਆ, ਉਹਦੀ ਵੀ ਉਤਸੁਕਤਾ ਜਿਹੜੀ ਹੈ ਵਧੀ ਹੋਈ, ਕਿਉਂਕਿ ਸਾਊਦੀ ਅਰਬ ਤਾਂ ਸਾਨੂੰ ਐਵੇਂ ਲੱਗ ਰਿਹਾ ਵੀ ਰੇਤਾ ਹੀ ਰੇਤਾ, ਬਸ ਹੋਰ ਕੁਛ ਨਹੀਂ ਹੈਗਾ ਉੱਥੇ, ਪਰ ਜਾਣਾਂਗੇ ਤੋਂ।
ਨਹੀਂ, ਖੇਤੀ ਵੀ ਹੁੰਦੀ ਹੈ ਜੀ।
ਹਾਂ, ਬਸ ਉਹ ਇਹੀ ਗੱਲਾਂ ਜਾਣਨੀਆਂ, ਸਾਡੇ ਗਿਆਨ 'ਚ ਵੀ ਵਾਧਾ ਹੋ ਜਾਵੇ। ਸੋ ਡਾਕਟਰ ਸਾਹਿਬ, ਇਜਾਜ਼ਤ ਲੈਣੀ ਪੈਣੀ ਹੁਣ, ਅਤੇ ਆਪਾਂ ਅਗਲੇ ਹਫ਼ਤੇ ਮਿਲਾਂਗੇ ਫਿਰ।
ਬਹੁਤ ਵਧੀਆ ਲੱਗਿਆ ਜੀ,
ਥੈਂਕ ਯੂ
ਸਰੋਤਿਆਂ ਦਾ ਧੰਨਵਾਦ
ਜੀ,
ਸਾਰਿਆਂ ਨੂੰ। ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਹ ਸਨ ਸਾਡੇ ਸਤਿਕਾਰਯੋਗ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ, ਅਤੇ ਬਹੁਤ ਉਮਦਾ ਜਾਣਕਾਰੀ, ਵਧੀਆ ਜਾਣਕਾਰੀ ਪੇਸ਼ ਕਰ ਰਹੇ ਨੇ, ਅਤੇ ਸਾਨੂੰ ਬੜਾ ਮਾਣ ਹੈ ਕਿ ਇਹਨਾਂ ਦੀਆਂ ਅਚੀਵਮੈਂਟਸ ਜਿਹੜੀਆਂ ਨੇ ਉਹ ਸਭ ਜਾਣਦੇ ਨੇ, ਔਰ ਬੜੀਆ ਵਧੀਆ ਆਊਟਪੁੱਟ ਦੇ ਰਹੇ ਨੇ, ਹਜੇ ਵੀ ਐਕਟਿਵਲੀ, ਜਿਹਨਾਂ ਨੂੰ ਦੱਸਿਆ ਕਿ DC ਨਾਲ ਵੀ ਗੱਲ ਕਰਦੇ ਨੇ, BDPO ਨਾਲ ਵੀ ਗੱਲ ਕਰਦੇ ਨੇ, ਜਾ ਕੇ ਤੇ ਆਈਡੀਆਜ਼ ਵੀ ਦਿੰਦੇ ਨੇ, ਤੇ ਉਹ ਇੱਕ ਤਰੀਕਾ ਹੁੰਦਾ, ਇੱਕ ਤਾਂ ਜਾ ਕੇ ਗੱਲ ਪੈ ਜਾਣਾ, ਹੈ ਨਾ, ਆਹ ਕਰ ਲਓ, ਐਂ ਕਰ ਲਓ, ਉਹ ਕਰ ਲਓ, ਇੱਕ ਹੁੰਦਾ ਕਿ ਲੌਜਿਕ ਦੇ ਨਾਲ ਸਮਝਾਉਣਾ, ਇੱਕ ਸਟੇਟਸਮੈਨ ਟਾਈਪ ਜਿਹੜੀ ਗੱਲਬਾਤ ਕਰਨੀ, ਹੈ ਨਾ। ਸੋ ਇੱਕ ਇਹਦੀ ਵੀ ਘਾਟ ਹੈ ਸਾਡੀ ਸੁਸਾਇਟੀ ਦੇ ਵਿੱਚ, ਹੈ ਕਿ ਅਸੀਂ ਮਿਹਣੇ ਤਾਨੇ ਜ਼ਿਆਦਾ ਮਾਰਨ ਲੱਗ ਜਾਂਦੇ ਨੇ। ਉਹਦੇ ਨਾਲ ਕੀ ਹੈ, ਜਿਹੜਾ ਅਫਸਰ ਹੈ ਜਾਂ ਉਹ ਗੱਲ ਸੁਣਨ ਬੰਦ ਕਰ ਦਿੰਦਾ, ਉਹ ਪਹਿਲਾਂ ਹੀ ਓਫੈਂਸਿਵ ਸਮਝਦਾ ਵੀ ਇਹ ਬੰਦਾ ਅਫੈਂਡ ਕਰੇਗਾ ਮੈਨੂੰ। ਪਰ ਹੁਣ ਅਸੀਂ ਵੀ ਕੰਮ ਕਰਾਏ ਨੇ, ਸਕੂਲ ਵੀ ਬਣਾਏ ਨੇ, ਹੋਰ ਪਿੰਡਾਂ ਦੇ ਵੀ ਕੰਮ ਕਰਾਏ, ਸੋ ਇੱਕ ਅਸੀਂ ਵੀ ਸਿਆਣਿਆਂ ਤੋਂ ਇਹ ਗੱਲਾਂ ਸਿੱਖੀਆਂ, ਅਤੇ ਇੱਕ ਡਿਪਲੋਮੈਟਿਕ ਤਰੀਕੇ ਨਾਲ, ਹੈ ਨਾ, ਜਾਣ ਲੱਗਿਆਂ ਫੁੱਲਾਂ ਦਾ ਗੁਲਦਸਤਾ ਲੈ ਜਾਓ, ਹੈ ਨਾ, ਮਿਠਾਈ ਦਾ ਡੱਬਾ ਲੈ ਜਾਓ, ਅਤੇ ਫੋਟੋਆਂ ਖਿਚਾ ਲਓ, ਅਤੇ ਇਹਦੇ ਨਾਲ ਕੀ ਆ ਵੀ ਇੱਕ ਇੱਕ ਰਿਲੇਸ਼ਨ ਵੱਧਦਾ ਅਤੇ ਕੰਮ ਛੇਤੀ ਹੋ ਜਾਂਦੇ ਨੇ। ਅਸੀਂ ਖੁਦ ਇਹ ਤਰੀਕੇ ਅਪਣਾਏ ਨੇ, ਅਤੇ ਡਾਕਟਰ ਸਾਹਿਬ ਨੇ ਇਹਦੀ ਸ਼ਾਦੀ ਵੀ ਭਰੀ ਆ ਕਿ ਇੱਦਾਂ ਕੰਮ ਕਰਾਉਣੇ ਚਾਹੀਦੇ। ਸੋ ਪਿਆਰਿਓ, ਅਗਰ ਤੁਸੀਂ ਵੀ ਆਪਣੇ ਪਿੰਡਾਂ ਦੇ ਇੰਡੀਆ 'ਚ ਕੰਮ ਕਰਾਉਣਾ ਚਾਹੁੰਦੇ ਤਾਂ ਕਈ ਤਰੀਕੇ ਹਨ ਜਿਹੜੇ ਮਤਲਬ ਵਰਤ ਕੇ ਬੜੇ ਵਧੀਆ ਤਰੀਕੇ ਨਾਲ ਕੰਮ ਹੋ ਜਾਂਦੇ ਨੇ। ਸੋ ਪਿਆਰਿਓ, ਸਮਾਂ ਹੋ ਗਿਆ ਤਕਰੀਬਨ ਘੜੀ ਦੇ ਉੱਤੇ 10 ਵੱਜ ਗਏ ਨੇ, ਅਤੇ ਕੱਲ੍ਹ ਨੂੰ ਫਿਰ ਆਪਾਂ ਪ੍ਰੋਗਰਾਮ ਕਰਨਾ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ। ਅਤੇ ਕੱਲ੍ਹ ਨੂੰ ਅਮਰੀਕ ਫਲੋਰਾ ਭਾਅ ਜੀ ਆਉਣਗੇ, GS ਚਾਹ ਲਾਉਣਗੇ ਸਾਡੇ ਨਾਲ, ਮੈਂ ਖੁਦ ਹੋਵਾਂਗਾ, ਅਤੇ ਕੱਲ੍ਹ ਨੂੰ ਗੱਲਾਂ ਬਾਤਾਂ ਵੀ ਹੋਣਗੀਆਂ, ਚਿੰਤਨ ਵੀ ਹੋਏਗਾ, ਹਾਸਾ ਮਜ਼ਾਕ ਵੀ ਕਾਫੀ ਹੋਏਗਾ। ਅਤੇ ਸੁਖਵੰਤ ਭਾਅ ਜੀ ਥੋੜ੍ਹੇ ਲੇਟ ਹੋ ਗਏ ਗੱਲਬਾਤ ਤੋਂ ਬਾਅਦ, ਉਹਨਾਂ ਨੇ ਮੈਸੇਜ ਪਾਇਆ ਘੈਂਟ ਬੰਦਿਆਂ ਦੀਆਂ ਘੈਂਟ ਗੱਲਾਂ। ਠੀਕ ਹੈ ਪਿਆਰਿਓ, ਇਹ ਤੁਸੀਂ ਮੋਟੀਵੇਟ ਕੀਤਾ ਸਾਨੂੰ ਇਹ ਗੱਲਾਂ ਕਰਨ 'ਤੇ, ਅਤੇ ਇਹਨਾਂ ਦੀ ਵੀ ਬੜੀ ਚੜ੍ਹਾਈ ਆ ਵੀ, ਅਤੇ ਇਹਨਾਂ ਨੂੰ ਮਿਲਾਂਗੇ ਹੁਣ ਐਡਲੇਡ, ਫੰਕਸ਼ਨ ਕਰਨਾ ਇੱਥੇ ਹਰਮਨ ਰੇਡੀਓ ਦੀ ਗੈਟ ਟੂਗੈਦਰ ਐਡਲੇਡ, ਮਿੰਟੂ ਬਾਈ ਜੀ ਨੂੰ ਆ ਲੈਣ ਦਿਓ, ਅਤੇ ਫਿਰ ਆਪਾਂ ਉਲੀਕਦੇ ਹਾਂ, ਡੇਟ ਵਗੈਰਾ ਬੰਨਦੇ ਹਾਂ, ਤੁਹਾਡੀ ਹੈਲਪ ਦੀ ਲੋੜ ਪਏਗੀ, ਸ਼ਮੂਲੀਅਤ ਦੀ ਵੀ ਲੋੜ ਪਏਗੀ। ਸੋ ਪਿਆਰਿਓ, ਲੈਂਦੇ ਹਾਂ ਇਜਾਜ਼ਤ, ਅਤੇ ਮਿਲਦੇ ਹਾਂ ਜੀ ਅਗਲੇ ਪ੍ਰੋਗਰਾਮ 'ਚ ਕੱਲ੍ਹ ਨੂੰ, ਅਤੇ ਇਹ ਪ੍ਰੋਗਰਾਮ ਬੜੀ ਛੇਤੀ ਅਸੀਂ ਪੋਡਕਾਸਟ 'ਚ ਪਾ ਦਾਂਗੇ, ਤੁਸੀਂ ਦੁਬਾਰਾ ਫਿਰ ਕਦੇ ਵੀ ਸੁਣ ਸਕਦੇ ਹੋ, ਸ਼ੇਅਰ ਕਰ ਸਕਦੇ ਹੋ, ਛੋਟੇ ਪੀਸ ਵੀ ਕੱਟ ਕੇ ਪਾ ਦਾਂਗੇ। ਦਿਓ ਇਜਾਜ਼ਤ, ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਪਣਾ ਰੱਖਿਓ ਖਿਆਲ, ਰੱਬ ਰਾਖਾ ਜੀ।